ยายนาฮัลเกตุเจนาไม่รู้ยายนาฮัยโอ้ยอาจูตายจีลาบยาเวมีราเรดวายัลลา
เทียยายนายายนาย
ายนาฮัลเกตุเจนาไม่รู้ยายนาฮัยਓਏ ਆ ਜਾਓ ਆ ਜਾਓ ਤਾਇਆ ਜੀ ਲੰਘੇ ਰੇਡੀਓ ਥੋੜਾ ਜਿਹਾ ਬੰਦ ਕਰ ਦਿਓ ਲੈ ਉਹ ਤੁਸੀਂ ਆਪਣਾ ਰੇਡੀਓ ਛੱਡ ਕੇ ਕਿਸੇ ਹੋਰ ਨੂੰ ਲਾ ਕੇ ਬੈਠੇ ਆ ਤੇਰਾ ਦਿਮਾਗ ਹਿੱਲਿਆ ਹਰ ਮੈਂ ਰੇਡੀਓ ਲਾਇਆ ਅੱਛਾ 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 ਹਾਂ ਸੁਣ ਯਾਰ
ਕਿਆ
ਪਤਾ
ਮਿੱਠੇ ਮਿੱਠੇ ਪਿਆਰੇ ਪਿਆਰੇ ਬੋਲ ਤੇਰੇ
ਕਿਆ ਪਤਾ ਪਾਈਨਾ ਕਿਆ ਮਿੱਠਾ ਤੂੰ ਪਾਈਨਾ
ਛੱਡ ਕੇ ਤੁਝਨਾ ਮੈਨੂੰ ਜਾਈਨਾ
ਉਹ ਬੰਦ ਕਰ ਲੋ ਤਾਇਆ ਜੀ ਲੈ ਬੰਦ ਹੀ ਆ ਬੰਦ ਨੂੰ ਕੀ ਆ ਤੈਨੂੰ ਬੜੇ ਲੱਗਦੇ ਗੀਤ ਇੰਨੇ ਸੋਹਣੇ ਗੀਤ ਜਿਹੜੇ ਆ ਪੁਰਾਣੇ ਜਿਹੜੇ ਆ ਸੁਣ ਕੇ ਸਵਾਦ ਆ ਜਾਂਦਾ ਗੀਤ ਲਾਇਆ ਕਰੋ ਏਦਾਂ ਦੇ ਜੇ ਲਾਉਣੇ ਹੁੰਦੇ ਆ ਜੇ ਤੁਸੀਂ ਗੀਤ ਲਾਏ ਨਾ ਉਹ ਮਾੜੇ ਰਾਬੜੀ ਤੁਹਾਡੀ ਮੈਂ ਲਾਉਣੀ ਆ ਲੈ ਅਸੀਂ ਤਾਂ ਤਾਇਆ ਜੀ ਗੀਤ ਕੋਲੋਂ ਲਾਉਂਦੇ ਨੀ ਸੁਣਨ ਵਾਲੇ ਸਰੋਤਿਆਂ ਦੇ ਇੰਨੇ ਬਿਹਤਰੀਨ ਗੀਤਾਂ ਦੀਆਂ ਫਰਮਾਇਸ਼ਾਂ ਆਉਂਦੀਆਂ ਨੇ ਤੇ ਜੀ ਕਰਦਾ ਕਿ ਸੁਣੀ ਜਾਈਏ ਜੀ ਨੀ ਨਾ ਕਰਦਾ ਜੀ ਵਾਲਿਆਂ ਨੇ ਤੇ ਪੰਜਾਬੀਆਂ ਨੂੰ ਆਪਣਿਆਂ ਨੂੰ ਕਈ ਕੁਖ ਕਹਿ ਛੱਡਿਆ ਜੀ ਵਾਲੇ ਸਾਡੇ ਵੱਲੋਂ ਮਾਈ ਗਾਰਡ ਆ ਉਹ ਤਾਇਆ ਜੀ ਉਹ ਜੀ ਨੀ ਕਰਦਾ ਤੁਸੀਂ ਜੀ ਕਿਹੜੀ ਗੱਲ ਕਰਨੇ ਆ ਹਾਂ ਜੇ ਕਰਦਾ ਤੇ ਦਿਲ ਕਰਦਾ ਕਹਿ ਸਕਦਾ ਜੀ ਦਾ ਤੇ ਨਾ ਹੀ ਨੀ ਲੈਣਾ ਜੀ ਚਲੋ ਬੇ ਪਿਆਰੇ ਦੋਸਤੋ ਪ੍ਰੋਗਰਾਮ ਹਰਮਨ ਰੇਡੀਓ ਤੇ ਹਰਮਨ ਸਟੂਡੀਓ ਲੈ ਕੇ ਤੁਹਾਡਾ ਦੋਸਤ ਹੋਸਟ ਮਨਦੀਪ ਸਿੰਘ ਢਿੱਲੋਂ ਆ ਗਿਆ ਜੀ ਤੇ ਨਾਲ ਤਾਇਆ ਬਿਸ਼ਨ ਸਿੰਘ ਜੀ ਵੀ ਪ੍ਰੋਗਰਾਮ ਦੇ ਵਿਚ ਨੇ ਹਾਂ ਤਾਇਆ ਬਿਸ਼ਨ ਸਿੰਘ ਆਲੂ ਵਾਲੀਆ ਧਨੌਰੇ ਵਾਲਾ ਸਰਦਾਰ ਨਾ ਲੈਣਾ ਹੁੰਦਾ ਪੂਰਾ ਲਿਆ ਕਰ ਨਾ ਬੇਸ਼ਕ ਲਿਆ ਹੀ ਨਾ ਕਰ ਹਾਂਜੀ ਸਰਦਾਰ ਬਿਸ਼ਨ ਸਿੰਘ ਆਲੂ ਵਾਲੀਆ ਧਨੌਰੇ ਵਾਲਾ ਸਰਦਾਰ ਕਿੱਡਾ ਦਾ ਤੇਰਾ ਮੂੰਹ ਆ ਉਹਦਾ ਵੀ ਗੱਲ ਵੀ ਕਰ ਲਿਆ ਘਰ ਸੋਹਣਾ ਮੂੰਹ ਗੱਲ ਸੋਹਣੀ ਕਰਿਆ ਕਰ ਮੂੰਹ ਆਪਣੇ ਆਪ ਹੀ ਸੋਹਣਾ ਹੋ ਜਾਂਦਾ ਮੂੰਹ ਗੱਲਾਂ ਦੇ ਹਿਸਾਬ ਨਾਲ ਚੱਲੇ ਟੁੱਟ ਗਈਆਂ ਗੱਲਾਂ ਕਰੋਗੇ ਮੂੰਹ ਵੀ ਉਦੋਂ ਵੇਲਾ ਸੋਹਣੀ ਗੱਲ ਕਰੋ ਸੋਹਣੀ ਗੱਲ ਕਰੀ ਤੀ ਮੂੰਹ ਵੇਖੋ ਕਹਿੰਦਾ ਚਮਕਾ ਮਾਰਦਾ ਚਮਕਾ ਮਾਰ ਮਲਕੀਤ ਉਹ ਤੇਰਾ ਮੂੰਹ ਕੀ ਕਹੀ ਜਾਂਦਾ ਬਾਰਾਂ ਵਜੇ ਆ ਉਹ ਫੇਕ ਦੇ ਬੱਦਲ ਜਿਹੜੇ ਆ ਉਹ ਛਾਏ ਹੋਏ ਮੂੰਹ ਦੇ ਉੱਤੇ ਕੀ ਗੱਲ ਆ ਤਾਇਆ ਜੀ ਗੱਲ ਕੀ ਹੋਣੀ ਆ ਸਵੇਰੇ ਧਮਕੀ ਦੇ ਕੇ ਗਈ ਆ ਊਸ਼ਾ ਊਸ਼ਾ ਆਂਟੀ ਕਹੀਦਾ ਤੁਹਾਡੀ ਆਂਟੀ ਲੱਗਦੀ ਊਸ਼ਾ ਆਂਟੀ ਇਹਨਾਂ ਨੂੰ ਕਹਿ ਕੇ ਗਈ ਆ ਪੈਸੇ ਸਾਡੇ ਦੋ ਦਿਓ ਉਹਨਾਂ ਦੇ ਭਾਈ ਪੁਰਾਣਿਆਂ ਦੇ ਹੱਥਾਂ ਚ ਬੇਖੋਰ ਕੌਣ ਲੱਗ ਪਈ ਮਿਲ ਗਈ ਤੇ ਬਚ ਕੇ ਉਹ ਬੁੱਤ ਮੇਰਿਆ ਜਿਹੜੇ ਦਿਨ ਚੱਲੇ ਵਰੇ ਦਿਨਾਂ ਦੇ ਦਿਨ ਚੱਲੇ ਤੈਨੂੰ ਮੈਂ ਦੱਸੀ ਆ ਨਾ ਬੰਦਾ ਬਣ ਜਾ ਬੰਦਾ ਬਣ ਜਾ ਦਿਲਾਂ ਦੇ ਗਿਆਨੀਆਂ ਤੇਰੇ ਨਾਲ ਇਹ ਹੋਈਆਂ ਇਹਦਾ ਕੰਮ ਹੋ ਜਾ ਉਹ ਮੈਨੂੰ ਕੱਲ ਪੁੱਛਦੀ ਸੀ ਵੀ ਮੁੰਡਾ ਤੁਹਾਡਾ ਉਸੇ ਟਾਈਮ ਹੀ ਆਉਂਦਾ ਜਿਹੜੇ ਟਾਈਮ ਪਹਿਲਾਂ ਆਉਂਦੇ ਆ ਮੈਂ ਨੀ ਉਹਨੂੰ ਦੱਸਿਆ ਮਿਲ ਗਈ ਵੀ ਉਸੇ ਟਾਈਮ ਹੀ ਆ ਕੇ ਢਾਬੜੀ ਲਵਾ ਜਾ ਮੈਂ ਕਿਹਾ ਅੱਗੇ ਗੁੱਟ ਵਿਚਾਰੇ ਦਾ ਮਾਂ ਟੁੱਟਣੋ ਵਜਿਆ ਮੈਂ ਕਿਹਾ ਉਹ ਥੋੜਾ ਬਹੁਤਾ ਤੁਸੀਂ ਲੇਟ ਸੇਟ ਆ ਜਾਓ ਕਾਕਾ ਅਸੀਂ ਭੇਜ ਦਿਆਂਗੇ ਬਾਹਰ ਆਓ ਇੱਥੇ ਨੀ ਘਟਾਉਣਾ ਇੱਥੇ ਕੈਮਰੇ ਕੁਮਰੇ ਜੇ ਲੱਗੇ ਆ ਵਿੱਚ ਆ ਗਏ ਊਸ਼ਾ ਉੱਪਲ ਐਵੇਂ ਪਰਚਾ ਦਰਚਾ ਦਰਜੀ ਕਰਾ ਦੂਗਾ ਬੱਚੇ ਲੱਗਣਾ ਊਸ਼ਾ ਉੱਪਲ ਦਾ 8,000 ਤਜਾਨਾ ਲੱਗਣਾ 1,00,000 ਰੁਪਇਆ ਕਿਤੇ ਉਹਦੇ ਸਿਰ ਨਾ ਪਾ ਦੇ ਵੀ ਮੈਨੂੰ ਮਾਰਨਾ ਹੀ ਆ ਮਲਕੀਤ ਮੈਂ ਉਹਨਾਂ ਸਿੱਧਾ ਸਮਝੌਤਾ ਕੀਤਾ ਮੈਂ ਕਿਹਾ ਰੁਪਇਆ ਰੁਪਇਆ ਤੇਰਾ ਦੇ ਦੂ ਪਰ 8,000 ਨੀ ਦਿੱਤਾ ਜਾਣਾ ਰੁਪਇਆ ਰੁਪਇਆ ਕਾਹਦਾ ਰੁਪਇਆ ਰੁਪਇਆ ਤੂੰ ਹੁੰਦਾ ਸਾਰੇ ਪੈਸੇ ਦੇਣੇ ਤੂੰ ਦੇ ਦਈਏ ਤੈਨੂੰ ਬਾਹਲਾ ਤਰਸ ਆਉਂਦਾ ਮੇਰੇ ਯਾਰ ਤੇ ਯਾਰਾ ਦੋਸਤਾ ਤਾਂ ਆਪਣੀ ਤੇਰੀ ਫੇਰ ਲਿਥਣ ਵਾਲੀ ਯਾਦ ਤੂੰ ਪਹਿਲੀ ਕਿਸ਼ਤ ਨੂੰ ਮੋੜ ਦੇ ਤਰੀਕ ਨੀ ਹੋ ਗਈ ਆ 15,000 ਰੁਪਇਆ ਕਹਿੰਦੀ ਮੈਂ ਤੁਹਾਨੂੰ ਲਾਉਂਗੀ ਸੁਗਾ ਤਰੀਕ 15,000 ਹੀ ਮਿਲ ਗਈ ਅੱਜ ਤਰੀਕ 30 ਹੁੰਦੀ 30,000 ਦੇਣਾ ਪੈਣਾ ਬੜਾ ਤੂੰ ਸਿਆਣਾ ਕੈਸਾ ਤੇਰਾ ਊਠਣੀ ਵਰਗਾ ਮੂੰਹ ਆ ਗੱਲਾਂ ਉਹਨਾਂ ਨੂੰ ਸੁਣਾਉਣਾ ਉਹਨੇ ਉਦਾਂ ਵੀ 15,000 ਹੀ ਕਿਹਾ ਸੀ ਅੱਜ ਤਰੀਕ 30 ਵੀ ਹੁੰਦੀ ਲੈਣਾ ਉਹਨੇ ਤਾਂ ਵੀ 15 ਹੀ ਸੀ ਪੁੱਤ ਸਮਝਿਆ ਨੀ ਮਿਲ ਗਈ ਤਾਂ ਉਹ ਕਹਿੰਦੇ ਜੇ ਤਾਂ ਬੰਦਿਆਂ ਵਾਂਗੂ ਦੇ ਜਾਵੇ ਤਾਂ ਫੇਰ ਤੇ ਨਿਮਰਤਾ ਕਹਿੰਦੀ ਰੱਖੇ ਦਿਲ ਦੇ ਵਿੱਚ ਤੇ ਪੈਸੇ ਦੇਣ ਆ ਜਾਵੇ 15,000 ਨੀ ਕਹਿੰਦੀ ਲੈ ਕੇ ਜਾਨ ਛੱਡੂਗੀ ਅੱਜ ਤਾਂ ਮੈਂ 8,000 ਹੀ ਮੰਗਦੀ 500 ਛੱਡਤਾ ਕਹਿੰਦੀ ਮੈਂ ਕਿਹਾ ਗੁੱਟ ਤੇ ਫਰਕਿਆ ਬੜਾ ਹੋ ਗਿਆ ਭੈਣ ਜੀ ਤੁਸੀਂ ਨਾ ਕਰੋ ਇੰਨਾ ਗਰੀਬ ਬੰਦਾ ਗੁੱਟ ਟੁੱਟ ਗਿਆ। ਮੈਂ 1700 ਰੁਪਈਆ ਤੇ ਮੇਰੇ ਤੋਂ ਉਹਨੇ ਲੈ ਲਿਆ ਗੁੱਟ ਤੇ ਲਵਾਉਣ ਦਾ, ਕਹਿੰਦੀ 500 ਛੱਡ ਸਕਦੀ। ਮੈਂ ਕਿਹਾ 700 ਰੁਪਈਏ ਦਾ ਤੇਲ ਹੀ ਆਇਆ ਜਿਹੜਾ ਗੁੱਟ ਤੇ ਮਲਦਾ, ਹੁਣ ਇਹਦੇ ਫੇਰ ਕਮਾਉਂਗੇ ਗੁੱਟ ਤੇ। ਹੁਣ ਭਾਈ ਤੂੰ ਵੇਖ ਕਿੱਦਾਂ ਕਰਨੀ ਆ ਵੀ, ਜੇ ਤਾਂ ਮੋੜਦੇ ਤੇ ਗੱਲ ਚੰਗੀ ਆ, ਨਹੀਂ ਤੇ ਛਾਬਾ ਖਾਰ ਕਹਿ ਤੇ ਰੱਬ ਦਾ ਨਾਂ ਲੈ ਕੇ ਨਾ ਚੁੱਪ ਕਰਕੇ ਤੇ ਘਰਦਿਆਂ ਨੂੰ ਮਿਲ ਕੇ ਹੀ ਆਇਆ ਕਰ। ਹੁਣ ਫੇਰ ਮੈਂ ਉਹ ਤਾਇਆ ਜੀ ਪੈਸੇ ਦੇ ਦੂਗੇ, ਮੈਂ ਗੱਲ ਕਰੂੰਗਾ। ਹੁਣ ਤੇਰੇ ਖੇਬੜੇ ਪੈ ਜਾਣਾ ਉਹਨਾਂ ਦਾ ਜਿਹੜਾ ਪਰਾਉਣਾ ਨਾ, ਇਹਨੇ ਚੈਣੀ ਖੈਣੀ ਫੜਾ ਤੀ ਨਾ, ਗੁੱਸਾ ਉਹਨੂੰ ਯਾਦ ਆ ਇਸ ਗੱਲ ਦਾ। ਉਹ ਕਹਿੰਦਾ ਮੈਂ ਫੇਰ ਤਾਂ ਆਪਣੀ ਲਵਾਉਣ ਤਾਂ ਕਿਉਂ, ਨਸ਼ੇ ਕਰਦਾ ਹੀ ਨਾ, ਕਿਉਂ ਨਾ ਕਰਦਾ ਨਸ਼ੇ ਉਹ ਬੇਰੁਜ਼ਗਾਰੀ ਚ, ਉਹ ਫੇਰ ਕੀ ਕਰੇ ਬੇਰੁਜ਼ਗਾਰੀ ਚ, ਚੈਣੀ ਖੈਣੀ ਦੇ ਨਾਲ ਵਾਲੀ ਬੇਰੁਜ਼ਗਾਰੀ, ਰੁਜ਼ਗਾਰ ਮਿਲ ਜਾਂਦਾ। ਉਹ ਰੁਜ਼ਗਾਰ ਨੀ ਮਿਲਦਾ ਸੁਣਿਆ, ਚੈਨ ਜੇ ਅਗਲੇ ਨੂੰ ਮਿਲਦੀ ਹੋਊਗੀ ਉਹਨੂੰ, ਉਹ ਜਾਣਦਾ ਵੀ ਕੀ ਆ ਤੇਰਾ ਕੀ ਰਾਜਾ, ਵੀ ਦੂਸਰਾ ਬੀੜਾ ਮਾਰ ਲੈਂਦਾ ਵੀ ਜਿਹੜੇ ਉਹ ਕਿਸੇ ਤੋਂ ਕਲੀ ਮੰਗਦਾ ਫਿਰੇ ਵੀ ਇਹ ਕਲੀ ਡਾਈ, ਉਹ ਚੁੱਪ ਕਰਕੇ ਸਰਾਣਾ ਜਾ ਮੂੰਹ ਦੇ ਰਸਤਾ ਤੇ ਚੁੱਪ ਕਰਕੇ ਤੁਰਿਆ ਫਿਰਦਾ। ਇਹ ਨੀ ਉਹਦਾ ਸਰਾਣਾ ਜਾ ਵਿਖਾਤਾ, ਇਹਨੇ ਉਹਨੇ ਇਹਦੇ ਕਦੇ ਥਾਪੜ ਮਾਰਿਆ, ਉਹ ਬੁੱਲ ਚੋਂ ਨਿਕਲ ਕੇ ਥੱਲੇ ਡੈ ਪਿਆ ਤੇ ਉਹ ਉਸ਼ਾ ਉਪਲ ਭੈਣ ਜੀ ਕਹਿੰਦੀ ਲੈ ਪਰਾਉਣਾ ਤੂੰ ਵੀ ਕੀੜਾ ਲਾਉਣਾ। ਉਹਨੂੰ ਫਿਰ ਗੁੱਸਾ ਚੜਿਆ, ਹੁਣ ਤਾਫੜੀ ਉਹ ਗੋਟ ਉਹਨੇ ਤੋੜਿਆ, ਗੋਟ ਤੋੜਿਆ ਐਤਕੀ ਉਹਨਾਂ ਨੂੰ ਕਿਉਂ ਨਸ਼ੇ ਪਤੇ ਘਰੇ ਰੱਖ ਕੇ ਆਯੋ। ਉਹ ਤਾਂ ਫਿਰ ਇਹ ਕਹੇ ਮੈਂ ਨੀ ਕਹਿਣਾ ਕਿਸੇ ਨੂੰ ਭਰਾਵਾ, ਮੈਂ ਕਹਿ ਤਾਂ ਅਗਲੀ ਕਹੂਗੀ ਵੀ ਸਾਡੇ ਖਰੇ ਪ੍ਰਾਹੁਣੇ ਕਦੇ ਸਾਰੇ ਨਸ਼ੇ ਚ ਹੀ ਹੋਏ, ਪਰ ਜੇ ਇੱਕ ਨੇ ਲਾ ਹੀ ਲਿਆ ਤੇ ਕੋਈ ਤਾਂ ਮੈਂ ਤੇਰਾ ਰਾਦਾ ਵੀ ਇਹਨੂੰ ਛੱਡ ਕੇ ਮੈਨੂੰ ਰੜੀ ਸੀ ਵੀ ਨਾ 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 ਇਹ ਕੰਮ ਮੈਂ ਨੀ ਕਹਿਣਾ, ਤੂੰ ਕਹਿਣਾ ਕਹਿ ਲੈ। ਮੈਂ ਕਿਉਂ ਕਹਾਂ ਤਾਇਆ ਜੀ, ਫਿਰ ਤੂੰ ਮੈਨੂੰ ਕਾਹਨੂੰ ਕਹਿਣਾ, ਤੂੰ ਮੈਂ ਤਾਇਆ ਤੜਫਾ ਦੇਣਾ। ਮੈਂ ਤੁਹਾਨੂੰ ਇੰਨਾ ਕਹਿ ਸਕਦਾ ਵੀ ਭੈਣ ਜੀ ਜਦੋਂ ਤੁਸੀਂ ਕਹੋ ਬੰਦਾ ਸਾਡਾ ਹਾਜ਼ਰ ਆ, ਜਦੋਂ ਤੁਹਾਡਾ ਇੱਜ਼ਤ ਕਰੇ ਉਦੋਂ ਤੁਸੀਂ ਜਦੋਂ ਵੀ ਹਰਖ ਮੱਠਾ ਕਰਨਾ ਕਰਦੇ, ਜਦੋਂ ਮਾਚੀ ਅਸੀਂ ਤੇ ਅਸੀਂ ਤੇ ਹੁਕਮ ਦੇ ਤਾਮੀਰ ਕਰਨੇ ਨੀ ਮਿਲ ਗਏ, ਅਸੀਂ ਕੀ ਕਹਿਣਾ, ਅਸੀਂ ਕੀ ਗਰੀਬ ਨੇ ਕੀ ਕਰ ਲੈਣਾ, ਫੜ ਕੇ ਬੰਦਾ ਹੀ ਮੋਹਰੇ ਕਰ ਦੇਣਾ। ਆਹੋ ਤੇ ਗਰੀਬ ਵਿਚਾਰਾ ਜਿਹੜਾ ਮਰਵਾਉਣਾ, ਇਹਨੂੰ ਕੀ ਲੋੜ ਉਹਨਾਂ ਨੂੰ ਪੈਸੇ, ਪਹਿਲਾਂ ਪਤਾ ਖਾਨਦਾਨ ਪਤਾ ਕਰ ਲਵੇ ਵੀ ਇਹ ਕਿਤੇ ਵੱਢਣ ਟੁੱਕਣ ਵਾਲਿਆਂ ਜੋ ਨੇ, ਉਹ ਅਗਲੇ ਮਤਲਬ ਕਮਾਲ ਆ। ਉਹ ਕਹਿੰਦੇ ਹੁਣ ਜਿਹੜਾ ਸਭ ਤੋਂ ਨਿਕਾਹ ਪਰਾਉਣਾ ਸੀ ਉਹ ਤਾਂ ਪਿਛਲੀ ਵਾਰ ਆਇਆ ਹੀ ਨੀ, ਉਹ ਲਹਾਰਾਂ ਦੇ ਲੱਗਾ ਰਿਹਾ। ਉਹ ਜਿਹੜੇ ਉਹ ਜਦੋਂ ਫੌਲਾਦ ਜਿਹੜਾ ਬਣਾਉਂਦੇ ਨਾ ਲੋਹਾ, ਥਾੜ ਥਾੜ ਲੋਹੇ ਨੂੰ ਕੁੱਟਦੇ ਆ, ਮਗਰੋਂ ਪਹਿਲਾਂ ਤੱਤਾ ਕਰਦੇ ਕੁੱਟਦੇ ਆ, ਤੱਤਾ ਕਰਦੇ ਕੁੱਟਦੇ ਆ, ਫੇਰ ਉਹ ਦਾਤੀਆਂ ਨਵੇਂ ਬਣਾਉਂਦੇ ਆ। ਉਹ ਬੰਦਾ ਹੁਣ ਐਤਕੀ ਪਰਾਉਣਾ ਉਹ ਆਉਣਾ ਮਲਕੀ ਤਦ ਤੇਰਾ ਡੂਕ ਫੋਟੋ ਨੇ ਨੀਵਾਂ ਕਰ ਦੇਣਾ ਮਾਰ ਮਾਰ ਕੇ ਸਿਰ ਚ ਥੋੜੇ ਧਰਮ ਨਾਲਾ। ਉਹ ਹੈ ਵੀ ਹੋਰਾ ਫਲਾਤੂਨ ਵਾਲਾ, ਇੱਕ ਅੱਖ ਦੇ ਵਿਚ ਉਹਦੇ ਕਿਣਕਾ ਪੈ ਗਿਆ ਸੀ ਦੂਸਰੇ ਦਾ ਲੋਹੇ ਦਾ, ਅੱਛਾ ਇੱਕ ਛਾਣੀ ਨੀਂਦਾ ਉਹਨੂੰ, ਹੁਣ ਮਾਰ ਮਾਰ ਤੇਰਾ ਵੇਖੀ ਫਿਰ ਕਿੱਦਾਂ ਤੈਨੂੰ ਹਿਸਾਬ ਕਿਤਾਬ ਲਾਉਂਵਾ। ਤਾਇਆ ਜੀ ਉਹਨੂੰ ਤਾਂ ਫੇਰ ਕੁੱਟਣਾ ਨੀ ਚਾਹੀਦਾ, ਉਹਨੂੰ ਤਾਂ ਚਾਹੀਦਾ ਵੀ ਇਹਦੀ ਇੱਜ਼ਤ ਮਾਨ ਕਰਨ। ਕਿਉਂ ਕਿਹੜੀ ਗੱਲ ਹੋਈ ਇੱਜ਼ਤ ਮਾਨ ਕਰਨ, ਉਹਦੀ ਸੱਸ ਦੇ ਪੈਸੇ ਮਾਰ ਕੇ ਬਹਿ ਗਿਆ। ਮਾਂ ਨਾਲੋਂ ਸੱਸ ਕਿੰਨੀ ਪਿਆਰੀ ਹੁੰਦੀ ਤੂੰ ਜਾਣਨਾ, ਜਾਣਦਾ ਮੈਂ ਤੁਸੀਂ ਕੋਈ ਗੱਲ ਨੀ। ਮਾਂ ਦੇ ਪੈਸੇ ਜੇ ਕਿਤੇ ਮਾਰੇ ਹੁੰਦੇ ਫੇਰ ਭਾਵੇਂ ਛੱਡ ਵੀ ਦਿੰਦਾ, ਸੱਸ ਦੇ ਮਾਰੇ ਪੈਸੇ, ਇਸੇ ਕਰਕੇ ਤੂੰ ਆਪਦੇ ਮੁੰਡੇ ਨੀ ਲਿਆ ਰਹੀ। ਮੁੰਡਿਆਂ ਨੇ ਕਹਿਣਾ ਮੰਮੀ ਛੱਡ ਪਰਾਂ ਕੋਈ ਨੀ, 8000 ਰੁਪਇਆ ਅਸੀਂ ਦੇ ਦਾਂਗੇ। ਉਹ ਪਰਾਉਣੇ ਇਸੇ ਕਰਕੇ ਲਿਆ ਰਹੇ ਵੀ ਪਰਾਉਣਿਆਂ ਚ ਥੋੜੀ ਜਿਹੀ ਅਣਖ ਹੁੰਦੀ ਆ। ਉਹ ਕਹਿੰਦਾ ਹੁੰਦਾ ਸਾਡੀ ਸੱਸ ਦੇ ਪੈਸੇ ਤੂੰ ਕਿੱਦਾਂ ਲੈ ਗਿਆ ਬਾਈ, ਸਾਡੇ ਹੁੰਦੇ ਆ ਸਾਡੇ ਹੁੰਦੇ ਆ। ਇਹ ਤਾਂ ਹੁਣ ਸੋਹਣਿਆ ਧਾਫੜੀ ਤੇਰੀ ਲਿਥਣੀ ਆ, ਲਿਥਣੀ ਵੀ ਤੇਰੀ ਬਾਰੀ ਜ਼ਰੂਰ ਆ। ਹੁਣ ਤੂੰ ਏਦਾਂ ਕਰ, ਗੀਤ ਨੂੰ ਨਾ ਯਾਰੀ ਰੱਖ ਜੇ ਤੂੰ ਬਚਣਾ ਮੇਰੇ ਤੋਂ, ਤੇ ਕਿਹੜਾ ਲਗਾ ਲਾਉਣ। ਗੁਲਦੀਪ ਮਾਨ ਲਾ ਤੇ ਜੇ ਜਾਨ ਛਡਾਉਣੀ ਆ, ਗੁਲਦੀਪ ਮਾਨ ਹਾਂ ਗੁਲਦੀਪ ਮਾਨ ਲਾ ਛੱਡ ਤੇ ਬਚਣਾ ਤੂੰ ਫੇਰ ਮੇਰੇ ਤੋਂ।
ਦੁਨੀਆ ਹੋ ਕੇ ਬਾਜਾਂ ਦੀ ਬਰੇ ਗੰਗਾ ਦੇ ਪੰਡਿਤ ਲਗਦਾਨ ਇਹ ਦੁਨੀਆ ਠੋਕੇ ਬਾਜਾਂ ਦੀ ਬਹਿ ਜਾਂਦੇ ਵਾਂਗ ਛਕਦਨ ਇਹ ਦੁਨੀਆ ਹੋ ਕੇ ਬਾਜਾਂ ਦੀ ਮੁਹੱਬਤ ਦੀ ਦਸਤੂਰ ਬਦਲ ਗਏ ਜਗਦਰ ਇਹ ਦੁਨੀਆ ਠੋਕੇ ਬਾਜਾਂ ਦੀ ਲੁੱਚਿਆਂ ਦੇ ਚਿਹਰੇ ਤੱਕਦਰ ਇਹ ਦੁਨੀਆ ਠੋਕੇ ਬਾਜਾਂ ਦੀ ਇੱਥੇ ਯਾਰ ਬਣਾ ਕੇ ਠੱਗਦਰ ਮੂੰਹ ਮੋਮਨ ਦਿਲ ਦੇ ਕਾਬਰੇ ਮੌਜਾਂ ਮਾਣ ਲਾ ਹਟ
ਭੱਜ ਜਾਵਣਾ ਉਹ ਕੰਗਣਾ ਕੱਤਦਿਆ ਕਰੀ ਜਵਾਨੀ ਤੇ ਚੰਗ ਸੂਰਜ ਗੁੱਜੇ ਰਹਿੰਦੇ ਨਾ ਖੰਗ ਖੁਲਕ ਤੇ ਨਾ ਹੀ ਜਾਵੇ ਇਸ਼ਕ ਸੁਭਾਇਆ ਨਾ ਕੋਈ ਚੋਰੀ ਨਾ ਕੋਈ ਡਾਕਾ ਮਾਰੀ ਠੱਕੀ ਨੀ ਕੀਤਾ ਇਸ਼ਕ ਹੀਰ ਨੇ ਕਿਹੜਾ ਐ ਕਮਾਇਆ ਇਹ ਕੁਲ ਸੰਸਾਰ ਬਣਾਇਆ ਕੀਤਾ ਇਸ਼ਕ ਨਾਲੇ ਸੀ ਕਹਿੰਦੇ ਰਾਜੇ ਇੰਦਰ ਨੇ ਓ ਗਾਲ ਨੱਚ ਲੈ ਖੇਡ ਲੈ ਕੁੱਦ ਲੈ ਭੈਣਾ ਕੁੜੀਆਂ ਬਈ ਇਸ ਜਹਾਨ ਤੇ ਨਾਨੂ ਲਾਇਆ ਕੀਤਾ ਇਸ਼ਕ ਜ਼ਰੂਰ ਨੀ ਹੋਊ ਚਾਚੇ ਕੈਦੋ ਨੇ ਕੰਧਾ ਟਪਕੇ ਤਾਈਓ ਲੱਤਾਂ ਨੂੰ ਤੜਵਾਇਆ ਪੈਰ ਜਵਾਨੀ ਦੇ ਮੈਂ ਭੁੱਲ ਗਿਆ ਬਾਬਲ ਚੂਚ ਕਵੀ ਮਿੱਠੀ ਰਹਿ ਨਾਲ ਸੀ ਉਹ ਚਰਾਨਾ ਕਹਿੰਦੇ ਤੇਰਾ ਨੂੰ ਬਣਾਇਆ ਹਾਵੇ ਪਿਓ ਦੇ ਪਿਓ ਦਾ ਪਿਓ ਆ ਕੇ ਮੈਨੂੰ ਵਰਜੇ ਨੀ ਜਿਹਨੂੰ ਜਾ ਉਥਰੀ ਕੇ ਉੱਤੋਂ ਖੋਲ ਕਮਾਇਆ
ਲਵ ਯੋ ਨਜ਼ਾਰੇ ਬੱਜੇ ਆਨਾ ਗੀਤ ਸੁਣ ਕੇ ਮੈਂ ਸਮਝਦਾ ਵੀ ਏਦੋ ਵਧੀਆ ਨਜ਼ਾਰੇ ਜਿਹੜੇ ਗੀਤਾਂ ਦੇ ਵਿੱਚ ਵਧਣੇ ਨਹੀਂ ਹੋ ਤੇ ਮੈਂ ਸਮਝਦਾ ਵੀ ਇਸ਼ ਕੀ ਹੋਇਆ ਗੀਤਾਂ ਤੀਜਾਂ ਪੇ ਵੀ ਲਾ ਦਿੰਦੇ ਨਾ ਚੰਗਾ ਸੀ ਗੀਤ ਲਤਾ ਜੀ ਤੁਸੀਂ ਯਾਦ ਕੀਤਾ ਨਾ ਜਸਪਾਲ ਮਾਲੂਪੁਰੀ ਨੂੰ ਕੀ ਹੋਇਆ ਤੀਜਾਂ ਪੀ ਤੇ ਉਹਨਾਂ ਨੇ ਆਪਾਂ ਨੂੰ ਮਿਸ ਕਾਲ ਕਰ ਛੱਡੀ ਆ ਤੇ ਉਹਨਾਂ ਨੂੰ ਆਪਾਂ ਹੁਣ ਟੈਲੀਫੋਨ ਪ੍ਰੋਗਰਾਮ ਦੇ ਵਿੱਚ ਲੈਣਾ ਉਹ ਅਸ਼ਾ ਉਹ ਵਾਹ ਵਾਹ ਯਾਰ ਹੋ ਗਿਆ ਯਾਪਾਲ ਨੂੰ ਤਾਂ ਪ੍ਰੋਗਰਾਮ ਚ ਲਿਆ ਹੀ ਨਹੀਂ ਹੁਣ ਤਾਂ ਪੁਲਿਸ ਵਾਲੇ ਉਹਦਾ ਜੇਲ ਚ ਲੈਣ ਨੂੰ ਫਿਰਦੇ ਲੱਗਦਾ ਹਲੋ ਆ ਗਿਆ ਜਸਪਾਲ ਭਾਜੀ ਹੁਣੀ ਉਹ ਯਾਪਾਲ ਉਹ ਸ਼ੁਗਰ ਆ ਕਿੱਥੇ ਤੂੰ ਰਹਿ ਗਿਆ ਤੈਨੂੰ ਲੱਭ ਲੱਭ ਕੇ ਥੱਕ ਗਿਆ ਤੂੰ ਲੁਕ ਲੁਕ ਕੇ ਥੱਕ ਗਿਆ ਕਿੱਥੇ ਚਲ ਗਿਆ ਸੀਗਾ ਕਿਤੇ ਫੜਿਆ ਫੁੜਿਆ ਤੇ ਨੀ ਗਿਆ ਉਹ ਭਰਾਵਾ ਤੂੰ ਤੇ ਇੱਕ ਦਿਨ ਛੱਡ ਕੇ ਆਉਣਾ ਵਾ ਅਸੀਂ ਤਾਂ ਰੋਜ ਆਉਣੇ ਆ ਤੂੰ ਤਾਂ ਦਿਨ ਛੱਡ ਹੀ ਜਾਣਾ ਅੱਛਾ ਮੈਂ ਸੁਣਨ ਦੇ ਓਏ ਤੂੰ ਟੈਲੀਫੋਨ ਨੀ ਚੱਕਦਾ ਭਾਜੀ ਮੈਂ ਦੇਖਿਆ ਨੀ ਤੂੰ ਭਾਜੀ ਨੀ ਵੇਖਿਆ ਭਾਜੀ ਨੇ ਜ਼ਿੰਦਗੀ ਨੀ ਵੇਖੀ ਉਹ ਮੈਂ ਕਰਦਾ ਇਹਨੂੰ ਸੂਤ ਬਾਅਦ ਦੇ ਵਿਚ ਮੈਨੂੰ ਪਤਾ ਲਗਾ ਵੀ ਕੰਡ ਹੋ ਗਈ ਆ ਕਿਦਣ ਦੀ ਹੋਈ ਆ ਕੱਲ ਦੀ ਨਹੀਂ ਫੇਰ ਪਰਸੋਂ ਦੀ ਹੋਈ ਆ ਕਿੰਨੇ ਕ ਦਿਨ ਹੋ ਗਿਆ
ਹੋ ਗਿਆ
ਤਾਂ ਹਫ਼ਤਾ ਤੇ ਵਿਆਹ ਨੂੰ ਨੀ ਹੋਇਆ ਕੰਡ ਪਹਿਲਾਂ ਕਰ ਲਈ ਸੀ ਵਿਆਹ ਨੂੰ ਉਹ ਲਾਡੀ ਕਹਿੰਦਾ ਸੀ ਜੇ ਪੈਸੇ ਪੂਸੇ ਚਾਹੀਦੇ ਆ ਤਾਂ ਦੱਸ ਦੇ ਕੰਧ ਦੇ ਵਿਚ ਗਾਰਾ ਵੀ ਨਾ ਗਾਰੇ ਦੀ ਨਾ ਕਹਿੰਦਾ ਕਰਿਓ ਪੱਕੇ ਸੀਮੈਂਟ ਦੀ ਕਰਿਓ ਸੋਹਣੀਆਂ ਇੱਟਾਂ ਲਵਾਓ ਉੱਥੇ ਕਹਿੰਦਾ ਪਲੈਸਟਰ ਲਵਾ ਕੇ ਵਧੀਆ ਰੋਗਨ ਕਰਾਇਓ ਐਵੇਂ ਨਾ ਉਹ ਦੇਸੀ ਜੀ ਕੰਧ ਕਰਕੇ ਬਹਿ ਜਾਓ ਕਹਿੰਦਾ ਲਾਡੀ ਕਹਿੰਦਾ ਪੈਸੇ ਜਿੰਨੇ ਚਾਹੀਦੇ ਮੈਨੂੰ ਦੱਸ ਦੇਵੇ ਉਹ ਕਹਿੰਦਾ ਗਮਲੇ ਉੱਤੇ ਟਿਕਾਇਓ ਗੰਧ ਦੇ ਉੱਤੇ ਪਤਾ ਲੱਗਣਾ ਚਾਹੀਦਾ ਦੋ ਭਰਾ ਵੱਖ ਹੋਇਆ ਇਹ ਕੀ ਗੱਲ ਹੋਈ ਜਾਂ ਕੋਈ ਉਹ ਕਾਇਆ ਜੀ ਵਿਚਾਰਿਆਂ ਨੇ ਤੁਸੀਂ ਮਸਲਾ ਹੱਲ ਨਹੀਂ ਕਰਾਉਣਾ ਦੇਖ ਮੈਂ ਇੱਕ ਸਲਾਹ ਦਿੰਦਾ ਤੈਨੂੰ ਪਾਲੇ ਗੁੱਸੇ ਵਾਲੀ ਗੱਲ ਕੋਈ ਨਹੀਂ ਨਜ਼ਾਰਾ ਤਾਂ ਆਉਂਦਾ ਜੇ ਹੁਣ ਤੂੰ ਬਰਾਬਰ ਵਿਆਹ ਤੂੰ ਵੀ ਕਰਾਵੇਂ ਉੱਥੇ ਵਿਆਹ ਕਰਾਵੇ ਤੂੰ ਵੀ ਬਰਾਬਰ ਤੂੰ ਲਿਆਵੇ ਛਣ ਛਣ ਕਰਦੀ ਬਹੁਤੀ ਕੰਧ ਢਿੱਠਣੀ ਤਾਂ ਹੀ ਓ ਤੇਰੇ ਮੁੰਡਾ ਪਹਿਲਾਂ ਹੋਣਾ ਚਾਹੀਦਾ ਉਹਨਾਂ ਨਾਲੋਂ ਅੱਛਾ ਉਹ ਕਿਦਾਂ ਹੋ ਸਕਦਾ ਉਹ ਆਪਾਂ ਨਾਲ ਹੀ ਲੈ ਆਉਣਾ ਮੁੰਡਾ ਠੀਕ ਹੈ ਕਿ ਨਹੀਂ ਨਾਲ ਹੀ ਲੈ ਆਉਣਾ ਓਦਾਂ ਹੋਇਆ ਮਾੜਾ ਹਾਸੇ ਦਾ ਹਾਸਾ ਓਦਾਂ ਜੋ ਭਰਾਵਾਂ ਚ ਇਤਫਾਕ ਦੇਖਲਾ ਕਿੰਨਾ ਹੁੰਦਾ ਤੇ ਯਾਪਾਲ ਬਾਅਦ ਦੇ ਵਿਚ ਜਦੋਂ ਵਹੁਟੀਆਂ ਵਾਲੇ ਹੋ ਜਾਂਦੇ ਆ ਤੇ ਉਦੋਂ ਗਾਂ ਬੇਇਤਫਾਕੀਆਂ ਪੈ ਜਾਂਦੀਆਂ ਵੇਖਲਾ ਤੂੰ ਤੇ ਸਿਆਣਾ ਸੀ ਸਿਆਣੇ ਬੰਦੇ ਕੋਲ ਤਾਂ ਨੀ ਇਹ ਆਸ ਕੀਤੀ ਜਾ ਸਕਦੀ ਸਾਡੇ ਤਾਂ ਭਰਾਵਾ ਆਪ ਬੜਾ ਰਹਿੰਦਾ ਜਿਹੜੀ ਵੱਡੀ ਨੂੰਹ ਆ ਉਹ ਛੋਟੀ ਨੂੰ ਵੇਖ ਕੇ ਨੀ ਖੁਸ਼ ਉਹ ਕਹਿੰਦੀ ਜੇ ਮੈਂ ਇਹਨੂੰ ਵੇਖ ਲੈਣੀ ਆ ਮੈਨੂੰ ਇਹਦਾ ਤੇਹ ਬੜਾ ਆਉਂਦਾ ਤੇ ਫਿਰ ਹੁਣ ਦੱਸੋ ਇੱਥੇ ਪਿਆਰ ਕਿਸਾਨ ਥਾਂ ਨੀ ਨਾ ਹੁੰਦਾ ਪਿਆਰ ਤੇ ਕਿਸਾ ਪਤਾ ਨੀ ਲੱਗਦਾ ਤੁਹਾਡਾ ਕੀ ਗੱਲ ਕਹਿ ਜਾਂਦੇ ਮੈਂ ਕਹਿੰਦਾ ਉਹਨਾਂ ਭੈਣਾਂ ਉਹਦਾ ਤਾਂ ਤੇਹ ਬਹੁਤ ਆ ਮਾਸੀਆਂ ਦੀਆਂ ਕੁੜੀਆਂ ਨਾ ਇੱਕ ਦੂਜੇ ਦੀਆਂ ਅੱਛਾ ਗੱਲ ਇਹ ਆ ਵੀ ਜੇ ਹੁਣ ਮਸਲਾ ਜੋ ਹੋ ਗਿਆ ਉਹ ਤਾਂ ਹੋ ਗਿਆ ਤੇ ਤੂੰ ਹੁਣ ਕੋਈ ਕੰਮ ਧੰਦਾ ਸ਼ੁਰੂ ਕੀਤਾ ਕਿ ਨਹੀਂ
ਮੈਂ
ਅੱਛਾ ਸਾਹ ਜੀ ਲਾਡੀ ਵਾਲੀ ਗੱਲ ਤਾਂ ਲਾਡੀ ਕਹਿੰਦਾ ਦਸ ਪੈਸਿਆਂ ਦੀ ਲੋੜ ਨਹੀਂ ਵੀ ਮੈਂ ਕਿਹਾ ਹੁਣ ਤੂੰ ਕੰਧ ਬਣ ਗਈ ਹੁਣ ਤੂੰ ਦੱਸ ਦੇ ਭਰਾਵਾ ਉਹ ਸੁਣਦਾ ਤੇਰੀ ਗੱਲ ਨਹੀਂ ਨਹੀਂ ਓਦਾਂ ਤੇ ਫਿਰ ਜੋ ਟੈਲੀਫੋਨ ਕੀਤਾ ਗੱਲ ਤੇ ਫਿਰ ਉੱਥੇ ਹੀ ਆਣ ਨਿਬਣੀ ਆ ਪਹਿਲਾਂ ਹੀ ਦੱਸ ਦੇ ਕੀ ਹਿਸਾਬ ਕਿਤਾਬ ਆ ਅੱਛਾ ਆਪਾਂ ਨੂੰ ਗੁਰਵਿੰਦਰ ਸਿੰਘ ਗੁਰਵਿੰਦਰ ਸਿੰਘ ਕਹਿੰਦਾ ਮੈਂ ਉਹ ਮੇਰੀ ਤੇ ਗੱਲ ਸੁਣ ਲਾ ਗੁਰਵਿੰਦਰ ਸਿੰਘ ਕਹਿੰਦਾ ਵੀ ਮੈਂ 13 ਨੰਬਰ ਦਾ ਟੈਲੀਫੋਨ ਲੈਣ ਲੱਗਾ 12 ਨੰਬਰ ਦਾ ਟੈਲੀਫੋਨ ਹੁਣ ਮੇਰੇ ਮੇਜ ਨੀ ਆਉਂਦਾ ਉਹ ਕਹਿੰਦਾ ਜੇ ਪਾਲੇ ਦਾ ਪੈਰ ਪਾਲੇ ਦਾ ਜਿਹੜਾ ਕੰਨ ਜੇ ਹਿਸਾਬ ਕਿਤਾਬ ਦਾ 12 ਨੰਬਰ ਦਾ ਟੈਲੀਫੋਨ ਤਰਲੀ ਭੇਜ ਦੇਵੇ ਅੱਛਾ ਜੀ ਕੰਨ ਵੀ ਉਹਨੇ ਪੜਦੇ ਵੀ ਲਾ ਲਿਆ ਅੱਛਾ ਹੁਣ ਮਤਲਬ ਕੰਮ ਕੋਈ ਸ਼ੁਰੂ ਕੀਤਾ ਕੋਈ ਪੈਂਚਰ ਤੇ ਤੂੰ ਬੰਦਿਆਂ ਨੂੰ ਲਾਈ ਜਾਂਦਾ ਮੈਨੂੰ ਪਤਾ ਨੀ ਕਿਹੜਾ ਕਹਿੰਦਾ ਕਹਿੰਦਾ ਵੀ ਪੈਂਚਰ ਕਹਿੰਦਾ ਪਿਛਲਾ ਟਾਇਰ ਹੋਇਆ ਮੋਹਰਲੇ ਨੂੰ ਲਾ ਕੇ 200 ਰੁਪਇਆ ਲੈ ਕੇ ਤੇ ਪਿਛਲਾ ਕਹਿੰਦਾ ਮੈਂ ਜੋ ਘਰ ਗਿਆ ਤੇ ਪਿਛਲਾ ਫੇਰ ਪੈਂਚਰ ਕਹਿੰਦਾ ਮੈਂ ਵਾਪਸ ਲਿਆਇਆ ਤੇ ਮੈਂ ਕਿਹਾ ਉਹ ਟਾਇਰ ਤੇ ਪਿਛਲਾ ਪੈਂਚਰ ਸੀ ਕਹਿੰਦਾ ਮੋਹਰਲਾ ਵੀ ਹੋਣ ਵਾਲਾ ਸੀ ਟੂਬ ਮਾੜੀ ਹੋਈ ਸੀ ਮੈਂ ਪਹਿਲਾਂ ਹੀ ਉਥੋਂ ਉਥੋਂ ਲਾ ਤਾ ਜੀ ਉਥੋਂ ਕਸ਼ੀ ਸੀ ਅੱਛਾ 40 ਸਾਲ ਮਾਰਕੀਟ ਤੇ ਖਰਾਬ ਕਰਤੀ ਕਰਨੀ ਕਹਿੰਦਾ
ਤੂੰ
ਹੁਣ ਉੱਥੇ ਦੁਕਾਨ ਬਲਾ ਪੁੱਤ ਸਤਿ ਸ੍ਰੀ ਅਕਾਲ ਭਾਜੀ ਜਸਪਾਲ ਭਾਜੀ ਕਿੱਦਾਂ ਸਿਹਤਾਂ ਠੀਕ ਨੇ ਬਹੁਤ ਵਧੀਆ ਬਹੁਤ ਵਧੀਆ ਭਾਜੀ ਹੁਣ ਕਿੱਥੇ ਦੁਕਾਨ ਤੇ ਹੁੰਦੇ ਆ ਘਰੇ ਹੋ ਹੁਣ ਕਿਸੇ ਦਿਨ ਮੈਂ ਮਿਲਣ ਆਊਗਾ ਕਿੱਥੇ ਕਾ ਦੁਕਾਨ ਇਹ ਹਾਂਜੀ 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 ਅੱਛਾ ਉਸੇ ਰੋਡ ਤੇ ਹੀ ਉਸੇ ਰੋਡ ਤੇ ਜਾਂ ਹੋਰ ਕਿਤੇ ਚਾਹ ਕਿਥੋਂ ਪੀਨੇ ਆ ਹੋਟਲ ਨੂੰ
ਹਾਂਜੀ ਹਾਂਜੀ ਹਾਂਜੀ
ਫੇਰ ਤੁਸੀਂ ਵੱਟ ਲੈ ਪੈਸੇ ਜੇ ਹੋਟਲ ਨੂੰ ਰੋਟੀ ਵੀ ਉਥੋਂ ਖਾਣੇ ਹੋਣੇ ਆ ਨਹੀਂ ਕਿਹਦਾ ਜਵਾਈ ਕਿੱਥੇ ਲੱਗਾ
ਮੈਂ ਦੁਕਾਨੇ ਲੱਗਾ
ਓਹਦਾ ਜਿਹਦਾ ਤੂੰ ਦੁਕਾਨੇ ਲੱਗਾ ਓਹਦਾ ਜਵਾਈ ਪੂਨੀ ਦੇ ਕੀ
ਪੂਨੀ ਦੇ ਮੈਨੇਜਰ ਆ
ਇਹ ਪੂਨੂ ਦਾ ਮੈਨੇਜਰ ਆ ਤੂੰ ਦੁਕਾਨ ਦਾ ਮੈਨੇਜਰ ਕਾਹਨੂੰ ਬਣਿਆ ਕਿਸੇ ਦੀ ਦੁਕਾਨ ਦਾ ਕਿਉਂ ਮੈਨੇਜਰ ਬਣਿਆ ਆਹੋ ਲੈ ਬਈ ਕੋਈ ਤਾਂ ਬੰਦਾ ਭੇਜਦੀ ਹੋਣਾ ਚਾਹੀਦਾ ਉਸੇ ਗੱਲ ਤੇਰੀ ਠੀਕ ਆ ਤੇ ਹੁਣ ਮਤਲਬ ਤੈਨੂੰ ਵੀ ਕੁਛ ਦਿੰਦੇ ਪੈਸਾ ਦੱਸਾ ਕਿ ਨਹੀਂ
ਮੈਨੂੰ ਕਿਹਦੇ ਚਾਹ ਪੀਂਦੀ ਦੋ ਟਾਈਮ ਰੋਟੀ ਰੋਟੀ
ਹੋ ਰੋਟੀ ਉਹਨਾਂ ਨੂੰ ਦੇਣੀ ਚਾਹੀਦੀ ਆ ਕੰਮ ਸਿੱਖਦਾ ਤੂੰ
ਰੋਟੀ
ਅੱਛਾ ਰੋਟੀ ਵੀ ਓਹੀ ਲੈ ਕੇ ਆਉਂਦਾ ਤੇ ਕੋਈ ਕੋਈ ਕੰਮ ਕੋਈ ਕੰਮ ਅੱਛਾ ਤੇ ਅੱਛਾ ਉਹ ਹੈ ਆਹੋ ਇਹ ਗੱਲ ਹੈ ਵਾਟਕਾ ਦੀ ਪੈ ਜਾਂਦੀ
ਚੱਲ
ਪਤੰਦਰ ਇੰਨਾ ਸੁੱਖ ਨੀ ਗਾ ਹੁਣ ਗੱਡੀ ਭਾਣਾ ਤੂੰ ਕਿੱਲਾਂ ਵਿੱਚ ਦੀ ਲਈ ਫਿਰ ਹੁਣ ਡਰ ਥੋੜਾ ਕਿਸੇ ਚੀਜ਼ ਦਾ ਭਖੜੇ ਵਿਚ ਦੀ ਲਈ ਫਿਰ ਭਾਵਾਂ ਤੂੰ ਸੂਲਾਂ ਵਿਚ ਦੀ ਲਈ ਫਿਰ ਹੁਣ ਪੈਂਚਰ ਹੁਣ ਦਾ ਕਾਹਦਾ ਡਰ ਘਰ ਦੀ ਦੁਕਾਨ ਆ ਉੱਥੇ ਲਈ ਆ ਕੇ ਪੈਂਚਰ ਲਾ ਲੈ ਉਹ ਡਾਕਟਰ ਆਪਦਾ ਹੀ ਹੋਵੇ ਨਾ ਬਿਮਾਰ ਹੋਣ ਦਾ ਡਰ ਨੀ ਰਹਿੰਦਾ ਫਿਰ ਕੋਈ ਉਹ ਗੱਲ ਕਰਨਾ ਅੱਛਾ ਆਪਣਾ ਇੱਕ ਮੋਟਰਸਾਈਕਲ ਆ ਉਹਦੀ ਸਰਵਿਸ ਕਰਾਉਣੀ ਕਰ ਦੋਗੇ ਚੱਕੇ ਨਹੀਂ ਹੋ ਸਰਵਿਸ ਕਿਹਨੂੰ ਕਹਿੰਦੇ ਇੰਜਣ ਖੋਲ ਕੇ ਬੰਨਣ ਨੂੰ ਚੱਕੇ ਗਰੀਸ ਗਰੂਸ ਕਰਨੇ ਚਾਬੀਆਂ ਜੇ ਮੈਂ ਚਾਬੀਆਂ ਪਾਨੇ ਤੁਹਾਨੂੰ ਲਿਆ ਦਵਾਂ ਫੇਰ ਕਰ ਦੋਗੇ ਸਮਝਾ ਦੇਣਾ ਤਾਇਆ ਜੀ ਜਿਹੜੇ ਜਿਹੜੀ ਸਰਵਿਸ ਹੁੰਦੀ ਨਾ ਉਹਦੇ ਲਈ ਮਗਲੈਲ ਚਾਹੀਦਾ ਉਹ ਨਹੀਂ ਰੱਖਦੇ ਜੇ ਮੈਂ ਮਗਲੈਲ ਲਿਆ ਦਾ ਫੇਰ ਕਰ ਦੇਣਗੇ ਉਹ ਫੇਰ ਕਰ ਦੋਗੇ ਜੇ ਮਗਲੈਲ ਵੀ ਲਿਆ ਦਵਾਂ ਵੇਖਿਆ ਮੈਨੂੰ ਪਤਾ ਸੀ ਅੰਦਰੋਂ ਕਰਦੇ ਦੱਸ ਦੇਣਗੇ ਚੱਲ ਮੈਂ ਲੈ ਆਊਂਗਾ ਕੀ ਲੈ ਕੇ ਆਵਾਂ ਆਪਣਾ ਮੈਂ ਸਰਵਿਸ ਆਪਦੀ ਥੋੜਾ ਕਰਾਉਣੀ ਸੋਹਣਿਆ ਸਰਵਿਸ ਤਾਂ ਟੀਟੂ ਦੀ ਅੱਗੇ ਹੋਣ ਵਾਲੀ ਆ ਮੈਂ ਮੋਟਰਸਾਈਕਲ ਦੀ ਸਕੂਟਰ ਦੀ ਕਰਾਉਣੀ ਆ ਸਕੂਟਰ ਬਜਾਜ ਵਾਲਿਆਂ ਦਾ ਉਹ ਤੁਹਾਡੇ ਦੂਸਰਾ ਉਹ ਪਲੱਗ ਮਿਲ ਜਾਂਦਾ ਪਲੱਗ ਸਕੂਟਰ ਦਾ ਉਹ ਵੀ ਸਪਾਰਕ ਹੋਇਆ ਨਹੀਂ ਤੁਸੀਂ ਫਿਰ ਦੁਕਾਨ ਕਾਹਦੀ ਖੋਲਣੀ ਜੇ ਮੈਂ ਸਾਰਾ ਸਮਾਨ ਆਪੇ ਹੀ ਲੈ ਕੇ ਆਉਣਾ ਤੇ ਮੈਨੂੰ ਆਪ ਨੂੰ ਸ਼ਰਮ ਆਉਂਦੀ ਕਰਦੇ ਨੂੰ ਤੁਸੀਂ ਫਿਰ ਕਾਹਦਾ ਪਾ ਤੁਹਾਡੇ ਲਿਆਉਣ ਦਾ ਕੀ ਫਾਇਦਾ ਉਹ ਤਾਇਆ ਜੀ ਉਹਨਾਂ ਦਾ ਯਾਰ ਪੈਂਚਰਾਂ ਦਾ ਕੰਮ ਆ ਅੱਛਾ ਅੱਛਾ ਪਹਿਲਾਂ ਨੀ ਦੱਸਿਆ ਤੂੰ ਮੈਨੂੰ ਪਤਾ ਨੀ ਸੀ ਇਸ ਗੱਲ ਦਾ ਮੈਂ ਸੋਚਿਆ ਵੀ ਰਿਪੇਅਰ ਵੀ ਕਰ ਦਿੰਦੇ ਆ ਉਹ ਰਿਪੇਅਰ ਦਾ ਵੀ ਸ਼ੁਰੂ ਕਰੋ ਉਹਦੇ ਚ ਪੈਸਾ ਬੜਾ ਧਾਰ ਕਾਹਨੂੰ ਧਾਰ ਤੁਸੀਂ ਦਿੰਦੇ ਕਾਹਨੂੰ ਆ ਵਾਲੇ ਤੂੰ ਯਾਰਾਂ ਯੂਟਰਾਂ ਨੂੰ ਉਧਾਰ ਲਾ ਪਿਆ ਕਰਨ ਉਹਨੇ ਕਹਿਣਾ ਬੰਦਾ ਹੀ ਕੱਢ ਦੀ ਜਿਹੜਾ ਉਧਾਰ ਕਰਦਾ ਇਹ ਤੂੰ ਇੱਕ ਪੈਂਚਰ ਦਾ ਕੀ ਪੈਸਾ ਲੈਣੇ ਆ ਦੋ ਪੈਂਚਰਾਂ ਦੇ ਸੌ ਕਿੱਦਾਂ ਹੋ ਗਿਆ ਤੁਹਾਡੀ ਟੂਬ ਤੇ ਉਹ ਖੋਲੀ ਹੋਣੀ ਆ ਖੋਲਣ ਦੇ ਤੁਸੀਂ ਲੈ ਤਾਂ ਲੈਣੇ ਪੰਜਾਹ ਨਹੀਂ ਨਹੀਂ ਜਾਨ ਨੀ ਛੱਡ ਤੁਸੀਂ ਦੋਵਾਂ ਦੇ 80 ਕਰੋ 20 ਰੁਪਏ ਟਾਇਰ ਖੋਲਣ ਇੱਕੋ ਵਾਰੀ ਖੋਲਣਾ ਪੈਂਚਰ ਦੋ ਲਾਉਣੇ ਤੁਸੀਂ ਅੱਛਾ ਜੇ ਜੇ ਕੋਈ ਜੇ ਪੈਂਚਰ ਨਾ ਹੋਵੇ ਫੇਰ 30 ਕਾਹਦੇ ਦੱਸੋ ਤੁਸੀਂ ਫਿਰ ਠੱਗੀ ਮਾਰਦੇ ਆ ਦੁਬਾਰਾ ਕਿਸੇ ਨਹੀਂ ਤੇਲ ਮੁੱਕਦਾ ਤੁਹਾਡਾ ਦੁਬਾਰਾ ਖੋਲ ਕੇ ਬੰਨਣ ਲਈ ਅੱਛਾ ਉਹ ਭੇਡਾਂ ਆਉਂਦੀਆਂ ਤੁਹਾਡੇ ਫੋਨ ਲਾਉਂਦੇ ਆ ਅੱਛਾ ਜੇ ਨਹੀਂ ਤੈਨੂੰ ਉਹਨਾਂ ਨੇ ਇਸ ਕਰਕੇ ਨਹੀਂ ਰੱਖਿਆ ਵੀ ਤੂੰ ਪੈਂਚਰ ਕਰੀ ਜਾ ਉੱਥੇ ਟੂਬਾਂ ਟਾਬਾਂ ਤੂੰ ਬੰਦੇ ਲੈ ਆਉਣਾ ਹੋਣਾ ਮੈਨੂੰ ਲੱਗਦਾ ਜਿੱਥੇ ਕੋਈ ਪੂਨੀ ਵਾਲਿਆਂ ਦੇ ਖੜਾ ਕਰਦਾ ਉਹਦੇ ਚ ਮਾਰ ਜਾਂਦਾ ਹੋਣਾ ਸੂਆ ਤੇ ਫਿਰ ਮਗਰੋਂ ਕਹਿੰਦੇ ਹੁਣ ਇੱਥੇ ਕੋਈ ਪੈਂਚਰਾਂ ਦੀ ਦੁਕਾਨ ਹੈਗੀ ਆ ਉਹ ਕਹਿੰਦੇ ਹਾਂ ਹੈਗੀ ਆ ਉਹ ਜਵਾਈ ਕਹਿੰਦਾ ਹੋਣਾ ਹੈਗੀ ਆ ਸਾਡੇ ਬੰਦਿਆਂ ਦੀ ਆ ਉਹ ਤੁਹਾਡੇ ਕੋਲ ਆ ਜਾਂਦੇ ਹੁਣ ਤੁਸੀਂ 50 ਰੁਪਏ ਲੈ ਲੈਣੇ ਹੁਣ 50 ਰੁਪਏ ਦੀ ਤੁਸੀਂ ਚਾਹ ਪਿਆ ਦੇਖਣੇ ਤੁਰਾ ਵਾਹ ਕੰਮ ਹੀ ਚੱਲਦਾ ਇੱਥੇ ਕਿੰਨੇ ਤੋਂ ਕਿੰਨੇ ਹੁਣ
ਸਵੇਰ ਨੂੰ ਸ਼ਾਮ ਨੂੰ 7 ਵਜੇ ਮਿਲਦਾ
12 ਘੰਟੇ ਸ਼ਿਫਟ ਆ
ਆਹੋ ਤੇ ਪੱਕੇ ਆ ਫਿਰ ਵੀਦਾ ਧੂਫ ਬੱਤੀ ਵੀ ਕਰਨੀ ਹੁੰਦੀ ਫਿਰ
ਧੂਫ ਬੱਤੀ ਨਹਾ ਕੇ ਕਰਨੀ ਪੈਂਦੀ ਆ ਤੇ ਉਹ ਫਿਰ ਨਹਾਉਣਾ ਪੈਂਦਾ ਹੋਣਾ ਰੋਜ਼ ਨਹੀਂ ਨਹੀਂ ਫਿਰ ਨਹਾਉਣ ਤੋਂ ਬਗੈਰ ਹੀ ਕਹਿ ਦੇਣਾ ਵੀ ਨਹਾ ਕੇ ਉਹਨਾਂ ਨੂੰ
ਚੇਤਾ
ਕਾਹਦੇ ਨਾਲ ਉਹਨਾਂ ਤੋਂ ਮੀਟਰ ਆ ਕੋਈ ਉਹ ਸੌਂ ਕੇ ਜਿਹਨੇ ਚੈੱਕ ਕੀਤਾ ਉਹ ਤਾਂ ਸਾਰੀ ਦਿਹਾੜੀ ਬੇਹੋਸ਼ ਰਹਿੰਦਾ ਹੋਣਾ ਜਦੋਂ ਬੇਹੋਸ਼ ਹੋਏ ਨੂੰ ਉੱਤੋਂ ਗਾਣਾ ਸੁਣਾ ਦਿਆ ਕਰ ਕੀ ਹੋਇਆ ਧੀ ਜਮ ਪੇ ਯਾਰ ਨਹੀਂ ਯਾਰ ਪਾਲੋ ਦਾ ਇਹ ਗਾਣਾ ਸੁਣਾ ਦੇ ਮਿਹਨਤੀ ਆ ਕੁੜੀਆਂ ਕੁੜੀਏ ਕਿਸਮਤ ਰੁੜੀਏ ਯਾਰ ਦੇਖ ਲੈ ਯਾਰੀ ਯਾਰ ਤੇ ਮੈਂ ਬਹੁਤ ਚਿਰ ਹੋ ਗਿਆ ਸੁਣੇ ਨੂੰ ਮੇਰਾ ਸਾਹ ਬੜਾ ਔਖਾ ਤੇਰੇ ਗਾਣੇ ਸੁਣਨ ਤੋਂ ਬਗੈਰ ਗਾਣਾ ਯਾਰ ਇੱਕ ਸੁਣਾ ਦੇ ਟੱਟੀ ਬਹਿਣ ਦੇ ਬਹਾਨੇ ਬਾਹਰ ਜਾ ਕੇ ਸੁਣਾ ਦੇ ਮੇਰਾ ਸਾਹਮਣੇ ਨਹੀਂ ਸੁਣਾਉਣਾ ਹੈਂ ਸੁਣਾ ਯਾਰ ਇੱਕ ਗੀਤ ਮੈਂ ਚਿਰ ਹੋ ਗਿਆ ਤੂੰ ਬਰਾਂ ਨੂੰ ਨਿਕਲ ਜਾ ਮੈਂ ਮੂੰਹਾਲ ਵਾਲੇ ਪਾਸੇ ਨੂੰ ਏਦਾਂ ਹੀ ਉਹ ਚੱਲ ਫਿਰ ਏਦਾਂ ਕਰ ਫਿਰ ਤੂੰ ਨਾ ਚੱਲ ਗਾਣਾ ਫਿਰ ਤੈਨੂੰ ਸੁਣਾ ਦੇਨੇ ਆ ਅਸੀਂ ਸੁਣਾ ਦੇਨੇ ਆ ਫਿਰ ਜੀ ਟੈਲੀਫੋਨ ਕੱਟਿਆ ਗਿਆ ਉਹ ਫਿਰ ਕਹਿੰਦਾ ਮੁੰਡੇ ਦਾ ਪੈਂਚਰ ਮੁੰਡੇ ਨੇ ਫੜ ਕੇ ਕਰਤਾ ਹੋਣਾ ਕਹਿੰਦਾ ਹੋਣਾ ਉਹ ਤੇ ਖਿਦਾਈ ਤੂੰ ਉਦੋਂ ਵੀ ਵੱਡਾ ਐ ਕਰ ਫਿਰ ਉਹਨੂੰ ਗਾਣੇ ਫਿਰ ਸੁਣਾ ਦੇ ਪੀ ਯਾਰ ਉਹਨੂੰ ਕੀ ਹੋਇਆ ਤੀ ਜੰਮ ਪਈ ਤੇ ਇੱਕ ਇਹ ਸੁਣਾ ਦੇ ਕਿਉਂਕਿ ਇਹ ਤਾਂ ਬੜਾ ਮਨ ਪਸੰਦ ਗੀਤ ਆ ਤੇ ਇੱਕ ਫਿਰ ਇਹਦਾ ਮਨ ਪਸੰਦ ਗੀਤ ਆ ਉਹ ਆ ਕਿਹੜਾ ਸੁਣਦਾ ਕਿੱਕਰਾਂ ਵੀ ਲੰਘ ਗਏ ਟਾਲੀਆਂ ਵੀ ਲੰਘ ਗਈ ਨੰਗਣੇ ਪੈ ਗਏ ਰੁੱਖ ਨੀ ਉਹ ਆ ਗਿਆ ਸੋਹਣੀਏ ਆ ਗਿਆ ਤੇ ਸਹੁਰਿਆਂ ਦਾ ਪਿੰਡ ਨੀ ਉਹ ਆ ਗਿਆ ਸੋਹਣੀਏ
ਮਤਲਬ ਦਾ ਕੋਈ ਗੀਤ ਨਹੀਂ ਪੇਸ਼ ਕੀਤਾ ਗੀਤ ਪੇਸ਼ ਕਰਨ ਲੱਗਾ ਇਹ ਗੀਤ ਹਾਲੇ ਮੈਂ ਰਿਕਾਰਡ ਕਰਾਉਣਾ ਪਰ ਜੇ ਤੁਹਾਡੇ ਕੋਲ ਡੈਕ ਹੈਗਾ ਤਾਂ ਬੇਸ਼ੱਕ ਰਿਕਾਰਡ ਕਰ ਲਓ ਕਰ ਲਓ ਹੈ ਨੀ ਜਾ ਦੱਸ ਦੇ ਕਰ ਹੈਗਾ ਫਿਰ ਕਰ ਲਓ ਗੱਲ ਇਹ ਹੈ ਇੱਕ ਗੱਲ ਕਹਿਣ ਲੱਗਾ ਬਹੁਤ ਮੰਨਤਾ ਮਨਾ ਕੇ ਬਹੁਤ ਹੀ ਦੇਵੀ ਦੇਵਤਿਆਂ ਨੂੰ ਧਿਆ ਕੇ ਮੰਦਰਾਂ ਚ ਨੱਕ ਰਗੜ ਕੇ ਕਈ ਵਾਰੀ ਆਪਣੇ ਰਿਵਾਜ ਹੈ ਬਈ ਜੇ ਕਿਸੇ ਬੀਬੀ ਦੇ ਆਵਾਜ਼ ਨਾ ਹੁੰਦੀ ਹੋਵੇ ਤੇ ਸੱਸ ਐਵੇਂ ਹੀ ਲੜੀ ਜਾਂਦੀ ਹੈ ਐਵੇਂ ਹੀ 2 ਸਾਲ ਲੰਘ ਜਾਣ ਤਾਂ ਇਹ ਤਾਂ ਕਲਹਿਣਿਆਂ ਦੀ ਆ ਗਈ ਇਹ ਤਾਂ ਅੱਗ ਲੱਗਿਆ ਨੀ ਸਾਡੇ ਘਰੇ ਆ ਗਈ ਜੋ ਆ ਕੇ ਨੀ ਹੁੰਦਾ ਕਿਤੇ 20 ਸਾਲਾਂ ਬਾਅਦ ਹੱਸਣ ਵਾਲੀ ਗੱਲ ਨੀ ਬਿਲਕੁਲ ਸੀਰੀਅਸ ਗੱਲ ਹੈ ਬਾਅਦ ਦੱਸ ਲਓ ਜੇ ਤੁਹਾਨੂੰ ਹੱਸਣ ਵਾਲੀ ਗੱਲ ਲੱਗੀ 20 ਸਾਲ ਬਾਅਦ ਦੇਵੀ ਦੇਵਤਾ ਨੂੰ ਮਨਾ ਕੇ ਸੱਚੇ ਪਾਤਸ਼ਾਹ ਨੂੰ ਯਾਦ ਕਰਕੇ ਉਹਦੀਆਂ ਸੁੱਖਾਂ ਮਨਾ ਕੇ ਇੱਕ ਬੱਚਾ ਪੈਦਾ ਹੁੰਦਾ ਪਰ ਪੈਦਾ ਕੀ ਹੁੰਦਾ ਲੜਕੀ ਪੈਦਾ ਹੋ ਜਾਂਦੀ ਹੈ ਸੱਸ ਦੇਰ ਦੁਖੀ ਉਹਨੂੰ ਇਹ ਨਹੀਂ ਪਤਾ ਬਈ 20 ਸਾਲ ਬਾਅਦ ਇਸ ਲੜਕੀ ਦੀ ਕੁੱਖ ਤਾਂ ਸਲੱਕਣੀ ਹੋਈ ਭਾਵੇਂ ਧੀ ਜੰਮ ਪਈ ਪਰ ਫੇਰ ਵੀ ਉਹਨੇ ਕਹਿਣਾ ਕਲਹਿਣਿਆਂ ਦੀ ਆ ਗਈ ਫੇਰ ਜੇ ਜੰਮਿਆ ਤਾਂ ਧੀ ਜੰਮ ਪਈ ਪਰ ਇੱਕ ਗੱਲ ਉਹਨੂੰ ਸੋਚਣੀ ਚਾਹੀਦੀ ਹੈ ਕਦੇ ਕਿਸੇ ਦੀ ਵੀ ਸੱਸ ਵੀ ਧੀ ਸੀ ਪਹਿਲਾਂ ਧੀ ਉਸ ਤੋਂ ਬਾਅਦ ਨੂੰ ਨੂੰ ਤੋਂ ਬਾਅਦ ਸੱਸ ਤੋਂ ਪੇਸ਼ ਕਰ ਲਗਾ ਹੋਇਆ ਕੀ ਜੇ ਧੀ ਜੰਮ ਪਈ ਹੋਇਆ ਕੀ ਜੇ ਧੀ ਜੰਮ ਪਈ ਪਰ ਕੁੱਖ ਤਾਂ ਸੁਲੱਖਣੀ ਹੋਈ ਸੁਣਾ ਲਈ ਇੱਕ ਕਹਿਣ ਲੱਗਾ ਕਰਨਾ ਬੜੇ ਪਿਆਰ ਨਾਲ ਸੁਣਾ ਲੈ ਪਤਾ ਨੀ ਕਿਹੋ ਜਿਹੇ ਕੰਜਰ ਮਿਲਣਗੇ ਜਦੋਂ ਵੱਡੀ ਹੋਈ ਇੱਕ ਮੈਂ ਗੱਲ ਜ਼ਰੂਰ ਕਹਿਣੀ ਹੱਥ ਨਾਲ ਗੱਲ ਨਹੀਂ ਕੋਈ ਬੰਦਾ ਕਿੰਨਾ ਅਮੀਰ ਹੈ ਕਿੰਨਾ ਕੋਲੇ ਤੋਂ ਕੋਲ ਪੈਸਾ ਕਿੰਨੀ ਜਾਇਦਾਦ ਉਹਨੂੰ ਕੋਈ ਪਤਾ ਨਹੀਂ ਪਰ ਜਦੋਂ ਲੜਕੀ ਜਦੋਂ ਧੀ ਉਹਦੀ ਮੋਢੇ ਕੱਟਣ ਲੱਗ ਪੈਂਦੀ ਹੈ ਇੱਕ ਫਿਕਰ ਖਾਣ ਲੱਗ ਪੈਂਦਾ ਸਿਆਣੇ ਕਹਿੰਦੇ ਆ ਅੱਜ ਤੋਂ 50 ਸਾਲ ਪਹਿਲਾਂ ਵਿਆਹ ਹੁੰਦੇ ਸੀ ਹੁਣ ਤਾਂ ਸੌਦੇ ਹੁੰਦੇ ਆ ਸੌਦੇ ਇਹ ਪੱਕੀ ਗੱਲ ਹੈ ਪਹਿਲਾਂ ਨਾ ਵਿਆਹ ਵਾਲੀ ਕੁੜੀ ਦੇ ਪੈਰ ਦਾ ਪਤਾ ਹੁੰਦਾ ਸੀ ਵੀ ਕਿੰਨਾ ਕਰਦਿਆਂ ਨੂੰ ਧਾਗਾ ਹੀ ਮਿਲ ਕੇ ਭੇਜ ਦਿੰਦੇ ਸੀ ਤੇ ਨਾ ਮੁੰਡੇ ਦਾ ਪਤਾ ਹੁੰਦਾ ਸੀ ਮੁੰਡਾ ਕਿਹੋ ਜਿਹਾ ਵਿਚੋਲੇ ਨੂੰ ਵੀ ਪਤਾ ਹੁੰਦਾ ਸੀ ਅੱਜ ਕੱਲ੍ਹ ਤਾਂ ਪਹਿਲਾਂ ਹੀ ਟਰੱਕ ਭਰ ਕੇ ਲੈ ਜਾਂਦਾ ਕੁੜੀ ਦੇਖਣ 15-15-20 ਹਜ਼ਾਰ ਪਹਿਲਾਂ ਖਰਚਾ ਦਿੰਦੇ ਕੁੜੀ ਪਸੰਦ ਆਵੇ ਚਾਹੇ ਨਾ ਆਵੇ ਕੁੜੀ ਦਾ ਕੱਦ ਛੋਟਾ ਹੈ ਜੀ ਸਾਡੇ ਪਜੰਦ ਨਹੀਂ ਉਈ ਕਹਿ ਕੇ ਤੁਰ ਜਾਂਦੇ ਆ ਪਿੰਡ 'ਚ ਬਦਨਾਮੀ ਹੋ ਜਾਂਦੀ ਹੈ ਫਿਰ ਮੰਗਾਂ ਸ਼ੁਰੂ ਕਰ ਦਿੰਦੇ ਆ ਇੱਕ ਫਰਿੱਜ ਚਾਹੀਦੀ ਆ ਜੀ ਇੱਕ ਟੀਵੀ ਚਾਹੀਦਾ ਚਲੋ ਟੀਵੀ ਤਾਂ ਕਹਿੰਦੇ ਚੱਲ ਦੇ ਦੇਣਗੇ ਫਰਿੱਜ ਕਹਿੰਦੇ ਫਰਿੱਜ ਇਸ ਕਰਕੇ ਲੈਣੀ ਆ ਬਈ ਸਟੋਵ ਦਾ ਰਿਵਾਜ ਧੀਆਂ ਨੂੰ ਸਾੜ ਕੇ ਮਾਰਨ ਦਾ ਰਿਵਾਜ ਤਾਂ ਪੁਰਾਣਾ ਹੋ ਗਿਆ ਹੁਣ ਤੁਹਾਡੀ ਕੁੜੀ ਨੂੰ ਫਰਿੱਜ ਚਲਾ ਕੇ ਠੰਡੀ ਕਰਕੇ ਮਾਰਾਂਗੇ ਉਹ ਗੱਲ ਕਹਿਣ ਲੱਗਾ ਜ਼ਿੰਮੇਵਾਰੀ ਹੁੰਦੀ ਹੈ ਮੁੰਡਾ ਤਾਂ ਕਿਤੇ ਸੂਹੇ ਤੇ ਬੈਠਾ ਲਾਹਣ ਪੀ ਜਾਂਦਾ ਉਹ ਕੁੜੀ ਘਰੇ ਆਉਂਦੇ ਪਿਓ ਦੀ ਸੋਕੀ ਮਨਾਈ ਜਾਂਦੀ ਬਾਪੂ ਜੇਦੀ ਘਰੇ ਆ ਜੇ ਤੋ ਗੱਲ ਕਹਿਣ ਲੱਗਾ ਥਿਆ
ਪਿਆਰੇ ਪੰਜਾਬੀ ਸਰੋਤਾਓ ਮੈਨੂੰ ਤੁਹਾਨੂੰ ਇਹ ਦੱਸਦਿਆਂ ਬਹੁਤ ਹੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਮੈਂ ਯਾਨੀ ਕਿ ਮੁਹੰਮਦ ਸਦੀਕ ਅਤੇ ਜਨਕ ਸ਼ਰਮੀਲਾ ਜੀ ਬੜੇ ਚਿਰ ਮਗਰੋਂ ਯਾਨੀ 20 ਸਾਲ ਮਗਰੋਂ ਤੁਹਾਡੀ ਸੇਵਾ ਦੇ ਵਿੱਚ ਗੀਤਾਂ ਦਾ ਇੱਕ ਖੂਬਸੂਰਤ ਗੁਲਦਸਤਾ ਲੈ ਕੇ ਹਾਜ਼ਰ ਹੋਏ ਹਾਂ ਨਾਲ ਸਾਡੇ ਬੀਬੀ ਸੁਖਜੀਤ ਕੌਰ ਹੈ ਗੀਤ ਪੇਸ਼ ਕਰਨ ਲੱਗੇ ਹੈ ਪੁਰਾਣੇ ਜ਼ਮਾਨੇ ਦੀ ਗੱਲ ਹੈ ਗੱਭਰੂ ਆਪਣੇ ਸਹੁਰੇ ਪਿੰਡ ਤੋਂ ਆਪਣੇ ਘਰ ਵਾਲੀ ਨੂੰ ਨਾਲ ਲੈ ਕੇ ਖੇਤਾਂ ਦੀ ਡੰਡੀ ਡੰਡੀ ਤੁਰਿਆ ਆ ਰਿਹਾ ਆਪਣੇ ਸਿਰ ਤੇ ਟਰੰਕ ਚੱਕਿਆ ਹੋਇਆ ਉਹਦੇ ਕੱਛੇ ਪੋਟਲੀ ਦਿੱਤੀ ਹੋਈ ਹੈ ਛੇਤੀ ਛੇਤੀ ਪੜਾਂਗਾ ਪੜਦਾ ਵੀ ਸੂਰਜ ਡੁੱਬਣ ਤੋਂ ਪਹਿਲਾਂ ਘਰ ਪਹੁੰਚ ਜਾਵਾਂ ਘਰ ਵਾਲੀ ਥੱਕ ਕੇ ਚੂਰ ਹੋਈ ਪਈ ਹੈ ਹਾਕ ਮਾਰ ਕੇ ਕਹਿੰਦੀ ਜੀ ਮੇਰੀ 1 ਮਿੰਟ ਗੱਲ ਸੁਣ ਸਿਖਰ ਦੁਪਹਿਰਾ ਸਿਰ ਤੇ ਹੈ ਕਾਂ ਅੱਖ ਨਿਕਲਦੀ ਹੈ ਦੇਖ ਮੁੜਕੇ ਨਾਲ ਮੇਰਾ ਮੰਦਾ ਹਾਲ ਹੈ ਥੱਕ ਕੇ ਚੂਰ ਹੋਏ ਪਏ ਆ ਆ ਤੂਤਾਂ ਦੀ ਛਾਂ ਦੇਖ ਕਿੰਨੀ ਸੰਘਣੀ ਹੈ ਦੋ ਕੜੀ ਬਹਿ ਜਾ ਆਰਾਮ ਨਾਲ ਗੱਲਾਂ ਕਰ ਲਈਏ ਪਿਆਰ ਦੀਆਂ ਗੱਲਾਂ ਕਰ ਲਈਏ ਜਦੋਂ ਮੈਂ ਸਹੁਰੇ ਘਰ ਪਹੁੰਚ ਗਈ ਉੱਥੋਂ ਤਾਂ ਮੈਨੂੰ ਚੁੱਲ੍ਹੇ ਚੌਂਕੇ ਤੋਂ ਵੇਹਲ ਹੀ ਨਹੀਂ ਮਿਲਣਾ ਤੇ ਨਾ ਹੀ ਸੱਸ ਨੇ ਚੌਂਕੇ ਤੋਂ ਮੈਨੂੰ ਉੱਤਰ ਨਹੀਂ ਦੇਣਾ ਗੱਭਰੂ ਕਹਿੰਦਾ ਨਹੀਂ ਨਹੀਂ ਰਸਤੇ ਵਿੱਚ ਪਿਆਰ ਵਿਆਰ ਦੀਆਂ ਗੱਲਾਂ ਨਹੀਂ ਕਰਦੀਆਂ ਘਰ ਚੱਲ ਕੇ ਜਿਹੜੀ ਡੰਜ ਲਾਉਣੀ ਲਾ ਲਈ ਚੱਲ ਉੱਠ ਸੁਣਨਾ ਗੌਰ ਨਾਲ ਉਹ ਕੀ ਕਹਿੰਦਾ ਉਹ ਕੀ ਜਵਾਬ ਦਿੰਦੀ ਹੈ
ਤੂੰ ਮੇਰੀ ਆਂ ਬਿਲੰਗੀ ਕਰਾਂ ਬਿਲੰਗੀ ਤੂੰ ਮੇਰੀ ਆਂਬੀ ਲੰਗੀ ਕਰਾਂ ਬਿਲੰਗੀ ਨੀ ਤੂੰ ਮੇਰੀ ਆਂਬੀ ਲੰਗੀ ਬਸ ਲੰਘਣੇ ਰਹਿ ਗਏ ਰਿੰਡਨੀ ਲੰਘਣੇ ਰਹਿ ਗਏ ਰਿੰਡਨੀ ਉਹ ਨੇੜੇ ਆ ਗਿਆ ਹਾਨਣੇ ਆਓ ਤੇਰੇ ਸਹੁਰਿਆਂ ਦਾ ਪਿੰਡ ਨੀ ਉਹ ਨੇੜੇ ਆ ਗਿਆ ਹਾਨਣੇ ਆਓ ਤੇਰੇ ਸਹੁਰਿਆਂ ਦਾ ਪਿੰਡ ਨੀ ਉਹ ਨੇੜੇ ਆ ਗਿਆ ਹਾਨਣੇ
ਗੀਤ ਮੈਂ ਹੇਰਾ ਮੇਰਿਆ ਬਗਿਆ ਤੇ ਗੀਤ ਵੀ ਹੈਗਾ ਬਾਲਾ ਵਾਧੂ ਜੀ ਤਾਇਆ ਜੀ ਗੀਤ ਤੇ ਬਹੁਤ ਹੀ ਵਧੀਆ ਸੀਗਾ ਖਾਸ ਤੌਰ ਤੇ ਮੁਹੰਮਦ ਸਦੀਕ ਦੀ ਆਵਾਜ਼ ਦੇ ਵਿੱਚ ਗੀਤ ਹੋਵੇ ਤੇ ਮਾੜਾ ਕਦੇ ਹੋ ਨਹੀਂ ਸਕਦਾ ਹਾਂ ਨਹੀਂ ਨਹੀਂ ਮਾੜਾ ਤੇ ਸੀ ਅਸੀਂ ਕੋਈ ਗੱਲ ਨਹੀਂ ਮਾੜਾ ਕਾਹਨੂੰ ਚੰਗਾ ਤੇ ਸੀ ਅਸੀਂ ਕੋਈ ਗੱਲ ਮਾੜਾ ਆਉਂਦਾ ਨਹੀਂ ਏਦਾਂ ਦੀ ਤਾਂ ਕੋਈ ਗੱਲ ਨਹੀਂ ਮੁਹੰਮਦ ਸਦੀਕ ਕੋਈ ਮਾੜਾ ਨਹੀਂ ਹੁੰਦਾ ਮਾੜੇ ਤੋਂ ਮਾੜੇ ਬਥੇਰੇ ਗਾਹ ਰਿਹਾ ਉਹ ਭਾਊ ਗੱਲ ਐਸਾ ਵੀ ਗੀਤ ਹੈ ਜਿਹੜਾ ਉਹ ਧੀਆਂ ਬਣਾਈ ਨਹੀਂ ਸੁਣਨ ਵਾਲੇ ਗੀਤ ਨਾ ਗਾਏ ਆ ਉਹ ਮੁਕਰ ਪਵਾਂ ਜਾਵੇ ਮੇਰੇ ਸਾਹਮਣੇ ਪਰ ਹੈ ਉਹ ਸਾਜਾ ਚਲੋ ਹੋ ਸਕਦਾ ਤੁਸੀਂ ਜਿਆਦਾ ਜਾਣਦੇ ਆ ਲੈ ਮੈਂ ਕੀ ਜਿਆਦਾ ਜਾਣਦਾ ਜਿਹਨੇ ਸੁਣਿਆ ਉਹ ਜਾਣਦਾ ਹੀ ਆ ਪੁਰਾਣੇ ਕਲਾਕਾਰ ਹੁੰਦੇ ਤੇ ਬਹੁਤ ਵਧੀਆ ਸੀ ਗਾਉਂਦਾ ਬੜੇ ਅਥਰੂ ਹੀ ਅਥਰੇ ਸੀਗੀ ਪਰ ਵਿੱਚੋਂ ਵਿੱਚੋਂ ਜਿਹੜੇ ਕਈ ਬੰਦੇ ਔਰੇ ਵੀ ਵਿੱਚੋਂ ਗੀਤ ਗਾ ਜਾਂਦੇ ਸੀ ਗਾਉਂਦੇ ਹੈ ਵੀ ਸੀ ਜੀ ਤੇ ਲਓ ਤਾਇਆ ਜੀ ਇੱਧਰ ਪ੍ਰੋਗਰਾਮ ਦੇ ਵਿੱਚ ਸੁਖਪ੍ਰੀਤ ਭਾਜੀ ਹੋਰੀ ਪਹਿਲਾਂ ਆ ਗਏ ਨੇ ਅੱਜ ਉਹ ਬਲੇ ਹੁਕਾ ਪ੍ਰੀਤ ਯਾਦ ਕੀਤਾ ਯਾਰ ਇਹਨੂੰ ਤੇ ਨਾਲ ਹੀ ਪ੍ਰਗਟ ਹੋ ਗਿਆ ਵਾਹ ਵਾਹ ਬੜੀ ਲੰਮੀ ਉਮਰ ਤੇਰੀ ਹੁਕਾਂ ਦੇ ਪ੍ਰੀਤ ਆ ਮੈਂ ਸਮਝਦਾ ਵੀ ਕੁਦਰਤੀ ਜਾਂ ਤੈਨੂੰ ਸ਼ਹਿ ਕੰਮਦੀ ਹੋਈ ਜ਼ਰੂਰ ਜਦੋਂ ਤੈਨੂੰ ਸ਼ਹਿ ਕੰਮਦੀ ਆ ਤੂੰ ਸੋਚਦਾ ਹੋਣਾ ਵੀ ਹੁਣ ਰੇਡੂਏ ਤੇ ਤਾਇਆ ਹੀ ਚੇਤੇ ਕਰਦਾ ਤੇ ਹੈ ਵੀ ਗੱਲ ਸਹੀ ਹੈ ਜੋ ਦੋ ਰਾਇ ਵਾਲੀ ਗੱਲ ਨੀ ਰਹਿਆ ਇੱਕੋ ਹੀ ਚਾਹੀਦੀ ਕਹਿੰਦੇ ਸਤਿ ਸ੍ਰੀ ਅਕਾਲ ਮਨਦੀਪ ਭਾਜੀ ਤਾਇਆ ਜੀ ਤੇ ਮਲਕੀਤ ਭਾਜੀ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਵੀ ਆਪਣੇ ਸੁੱਖਾਂ ਦੇ ਪ੍ਰੀ ਸਾਹਿਬ ਤੇ ਬਹੁਤ ਹੀ ਸ਼ੁਕਰਾਨਾ ਵੀ ਤੁਹਾਡਾ ਤੁਸੀਂ ਟਾਈਮ ਕੱਢਦੇ ਨਿਤਰ ਜਾਣਾ ਆਉਣਾ ਉਹ ਵੀ ਬਿਨ ਨਾਗੇ ਤੂੰ ਕਈ ਵਾਰ ਅਸੀਂ ਸਗੋਂ ਨਾਗਾ ਪਾ ਵੀ ਲਈਦਾ ਪਰ ਤੁਸੀਂ ਨਾਗਾ ਨੀ ਬੋਲਦੇ ਸੁੱਖਾਂ ਦੇ ਪ੍ਰੀਤ ਦੇ ਕਰਕੇ ਸਾਨੂੰ ਬੜੀ ਖੁਸ਼ੀ ਦੇ ਉਮੰਗ ਦੇ ਤਰੰਗ ਦੇ ਚਾਰ ਦੇ ਮਤਲਬ ਪੁੱਛੋ ਵੀ ਮਸਦਨਾ ਬਹੁਤ ਹੀ ਦਿਲ ਪ੍ਰਸੰਨ ਆ ਤੇ ਬਹੁਤ ਬਹੁਤ ਸ਼ੁਕਰੀਆ ਜੀ ਸੁਖਬੀਰ ਭਾਜੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਤੇ ਸਤੀ ਭਾਜੀ ਵੀ ਆਪਾਂ ਨੂੰ ਸੁਣਦੇ ਪਏ ਨੇ ਕਹਿੰਦੇ ਸਤਿ ਸ੍ਰੀ ਅਕਾਲ ਤਾਇਆ ਜੀ। ਉਹ ਸਤਿ ਸ੍ਰੀ ਅਕਾਲ ਸਤੀ ਸਤੀ ਅੱਠੀ ਦਿਨੀ ਆਇਆ ਬਾਈ ਸਤੀ। ਕਹਿੰਦੇ ਮਨਦੀਪ ਭਾਜੀ ਤੇ ਕੀ ਹਾਲ ਚਾਲ ਨੇ ਤਾਇਆ ਜੀ ਤੁਹਾਡੇ?
ਹਾਲ ਚਾਲ ਬਹੁਤ ਵਧੀਆ ਸਤੀ, ਤੂੰ ਆਪਣਾ ਸੁਣਾ ਕਿਵੇਂ? ਔਰ ਰਹਿਣਾ ਸਿਹਤਾਂ ਜੈ ਜੈ ਕਾਲ ਜਦੋ ਜੀ ਹਾਲ ਚੜ੍ਹਦੀ ਕਲਾ ਚੋ। ਤਾਇਆ ਕੋਈ ਨਵੀਂ ਤਾਂ ਜੀ?
ਨਵੀਂ ਤਾਂ ਜੀ ਬਸ ਏਦਾਂ ਹਤੀ, ਇੱਕ ਤਾਂ ਤੂੰ ਆਇਆ ਹੀ ਸਤੀ ਅੱਠੀ ਹਫ਼ਤੀ ਬਾਅਦ ਆ, ਨਵੀਆਂ ਤਾਜ਼ੀਆਂ ਏਦਾਂ ਵੀ ਜਿਹੜਾ ਸਮਾਂ ਬੀਤੀ ਜਾਂਦਾ ਚੰਗਾ ਉਹਦਾ ਉਹਦਾ ਇੱਕ ਗੱਲ ਆ, ਆ ਜਦੋਂ ਕਦੀ ਲੋਲ ਪ੍ਰੀਤ ਦੀ ਲੱਗੀ ਨਾ ਬਾਂਹ ਦੇ ਸੱਟ।
ਅੱਛਾ
ਉਹਦਾ ਦਾਰੂ ਥੋੜੀ ਜਿਹੀ ਘਟਾ ਗਿਆ, ਕਾਹਦੇ ਪੀ ਨੀ ਨਾ ਹੁੰਦੀ ਉਹ ਜਿਹੜੀ ਬਾਂਹ ਨਾ ਬੋਤਲ ਚੱਕਣੀ ਉਹ ਬਾਂਹ ਤੇ ਬੰਨੀ ਹੋਈ ਆ।
ਅੱਛਾ ਉਹ ਜ਼ਿਆਦੀ ਸੱਟ ਲੱਗ ਗਈ?
ਉਹ ਸੱਟ ਇਸੇ ਕੀ ਲੱਗਣੀ ਸੀ, ਹਟਿਆ ਨੀ ਪੱਛੀ ਲੱਗਣਾ, ਮੈਂ ਉਹਨੂੰ ਕਿਹਾ ਸੀ। ਉਹ ਮੈਂ ਕਿਹਾ ਵੀ ਧੋੜੇ ਦੀ ਉਹਨਾਂ ਉਂਗਲ ਲਾ ਕੇ ਅੰਗੂਠਾ ਲਾ ਕੇ ਤੇ ਪਾਸੇ ਕਰ ਛੱਡਾ, ਤੂੰ ਅੰਗੂਠਾ ਵੀ ਲਵਾਉਣ ਵਖੋਂ ਬੈਠਾਈ ਜਾਊ ਕਿਹਾ ਵੀ ਤੂੰ ਨਾ ਜਾਣਾ ਸੀ, ਚਲੋ ਚਲੇ ਜਾਈ, ਮੈਨੂੰ ਅੰਗੂਠਾ ਚੱਕ ਕੇ ਲੈ ਆਈ ਤੇ ਤੂੰ ਉਹਨਾਂ ਦਿਆ ਮਤਲਬ ਬਾਲਾ ਹੱਥ ਨਾ ਕਰੀ। ਮੈਂ ਕਿਹਾ ਸਿਰ ਚ ਵਾਜੋ ਤੂੰ, ਕੋਈ ਵੱਡੀ ਗੱਲ ਨੀ, ਬਾਹਾਂ ਨਾ ਕਰ।
ਸਿਰ ਸਿਰ ਚ ਕਿਉਂ?
ਸਿਰ ਚ ਮੈਂ ਕਿਹਾ ਵਾਲਾ ਤੇ ਸਿਰ ਤੇ ਮਡਾਸਾ ਮਾਰਿਆ ਹੋਇਆ ਤੇ ਉਹ ਮੈਂ ਕਿਹਾ ਵੀ ਬਹੁਤ ਹੀ ਸੱਟ ਮਡਾਸੇ ਨੇ ਯਰ ਲੈਣੀ ਆ ਤੇ ਮਾਂ ਨੇ ਕਿਸੇ ਯਰਨੀ, ਮਾਂ ਜੀ ਹੁਣ ਸਿੱਧੀ ਵਾਹ ਵਾਹ ਹੋ ਗਈ। ਤੁਸੀਂ ਕਹਿੰਦੇ ਹੁਣ ਮਰੀ ਜਾਵੇ, ਮੈਂ ਕਾਹਨੂੰ ਕਹਿਣਾ ਮਰ ਜਾਣਾ? ਮੇਰਾ ਕੋਈ ਡਾਕਟਰਾਂ ਨਾਲ ਸਮਝੌਤਾ ਕੀਤਾ? ਮੈਂ ਇੰਨੀਆਂ ਲਾਸ਼ਾਂ ਤੁਹਾਡੇ ਭੇਜੋ ਪੈਸੇ ਦਿਓ ਮੈਡੀਕਲ ਕਾਲਜਾਂ ਦੇ ਨਾਲ ਮੇਰੀ ਗੱਲ ਹੋਈ ਆ ਵੀ ਮੈਂ ਇਥੋਂ ਮਰੀਜ਼ ਤੁਹਾਨੂੰ ਵੱਡੇ ਟੋਕੇ ਲੈ ਭੇਜ ਦੂੰ ਤੇ ਤੁਸੀਂ ਮੈਨੂੰ ਸਬਸਿਡੀ ਦੇ ਦਿਆ ਕਰੋ। ਗੱਲ ਸੋਚ ਸਮਝ ਕੇ ਨਾ ਕਰਿਆ ਗੱਲ, ਇਹ ਗੱਲ ਕਰਨੀ ਨਾ ਇਹ ਗੱਲ ਕਹਿ ਕੇ ਗਵਾਈ।
ਕਹਿੰਦੇ ਤਾਇਆ ਜੀ ਗਾਣਾ ਸੁਣਾ ਦਿਓ ਜੀ ਆਪਣੀ ਮਰਜ਼ੀ ਦਾ।
ਲੋ ਮਰਜ਼ੀ ਨਹੀਂ ਹੈ, ਚੱਲੀ ਇੱਥੇ ਪਿੰਡ ਵਿੱਚ ਤੀਆਂ ਦੀ ਗਾਣਾ ਵੀ ਇਹ ਲਾ ਦਿਓ ਮਰਜ਼ੀ ਦਾ।
ਤੇ ਮਨਦੀਪ ਦਿਆਲ ਸਾਹਿਬ ਤਾਇਆ ਜੀ ਸੁਣਦੇ ਪਏ ਨੇ, ਕਹਿੰਦੇ ਸਤਿ ਸ੍ਰੀ ਅਕਾਲ ਤਾਇਆ ਜੀ।
ਸਤਿ ਸ੍ਰੀ ਅਕਾਲ ਦਿਆਲ, ਉਹ ਪੱਛੇ ਲੱਗੇ ਕਿਤੇ ਦਿਆਲ ਤਾਂ ਪਹਿਲੀਆਂ ਹੀ ਸ਼ਾਮਿਲ ਹੁੰਦਾ, ਦਿਆਲ ਤੀਜੇ ਨੰਬਰ ਤੇ ਆ ਗਿਆ ਜੀ।
ਤੀਜੇ ਨੰਬਰ ਇਹ ਕਿਹੜਾ ਓਲੰਪਿਕ ਚੱਲਣ ਨਹੀਂ ਨੇ?
ਲੈ ਓਲੰਪਿਕ ਤੋਂ ਘਾਟਾ ਕੋਈ, ਕੰਪੀਟੀਸ਼ਨ ਜਿਹੜੇ ਆ ਉਹ ਹਰ ਥਾਂ ਹੋਣੇ ਚਾਹੀਦੇ, ਚੰਗੇ ਕੰਪੀਟੀਸ਼ਨ, ਮਾੜੇ ਕੰਪੀਟੀਸ਼ਨ ਹੀ ਲਓ ਪੜ੍ਹਾਈਆਂ ਦੇ ਕੰਪੀਟੀਸ਼ਨ ਹੋਏ ਆ। ਸਾਡੇ ਨਿਆਣੇ ਨੇ 80% ਲੈ ਆਉਂਦੇ, ਉਹ 90 ਚਾਹੀਦੇ, 90 ਵਾਲੇ ਨੂੰ 98 ਚਾਹੀਦੇ। ਨਿਆਣੇ ਦੀ ਜ਼ਿੰਦਗੀ ਖਰਾਬ ਕੀਤੀ ਪਈ। ਸਾਡੇ ਸਮੇਂ 'ਚ ਨੰਬਰਾਂ ਦਾ ਕੋਈ ਮਸਲਾ ਨਹੀਂ ਸੀ, ਜੇ ਪਾਸ ਹੋ ਜਾਂਦਾ ਸਾਰੇ ਪਿੰਡ 'ਚ ਬਦਾਸੇ ਬਣਦੀਆਂ ਸੀ ਬੁੜੀਆਂ।
ਅੱਛਾ
ਵੀ ਪਾਸ ਹੀ ਹੋ ਗਿਆ, ਇਦੋਂ ਬੜੀ ਮਿਹਰਬਾਨੀਆਂ ਵੀ ਇਹ ਪਾਸ ਹੋਣ ਵਾਲੀ ਜੈਂਸ ਕਿਤੇ ਸੀ, ਤੇ ਹੁਣ ਨੰਬਰਾਂ ਦੇ ਵੀ ਕੋਈ ਪਤਾਸੇ ਨੀ ਵੰਡ ਗਏ ਤੇ ਫਿਰ ਵੀ ਕਹਿਣਗੇ ਨਹੀਂ ਮੱਦੀ ਦੀ ਕੁੜੀ ਥੋੜੇ ਜਿਹੇ ਨੰਬਰ ਜ਼ਿਆਦਾ ਲੈ ਗਏ ਆ, ਮੱਦੀ ਦੀ ਕੁੜੀ ਨੂੰ ਰੋਈ ਜਾਣਗੇ। ਉਹ ਆਪਦਾ ਫੋਨ 90-95 ਵੀ ਲੈ ਗਿਆ ਤੇ ਉਹ ਨੀ ਉਹਨੂੰ ਖੁਸ਼ੀ ਦਿੰਦਾ ਬੰਦੇ। ਇੱਧਰ ਭਾਵੇਂ ਹੁਣ 1,00,000 ਰੁਪਇਆ ਵੀ ਕਿਲਾ ਜੇ ਛੱਡ ਜਾ ਤੇ ਉਹ ਵੀ ਮੂੰਹ ਬਾਸੂ ਬਾਸੂ ਬਣਾਏ ਹੁੰਦੇ ਆ। ਗੁਆਂਢੀਆਂ ਨੇ 2,00,000 ਦੁਖੰਡਿਆ ਹੁੰਦੇ, ਇਹਨੇ 2 ਕਦੋਂ ਕਰ ਲਿਆ। ਯਾਨੀ ਬੰਦਾ ਆਪਦਾ ਆਪ ਨੀ ਵੇਖਦਾ ਵੀ ਮੈਂ ਜਿੱਥੇ ਆ ਰੱਬ ਜਿੱਥੇ ਰੱਖਦਾ ਉੱਥੇ ਰਹਿਣਾ ਪੈਂਦਾ
ਜੀ।
ਮਲਕੀਤ ਗਾਣਾ ਲਾ ਵੀ ਸਤੀ ਨੂੰ ਲਾ ਦੀ, ਜਿੱਥੇ ਮਾਲਕ ਰੱਖਦਾ ਵੀ ਰਹਿਣਾ ਪੈਂਦਾ।
ਅੱਛਾ
ਨਹੀਂ ਮਲਕੀਤ ਇਹ ਗਾਣਾ ਨੀ ਮਤਲਬ ਕਹਿ ਲਓ ਵੀ ਇਹ ਸਿੱਖਿਆ ਯਾ ਇਹ ਗੀਤ ਜਿਹੜਾ ਵਾ ਇਹ ਮਤਲਬ ਇਹ ਦੇਖੋ ਗੀਤ ਜਿੱਥੇ ਨਾ ਕੋਈ ਗੱਲ ਕਹਿ ਜਾਵੇ ਕੋਈ ਸਿਆਣੇ ਉਹ ਸਮਝ ਲਾ ਵੀ ਲਿਖਾਰੀ ਜਿਹੜਾ ਉਹਨੂੰ ਚੰਗੀ ਤਰ੍ਹਾਂ ਜਾਣਦਾ।
ਤਾਂ ਜੀ ਵੀਰ ਸਿੰਘ ਦਾ ਇਹ ਲਿਖਿਆ ਤੇ ਵੀਰ ਸਿੰਘ ਦਾ ਹੀ ਗਾਇਆ।
ਵੀਰ ਸਿੰਘ ਬਈ ਚੰਗਾ ਬਈ ਮੁੰਡਾ ਲਿਖਦਾ ਲਿਖਾਰੀ ਬਈ
ਜੀ। ਤਾਇਆ ਜੀ ਇਹ ਚੱਲ ਜਾਂਦੀ ਹੈ ਵੀ ਉਹਨੇ ਗਾਇਆ?
ਹਾਂਜੀ ਲਾਇਆ ਹੋਣਾ ਉਹਨੇ,
ਲਾਇਆ ਨੀ ਗਾਇਆ,
ਗਾਇਆ ਵੀ ਹੋਊ ਜੇ ਲਾਇਆ, ਬਸ ਗਾਇਆ ਹੋਊ ਤੇ ਲਾਇਆ
ਜੀ। ਤੇ ਬਹੁਤ ਬਹੁਤ ਸ਼ੁਕਰੀਆ ਮਨਦੀਪ ਦਿਆਲ ਸਾਹਿਬ। ਕਹਿੰਦੇ ਨੇ ਕਿ ਤੁਣਕਾ ਤੁਣਕਾ ਗੁੱਡੀ ਗੀਤ ਸੁਣਨਾ ਚਾਹੁੰਦੇ ਨੇ ਇਹ ਗੀਤ ਦਾ,
ਜਿਹੜਾ
ਤੁਣਕਾ ਤੁਣਕਾ ਕਰਕੇ ਗੁੱਡੀ ਚੜ੍ਹਦੀ ਜਾਂਦੀ ਹੈ।
ਹਾਂ ਹਵਾ ਹੋਵੇ ਸਹੀ ਗੁੱਡੀਆਂ ਤਾਂ ਮਾਰਦੀਆਂ ਇਸ਼ਾਰਾ ਜਾਂਦੀਆਂ। ਗੁੱਡੀ ਕਹਿੰਦੇ ਪਤੰਗ
ਜੀ,
ਗੁੱਡੀ ਕਹਿੰਦੇ ਪਤੰਗ ਨੂੰ ਪਤੰਗ, ਤੁਣਕਾ ਵੱਜੂ ਤਾਂ ਜੇ ਹਵਾ ਆਊ
ਜੀ। ਹਵਾ ਹੀ ਨਾ ਆਊਗਾ ਤੇ ਕਿਸੇ ਖਤੇ ਚ ਪੈ ਪਤੰਗ ਨੂੰ ਦੋਗੇ ਮਰੀ ਜਾਣੇ ਜੀ। ਤੇ ਜਿਹੜੀ ਇਹ ਹਵਾ ਹਵਾ ਉਸ ਰੱਬ ਦੀ ਹੈ, ਹਵਾ ਉਸ ਰੱਬ ਦੀ ਹੈ, ਜੇ ਉਹ ਵਗਾਵੇ ਤੇ ਗੁੱਡੀਆਂ ਚੜ੍ਹਨਗੀਆਂ, ਜੇ ਉਹ ਵਗਾਵੇ ਨਾ ਗੁੱਡੀਆਂ ਉੜਦੀਆਂ ਗੁੱਡੀਆਂ, ਜੇ ਹਵਾ ਰੋਕ ਲੈ ਨਾ ਤੇ ਉਹ ਬੇਰੀਆਂ ਚ ਟਾਹਲੀਆਂ ਚ ਤੂਤਾਂ ਚ ਪੈਦੀਆਂ ਜੇ ਚੱਕਰ ਮਾਰਦੀਆਂ ਫਿਰਦੀਆਂ ਕੁੱਕਦੀਆਂ ਫਿਰਦੀਆਂ, ਬੰਦੇ ਦੀ ਜਾਨ ਵੀ ਗਈਆਂ, ਜੇ ਰੱਬ ਬਚਾਵੇ ਤੇ ਬਹਿੰਦਾ ਰੱਬ ਦੇ ਬੁਲੇ ਜੇ ਚੱਲਣ ਦਾ ਪੁੱਤ, ਠੰਡੀਆਂ ਹਵਾਵਾਂ ਮਿਲਦੀਆਂ ਨੀ, ਤੱਤੀਆਂ ਹਵਾਵਾਂ ਦੇ ਨਾਲ ਦੁੱਖ ਤਕਲੀਫਾਂ ਬੰਦੇ ਨੂੰ ਆਣ ਘੇਰਦੀਆਂ, ਜਿੱਦਾਂ ਚਿੜੀ ਬਾਜਾਂ ਨੂੰ ਬਾਜ ਚਿੜੀਆਂ ਨੂੰ ਆਣ ਪੈਂਦੇ ਨਾ, ਕੀ ਹਿਸਾਬ ਹੋ ਜਾਂਦਾ ਬੰਦੇ ਦਾ ਜਦੋਂ ਕਹਿੰਦੇ ਬੁਲੇ ਸ਼ਾਬਾ ਦਾ ਫੇਰ ਲੱਗਣਾ ਹੀ ਪ੍ਰੀਤ ਦੋਵਾਂ ਸੀਪ ਲੱਗ ਗਏ ਯਾਰ ਸੁਣਿਆ ਹੋਇਆ ਯਾਰ ਸੁਖਾਂ ਦੇ ਪ੍ਰੀਤ ਨਿਊਜ਼ੀਲੈਂਡ ਆਏ, ਕੀ ਹਾਲ ਚਾਲ ਆ ਤੇਰੇ ਬਾਬਰ ਸ਼ੇਰਾ?
ਠੀਕ ਠਾਕ ਭਾਜੀ, ਵਧੀਆ ਮੰਨੀ ਭਾਈ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਭਾਜੀ ਸੁਖਬੀਰ ਭਾਜੀ, ਕਿਵੇਂ ਸਿਹਤਾਂ ਠੀਕ ਨੇ? ਚੜ੍ਹਦੀ ਕਲਾ ਜੀ, ਮੈਂ ਗੱਡੀ ਤੁਕੀ ਮੇਲੀ ਤੁਰਿਆ ਨਾ, ਨਾਲ ਦਾ ਤੇਰੇ ਘਸਿਆ ਗਿਆ ਕੰਮ ਕਈ ਛੱਡ ਗਿਆ ਪੁੱਛਦੇ?
ਹਾਂਜੀ ਹਾਂਜੀ, ਉਹ ਤਾਂ ਹੋ ਗਿਆ, ਅਡਾਰ ਹੋ
ਗਿਆ। ਨਹੀਂ ਨਹੀਂ, ਅਡਾਰ ਹੋ ਗਿਆ ਕੇ ਸਵਾਰ ਹੋ ਗਿਆ ਹੁਣ ਗੱਡੀ ਤੇ?
ਨਹੀਂ, ਅਡਾਰ ਦਾ ਮਤਲਬ ਚੱਕੇ
ਨਹੀਂ, ਛੱਡ ਗਿਆ?
ਨਹੀਂ ਨਹੀਂ, ਕਰਦਾ ਕੰਮ।
ਅੱਛਾ ਕੰਮ, ਮੈਂ ਉਹ ਕਹਿਣਾ ਅਡਾਰ ਹੋ ਗਿਆ ਫੇਰ ਸਵਾਰ ਹੋ ਗਿਆ, ਸਵਾਰ ਹੋ ਗਿਆ ਹੁਣ ਗੱਡੀਆਂ ਤੇ, ਇਹਦਾ ਮਤਲਬ ਫੇਰ ਮੁੰਡਾ ਸਿੱਖਿਆ ਕੰਮ। ਉਹ ਭਰਾਵਾ ਗੱਲ ਇਹ ਆ ਵੀ ਕਈ ਵਾਰ ਸਿਖਾਂਦਰੂ ਬੰਦੇ ਨੂੰ ਸਿਖਾਉਣ ਲੱਗ ਪੈਂਦੇ, ਮੈਂ ਨਾ ਹੋ ਖਬਰੀ ਤੇ ਬੰਦਾ ਇੱਕ ਮੈਨੂੰ ਯੂਨਕੁੰਦਰ ਫਾਟਕ ਤੋਂ ਟੱਕਰ ਗਿਆ, ਉਹ ਕਹਿੰਦਾ ਬਾਬੂ ਜੀ ਹਮਕਾ ਗੱਡੀ ਸਿੱਖਦੀ ਆ, ਉਹ ਹੈ ਸੀ ਬੰਗਾਲੀ। ਮੈਂ ਕਿਹਾ ਵੀ ਗੱਡੀ ਤੇ ਮੈਂ ਸਿਖਾ ਦੂੰਗਾ, ਤੁਸੀਂ ਨਹਾਉਂਦੇ ਧੋਂਦੇ ਥੋੜਾ ਜਿਹਾ ਘੱਟ ਹੀ ਹੁੰਦੇ ਆ। ਉਹ ਕਹਿੰਦਾ ਨਹਾਉਂਗਾ ਜਰੂਰ, ਮੈਂ ਜਿੱਦਣ ਨੂੰ ਨਹਾਇਆ ਤੇ ਮੈਂ ਉਦੋਂ ਗੱਡੀ ਚ ਨੀ ਬਹਿਣ ਦੇਣਾ। ਕਹਿੰਦਾ ਠੀਕ ਆ। ਉਹ ਦੋ ਦਿਨ ਮੇਰਾ ਨਹਾਉਣ ਨੂੰ ਟਾਈਮ ਨਾ ਲੱਗਾ ਤੇ ਉਹ ਕਹਿੰਦਾ ਆਪ ਬਾਬੂ ਜੀ, ਮੈਂ ਕਿਹਾ ਆਪ ਅਸੀਂ ਭਾਵੇਂ ਸਾਲ ਬਣਾ ਲਾਈਏ, ਤੇਰਾ ਨਾ ਤਾਂ ਹੋਣਾ ਜ਼ਰੂਰੀ ਆ। ਉਹ ਨਾ ਮੈਨੂੰ ਦੱਸਿਆ ਕਰੇ ਹੁਕਮਪ੍ਰੀਤ ਗੱਲਾਂ, ਕਹਿੰਦਾ ਬੈਗ ਸਰਦਾਰ ਜੀ ਐਸੇ ਨਹੀਂ ਲਾਤੇ, ਦੋਨੋਂ ਸ਼ੀਸ਼ੇ ਵੇਖਦੇ ਹਾਂ, ਉਪਰਾ ਸ਼ੀਸ਼ਾ ਵੇਖਣਾ, ਇਹ ਸ਼ੀਸ਼ਾ ਵੇਖਣਾ, ਸਰਦਾਰ ਜੀ ਇਸ ਕੋ ਹਾਰਨ ਮਾਰਨਾ, ਸਰਦਾਰ ਜੀ ਇਸ ਕੋ ਡਿੱਪਰ ਦੇਣਾ। ਮੈਂ ਦੂਸਰੇ ਤੀਸਰੇ ਦਿਨ ਮੈਂ ਕਿਹਾ ਤੂੰ ਜਾ ਜਾ ਕੇ ਮੱਛੀ ਮੁੱਛੀ ਰਹਿਣ, ਤੇਰੇ ਨੀ ਵਾਸਦਾ ਰੋਗ ਡਰਾਈਵਰੀ, ਇਹ ਕੋ ਕਿਤਾਬਾਂ ਚੋਂ ਪੜ੍ਹ ਕੇ ਡਰਾਈਵਰੀ ਨੀ ਹੁੰਦੀ, ਜੇ ਤੂੰ ਕੋਈ ਕਿਤਾਬ ਲੈ ਲਈ ਕੈਦਾ ਕੂਦਾ ਡਰਾਈਵਰੀ ਆ, ਉਹਦੇ ਹਿਸਾਬ ਨਾਲ ਹੀ ਚੱਲਣਾ, ਡਰਾਈਵਰੀ ਦਿਮਾਗ ਨਾਲ ਹੀ ਚੱਲਦੀ, ਕੋ ਕੈਰੀਆਂ ਕਿਤਾਬਾਂ ਨਾਲ ਨੀ ਚੱਲਦੀ, ਕੈਰੀਆਂ ਕਿਤਾਬਾਂ ਨਾਲ ਜੇ ਚੱਲਦੀ ਹੁੰਦੀ ਤੇ ਲੋਕਾਂ ਨੇ ਬੈਠੇ ਜਹਾਜ਼ ਸਿੱਖ ਲੈਣੇ ਸੀ, ਹੈਲੀਕਾਪਟਰ ਬੈਠੇ ਹੀ ਚਲਾਉਣਾ ਸਿੱਖ ਲੈਣੇ ਸੀ। ਉਹ ਬਾਅਦ ਚ ਮੈਂ ਨੀ ਉਹਨੂੰ ਲਾ ਕੇ ਲਗਾ ਦਿੱਤਾ, ਲਾ ਕੇ ਲਗਾ ਦਿੱਤਾ।
ਆਪਦੀਆਂ
ਸਕੀਮਾਂ ਮੈਂ ਉਹਨੂੰ ਕਿਹਾ, ਮੈਂ ਕਿਹਾ ਵੀ ਮਾੜੇ ਤੂੜੀ ਵਾਲੇ ਅੰਦਰ ਜਿਹੜਾ ਟਰੱਕ ਲਈ ਫਿਰਦਾ, ਭਲਾ ਮੈਂ ਅੱਖਾਂ ਬੰਦ ਕਰਕੇ ਲਈ ਫਿਰਦਾ? ਉਹ ਤਗੜੇ ਟਰੱਕ ਵੀ ਮੈਨੂੰ ਡੱਡੂ ਜਿਹਾ ਦਿੱਤਾ ਸੀ, ਇਹਦਾ ਉਹ ਮੂੰਹ ਜਿਹਾ ਵੀ ਹੋਰ ਹਿਸਾਬ ਦਾ ਹੁੰਦਾ, ਮਿਲਕੀ ਦਰੁਗਾ ਜਿਹਾ, ਉਹ ਮੈਨੂੰ ਟਰੱਕ ਦਿੱਤਾ। ਹਾਂ, ਉਹਨੂੰ ਕੋਈ ਚਲਾਵੇ ਨਾ, ਕਿਉਂਕਿ ਚੱਲਣਾ ਉਹ ਕਿਸੇ ਕੋਲ ਸਵਾਹ ਵਾ, ਪਿੱਛਿਓਂ ਮਗਰੋਂ ਕਿਸੇ ਪਾਸੇ ਨੂੰ ਜਾਂਦਾ, ਮੂਹਰੋਂ ਕਿਸੇ ਪਾਸੇ ਨੂੰ ਜਾਂਦਾ, ਆਉਣ ਵਾਲੀਆਂ ਸਵਾਰੀਆਂ ਨੂੰ ਪਤਾ ਨੀ ਲੱਗਦਾ ਵੀ ਨਹੀਂ ਜਾਣਾ ਕਿਹੜੇ ਪਾਸੇ ਨੂੰ, ਉਹ ਚਲਾਉਣਾ ਪੈਂਦਾ ਰਿਕਸ਼ੇ ਵਾਂਗੂ, ਇੱਕ ਪਾਸੇ ਨੂੰ ਖਿੱਚਦਾ ਥੋੜਾ ਜਿਹਾ ਹੱਥ ਛੱਡ ਕੇ, ਤਾੜੀ ਨੀ ਤੁਸੀਂ ਮਾਰ ਸਕਦੇ ਇਹਨਾਂ ਦਾ ਟਰੱਕ ਹੁਕਮਰੀਤ। ਅੱਛਾ, ਹੁਕਮਰੀਤ ਤਾੜੀਆਂ ਛੱਡ ਕੇ ਭਾਵੇਂ ਸੀਟੀਆਂ ਮਾਰਦਾ ਜਾਵੇ ਤੇ ਟਰੱਕ ਨੂੰ ਮਜਾ ਲਾ ਕੇ ਇਧਰ ਉਧਰ ਹੋ ਜਾ ਕਹਿੰਦੇ ਬਈ
ਉਧਰ ਨੀ ਵੱਜ ਸਕਦਾ।
ਇੱਥੇ ਤਾਂ ਜੀ ਥੋੜਾ ਜਿਹਾ ਦੱਸਦਾ, ਇੱਥੇ ਨਾ ਜਿਹੜੇ ਟਰੱਕਾਂ ਦੇ ਵੈਸੇ ਜਮਾਂ ਸਹੀ ਰੱਖਦੇ ਅਲਾਈਨਮੈਂਟ, ਪਰ ਥੋੜੀ ਜਿਹੀ ਨਾ ਖੱਬੇ ਪਾਸੇ ਨੂੰ ਰੱਖਦੇ ਆ ਇਹ, ਥੋੜਾ ਜਿਹੜਾ ਜੇ 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 ਵੀ ਜਮਾਂ ਕਹਿ ਲਓ ਸਿੱਧੀ ਰੋਡ ਆ ਜਮਾਂ, ਜਿਵੇਂ ਫਿਰ ਛੱਡ ਦੋ ਨਾ ਤਾਂ ਉਹ ਟਰੱਕ ਨੇ ਹੌਲੀ ਹੌਲੀ ਖੱਬੇ ਪਾਸੇ ਨੂੰ ਜਾਣਾ ਵਾ।
ਅੱਛਾ,
ਉਹਦਾ ਕਾਰਨ ਇਹ ਹੁੰਦਾ ਵਾ, ਜਿਵੇਂ ਹੁਣ ਇੱਥੇ ਵੀ ਖੱਬੇ ਪਾਸੇ ਸਟੇਅਰਿੰਗ ਹੁੰਦਾ ਨਾ, ਇੱਥੇ ਨਿਊਜ਼ੀਲੈਂਡ ਵਿੱਚ ਵੀ ਤੇ ਖੱਬੇ ਹੱਥ ਆਪਣਾ ਸਟੇਅਰਿੰਗ ਹੁੰਦਾ, ਉਹਦਾ ਕਾਰਨ ਇਹ ਹੁੰਦਾ ਵਾ ਜੇ ਜੇ ਬੰਦੇ ਨੂੰ ਨੀਂਦ ਆਉਂਦੀ ਹੈ ਜਾਂ ਕੋਈ ਗੱਲਬਾਤ ਹੋਗੀ ਤਾਂ ਉਹ ਟਰੱਕ ਨੇ ਖੱਬੇ ਪਾਸੇ ਨੂੰ ਨਿਕਲਣਾ ਵਾ।
ताड़िया तुड़िया मारे गए आपे उधर नू जाके रोक लू आपे
सही गल
मोस्टली
ट्रक टायरा वाहवाई होंगी होनी माड़ी जी
मेडिकल कोई ट्रक रिपेयर नहीं कराउंदे ड्राइवर तो कम करवाई जांदे धक्के नाल ਮਾੜੇ ਵੀ ਹੈਗੇ ਨੇ ਪਰ ਚੰਗੀਆਂ ਕੰਪਨੀਆਂ ਚ ਕੰਮ ਕਰਨ ਦਾ ਫਾਇਦਾ ਤੁਹਾਨੂੰ ਚੀਜ਼ ਇਕਦਮ ਪੂਰੀ ਵਧੀਆ ਟਰੱਕ ਵਧੀਆ ਸਭ ਕੁਛ ਦੀ ਮਾੜੀ ਜਿਹੀ ਪ੍ਰੋਬਲਮ ਹੁੰਦੀ ਸੀ ਨਾਲ ਹੀ ਠੀਕ ਕਰਵਾ ਦਿੰਦੇ ਨੇ
ਤੁਹਾਨੂੰ ਉਹ ਹੈ ਏਦਾਂ ਹੀ ਆਉਂਦਾ ਤੇਰੀ ਗੱਲ ਠੀਕ ਆ ਜਿਹੜਾ ਇਹ ਟਰੱਕ ਚਲਾਉਣਾ ਇਹ ਸਾਰਾ ਇਹ ਕਲਾ ਵੀ ਇੰਜੀਨੀਅਰਿੰਗ ਵੀ ਆ ਦਿਮਾਗ ਵੀ ਸਾਰਾ ਕੁਛ ਹੁੰਦਾ ਅੱਛਾ ਇਹਦੇ ਲਈ ਖਾਕ ਖੁਰਾਕ ਉਹ ਲਹਿਦਾ ਖਾਣੇ ਆ ਕੋਈ ਤੂਰ ਸਾਹਿਬ ਬਦਾਮ ਬਦੂਮ ਖਾਂਦੇ ਨੇ ਤੂਰ ਦੀਆਂ ਤਾਂ ਭਰਾਵਾ ਗੱਲਾਂ ਦੂਰ ਦੀਆਂ ਤੂਰ ਤਾਂ ਪੁੱਛਣਾ ਕੀ ਹੋਵੇ ਇਧਰ ਹੁਖਾ ਪਰੀ ਤਾਂ ਆਪਣੇ ਕੋਈ ਖੁਰਾਕ ਵੀ ਲਹਿਦਾ ਰੱਖਣੀ ਪੈਂਦੀ ਕਿ ਚੱਲ ਸੋ ਚੱਲ ਰੋਟੀ ਪਾਣੀ
ਡਰਾਈਵਰੀ ਦਾ ਸਾਰੇ ਤੁਸੀਂ ਵੀ ਤੁਸੀਂ ਕੰਮ ਕੀਤਾ ਤੁਹਾਨੂੰ ਪਤਾ ਹੋਊਗਾ ਇਹਦੇ ਚ ਤਾਂ ਸਰੀਰ ਜਿੰਨਾ ਤੁਸੀਂ ਹਲਕਾ ਰੱਖੋ ਨਾ ਡਰਾਈਵਰੀ ਜ਼ਿਆਦਾਤਰ ਮੋਸਟਲੀ ਉਹ ਅਨਹੈਲਦੀ ਹੁੰਦੀਆਂ ਕੁਝ ਚੀਜ਼ਾਂ ਹੁੰਦੀਆਂ ਸਬਜ਼ੀ ਸੁਬਜ਼ੀ ਹੋ ਗਿਆ ਉਹ ਥੋੜਾ ਵਧੀਆ ਹੁੰਦਾ ਉਹ ਬਾਹਰੋਂ ਥੋੜਾ ਖਾਣ ਦੀ ਪ੍ਰੋਬਲਮ ਆਉਂਦੀ ਜਿਹੜੇ ਬੰਦੇ ਬਾਹਰ ਡਰਾਈਵਿੰਗ ਕਰਦੇ ਨਹੀਂ ਫਿਰ ਢੱਬ ਢੁੱਬੇ
ਭਾਰ ਹਲਕਾ ਹੋਣਾ ਚਾਹੀਦਾ ਬੰਦੇ ਦਾ ਉਧਰ ਤੂਰ ਤੋਂ ਭਾਰ ਵਧਾਈ ਤੁਰ ਆਉਂਦਾ ਓਹਨੂੰ ਕੋ ਦੱਸ ਹਾਂ ਮੰਤਰ
ਨਹੀਂ ਇਹਦੇ ਪਤਾ ਹੀ ਕੀ ਹੁੰਦਾ ਕਿਉਂ ਭਾਰ ਵੱਧ ਜਾਂਦਾ ਇਹਦੇ ਚ ਕਿਉਂਕਿ ਤੁਹਾਡਾ ਸਰੀਰ ਨੇ ਬੈਠੇ ਰਹਿਣਾ ਵਾ ਉਹਨੇ ਥੱਕਦਾ ਜਾਣਾ ਵਾ ਪਰ ਉਹਨੇ ਮੋਹਰੇ ਦੇ ਮਸਲ ਆ ਉਹਦੀ ਬੋਡੀ ਆ ਫਿਜੀਕਲੀ ਨੀ ਉਹਨੇ ਥੱਕਣਾ ਹੋਣਾ ਉਹਨੇ ਉਹ ਬਸ ਟਾਇਰ ਹੋਣਾ ਵਾ ਜਦੋਂ ਟਾਇਰ ਹੋਣਾ ਵਾ ਤੇ ਉਹ ਜਿਹੜਾ ਸਾਰੇ ਸਰੀਰ ਨੇ ਸਲੋ ਹੋਣਾ ਤੇ ਬੰਦੇ ਨੇ ਵੈਸੇ ਵੀ ਟਰੰਕ ਜਦੋਂ ਬੈਠਾ ਵਾ ਵੈਸੇ ਵੀ ਬੋਰ ਹੁੰਦਾ ਰਹਿੰਦਾ ਉਹ ਕੋਈ ਨਾ ਕੁਛ ਨਾਲ ਚਰਚ ਖਾਈ ਜਾਂਦਾ ਵਾ ਜਾਂ ਹੋਰ ਕੁਛ ਲੱਟਣ ਬਦਲੋਂ ਖਾਈ ਜਾਂਦਾ ਵਾ ਉਹ ਯਾਨੀ ਕਿ ਉਹਨੂੰ ਆਪਦੀ ਬੋਰੀਅਤ ਨੂੰ ਦੂਰ ਕਰਨ ਵਾਸਤੇ ਕਣਕਾਂ ਦਾ ਮੂੰਹ ਮਾਰਦਾ ਉਹਦੇ ਨਾਲ ਭਾਰ ਵੱਧਦਾ ਵਾ ਇਹਦਾ ਸਹੀ ਤਰੀਕਾ ਇਹ ਆ ਨਾਲ ਤੁਸੀਂ ਇਹੋ ਜਿਹੀ ਕੋਈ ਵੀ ਅਨਹੈਲਦੀ ਚੀਜ਼ ਨਾ ਲੈ ਕੇ ਜਾਵੋ ਜੇ ਤੁਸੀਂ ਲੈ ਕੇ ਵੀ ਜਾਣਾ ਕੁਛ
ਤੁਸੀਂ ਜਾਣਾ ਹੀ ਆ ਤੇ ਰੱਬ ਦਾ ਨਾਂ ਲੈ ਕੇ ਜਾਓ ਨਾਲ ਕੁਛ ਨਾ ਲੈ ਕੇ ਜਾਓ
ਤੇ ਉਹ ਵੈਸੇ ਹਲਕਾ ਰੱਖੋ ਤੇ ਜਿਹੜਾ ਪ੍ਰੋਪਰ ਟਾਈਮਿੰਗ ਖਾਣਾ ਚਾਹੀਦਾ ਘਰੋਂ ਲੈ ਕੇ ਆਉਣਾ ਚਾਹੀਦਾ ਫੂਡ ਜ਼ਿਆਦਾਤਰ ਰੋਟੀ ਇਹ ਚ ਘੱਟ ਖਾਣੀ ਚਾਹੀਦੀ ਆ ਰੋਟੀ ਦਾ ਨੁਕਸਾਨ ਇਹ ਹੁੰਦਾ ਰੋਟੀ ਖਾ ਕੇ ਨੀਂਦ ਬਹੁਤ ਆਉਂਦੀ ਆ
ਰੋਟੀ
ਤਾਂ ਬੰਦੇ ਨੂੰ ਇੱਕਣ ਖਿੜਦੀ ਆ ਜੇ ਖਾ ਲੋ ਨਾ ਮੈਂ ਸਾਰੇ ਨੂੰ ਵੈਸੇ ਆਉਂਦੇ ਮੈਂ ਜਿੰਨੇ ਸੁਣਿਆ ਪਰ ਮੈਨੂੰ ਤਾਂ ਰੋਟੀ ਖਾ ਕੇ ਦਿਖਾਉਣ ਲਿਖਣ ਲੱਗਦਾ ਵੀ ਜਿਵੇਂ ਕੋਈ ਨਸ਼ੇ ਦੀ ਚੀਜ਼ ਖਾ ਲਈ ਹੁੰਦੀ ਜਿਵੇਂ ਉਹ ਫਿਰ ਬਹੁਤ ਖਿੜਦੀ ਆ
ਉਹ ਪਤਾ ਕਰੋ ਥੋੜੀ ਜਿਹੀ ਜਿਹੜੀ ਕਣਕ ਤੁਸੀਂ ਕਿਤੇ ਰਾਜਸਥਾਨ ਤੋਂ ਨੀ ਮੰਗਾਉਂਦੇ ਜਾਂ ਅਫਗਾਨਿਸਤਾਨ ਤੋਂ ਕਣਕ ਆਉਂਦੀ ਹੋਊਗੀ, ਉਹ ਦੁਕਾਨਦਾਰ ਨੂੰ ਪੁੱਛੋ ਕਣਕ ਕਿੱਥੋਂ ਮੰਗਾਉਂਦੇ ਆ, ਮੈਨੂੰ ਖਾਂਦੇ ਸਾਰੀ ਨੀਂਦ ਆਉਣ ਲੱਗ ਜਾਣੀ। ਹੋ ਸਕਦਾ ਵੀ ਉਸ ਕਣਕ ਦੇ ਵਿੱਚ ਕੋਈ ਪੋਸਟ ਦੀ ਖੇਤੀ ਹੁੰਦੀ ਹੋਵੇ, ਸ਼ਾਇਦ ਬੂਟਾ ਬਾਟਾ ਹਵਾ ਚ ਵੱਜ ਕੇ ਕਣਕ ਦੇ ਨਾਲ ਟਕਰਾ ਕੇ ਥੋੜਾ ਬਹੁਤਾ ਯੂਸ ਜਾਂ ਉਹ ਚਾਈਆਂ ਦਾ ਹੋਵੇ। ਜੇ ਏਦਾਂ ਪਰ ਏਦਾਂ ਭਰਾਵਾ ਦੱਸਦਾ ਤੂਰਨੇ ਤੇ ਪੁੱਛਣ ਲੱਗ ਪੈਣਾ ਕਿਹੜੀ ਦੁਕਾਨ ਤੋਂ ਲਿਆਉਣਾ, ਉਹਨੇ ਤਾਂ ਆਟੇ ਦੀਆਂ ਬੋਰੀਆਂ ਲੱਦ ਲੈਣੀਆਂ ਵੀ ਹੱਥ ਕਣਕ ਹੀ ਬਹੁਤ ਵਾਧੂ ਆ। ਪਾਣੀ ਯਾਰ ਪੀਤ ਜਾਵੇ ਉੱਥੇ ਤਾਂ ਮੂਤਰ ਨੂੰ ਕਹਿੰਦੇ ਵੀ ਉਹ ਖੜ ਨੀ ਦਿੰਦੇ ਟਰੱਕ ਤੇ ਫਿਰ ਜਾਊ ਕਿੱਧਰ ਬੰਦਾ। ਨਾਲੇ ਜੇ 500 ਰੁਪਇਆ ਜੇ ਡਾਲਰ ਲੈ ਵੀ ਲੈਣਗੇ ਤਾਂ ਕੋਈ ਗੱਲ ਨੀ, ਹੁਣ ਮਰ ਥੋੜਾ ਜਿਹਾ ਨਾ।
ਨਹੀਂ ਨਹੀਂ ਨੇਤਾ ਜੀ ਕਦੇ ਨੀ ਫਾਈਨ, ਮੈਂ ਤਾਂ ਅੱਜ ਤੱਕ ਕਦੇ ਨੀ ਸੁਣਿਆ ਕਿਸੇ ਡਰਾਈਵਰ ਨੂੰ ਇੱਕਦਮ ਸਾਈਡ ਤੇ ਨੀ ਫੜ ਕੇ। ਉਹ ਹੁਣ ਜੇ ਬੰਦਾ ਕਰੂਗਾ ਵੀ ਇੰਨਾ ਤਾਂ ਸਹਿਣਾ ਹੋਊਗਾ, ਇਹ ਤਾਂ ਨਹੀਂ ਹੈਗਾ ਵੀ ਸਿੱਧੀ ਦੇ ਬੈਠੀ ਕਿਤੇ ਸਾਈਡ ਤੇ ਖੜ ਕੇ ਲੱਗ ਗਿਆ ਕਰ ਲੋਕਾਂ ਸਾਹਮਣੇ, ਉਹ ਤਾਂ ਕਿਤੇ ਨਾ ਕਿਤੇ ਦੇਖ ਕੇ
ਉਹ ਤਾਂ ਸ਼ਰਮਿੰਦਾ ਮੰਨਦਾ। ਓਦਾਂ ਯਾਰ ਮਿੱਟੀ ਪਾ ਦੋ ਤੇ ਫੇਰ ਹੀ ਪਤਾ ਲੱਗਦਾ ਕਿਸੇ ਨੂੰ ਜਾਊਗੀ ਤਾਂ ਫੜਨ ਗੇ ਤਾਂ ਤਾਂ ਜੇ ਪਤਾ ਲੱਗੂਗਾ।
ਹਾਂਜੀ ਹਾਂਜੀ
ਸਾਡੇ ਤਾਂ ਬੰਦੇ
ਤਾਂ ਹੋਣਾ ਵਾ ਜੇ ਤੁਸੀਂ, ਹਾਂਜੀ ਹਾਂਜੀ ਫਾਈਨ ਤਾਂ ਹੁੰਦਾ ਵਾ ਜੇ ਤੁਸੀਂ ਚੱਲਦੇ ਟਰੱਕ ਤੇ ਖਾਂਦੇ ਨੇ, ਕਹਿੰਦੇ ਕਈ ਕਰਦੇ ਨੇ ਆਜਾ ਕੰਮ
ਸਿੱਟੀ ਫਰੂੜੀਆਂ ਫਰਾੜੀਆਂ ਪੀ ਕੇ ਵੇਚ ਰੱਖਦੀਆਂ, ਮੈਂ ਘਰੇ ਆ ਕੇ ਪਟਾਕੇ ਮਰਵਾਈ ਦੇ ਸਗੋਂ ਨਿਆਣੇ ਨਿਆਣੇ ਖੁਸ਼ ਹੋ ਜਾਂਦੇ, ਪਾਪਾ ਕੋਈ ਆਈਟਮ ਲੈ ਕੇ ਆਇਆ ਉਹਨੂੰ ਪਤਾ ਪੀ ਕੇ ਖਾਦੇ ਆ। ਅੱਛਾ ਨਿਆਣਿਆਂ ਲਈ ਨਹੀਂ ਕੁਛ ਲਿਆਉਣਾ, ਨਿਆਣਿਆਂ ਲਈ ਖਾਲੀ ਫਰੂਟੀਆਂ ਇਕੱਠੀਆਂ ਕਰੀ ਜਾਣੀਆਂ, ਚਲੋ ਸਾਰਾ ਪਟਾਕਾ ਵੇਖ ਕੇ ਖੁਸ਼ ਹੋ ਜਾਂਦੇ। ਹੁਣ ਤਾਂ ਨਿਆਣੇ ਵੀ ਐਸੇ ਅਫਲਾ ਤੂੰ ਉਹ ਕਹਿੰਦੇ ਪੀਵਾਂਗੇ ਅਸੀਂ ਪਟਾਕੇ ਜਿੰਨੇ ਮਰਜ਼ੀ ਮਰਵਾਈ ਚਲੋ। ਉਹ ਸਾਡਾ ਜਮਾਨਾ ਹੋਰ ਸੀ ਵੀ ਹੁਕਮਪ੍ਰੀਤ ਸਾਹਿਬ, ਤੁਹਾਡਾ ਹੁਣ ਜਮਾਨਾ ਲਹਿਦਾ, ਤੁਸੀਂ ਹੁਣ ਐਡਵਾਂਸ ਟੈਕਨੋਲੋਜੀ ਆ, ਨਾਲ ਹੀ ਟਰੱਕ ਦੱਸੀ ਜਾਂਦਾ ਕਿਹਨੂੰ ਜਾਣਾ ਕਿੱਧਰ ਨੂੰ ਜਾਣਾ, ਅਸੀਂ ਤਾਂ ਪੁੱਛ ਪੁੱਛ ਕੇ ਰਾਤ ਦਿਹਾੜੀ ਉਦਾਂ ਮਾਰ ਲਈ ਦੀ, ਤੇ ਕਈ ਸ਼ਦਾਈ ਆ ਉੱਥੋਂ ਦੇ ਮਤਲਬ ਵੈਸਟ ਬੰਗਾਲ ਦੇ ਲੋਕ ਵੀ ਕਈ ਇਹਨਾਂ ਦੇ ਆ, ਉਹ ਰਾਹ ਵੀ ਪੁੱਠਾ ਹੀ ਦੱਸ ਦੇਣਗੇ ਇੱਧਰ ਨੂੰ ਆਪੇ ਮਰਿਆ ਰੋਜ਼। ਇੱਕ ਵਾਰ ਮੈਨੂੰ ਰਾਹ ਪਾਤਾ ਨਾਲ ਮੇਰੇ ਬਿੱਲੂ, ਉੱਥੇ ਭਰਾਵਾ ਜਿੱਥੇ ਅਸੀਂ ਜਾਈਏ ਉਹ ਬੰਦੇ ਦੀਆਂ ਖੋਪੜੀਆਂ ਪਈਆਂ, ਮੈਂ ਕਿਹਾ ਬਿੱਲੂ ਲੈ ਆਪਣੀ ਹੁਣ ਕੰਮ ਹੋਣ ਵਾਲਾ ਹੀ ਆ।
ਰਾਹ ਦਾ ਵੀ ਮੈਂ ਤੁਹਾਨੂੰ ਦੱਸਦਾ ਗੇਟ ਆ, ਤੁਸੀਂ ਜਿਹੜਾ ਉਹ ਹੁੰਦਾ ਨਾ ਜਿਹੜੀ ਗੱਲ ਕਰਦੇ ਹੋ ਨੈਵੀਗੇਟਰ ਕਹਿੰਦੇ ਜਿਹੜੇ ਗੇਟ ਦੇਖ ਕੇ ਜਾਂਦੇ ਕਿੱਧਰ ਦੇ, ਉਹ ਜੇ ਤੁਸੀਂ ਉਹਨੂੰ ਫੋਲੋ ਕਰ ਕਰਕੇ ਜਾਂਦੇ ਹੋ ਗੇਟ ਦੇਖ ਜਾਂਦੇ, ਫਿਰ ਬੰਦੇ ਨੂੰ ਰਾਹ ਨੀ ਯਾਦ ਰਹਿੰਦਾ ਉਹਦੇ ਨਾਲ, ਉਹਨੇ ਤੁਸੀਂ ਦੇਖਦੇ ਰਹਿੰਦੇ ਹੋ। ਜੇ ਤੁਸੀਂ ਕਿਹੜੀ ਇੱਕ ਜਿਹੜੀ ਮੈਪ ਬੁੱਕ ਹੁੰਦੀ ਆ ਮੈਲਵੇ ਹੁੰਦੀ ਜਾਂ ਨਕਸ਼ਾ ਸਭ, ਜੇ ਤੁਸੀਂ ਉਹਨੂੰ ਦੇਖ ਕੇ ਜਾਂਦੇ ਹੋ ਉਹਦੇ ਦੇ ਨਾਲ ਵੀ ਸਾਨੂੰ ਬ੍ਰਿਜਾਂ ਬ੍ਰਿਜਾਂ ਸਾਨੂੰ ਪਤਾ ਬੰਦਾ ਦੇਲ ਮੈਂ ਧਿਆਨ ਆ ਵੀ ਕਿੱਥੇ ਕੋਈ ਬ੍ਰਿਜ ਤਾਂ ਨਹੀਂ ਹੈਗਾ, ਕੋਈ ਪੌਲਸਾ ਨੀ ਬੀਮਾ ਪੌਲਸਾ ਨੀ
ਹੈਗਾ,
ਟਰੱਕ ਥੱਲੇ ਦੀ ਲੰਘ ਜੂਗਾ, ਫੇਰ ਤਾਂ ਫੇਰ ਨੀ ਮੈਨੂੰ ਧੋਖਾ ਖਾਂਦਾ। ਫੇਰ ਜੇ ਤੁਸੀਂ ਇੱਕ ਵਾਰ ਥਾਂ ਉਹਨੂੰ ਦੇਖ ਕੇ ਲੰਘੇ ਉਹ ਤੇ ਫਿਰ ਤੁਹਾਨੂੰ ਦੁਬਾਰਾ ਦੇਖਣ ਦੀ ਲੋੜ ਨੀ ਪੈਣੀ ਛੇਤੀ। ਜੇ ਤੁਸੀਂ ਦੇਖ ਕੇ ਜਾਂਦੇ ਹੋ ਉਹਨੂੰ ਜਾਂ ਫੋਨ ਦੇ ਮੈਪ ਤੇ ਲਾ ਲਿਆ ਜਾਂ ਕੋਈ ਨੈਵੀਗੇਟਰ ਲਾ ਲਿਆ ਉਹ ਤੇ ਦੇਖ ਜਾਂਦੇ ਹੋ, ਉਹ ਤੇ ਫਿਰ ਬੰਦੇ ਨੂੰ ਧਿਆਨ ਉੱਤੇ ਰਹਿੰਦਾ, ਫਿਰ ਬੰਦਾ ਆਲੇ ਦੁਆਲੇ ਨੂੰ ਦੇਖਦਾ, ਉਹਨੂੰ ਰਾਹ ਨੀ ਯਾਦ ਰਹਿੰਦਾ ਹੈਗਾ।
ਤੇ
ਖਾਸ ਕਰ ਟਰੱਕਾਂ ਦੇ ਤਾਂ ਟਰੱਕਾਂ ਦੀ ਤਾਂ ਤੁਸੀਂ ਜਿਹੜਾ ਉਹ ਜਿਹੜਾ ਤੁਸੀਂ ਮੈਪ ਦੇਖ ਹੀ ਨੀ ਨਾ ਸਕਦੇ, ਕਿਉਂਕਿ ਉਹਨੇ ਮੈਪ ਨੇ ਗੱਡੀ ਦੇ ਹਿਸਾਬ ਨਾਲ ਤੁਹਾਨੂੰ ਦਿਖਾ ਦੇਣਾ, ਜਾਂ ਟਰੱਕਾਂ ਵਾਲੇ ਵੀ ਆਉਂਦੇ ਨੇ ਉਹ ਜੇ ਮੈਪ ਦਿਖਾਉਣ ਵਾਲੇ ਜਿਹੜੇ ਹੁੰਦੇ ਨੇ ਇਲੈਕਟ੍ਰੋਨਿਕ ਜਿਹੜੇ ਡਿਵਾਈਸ ਹੁੰਦੇ ਨੇ ਉਹ, ਪਰ ਬੈਸਟ ਤਾਂ ਉਹੀ ਹੁੰਦਾ ਤਾਂ ਉੱਥੇ ਦੇਖ ਕੇ ਜਾਓ, ਕਿਉਂਕਿ ਉਹ ਤੁਹਾਨੂੰ ਲੈ ਗਿਆ ਉਹਦਾ ਗਾਹਾਂ ਮੂਹਰੇ ਕੋਲ ਹੋਵੇ ਨੀਮਾ, ਤੇ ਉਹਨੇ ਕਹਿਣਾ ਚੱਲ ਇੱਧਰ ਦੇ ਤੁਸੀਂ ਚਲੇ ਜਾਓਗੇ ਤੇ ਮੂਹਰੇ ਫਸ ਜਾਓਗੇ, ਤੇ ਫਿਰ ਜਦੋਂ ਕਿਹਾ ਜੇ ਤੁਸੀਂ ਫਸ ਕੇ ਇੱਕ ਨੂੰ ਤੁਹਾਡੇ ਕੋਲੇ ਵੱਡਾ ਟਰੱਕ ਤੇ ਨਾ ਅੱਗੇ ਨੀ ਬੱਚੇ ਨੂੰ, ਫਿਰ ਉੱਥੇ ਆਊਗੀ ਪੁਲਿਸ ਪਾਸਾ ਹੋ ਗਈ, ਫਿਰ ਜੇ ਇੱਥੇ ਫਿਰ ਮੇਰੀ ਵਾਲੇ ਵੀ ਆ ਸਕਦੇ ਵਿਖਾ ਲੈ ਜਾਣ ਥੱਲੇ ਪੁਲ ਦੇ, ਉਹ ਫਿਰ ਤੁਹਾਨੂੰ $3,000-$4,000 ਤੁਹਾਨੂੰ ਜੁਰਮਾਨਾ ਹੋਊਗਾ ਤੇ ਤੁਸੀਂ ਜਾ ਕੇ ਛੁੱਟੋਗੇ।
ਚਲੋ ਇਹ ਤੇ ਫੇਰ ਅੱਛਾ, ਮਲਕੀਤ ਕਹਿੰਦਾ ਜੀ ਟਾਈਮ ਆਪਣਾ ਹੋ ਗਿਆ ਬਈ ਹੁਕਮਰੀ ਸਾਹਿਬ ਆ, ਤੇ ਅੱਜ ਫਿਰ ਆਪਾਂ ਗਾਣਾ ਵੀ ਸੁਣਾ ਦਈਏ ਤੁਹਾਨੂੰ ਅਫਲਾਤੂਨ ਜਿਹਾ। ਕਿਹੜਾ ਗਾਣਾ ਜੀ ਸੁਣਨਾ ਜਿਹੜਾ ਵੀ ਟਰੱਕ ਜਿਹੜਾ 100-110 ਦੇ ਹੋ ਜਾਏ?
ਗਾਣੇ ਦਾ ਸਾਹਿਬ ਜਿਹੜੇ ਪਹਿਲਾਂ ਗਾਣੇ ਸੁਣਾਏ ਬਹੁਤ ਹੀ ਵਧੀਆ ਗਾਣੇ ਸਹੀ ਬਹੁਤ ਵਧੀਆ ਸੁਣਾਏ ਨੇ, ਤੇ ਅੱਜ ਤੁਸੀਂ ਸੁਣਾ ਦੋ
ਕਿਹੜਾ ਗੀਤ
ਉਹਦਾ ਸੁਣਾ ਦੋ, ਕੀ ਇਹਦਾ ਨਾਮ
ਬਹੁਤ ਬਹੁਤ ਸ਼ੁਕਰੀਆ ਸੁਖਦੀਪ ਭਾਜੀ ਪ੍ਰੋਗਰਾਮ ਦੇ ਵਿਚ ਸ਼ਾਮਿਲ ਹੋਣ ਦੇ ਲਈ, ਤਾਂ ਇੰਨੀ ਇਨਫੋਰਮੇਸ਼ਨ ਦੇਣ ਦੇ ਲਈ। ਸਤਿ ਸ਼੍ਰੀ ਅਕਾਲ। ਲਾ ਵੀ ਸੋਹਣਿਆ ਬਗਿਆ ਸ਼ਰਾਈਆ, ਉਹ ਕਾਕਿਆ ਸਦਾਈਆ ਕਹੀ ਜਾਣੇ ਨਾਲੇ, ਕੋਈ ਸਦਾਈ ਕਹਿਣਾ ਤੁਹਾਨੂੰ, ਤੁਸੀਂ ਕਦੋਂ ਦਾ ਗੀਤ ਨੀ ਲਾਈ ਸਦਾਈ ਕਹੂੰ ਤੁਹਾਨੂੰ ਮੈਂ ਕਹਿਣਾ। ਤੇ ਤੂਰ ਸਾਹਿਬ ਤਾਇਆ ਜੀ ਗੱਲ ਕਹਿ ਰਹੇ ਨੇ ਕਿ ਤੂਰ ਸਾਹਿਬ ਕਹਿੰਦੇ ਨੇ ਕਿ ਤਾਇਆ ਜੀ ਜਦੋਂ ਸਾਈਡ ਤੇ ਰੋਡ ਜਿਹੜੀ ਆ ਨੀਵੀਂ ਹੁੰਦੀ ਆ ਥੋੜੀ ਜਿਹੀ, ਤੇ ਸਾਈਡ ਤੇ ਸੋਲਰ ਤੇ ਕੱਟ ਮਾਰੇ ਹੋਏ ਹੁੰਦੇ ਨੇ, ਜਦੋਂ ਮੈਂ ਕਿਤੇ ਟਾਇਰ ਉੱਪਰ ਚੜ੍ਹਦਾ ਤੇ ਉੱਚੀ ਦੇਣੀ ਆਵਾਜ਼ ਆਉਂਦੀ ਕੜ ਗੜ 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 ਗੜ, ਅੱਛਾ ਤੇ ਉਹ ਬੰਦੇ ਸੁੱਤੇ ਨੂੰ ਉਠਾ ਦਿੰਦੀ ਆ ਤੇ ਬੰਦਾ ਫਿਰ ਟਰੱਕ ਚਲਾਉਣ ਲੱਗ ਪਈਆ। ਇਹ ਤੇ ਬੜੀਆ ਸਕੀਮ ਆ, ਸਾਰੇ ਜਾਣੀ ਰੋਡ ਤੇ ਖੜ ਖੜ ਕਰ ਕਰ, ਉਹ ਸਾਡੇ ਵਰਗਾ ਬੰਦਾ ਹੋਵੇ ਨਾ ਕੋਈ ਲਹਿਰੀ, ਅਸੀਂ ਟਰੱਕ ਹੀ ਉੱਥੋਂ ਥਾਣੀ ਚਲਾ ਕੇ ਲੈ ਜਾਈਏ, ਝੂਟੇ ਲੈਂਦੇ ਜਾਈਏ, ਨਾਲੇ ਉੱਥੇ ਕਿਸੇ ਨੇ ਓਦਾਂ ਨੀ ਆਉਣਾ ਉਸ ਰੋਡ ਤੇ, ਤੂੰ ਕੋਈ ਭਟਕੇ ਆਊਗਾ, ਭਟਕਣੇ ਊ ਨੀ ਉੱਥੇ, ਮੈਂ ਲੱਗਦਾ ਮੈਂ ਜਾਊ ਉਸ ਰੋਡ ਤੇ ਉੱਥੇ ਡਰ ਕਰਦਾ ਛੜ ਕਰ ਕਰ। ਤੇ ਤਾਇਆ ਜੀ ਕਹਿੰਦੇ ਬਦਾਮ ਖਾਓ ਤੇ ਟਰੱਕ ਚਲਾਓ, ਬਦਾਮਾਂ ਨਾਲ ਨਹੀਂ ਆਪਣੇ ਪ੍ਰਦੀਪ ਤੂਰ ਸਾਹਿਬ ਅਗਲ ਆਉਣੀ, ਅਗਲ ਆਉਣੀ ਆਪਾਂ ਨੂੰ ਧੱਕੇ ਖਾ ਕੇ। ਜਿਹੜਾ ਬੰਦਾ 5 ਸਾਲ ਟਰੱਕ ਚਲਾ ਗਿਆ ਨਾ, ਉਹ ਪੱਕੇ ਪੈਰੀ ਪੈ ਗਿਆ ਸਮਝ ਲਓ, ਉਹ ਗੱਲਾਂ ਚ ਵੀ ਨਹੀਂ ਮਾਰ ਖਾ ਸਕਦਾ ਤਾਂ ਉਹ ਕੋਈ ਹੋਰ ਚੀਜ਼ ਚ ਵੀ ਮਾਰ ਖਾ ਸਕਦਾ ਨੀਗਾ। ਉਹ ਟਰੱਕ ਡਰਾਈਵਰ ਜਿਹੜਾ ਬੰਦਾ, ਉਹਦਾ ਜਿੰਨਾ ਅਨੁਭਵ ਤਜਰਬਾ ਹੋ ਜਾਂਦਾ, ਮੈਂ ਸਮਝਦਾ ਵੀ ਉਹਨਾਂ ਕਿਸੇ ਹੋਰ ਦਾ ਅਨੁਭਵ ਤਜਰਬਾ ਹੋ ਸਕਦਾ ਨੀ, ਕਿਉਂਕਿ ਜਿਹੜਾ ਇੱਕ ਮੁਸਾਫਰ ਆ ਉਹਦੇ ਅਨੁਭਵ ਤਜਰਬੇ ਬੜੇ ਲਹਿਦਾ ਹੀ ਹੁੰਦੇ ਆ ਜੀ। ਇਹ ਤਾਂ ਹੈ ਤਾ ਜੀ। ਤੇ ਕਹਿੰਦੇ ਗੀਤ ਸੁਣਾ ਦਿਓ ਹਾਕਮ ਸੂਫੀ ਦਾ ਕੋਈ ਵੀ ਜਾਂ ਫਿਰ ਨਛੱਤਰ ਛੱਤੀ ਦਾ ਗੀਤ, ਤੈਨੂੰ ਸੁਣਾਵਾਂਗੇ ਨਛੱਤਰ ਛੱਤੇ ਦਾ ਗੀਤ ਵੀ, ਤੈਨੂੰ ਉਹ ਸੁਣਾਵਾਂਗੇ ਨਛੱਤਰ ਛੱਤੇ ਦਾ ਜਿਹੜਾ ਅਫਲਾਤੂਨ ਸੀ ਸਾਡੇ ਵੇੜਿਆਂ ਦਾ, ਤੇ ਉਹ ਗੀਤ ਉਹਦੇ ਵਾਧੂ ਜਿਹੜਾ ਉਹ ਗੀਤ ਆ ਵੀ ਲੈ ਤੈਨੂੰ ਸੁਣਾ। ਤੇ ਤੂਰ ਸਾਹਿਬ ਨੂੰ 20 ਸਾਲ ਹੋ ਗਿਆ ਟਰੱਕ ਚਲਾਉਂਦੇ ਨੂੰ, ਲੈ ਵੀ ਮਲਕੀਤ ਜਿੰਨੀ ਉਮਰ ਦਾ ਤੂੰ ਟਰੱਕ ਹੀ ਚਲਾਈ ਜਾਂਦਾ, ਜਿੰਨੇ ਸਾਲ ਮਲਕੀਤ ਨੂੰ ਜਮੇ ਨੂੰ ਹੋਗਾ ਉਨੇ ਚਿਰ ਦਾ ਤੂੰ ਟਰੱਕ ਹੀ ਚਲਾਈ ਜਾਂਦਾ। ਵਾਹ ਵਾਹ ਵਾਹ, ਮੈਂ 16 ਸਾਲ ਚਲਾਇਆ, ਤੂੰ ਮੇਰੇ ਨਾਲ 4 ਸਾਲ ਵੱਧ ਕਿਦਾਂ ਚਲਾ ਰਿਹਾ? ਕਿਉਂ 4 ਸਾਲ ਵੱਧ ਚਲਾ ਨੀ ਸਕਦੇ? ਉਹ ਨਹੀਂ ਉਹਨਾਂ ਦਾ ਭਤੀਜ ਸਗੋਂ ਤਾਇਆ ਨਾਲ ਕਹਿੰਦੇ ਗੁਰੂ ਜੀ ਨੇ ਉਹਨਾਂ ਨੇ ਚੇਲੇ ਜਾਂ ਛੜਾ ਵੀ ਛੜਾ ਪਤ ਮਾਰ ਦੇ ਆ, ਤੇ ਪਰ ਇੱਦਾਂ ਵੀ ਠੀਕ ਆ। ਇਹ ਕਿਸੇ ਚੰਗੇ ਬੰਦੇ ਕੋਲ ਜਿਹੜਾ ਇਹ ਸਿੱਖਿਆ ਗੱਭਰੂ ਪੱਕੇ ਪੈਰੀ ਪੈ ਗਿਆ, ਨਾਲੇ ਜਦੋਂ ਨੋਟ ਆਉਂਦੇ ਹੋਣ ਨਾ ਪੋਤਾ ਕਹਿੰਦਾ ਵੀ ਕੀ ਕਹਿੰਦਾ ਮਾਣਕ ਮਾਣਕ ਕਹਿੰਦਾ ਇਹਨੇ ਹੁਣ ਨੋਟ ਸਾਡੇ ਕੋਲ ਹੋਊਗਾ, ਬੱਕਰੀ ਵੀ ਨੋਟ ਨੀ ਸਾਡੇ ਖਾਂਦੀ, ਹੋਰ ਤਾਂ ਕਿਸੇ ਨੇ ਖਾਣੀ ਕੀ ਆ ਬੱਕਰੀ। ਤੇ ਇਧਰ ਤਾਇਆ ਜੀ ਨਰਿੰਦਰ ਰਠੌਰ ਸਾਹਿਬ ਵੀ ਸੁਣਦੇ ਪਏ ਨੇ, ਕਹਿੰਦੇ ਸਤਿ ਸ਼੍ਰੀ ਅਕਾਲ ਤਾਇਆ ਜੀ, ਮੈਂਡੀ ਭਾਜੀ ਟੀਟੂ ਸਾਹਿਬ। ਉਹ ਬਲੈ ਰਠੌਰ ਰਠੌਰ ਅੱਜ ਕੱਲ੍ਹ ਵਿਆਹ ਵਾਲਾ ਹੋ ਗਿਆ, ਪਛੀ ਲੱਗੇ ਨਿਆਣਿਆਂ ਦੀ ਖਿਦਮਤ ਦੇ ਵਿੱਚ ਵਿਅਸਤ ਰਹਿੰਦਾ। ਚਲੋ ਸਾਨੂੰ ਵੀ ਇਸ ਗੱਲ ਦਾ ਹੀ ਬੜਾ ਖੁਸ਼ੀ ਤੇ ਬੜਾ ਚਾਅ ਕੇ ਸੁਨੇਹਾ ਤੇ ਭੇਜਦੇ ਨੇ। ਹੁਣ ਨਰਿੰਦਰ ਸਿੰਘ ਰਠੌਰ ਜੀ ਤੂੰ ਸੁਖਪ੍ਰੀਤ ਸਿੰਘ ਕੋਈ ਫਰਕ ਨਹੀਂ, ਫਤਿਹ ਬੁਲਾ ਕੇ ਇਹ ਚੱਲ ਜਾਂਦਾ ਤੇ ਫਤਿਹ ਹੀ ਉਹ ਬੁਲਾਉਂਦੇ ਨੇ। ਮੈਂ ਸਮਝਦਾ ਵੀ ਉਹਨਾਂ ਦੇ ਕਦਮਾਂ ਦੀ ਚੱਲਣ ਨੂੰ ਫਿਰਦੇ ਨੇ ਉਹਨਾਂ ਦੇ ਕਦਮ। ਰਠੌਰ ਸਾਹਿਬ ਕਾਲ ਕਰਿਆ ਕਰੋ, ਤੁਹਾਡੇ ਜਿਹੜੇ ਆ ਉਹ ਅਸੀਂ ਵਿਚਾਰਾਂ ਨੂੰ ਉਡੀਕਦੇ ਰਹਿੰਦੇ ਹਾਂ ਯਾਰ, ਉਸੇ ਨਿਆਣਿਆਂ ਤੋਂ ਟਾਈਮ ਮਿਲੂ ਤੇ ਵਿਚਾਰ ਹੋਊ। ਤਾਇਆ ਜੀ ਨਿਆਣੇ ਤੁਸੀਂ ਵੀ ਪਾਲੇ, 12 ਨਿਆਣੇ, ਤੁਹਾਡੇ ਕੋਲ ਟਾਈਮ ਬੜਾ ਹੁੰਦਾ ਹੈ। ਦੇਖੋ ਜੀ ਟਾਈਮ ਜਿਹੜਾ ਨਾ, ਉਹ ਨਿਆਣੇ ਹੋਏ ਵਿਆਹ ਹੋਏ ਬੰਦੇ ਤੇ ਕੋਈ ਫਰਕ ਨਹੀਂ ਪਾ ਸਕਦੇ। ਕਈ ਮੈਨੂੰ ਕਹਿੰਦੇ ਆ ਭੱਖ ਰੋਈ ਜਾਵੇ ਤੋੜਾ ਡੋਲਾ ਲੋਲੀ ਤੇ ਚਲੋ ਰੋਈ ਜਾਂਦਾ ਜਾਂਦਾ ਕਿਆ ਕਰਾ ਤੋਤੀ ਵੀ ਰੋਈ ਜਾਂਦਾ ਇਹ ਸਭ ਰੋਂਦੇ ਆ ਮੈਨੂੰ ਤੈਨੂੰ ਮੈਂ ਰੋਂਦਾ ਨੀ ਦੇਖਿਆ ਮੈਂ ਕਿਹਾ ਰੋਣ ਮੇਰੇ ਦੁਸ਼ਮਣ ਤੁਸੀਂ ਰੋਈ ਜਾਂਦੇ ਮੈਨੂੰ ਰੋਣ ਦੀ ਲੋੜ ਆ ਕਾਹਤੋਂ ਰੋਂਦੇ ਵਿਆਹ ਕਰਾ ਲਿਆ ਜ਼ਿੰਦਗੀ ਜਿਹੜੀ ਅਵਾਯਾਰ ਹੋ ਗਈ ਆ ਜਾਣਾ ਆਉਣਾ ਚਲ ਗਿਆ ਮੈਂ ਕਿਹਾ ਵੀ ਇਹ ਇੱਕ ਹੋਮੋਪੈਥੀ ਰੋਗ ਆ ਇਹਦਾ ਇਲਾਜ ਹੋਮੋਪੈਥੀ ਕੀ ਮੈਂ ਪਹਿਲਾਂ ਡਾਕਟਰ ਸਿੱਖ ਲਈ ਮੈਨੂੰ ਪਤਾ ਇਹਦਾ ਇਲਾਜ ਕੀ ਆ ਕਹਿੰਦਾ ਅੱਛਾ ਤੁਸੀਂ ਉਹ ਬੂੰਦਾਂ ਮੈਂ ਚਾਰ ਬੂੰਦਾਂ ਸਵੇਰੇ ਸ਼ਾਮ ਪੀ ਚਲੋ ਜੇ ਤੁਹਾਨੂੰ ਕਿਸੇ ਤਰੀਕੇ ਦੀ ਸਮੱਸਿਆ ਰਹਿ ਗਈ ਤਾਂ ਮੈਨੂੰ ਫਲ ਉਹਦਾ ਰੋਗ ਸਾਨੂੰ ਨੇ ਘਰ ਦੀਆਂ ਸਾਡੀਆਂ ਸ਼ੱਕ ਬੋ ਕਰਦੀਆਂ ਮੈਂ ਕਿਹਾ ਸੋਹਣਿਆ ਸਰ ਕਿਹਾ ਮਸਾਂ ਲਿਆ ਡੋਲਿਆ ਘਰ ਦੀਆਂ ਨੂੰ ਕਹਿੰਦਾ ਮੈਂ ਯਾਰ ਯਾਰ ਬੂੰਦਾ ਪਿਆਉਣੀਆਂ ਆਪ ਥੋੜਾ ਪੀ ਲੈਣੀਆਂ ਘਰ ਦੀਆਂ ਅੱਛਾ ਇਹ ਦਵਾਈ ਫਿਰ ਦੱਸੀ ਉਹਨਾਂ ਨੂੰ ਦੱਸੀ ਭਰਾਵਾ ਉਹ ਮੈਂ ਕਿਹਾ ਪੀਣੀ ਨਿਰਣਾ ਜੇ ਬੱਕਰੀ ਦੁੱਧ ਦੇਣਾ ਜਿਹੜੀ ਬੱਕਰੀ ਪਹਾੜਾਂ ਦੇ ਵਿੱਚ ਦੇਸੀ ਜਿਹੜੀਆਂ ਬੂਟੀਆਂ ਖਾ ਕੇ ਦੁੱਧ ਦਿੰਦੀ ਆ ਤਾਂ ਉਹ ਮੀਂਗਣਾ ਕਰਦੀ ਆ ਗਿੱਲੀ ਥਾਂ ਤੇ ਉਸ ਬੱਕਰੀ ਦੇ ਦੁੱਧ ਨਾਲ ਦਵਾਈ ਖਾਣੀ ਉਹਨਾਂ ਨੂੰ ਬੱਕਰੀ ਨੀ ਲੱਭੀ ਆਪਾਂ ਉਹਨਾਂ ਨੂੰ ਉਹ ਦਵਾਈ ਨੀ ਦੱਸੀ ਮੈਂ ਜਦੋਂ ਦੁੱਧ ਚੋ ਲਿਆ ਤੂੰ ਦਵਾਈ ਦੱਸਦਾ ਮੈਂ ਠੀਕ ਠੀਕ ਆਹ ਗੱਲਾਂ ਬਾਤਾਂ ਤੇ ਹੋਰ ਦੱਸੋ ਕੀ ਸੁਣਨੀ ਗੱਲ ਤਾਜੀ ਹੁਣ ਆਪਾਂ ਗੀਤ ਸੁਣੀਏ ਗੱਲ ਨੀ ਸੁਣੀ ਆਹੋ ਇਹ ਵੀ ਗੱਲ ਠੀਕ ਵਿੱਕੀ ਬਾਜੀ ਵੀ ਸੁਣਦੇ ਪਏ ਨੇ ਲਾਵੇ ਅੱਜ ਵਿੱਕੀ ਦੀਪ ਨੂੰ ਨੰਬਰ ਲੈ ਗਿਆ ਉਹ ਵਿੱਕੀ ਨੂੰ ਗਾਣਾ ਜਿਹੜੇ ਨਾਲ ਲਾ ਕੇ ਦਿੱਤਾ ਢਾਫੜੀ ਤੁਹਾਡੀ ਏਦਾਂ ਲਾਉਣੀ ਜਿੱਦਾਂ ਪੁਰਾਣੀਆਂ ਬੁੜੀਆਂ ਰਜਾਈ ਨੀ ਕਹਿੰਦੀਆਂ ਹੁੰਦੀਆਂ ਸੀ ਜਦੋਂ ਰਜਾਈਆਂ ਨਿਆਣੇ ਮੂਤ ਮੂਤ ਕੇ ਦੂਰ ਸਾਹਿਬ ਜਾਂਦੇ ਨੇ ਇਸ ਗੱਲ ਨੂੰ ਮੂਤ ਮੂਤ ਭਰ ਦਿੰਦੇ ਸੀ ਤੇ ਬੁੜੀਆਂ ਰੂਹ ਨਾ ਨਿਗਿੰਦ ਕੇ ਰਜਾਈਆਂ ਨੂੰ ਡੰਡੇ ਨਾਲ ਕੁੱਟਦੀਆਂ ਹੁੰਦੀਆਂ ਸੀ ਵੀ ਕਿਉਂ ਨਿਕਲ ਆਵੇ ਕੋਈ ਮਿੱਟੀ ਘਟਾ ਫੜੈ ਮੂੰਹ ਤੇਰਾ ਮੂੰਹ ਵੇਖ ਕੇ ਜਿਤਾਇਆ ਮਿੱਟੀ ਘਟਾ ਨਿਕਲ ਆਵੇ ਏਦਾਂ ਮੈਂ ਝਾਂਬੀ ਲਾਉਣੀ ਤੁਹਾਡੀ ਜਿੱਦਾਂ ਉਹ ਰਜਾਈ ਦਾ ਮਿੱਟੀ ਘਟਾ ਕਰਦੀਆਂ ਹੁੰਦਾ ਦਰੀਆਂ ਅੱਗੇ ਝਾਟੀਆਂ ਹੁੰਦੀਆਂ ਬੁੜੀਆਂ ਅੱਛਾ ਸਾਰੇ ਕੰਮ ਬੁੜੀਆਂ ਹੀ ਕਰਦੀਆਂ ਸੀ ਬੰਦੇ ਖਤਿਆਂ ਦੇ ਵਿੱਚ ਥੋੜੇ ਖਜਲ ਹੁੰਦੇ ਡੰਗਰਾਂ ਚ ਡੰਗਰ ਹੀ ਹੋਣ ਵਾਲੀ ਗੱਲ ਆ ਅਸੀਂ ਬਲਦ ਨੂੰ ਉਹ ਛੋਲੇ ਆਪ ਖਾਈ ਜਾਣੇ ਉਹ ਬਲਦ ਨੂੰ ਜਾਈ ਜਾਣੇ ਪਛੀ ਲੱਗੇ ਪਤਾ ਨੀ ਲੱਗਣਾ ਬੰਦੇ ਕਿਹੜੇ ਤੇ ਬਲਦ ਕਿਹੜੇ ਬਲਦ ਆਵਾਂਗੇ ਇੱਕ ਵਾਰ ਅਸੀਂ ਲੈਣ ਚਲੇ ਗਏ ਚਰੀ ਚਰੀ ਲੈਣ ਚਲੇ ਗਏ ਕਿੱਥੇ ਆ ਗੋਇੰਦਵਾਲ ਸਾਹਿਬ ਉਸੇ ਕਿਹੜੇ ਲਾਗੇ ਪਿੰਡ ਸੀ ਇਹਨੂੰ ਕਹਿੰਦੇ ਉਹਨੂੰ ਉਸੂ ਵਾਲਾ ਮੋੜ
ਜੀ
ਉਸੂ ਵਾਲੇ ਮੋੜ ਦੇ ਲਾਗੇ ਜੇ ਪਿੰਡ ਪੈਂਦਾ ਮੈਨੂੰ ਹੁਣ ਪਿੰਡ ਦਾ ਨਾਂ ਨੀ ਬਾਲਾ ਚੇਤਾ ਤੇ ਅਸੀਂ ਬਲ ਉੱਥੇ ਲਾਏ ਮੈਂ ਤੇ ਪਾਖਰ ਦੋ ਜਣੇ
ਜੀ
ਦੋ ਜਣੇ ਬੰਦੇ ਤੇ ਉਹ ਪਾਖਰ ਨੇ ਲਿਆ ਕੇ ਉਹ ਮੈਂ ਕਿਹਾ ਪਾਖਰਾ ਵੀ ਤੂੰ ਏਦਾਂ ਕਰ ਤੂੰ ਇੱਥੇ ਬਹਿ ਤੇ ਮੈਂ ਚਰੀ ਵੜਦਾ
ਜੀ
ਉਹ ਕਹਿੰਦਾ ਦੋਵੇਂ ਵੜਨੇ ਚੁੱਪ ਕਰਕੇ ਨਾ ਛੇਤੀ ਕੰਮ ਨਿਬੜ ਜਾਊਗਾ ਨੀ ਆਪਾਂ ਦੋਵੇਂ ਵੜ ਲੈਣੇ ਬਲਦਾਂ ਨੂੰ ਇੱਥੇ ਬੰਨ ਛੱਡਣੇ ਆ
ਜੀ
ਉਹ ਭਰਾਵਾ ਇੰਨੇ ਨੂੰ ਨਾ ਉਹ ਬੰਦਾ ਜਾ ਕੋਈ ਆਇਆ ਯਾਰ ਜੁੱਟ ਪਤਾ ਨੀ ਉਹਨੂੰ ਦੋ ਚਾਰ ਗੱਲਾਂ ਕੀਤੀਆਂ ਤੇ ਉਹ ਮੈਨੂੰ ਲੱਗਦਾ ਜੀ ਉਹਨੇ ਖੇੜੀ ਜਾ ਮੈਨੂੰ ਤਾਂ ਬਾਅਦ ਹੀ ਪਤਾ ਲੱਗਾ ਪਿੰਡਾ ਪਾਖਿਰ ਕਹਿੰਦਾ ਮੈਂ ਇਹ ਬੰਦਾ ਉਸੇ ਬਿਠਾਇਆ ਬਲਦਾਂ ਦੀ ਰਾਖੀ ਤੇ ਆਪਾਂ ਚਿਹਰੀ ਵਾਰ ਨੀ ਮੈਂ ਬਲਦਾਂ ਦੀ ਰਾਖੀ ਬਗਾਨਾ ਬੰਦਾ ਉਹ ਨਾ ਬਗਾਨਾ ਕਹਦਾ ਉਹ ਹੈਗਾ ਮਾਸੀ ਦੀ ਭੂਆ ਦਾ ਫੁੱਫੜ ਦਾ ਪਤਾ ਨੀ ਕੀ ਉਹਨੂੰ ਦੱਸ ਦਿੱਤਾ ਉਸ ਪਿੰਡੋਂ ਆ ਉਹ ਮੈਂ ਕਿਹਾ ਇੱਥੇ ਤੇਰਾ ਕਿ ਪਿਆਰ ਨਾਲ ਇੱਕ ਨੀ ਦੋ ਆ ਡੰਗਰ ਯਾਰ ਆਪਾਂ ਨੂੰ ਯਾਰ ਨਾ ਮੈਂ ਕਿਹਾ ਵੀ ਤੂੰ ਫਿਰ ਚਰੀ ਵੜ ਮੈਂ ਵੇਖ ਕੇ ਆਉਣਾ ਮੈਂ ਜਦੋਂ ਵੇਖਿਆ ਤੇ ਉਹ ਪਤੰਦਰ ਦਾ ਡੋਡੇ ਉਹਨੇ ਪਾ ਘੋਲੇ ਹੋਏ ਘੋਲ ਕੇ ਉਹਨੇ ਸਾਫੇ ਚ ਬੰਨ ਕੇ ਤੇ ਉਹਨੂੰ ਇਦਾਂ ਨਿਚੋੜ ਕੇ ਲਹੂ ਰੰਗਾ ਤੂੰ ਸਭ ਮਣੀ ਜਿਹਾ ਕੱਢ ਕੇ ਤੇ ਉਹਨੂੰ ਗਲਾਸ ਚ ਭਰ ਕੇ ਤੇ ਪੀਣ ਡਿਆ ਹਾਂ ਤੇ ਜਿਹੜੀ ਉਹ ਡੋਡਿਆਂ ਦੀ ਜਿਹੜੀ ਫੱਕ ਜੀ ਬਚਦੀ ਆ ਉਹਨੂੰ ਚੱਕ ਕੇ ਪਰਾਂ ਮਾਰੀ ਬਲਦਾ ਨੂੰ ਮੈਂ ਕਿਹਾ ਗੱਲ ਸੁਣ ਲਾ ਮੇਰੀ ਭਾਊ ਇੱਕ ਅਸੀਂ ਤੇ ਡੋਡਾ ਰੰਗਾ ਪੀਣਾ ਕੀ ਆ ਸਾਡੇ ਬਲਦ ਨੂੰ ਵੀ ਜੇ ਤੂੰ ਫੱਕ ਜੀ ਪਾਈ ਨਾ ਤੇ ਤੈਨੂੰ ਪੜ੍ਹਨੇ ਦਊਂਗਾ ਪਾਸ ਜਦੋਂ ਮੈਂ ਦੇਖਿਆ ਇੱਕ ਬਲਦੀ ਉੱਥੇ ਅੱਛਾ
ਤੇ ਕੋਈ ਬਲਦਾ ਉਹਨੂੰ ਵੀ ਡੋਡੇ ਜਾਰੀ ਜਾਵੇ ਤਾਂ ਹੋਰ ਕੀ ਕਹਿਣਾ। ਮੈਂ ਪਾਸੇ ਨੂੰ ਹਾਕ ਮਾਰਿਆ, ਮੈਂ ਕਿਹਾ ਦਫ਼ਾ ਹੋਣਿਆ ਇੱਧਰ ਨੂੰ ਆ, ਬਲਦ ਆਪਣਾ ਕਿੱਥੇ ਆ? ਕਹਿੰਦਾ ਇਹਨੂੰ ਬਾਹਮ ਆ ਭਾਊ। ਮੈਂ ਕਿਹਾ ਇਹਨੂੰ ਸਵਾਦ ਆ ਪਤਾ, ਇਹਦੀ ਤੂੰ ਕੋਈ ਲੱਤ ਵੱਢ ਕੇ ਲੈ ਗਿਆ, ਇਹਨੂੰ ਪਤਾ ਲੱਗਣਾ ਕੌਣ ਲਾਲ ਗਿਆ। ਉਹ ਡੋਡੇ ਉਹਦੇ ਪੀਤੇ ਹੋਏ ਆ, ਪਹਿਲਾਂ ਵੀ ਮੈਨੂੰ ਇਹਦੇ ਪੀਤੇ ਲੱਗਦੇ, ਫੇਰੇ ਆਣ ਕੇ ਪੀ ਲਿਆ, ਜਾਂਦੇ ਨੇ ਫੇ ਕਿਤੇ ਪੀ ਲੈਣੇ ਆ। ਉਹ ਬੋਲੇ ਨਾ, ਕਹਿੰਦਾ ਇੱਥੇ ਹੁਣੇ ਬਲਦਾ, ਮੈਂ ਕਿਹੜਾ ਇਹ ਵੀ ਜਵਾ ਲਾਇਆ, ਜਵਾ ਲਿਆ। ਉਹ ਤਾਇਆ ਜੀ ਜਿਹੜੇ ਡੋਡੇ ਡਾਡੇ ਖਾਂਦੇ ਨਾ, ਉਹਨੂੰ ਗੱਲ ਬੜੀ ਆਉਂਦੀ। ਹਾਂ ਗੱਲ ਤੇਰੀ ਠੀਕ, ਉਹਦਾ ਬਿਨਾ ਡੋਡਿਆਂ ਤੋਂ ਵੀ ਗੱਲ ਆ ਸਕਦੀ, ਏਦਾਂ ਦੀ ਕੋਈ ਗੱਲ? ਤੇ ਉਹ ਕਹਿੰਦਾ ਮੈਂ ਕਿਹੜਾ ਜੇਬ ਚ ਪਾ ਲਿਆ। ਮੈਂ ਕਿਹਾ ਵੀ ਇਹਨੂੰ ਪਹਿਲਾਂ ਇਹਨੂੰ ਪਾਸੇ ਲੈ ਜਾ, ਨਹੀਂ ਮੈਂ ਗੱਡੇ ਨੇ ਇਹਨੂੰ ਬਲ ਦੇ ਥਾਂ ਇਹਨੂੰ ਜੋੜ ਲੈਣਾ। ਉਹ ਭਰਾਵਾ ਉਹਨੂੰ ਮਹਾਂ ਪਾਖਰ ਨੇ ਕਿਹਾ ਉਹ ਤੋੜਿਆ, ਮੈਂ ਤੋਂ ਤੈਕ ਲੱਗਾ ਸੀ ਤੋੜ। ਉਹ ਭੱਜ ਗਿਆ ਤੇ ਅਸੀਂ ਬਲ ਲੱਭੀ ਜਾਏ, ਕਦੇ ਚਰੀ ਜਵਾਰ, ਕਦੇ ਮੱਕੀ ਜਵਾਰ, ਪਤਾ ਨੀ ਕਿੱਥੇ ਕਿੱਥੇ ਅਸੀਂ ਜਾ ਵੜੇ। ਪੈਰ ਵੀ ਸਾਡੇ ਲਿਬੜ ਗਏ, ਮੂੰਹ ਵੀ ਸਾਡੇ ਪਾਸ਼ਨਾ ਲਿਬੜ ਗਿਆ, ਬਲਦ ਨੀ ਸਾਡਾ ਲੱਭਾ। ਤੇ ਉਹ ਚਰੀ ਵੱਢ ਕੇ ਅਸੀਂ ਰੱਖ ਲਏ ਉੱਤੇ। ਪਾਖਰ ਕਹਿੰਦਾ ਹੁਣ, ਮੈਂ ਕਿਹਾ ਹੁਣ ਕੀ ਆ ਵੀ ਏਦਾਂ ਕਾਰਾ ਵੀ ਹੁਣ ਗੱਡਾ ਤਲੀ ਜਾਣਾ, ਇੱਕ ਪਾਸੇ ਬਲ ਜੋੜ ਲਿਆ, ਇੱਕ ਪਾਸੇ ਮੂੜ ਤੇ ਗੱਡਾ ਮੈਂ ਰੱਖ ਲਿਆ। ਉਦੋਂ ਕਿਹੜਾ ਟੈਲੀਫੋਨ ਸੀ ਵੀ ਜਾਂ ਕਿਸੇ ਨੂੰ ਕਹਿੰਦੇ ਵੀ ਧੂਰ ਸਾਹਿਬ ਜਾ ਬਲ ਦੇ ਕੇ ਨਵਾਂ ਲੈ ਆਇਓ, ਅਸੀਂ ਇੱਥੇ ਫਸੇ ਆ। ਮੋਢੇ ਤੇ ਰੱਖ ਕੇ ਗੱਡਾ ਨਾ ਧੂਰ ਸਾਹਿਬ ਤੇ ਧੂ ਲਿਆ ਮੈਂ। ਜਾਨਾਂ ਹੁੰਦੀਆਂ ਸੀ ਐਵੇਂ ਨੀ ਸੀ, ਮਤਲਬ ਇਹ ਨੀ ਹਵਾ ਆਈ ਤੇ ਰੁੱਖ ਬਦਲ ਲਈਏ। ਮੋਢੇ ਤੇ ਰੱਖ ਕੇ ਗੱਡਾ ਮੈਂ ਇੱਕ ਪਾਸੇ ਜੋਤ ਲਿਆ, ਸਾਰੀਆਂ ਬੁੜੀਆਂ ਕੁੜੀਆਂ ਵੇਖਣ ਵੀ, ਬੰਦੇ ਵੀ ਵੇਖਦੇ ਵਿੱਚ, ਕਹਿੰਦੇ ਵੀ ਹੈ ਹਾ ਬੰਦੇ ਦੀ ਜਾਨ ਕਿ ਨਹੀਂ, ਗੱਡਾ ਵਾ ਵੱਟਾਂ ਉੱਤੋਂ ਦੀ ਲਈ ਆ ਵਾ, ਪਰਵਾਹ ਨੂੰ ਮੰਨਾ, ਹਲੇ ਬਲ ਥੋੜਾ ਜਿਹਾ ਡੱਬੇ, ਮੈਂ ਡੱਬਾ ਹੀ ਨਾ। ਅੱਛਾ ਉਹ ਨਾ ਜਦੋਂ ਤੋਰ ਲਿਆ ਤੇ ਉਹ ਪਾਖਰ, ਮੈਂ ਕਿਹਾ ਤੂੰ ਉੱਤੇ ਬਹਿ ਜਾ, ਤੂੰ ਤੁਰਿਆ ਉਹਨਾਂ। ਕਹਿੰਦਾ ਨਹੀਂ, ਇਸ ਦਿਨ ਪਾਰ ਲਵੂ। ਮੈਂ ਕਿਹਾ ਪਾਰ ਪੂਰ ਨੀ, ਸਾਰਿਆਂ ਨੇ ਤੁਰਨਾ ਕੋਈ, ਆਪਾਂ ਬਾਂਹ ਨੇ ਕਿਤੇ ਲਿਖ ਲਿਖਾਏ ਆ, ਚੱਲ ਬਹਿ ਜਾ। ਤੇ ਉਹਨੂੰ ਮੈਂ ਬਿਠਾ ਕੇ ਤੇ ਲੈ ਆ, ਦੇਖ ਲਾ ਵੀ ਕਿੱਥੇ ਕੁਸੂ ਵਾਲਾ ਮੋੜ ਆ, ਉੱਥੋਂ ਤੁਰ ਕੇ ਗੱਡਾ ਲੈ ਆ। ਅੱਛਾ ਇਹ ਨੀ ਦੂਰੋਂ ਲੈ ਲਿਆ ਕੇ ਤੇ ਗੱਡਾ ਮੈਂ ਪਰਾ ਮਾਰਿਆ, ਤੇ ਭਾਈਏ ਨੇ ਆਉਂਦੇ ਨੇ ਫੜ ਕੇ ਦੋਵਾਂ ਨੂੰ, ਉਹ ਜਿਹੜੇ ਰੌਲਾ ਰੱਪਾ ਪਾਇਆ। ਫਿਰ ਉਹ ਕਹਿੰਦੇ ਵੀ ਤੁਸੀਂ, ਤੁਹਾਨੂੰ ਸ਼ੁਕਰ ਮਾਰ, ਤੁਹਾਨੂੰ ਵੀ ਕੋਈ ਚੱਕ ਕੇ ਲੈ ਗਿਆ ਜਿਹੜਾ ਤੁਹਾਨੂੰ ਬਲ ਲੈ ਗਿਆ ਕੋਈ। ਮੈਂ ਕਿਹਾ ਹੁਣ ਮੈਂ ਕਹਿੰਦਾ ਪਾਖਰ ਨੂੰ ਮੈਂ ਪਾਇਆ ਸੀ, ਪਛੀ ਲੱਗਣਾ ਪਤਾ ਨੀ ਕਿਹੜਾ, ਉੱਥੇ ਡੋਡੇ ਪੀਣੇ ਜਾ ਇਹਨੂੰ ਬਿਠਾ ਕੇ ਗਿਰ ਗਿਆ, ਪਤਾ ਨੀ ਵੀ ਉਹ ਮੈਂ ਕਿਹਾ ਉਹਨੇ ਤਾਂ ਕੀ ਲੈਣਾ, ਉਦਾਂ ਹੁਲ ਹੁਲ ਗਿਆ। ਉਹਨੂੰ ਪਤਾ ਨੀ ਲੱਗਾ, ਅਸੀਂ ਤਾਂ ਲੱਭਦੇ ਰਹੇ ਸਾਰੀ ਦਿਹਾੜੀ। ਲੈ ਵੀ ਅੱਜ 2021 ਹੋ ਗਏ ਆ, ਸਾਨੂੰ ਉਹ ਬਲਦ ਨੀ ਲੱਭਾ ਕਿੱਥੇ, ਬਾਅਦ ਚ ਦੱਸਿਆ ਨੀ ਕਿਸੇ ਉੱਥੇ ਕੋਈ ਪਛੀ ਲੱਗਣਾ, ਉੱਥੇ ਮਾਵਾਂ ਪੁੱਤ ਨੀ ਸੰਭਾਲਦੀਆਂ ਘਰੋਂ ਬਾਹਰ ਦੇ, ਉੱਥੇ ਕਹਿੰਦੇ ਆਪਾਂ ਨੂੰ ਬਲ ਫੜਾ ਦੇਣਾ। ਤਾਇਆ ਜੀ ਤੁਸੀਂ ਕੱਲੇ ਹੀ ਲਏ ਬਲਦ? ਨਹੀਂ, ਬਲਦ ਦੇ ਨਾਲ ਬਲਦ ਜੋੜ ਲਿਆ, ਇਹ ਕਰਕੇ ਡੰਗਰਾਂ ਨਾਲ ਡੰਗਰ ਹੀ ਹੋਣਾ ਪੈਂਦਾ। ਹੁਣ ਤਾਂ ਮੌਜ ਬਾਰਾਂ ਦੇ ਯਾਰਾਂ ਆਪੇ ਗੱਡੀਆਂ ਚਲੀ ਜਾਂਦੀਆਂ, ਚੌਂਕੜੀ ਮਾਰ ਕੇ ਧੂਰ ਸਾਹਿਬ ਬਹਿ ਜਾਂਦੇ, ਤੇ ਸਾਡੀਆਂ ਤਾਂ ਲੱਤਾਂ ਜਿਹੜੀਆਂ ਉੱਚੀਆਂ ਨੀਵੀਆਂ ਹੋ ਜਾਂਦੀਆਂ ਤੁਰਨ ਲੱਗੇ ਦੀਆਂ। ਉਹ ਬ੍ਰੇਕਾਂ ਜਿਹੜੀ ਰੇਸ ਵਾਲਾ ਪੈਰ ਆ ਨਾ, ਉਹ ਥੋੜਾ ਜਿਹਾ ਲੰਮਾ ਦੂਸਰੇ ਪੈਰ ਨਾਲੋਂ, ਮੈਂ ਹੁਣ ਵੀ ਤੈਨੂੰ ਤੋਰ ਕੇ ਵਿਖਾ ਦਾ। ਕਿਉਂ? ਉਹ ਜਦੋਂ ਰੇਹ ਹੀ ਗਾਂਹ ਲਈ ਜਾਣੀ, ਇੱਕ ਪੈਰ ਗਾਂਹ ਨੂੰ ਰਹਿਣਾ, ਇੱਕ ਪੈਰ ਪਿਛਾਂਹ ਨੂੰ ਰਹਿਣਾ, ਉਹ ਸਾਰਾ ਸਰੀਰ ਦਾ ਘੰਟਾ ਜਿਹਾ ਬਦਲ ਜਾਂਦਾ। ਹੁਣ ਤਾਂ ਤੂਰ ਸਾਹਿਬ ਵਰਗੇ ਬੰਦੇ ਡਰਾਈਵਰ ਮੌਜਾਂ ਇਹਨਾਂ ਨੂੰ ਚੌਂਕੜੀ ਮਾਰ ਕੇ ਬਹਿ ਦਿੰਦੇ ਆ, ਉਹ ਰੇਸ ਬੰਨ ਲੈਂਦੇ ਆ, ਨਜ਼ਾਰਾ ਆਪੇ ਜਾਂ ਬਸ ਜਦੋਂ ਬ੍ਰੇਕ ਲਾਈ ਤੇ ਰੇਸ ਆਪੇ ਟੁੱਟ ਜਾਣੀ। ਭਾਈ ਸਾਹਿਬ ਮੁੰਡਾ ਕਹਿੰਦਾ ਮੌਜ ਕਹਿੰਦਾ ਹੁਣ। ਮੈਂ ਕਿਹਾ ਹੁਣ ਟਰੱਕ ਚਲਾਉਣ, ਹੁਣ ਤੁਰਨੋ ਗਏ ਟਰੱਕ ਕਿੱਥੋਂ ਚਲਾ ਲੈਣਾ। ਕਹਿੰਦੇ ਤਾਇਆ ਜੀ, ਤਾਇਆ ਤਾਂ ਕਹਿੰਦੇ ਗੱਲਾਂ ਤਾਇਆ ਤਾਂ ਹੀ ਤੇ ਗੱਲਾਂ ਕਰਦਾ, ਡੋਡਿਆਂ ਦਾ ਕਮਾਲ ਸੀ। ਕਹਿੰਦੇ ਤਾਇਆ ਜੀ ਦੇਖ ਲਾ ਕੀ ਕਹਿੰਦਾ। ਮੈਨੂੰ ਪਤਾ ਸੀ ਇਹਨੂੰ ਜਿਹੜਾ ਡੋਡਿਆਂ ਦਾ ਨਾ ਗੱਲ ਸੁਣਨ ਦਾ ਵੀ ਇਹਨੂੰ ਬੜਾ ਸਵਾਦ ਹੁੰਦਾ, ਗੱਲ ਕਰਨ ਦਾ ਵੀ ਬੜਾ ਸਵਾਦ ਹੁੰਦਾ। ਤੂੰ ਇਹਨੂੰ ਐਂ ਲੱਗਦਾ ਵੀ ਇੱਦਾਂ ਡੋਡਿਆਂ ਨੇ ਖਾਧੇ ਜੀ, ਕਿਸੇ ਨੇ ਲਾਵਾਂ ਪਾਤਾ ਡੋਡਿਆਂ ਦੀ ਗੱਲ ਸੁਣਦੇ ਸਾਰੇ। ਉਹ ਸੁਣਿਆ ਡੋਡੇ ਵਾਲੇ ਤੇ ਮਤਲਬ ਬੰਦੇ ਤੇ ਮੈਂ ਲਾ ਕੇ ਨੀ ਛੋੜੋਵਾ, ਬਹਿ ਜਾਂਦੇ ਪਹਿਲਾਂ ਸੂਰ ਦਾ ਤਾਂ ਮੈਨੂੰ ਪਤਾ ਨੀ, ਤੇਰਾ ਤਾਂ ਪਹਿਲਾਂ ਮੈਂ ਚੁਟਕਲਾ ਸੀ, ਤੈਨੂੰ ਚੁਟਕਲਾ ਬਣਦਾ ਉਹਨਾਂ ਕਹਿਣਾ ਖਰੇ ਤਾ ਡੋਡੇ ਡਾਡ ਪੀ ਕੇ ਜਾਂਦਾ। ਤੁਸੀਂ ਕਦੇ ਵੀ ਨੀ ਪੀਤਾ ਡੋਡਾ? ਉਹ ਭਰਾਵਾ ਇੱਕ ਵਾਰ ਨਾ ਮਤਲਬ ਪਤਾ ਨੀ ਗੱਲ ਕਰਨੀ ਚਾਹੀਦੀ ਨਹੀਂ,
ਇੱਕ ਵਾਰ ਲਛੂ ਡੋਡੇ ਪੀਵੇ ਤੇ ਉਹਨੇ ਮੈਨੂੰ ਇੱਕ ਮੈਂ ਕਿਹਾ ਵੀ ਹੇ ਹੈ ਕਿ ਕਮਾਲ ਆ ਕਹਿੰਦਾ ਤੂੰ ਇੱਕ ਵਾਰ ਖਾ ਕੇ ਇੱਕੋ ਵਾਰ ਕਿਤੇ ਨਹੀਂ ਖਾਧੇ ਉਹ ਪੱਛੇ ਲੱਗੇ ਭਰਾਵਾ ਜਿਉਂ ਪਤਾ ਹੀ ਨਾ ਲੱਗੇ ਇਹ ਤਾਂ ਉਹ ਹਲਕਿਆ ਕੁੱਤਾ ਹੋਇਆ ਕਦੇ ਇੱਧਰ ਨੂੰ ਜਾ ਕਦੇ ਉੱਧਰ ਨੂੰ ਜਾ ਥਾ ਹਾਂ ਐਸੀ ਐਵਰੇਜ ਬੰਦੇ ਦੀ ਵੱਜ ਜਾਂਦੀ ਮੈਂ ਕਿਹਾ ਬੂਆ ਉਦੋਂ ਬਾਅਦ ਮੈਂ ਮੱਥਾ ਟੇਕਿਆ ਮੈਂ ਕਿਹਾ ਜੇ ਕੋਈ ਬਲਾ ਔਰ ਹੀ ਹੋਵੇ ਨਾ ਬੰਦਾ ਤੇ ਇਹ ਚਿੰਬੜਦੇ ਤਾਂ ਹੀ ਆ ਦੁਨੀਆਂ ਨੂੰ ਜਦੋਂ ਟਿਕਦਾ ਹੀ ਨਹੀਂ ਬੰਦਾ ਕਦੇ ਇੱਧਰ ਨੂੰ ਜਾ ਕਦੇ ਉਹ ਆਪਦੇ ਵੀ ਪੱਠੇ ਵੱਡ ਗੁਆਂਢੀਆਂ ਦੇ ਵੱਡ ਜਿਹੜੀਆਂ ਹੁਣ ਉਹਨਾਂ ਕਹ ਚੱਲ ਜਾਓ ਘਰੇ ਆਪਣੇ ਪੱਠੇ ਪਹੁੰਚਦਾ ਕਰ ਦੂੰਗਾ ਪੱਛੇ ਲਗੇ ਮੈਂ ਕਿਹਾ ਇਹ ਤਾਂ ਬੁਲਾ ਬੜੀ ਹੋ ਰਹੀ ਹੈ ਤੇ ਜਿਹੜੀ ਮਾੜੀ ਚੀਜ਼ ਹੋਵੇ ਤੇ ਚਲੋ ਛੱਡਣੀ ਬੜੀ ਸੌਖੀ ਆ ਤੇ ਜਿਹੜੀ ਕੋਈ ਏਦਾਂ ਦੀ ਚੀਜ਼ ਆ ਜਿਹੜੀ ਆਪੇ ਕੰਮ ਕਰੀ ਜਾਂਦੀ ਬੰਦਾ ਬਸ ਵੇਖੀ ਜਾਂਦਾ ਦਰਸ਼ਕ ਹੋ ਜਾਂਦਾ ਆਪੇ ਕੰਮ ਗੱਡੇ ਦਾ ਦੇਖ ਲਾ ਟਾਇਰ ਕਿਹੜੇ ਕਿਹੜੇ ਹੁੰਦੇ ਆ
ਜੀ
ਉਹਦੇ ਕੱਲੇ ਕੱਲੇ ਉਹਦੇ ਵਿੱਚ ਜਿਹੜੀ ਫਸੀ ਹੋਈ ਮਿੱਟੀ ਵੀ ਦੇਖ ਲਾ ਡੱਕਿਆ ਲੈ ਲਿਆ ਕਰਦਾ ਰਿਹਾ ਡੱਕੇ ਲੈ ਲਿਆ ਜਿੰਦਗੀ ਚ ਉਸੇ ਇੱਕੋ ਦਿਨ ਖਾਧੇ ਆ ਇੱਕੋ ਦਿਨ ਉਹ ਵੀ ਮੈਂ ਨਾ ਇੰਨਾ ਕੁ ਬਸ ਇਦੋਂ ਵੱਧ ਨੂੰ ਇੰਨੇ ਕੁ ਨਹੀਂ ਲੈ ਲੈ ਉਹ ਨਾ ਸਾਡਾ ਸਹੁਰਾ ਆ ਗਿਆ ਤੇ ਇਹਦਾ ਸ਼ਰਾਰਤ ਕਿਸੇ ਨੇ ਕਰ ਦਿੱਤੀ ਪਤਾ ਨੀ ਕਿਹਨੇ ਸ਼ਰਾਰਤ ਕਰ ਦਿੱਤੀ ਉਹਨੂੰ ਸਾਡਾ ਪਿੰਡ ਸਾਰੇ ਡੋਡਿਆ ਦੇ ਸੀ ਮੈਂ ਨਾ 90% ਡੋਡੇ ਪੀਂਦੇ ਸੀ ਉਹ ਪਤਾ ਨੀ ਵੀ ਭਜੀ ਦੇ ਪਿਓ ਨੇ ਪਿਆ ਤੇ ਉਹਨੂੰ ਰੱਬ ਜਾਂਦਾ ਚਾਹ ਉਹਦੀ ਧਰੀ ਹੋਈ ਭਜੀ ਦੇ ਪਿਓ ਦੇ ਇਹ ਸਹੁਰਾ ਸਾਡਾ ਹੀ ਚਲੇ ਗਿਆ ਉੱਥੇ ਭਜੀ ਦੇ ਖੂਹ ਤੇ ਸੈਰ ਸਪਾਟੇ ਕਰਦਾ ਨੀ ਜੰਗਲ ਜਾਣਾ ਜੰਗਲ ਕਿੱਥੇ ਸੀ ਤੁਹਾਡੇ ਉਹ ਜੰਗਲ ਪਾਣੀ ਨੂੰ ਜੰਗਲ ਕਹਿੰਦੇ ਪਾਣੀ ਤੋਂ ਬਗੈਰ ਵੀ ਤੇ ਜੰਗਲ ਹੁੰਦੇ ਨੇ ਉਹਦਾ ਜੰਗਲ ਜਾਣਾ ਤੇ ਮੈਂ ਕਿਹਾ ਬਾਬਾ ਜੀ ਹਾਈਦਰ ਨੂੰ ਨਿਕਲ ਗਿਆ ਉਹ ਜਿੱਥੇ ਚਲੇ ਗਿਆ ਜਿੱਥੇ ਤੁਹਾਨੂੰ ਠੀਕ ਲੱਗਾ ਉੱਥੇ ਜਾ ਬੈਠੋ ਕਿ ਨਹੀਂ ਹਾਂਜੀ ਆਹੋ ਇੱਥੇ ਕਿਹੜਾ ਟੋਲਟਾਂ ਜਿਹੜੀਆਂ ਵੇਖਣੀਆਂ ਵੀ ਬੂਹਾ ਚ ਕੁੰਡੀ ਹੈ ਕਿ ਨਹੀਂ ਹੈ ਜਿਹੜਾ ਤੁਹਾਡਾ ਠੀਕ ਲੱਗਦਾ ਕੰਮ ਠੀਕ ਆ ਮਤਲਬ ਫਸਲ ਵੇਖ ਲਓ ਵੀ ਜਿੰਨੀ ਕੁ ਤੁਹਾਡੇ ਮੇਚ ਆਉਂਦੀ ਉਸੇ ਜਾ ਵੜੋ ਤੇ ਮਲਕੀ ਕਰਕੇ ਤੇ ਸ਼ਟਾਲੇ ਚ ਵੀ ਬੈਠ ਸਕਦੇ ਆ ਕਿਹੜਾ ਦੇਣਾ ਅੱਛਾ ਉਹ ਤਕੜਾ ਹੀ 8.5 ਫੁੱਟ ਸੀ ਸਹੁਰਾ ਮੇਰਾ ਇੰਨਾ ਉੱਚਾ ਉਹਨੂੰ ਤਾਂ ਕੋਈ ਵੱਡੇ ਹੀ ਫਸਲ ਚਾਹੀਦੀ ਉਹ ਨਿਕਲ ਗਿਆ ਉਧਰੋਂ ਜਿਹੜਾ ਭਾਈ ਦਾ ਪਿਓ ਉਹਦੇ 8.5 ਫੁੱਟ ਹੀ ਉਹਦਾ ਕੱਦ ਤੇ ਉਹ ਚਾਹ ਬਣਾਈ ਜਾਵੇ ਉਹਦੇ ਵਿੱਚ ਡੋਡੇ ਰਹਿੰਦੇ ਸੀ ਤੇ ਇਹਨੂੰ ਕੀ ਪਤਾ ਵਿਚਾਰੇ ਨੂੰ ਭੋਲੇ ਨੂੰ ਇਹਦੇ ਕੋਲ ਕਿਹੜਾ ਮੀਟਰ ਸੀ ਜਿਹੜਾ ਵੇਲਣਾ ਉਹ ਕਹਿੰਦਾ ਵੀ ਚਾਹ ਪੀਣਾ ਭਾਊ ਉਹ ਕਹਿੰਦਾ ਵੀ ਲੈ ਵੀ ਪਿੰਡ ਦਾ ਮਤਲਬ ਇਹ ਪ੍ਰਾਹੁਣੇ ਆਏ ਆ ਉਹਨੂੰ ਪਤਾ ਲੱਗ ਗਿਆ ਵੀ ਇਹ ਬਿਜਨਸ ਸੌਦਾ ਸੌਦਾ ਵਾ ਨਾ ਆ ਜਾ ਉਹਦਾ ਚਾਹ ਫਿਰ ਆਹ ਥੋੜ੍ਹੀ ਜਿਹੀ ਪੀਏ ਹੁਣ ਉਹਨੂੰ ਵੀ ਕਵੇ ਵੀ ਹੁਣ ਨਾ ਦੱਸੇ ਤੇ ਨਾ ਮਰਦਾ ਨਾ ਦੱਸੇ ਤੇ ਨਾ ਮਰਦਾ ਹੁਣ ਥੋੜ੍ਹੀ ਜਿਹੀ ਪਿਆਸੀ ਹੋਰਾ ਸਾਡਾ ਭਰਾਵਾ ਪੁੱਛਣਾ ਤੂੰ ਸਾਰਾ ਪਿੰਡ ਹੀ ਗਾਈ ਤੁਰਾਵੇ ਕਦੇ ਕਿਸੇ ਪਾਸੇ ਨੂੰ ਕਦੇ ਕਿਸੇ ਪਾਸੇ ਨੂੰ ਟੇਕੇ ਨਾ ਬਿਠਾ ਕਦੇ ਨਿਆਣਿਆਂ ਦੀਆਂ ਰਜਾਈਆਂ ਧੁਆ ਨਾਲ ਕਦੇ ਉਹ ਮੰਜੀਆਂ ਸਿੱਧੀਆਂ ਕਰ ਕਦੇ ਉਹ ਪੈਂਟ ਕੱਸ ਕਦੇ ਉਹ ਜਿਹੜੀਆਂ ਸਾਡੇ ਵੱਟੇ ਬੂਟੇ ਸੀ ਨਾ ਪਹਿਲੇ ਜਿਹੜੇ ਆਹਾਣ ਵੂਣ ਕੱਤਿਆ ਸੀ ਉਹ ਜਾ ਕੇ ਸਿਮ ਕੋ ਮੰਜੀਆਂ ਬਣਾ ਬਣਾ ਆਪੇ ਬੋਲੀ ਬਲੀ ਜਾਵੇ ਮੈਂ ਕਿਹਾ ਇਹਨੂੰ ਕੁਛ ਹੋ ਗਿਆ ਮੈਂ ਭਾਜੀ ਨੂੰ ਪੁੱਛਿਆ ਮੈਂ ਕਿਹਾ ਸਹੁਰੇ ਸਾਡੇ ਨੂੰ ਖਰੇ ਕੋਈ ਸ਼ਾਇਦ ਚਿਮੜ ਗਈ ਆ ਉਹ ਭਰਾਵਾ ਟਿਕੇ ਨਾ ਉਹਨੂੰ ਤਾਂ ਅਸਰ ਹੀ ਸਵੇਰੇ ਉੱਠ ਕੇ ਤੜਕੇ ਹੀ ਸਾਡੇ ਚੋਂ ਤਾਂ ਉੱਠਦਾ ਹੀ ਟਾਈਮ ਨਾ ਕੋਈ ਨੀ ਸੀ ਪਈਆਂ ਚ ਉਹ ਪਾਈਏ ਹੋਣੇ ਬੇਬੇ ਹੋਣੇ ਮੈਂ ਉਦਾਂ ਨਿਆਣੇ ਤੈਨੂੰ ਪਤਾ ਕਿੱਥੇ ਉੱਠੋ ਨਿਆਣੇ ਤੜਕੇ ਠਾਈ ਫਿਰ ਉੱਠੋ ਕਾਕਾ ਉੱਠੋ ਰੱਬ ਦਾ ਨਾਮ ਜਪੋ ਕਹਿਣਾ ਪਾਪਾ ਕਹਿੰਦਾ ਨਾਨਾ ਹੜਾ ਪਤਾ ਨੀ ਕੀ ਹੋਗਾ ਮਨ ਨਾਨੇ ਨੂੰ ਪਤਾ ਨੀ ਕਿਹੜੀ ਸ਼ਾਇਦ ਚਿੰਬੜ ਕੇ ਕੱਲ ਆ ਹੀ ਨਹੀਂ ਹਟ ਮੈਨੂੰ ਫਿਰ ਭਾਜੀ ਨੂੰ ਦੱਸਿਆ ਕਹਿੰਦਾ ਉਹ ਮੈਨੂੰ ਲੱਗਦਾ ਪਾਪੇ ਕੋਲ ਜਾ ਆਇਆ ਮੈਂ ਕਿਹਾ ਭਰਾਵਾ ਪਾਪੇ ਆਪਣੇ ਨੂੰ ਸਾਡੇ ਪਾਪੇ ਤੋਂ ਦੂਰ ਹੀ ਰੱਖ ਤੇ ਤੂੰ ਹੋਰ ਕੰਮ ਕਰ ਇੱਕ ਵਾਰੀ ਇਹ ਹੋਇਆ ਇੱਕ ਵਾਰ ਜਿਹੜਾ ਸਾਡਾ ਜਿਹੜਾ ਦੂਸਰਾ ਮਾਰਾ ਚੱਲ ਛੱਡ ਪਰ ਇਹਨੇ ਕਹਿਣਾ ਤੁਸੀਂ ਕੋਈ ਰਿਸ਼ਤੇਦਾਰੀ ਛੱਡਿਆ ਵੀ ਇਸ ਕੰਮ ਤੇ ਬਾਕੀ ਤੇ ਬੰਦਾ ਕਹਿੰਦੇ 8-8 ਹੋ ਜਾਂਦਾ ਤਾਇਆ ਜੀ ਇਹ ਦਿਆਲ ਕਹਿੰਦਾ ਮਨਦੀਪ ਦਿਆਲ ਇਹ ਕੰਮ ਜਿਹੜਾ ਨਾ ਠੀਕ ਨੀਗਾ ਜਿਹੜਾ ਬੰਦੇ ਦਾ ਤੇ ਬੰਦੇ ਦਾ ਜਿਹੜੇ ਸਾਡੇ ਸਮੇਂ ਚ ਵੀ ਡੂਡੇ ਬਿਗਨੇ ਲਾਊਡ ਸੀਗੇ ਪਹਿਲਾਂ ਇਹ ਜਦੋਂ ਕੈਰੋਂ ਆਇਆ ਇਹਨੇ ਹਟਾ ਤੇ ਜਦੋਂ ਇਦੋਂ ਪਹਿਲਾਂ ਸੀ ਡੋਡੇ ਮੈਂ ਤੈਨੂੰ ਦੱਸਦਾ ਵੀ ਜਿਹੜਾ ਪੀਂਦਾ ਸੀ ਉਹ ਲਾਉਂਦਾ ਵੀ ਸੀ ਤੇ ਭਾਜੀ ਦਾ ਪਿਓ ਜਿਹੜਾ ਡਿੱਗੇ ਲੈ ਵੀ ਤੋਤਿਆਂ ਨੂੰ ਲਾਗੇ ਜਾ ਕੇ ਥੱਪੜ ਮਾਰਦੇ ਤੋਤੇ ਨੀ ਸੀ ਉੱਡਦੇ ਡੋਡਿਆਂ ਨੂੰ ਉੱਥੋਂ ਇੰਨੀ ਉਹਨਾਂ ਨੂੰ ਤੋਤਿਆਂ ਨੂੰ ਆਦਤ ਸੀ ਤਾਂ ਬਿਜਲੀ ਵਾਲੀਆਂ ਤਾਰਾਂ ਨੂੰ ਤੂਰ ਸਾਹਿਬ ਪੁੱਠੇ ਲਟਕ ਲਟਕ ਕੇ ਕੀ ਕੀ ਕਰਦੇ ਹੁੰਦੇ ਸੀ ਪੁੱਠੇ ਲਟਕ ਕੇ ਪਤੰਦਰ ਇੰਨਾ ਨਸ਼ਾ ਹੋ ਜਾਂਦਾ ਸੀ ਪੁੱਠੇ ਲਟਕ ਲਟਕ ਕੇ ਰੌਲਾ ਪਾਉਂਦੇ ਸੀ ਨਹੀਂ ਤਾਂ ਤੋਤਾ ਬੰਦਾ ਜੇ ਕਿਤੇ ਹੋਵੇ ਨਾ ਮੀਟਰ ਦੋ ਮਤਲਬ ਕਿਲੋਮੀਟਰ ਤੇ ਹੋਵੇ ਤੇ ਤੋਤੇ ਨੂੰ ਐ ਕਰਦਾ ਤੋਤੇ ਸਾਰੇ ਉੱਡ ਜਾਂਦੇ ਤੋਤੇ ਲਾਗੇ ਖੜੋ ਤੇ ਮੈਂ ਥੱਪੜ ਮਾਰ ਕੇ ਵੀ ਦੇਖ ਲਿਆ ਨੀ ਉੱਡਦੇ ਉਹਨੇ ਮਾਰਨਾ ਤੇ ਮਾਰਦੇ ਹੁਣ ਤੇ ਜਾਂ ਖਾ ਕੇ ਫੇਰ ਹੀ ਉਹਨਾਂ ਉੜੀਆਂ ਚਿੜੀਆਂ ਲੱਗ ਗਈਆਂ ਚਿੜੀਆਂ ਨਾ ਉੱਡਣ ਤੋਤੇ ਲਾਗਾ ਤੋਤੇ ਨਾ ਉੱਡਣ ਪਤਾ ਨੀ ਉਹ ਕੀ ਬਲਾ ਉਹ ਜਿਹੜੀ ਇਹਨੂੰ ਪਪੀ ਸੀਡਸ ਵਿੱਚ ਪਤਾ ਨੀ ਕੀ ਪਪੀ ਉਹ ਬਾਲੀ ਬਲਾ ਬੰਦੀ ਨੇ ਤੇ ਕੀ ਹਿੱਲਣਾ ਉਹ ਜਾਨਵਰ ਨੀ ਸੀ ਹਿੱਲੇ ਅਸੀਂ ਉਹ ਬਲਾਵਾਂ ਸੀ ਮੈਂ ਤਾਂ ਇਹਨਾਂ ਸ਼ੁਕਰ ਮਨਾ ਬੰਦ ਹੋਗਾ ਨੀ ਤੇ ਦੁਨੀਆਂ ਹੋਰ ਗੋਲੀਆਂ ਨੂੰ ਜਾਣੀ ਤਾਇਆ ਕਹਿਣ ਵਾਲੇ ਤੇ ਇਹ ਵੀ ਕਹਿੰਦੇ ਨੇ ਵੀ ਇਹ ਡੋਡੇ ਜਿਹੜੇ ਆ ਇੰਨੇ ਮਾੜੇ ਨੀ ਜਿੰਨੇ ਬਾਕੀ ਚੀਜ਼ਾਂ ਨੇ ਜਿਹਨੇ ਪੀਣੇ ਆ ਉਹਨਾਂ ਨੂੰ ਤਾਂ ਫਿਰ ਇਹ ਚੀਜ਼ ਹੀ ਚਾਹੀਦੀ ਆ ਕਿਸੇ ਨੇ ਤਾਂ ਬੜੀ ਸੋਹਣੀ ਇੱਕ ਗੱਲ ਵਿੱਚ ਸੁਣਾਈ ਸੀ ਕਹਿੰਦਾ ਵੀ ਜਦੋਂ ਬੱਬੂ ਮਾਨ ਦਾ ਗੀਤ ਸੁਣ ਲਓ ਕਹਿੰਦਾ ਪਹਿਲਾ ਪੈਗ ਲਾ ਕੇ ਪਾਉਣੀ ਅੱਖਾਂ ਵਿੱਚ ਅੱਖਾਂ ਦੂਸਰਾ ਪੈਗ ਲਾ ਕੇ ਹਾਂ ਕਰਨੀ ਪਤਾ ਨੀ ਤੇਰੀ ਚੌਥਾ ਪੈਗ ਲਾ ਕੇ ਤੇਰੀ ਬਾਂਹ ਫੜਨੀ ਕਹਿੰਦਾ ਡੋਡੇ ਵਾਲਾ ਕਾਰਡ ਪਹਿਲਾਂ ਇੱਕ ਲਾ ਲੂ ਉਹ ਤਾਂ ਵੀ ਭੈਣ ਜੀ ਕਰੂ ਦੋ ਦੂਜਾ ਕਾਰਡ ਲਾ ਲਿਆ ਤਾਂ ਵੀ ਭੈਣ ਜੀ ਕਰੂ ਤੀਜਾ ਕਾਰਡ ਲਾ ਕੇ ਵੀ ਭੈਣ ਜੀ ਕਰੂ ਚੌਥੇ ਕਾਰਡ 'ਚ ਉਹਨੂੰ ਉੱਦਾਂ ਹੀ ਨੀਂਦ ਆਉਣ ਲੱਗ ਜਾਂਦੀ ਹੈ ਚੌਥੇ ਕਾਰਡ 'ਤੇ ਆਹ ਤੇ ਉਹ ਕਹਿੰਦਾ ਵੀ ਡੋਡਾ ਕਦੇ ਵੀ ਏਦਾਂ ਦੇ ਕੰਮ ਨਹੀਂ ਕਰਾਉਂਦਾ ਤਾਇਆ ਜੀ ਬੁਰੇ ਬੁਰੇ ਖਿਆਲ ਨਹੀਂ ਲਿਆਉਂਦਾ ਡੋਡਾ ਜਿਹੜਾ ਉਹ ਬੰਦੇ ਨੇ ਤਰਕ ਬੜਾ ਵਧੀਆ ਦਿੱਤਾ ਕਹਿੰਦਾ ਹੋ ਫਿਰ ਉਹ ਮੇਰੇ ਤੋਂ ਲਿਖ ਕੇ ਲੈ ਲਾ ਉਦਾਂ ਉਹ ਦੋਦਿਆਂ ਦੀ ਇੰਨੀ ਤਾਰੀਫ ਕਰ ਹੀ ਨਹੀਂ ਸਕਦਾ ਹੈ ਨੀ ਜਿਹਨੇ ਇੱਕ ਵਾਰ ਪੀਤਾ ਉਹ ਤਾਰੀਫ ਉਹਦੀ ਉਹ ਹੀ ਕਰ ਸਕਦਾ ਨਹੀਂ ਤੂੰ ਕਹੂਗਾ ਵੀ ਗਰੋ ਇਹ ਨੀ ਚਾਹੀਦੀ ਮੈਂ ਕਹੀ ਸੀ ਇਹਨਾਂ ਗਰੋ ਇਹ ਨੀ ਚਾਹੀਦੀ ਤੇ ਇੱਕ ਵਾਰ ਤੇ ਤੁਸੀਂ ਪੀਤੇ ਉਹ ਯਾਰ ਮੈਂ ਤੇ ਉਹ ਬਲਾ ਵੇਖਣੀ ਸੀ ਵੀ ਹੈ ਕੀ ਆ ਇੱਕ ਵਾਰ ਬਲਾ ਵੇਖ ਕੇ ਪਤਾ ਲੱਗੂ ਵੀ ਬਲਾ ਕੀ ਆ ਉਹਦਾ ਫਿਰ ਮੈਂ ਉਦਾਂ ਇੱਕ ਗੱਲ ਮੈਂ ਮੰਨਦਾ ਵੀ ਸਾਰੇ ਹੀ ਇਸ ਚੀਜ਼ ਨੂੰ ਨਾ ਮੰਨੋ ਵੀ ਇਹਨੂੰ ਇੱਕ ਵਾਰੀ ਦੇਖੀਏ ਵੀ ਬਲਾ ਕੀ ਆ ਭਾਜਾ ਸਾਡਾ ਇਹ ਗੱਲ ਸਾਨੂੰ ਕਹਿੰਦਾ ਹੁੰਦਾ ਸੀ ਉਹ ਕਹਿੰਦਾ ਜੇ ਕਿਸੇ ਨਸ਼ੇ ਤੋਂ ਬਚਣਾ ਨਾ ਕਦੇ ਇਹਨੂੰ ਜ਼ੁਬਾਨ ਤੇ ਨਾ ਰੱਖੇ ਜਿੱਦਣ ਤੁਸੀਂ ਜ਼ੁਬਾਨ ਤੇ ਰੱਖ ਲਿਆ ਕੋਈ ਵੀ ਨਸ਼ਾ ਚਾਹੇ ਉਹ ਸੈਗਟਾ ਚਾਹੇ ਉਹ ਬੀੜਾ ਵਾ ਚਾਹੇ ਉਹ ਭੰਗ ਵਾ ਭਾਵੇਂ ਉਹ ਡੋਡੇ ਆ ਭਾਵੇਂ ਉਹ ਸ਼ਰਾਬ ਆ ਇੱਕ ਵਾਰ ਉਹਦਾ ਤੁਸੀਂ ਸਵਾਦ ਜਿਹੜਾ ਦੇਖ ਲਿਆ ਉਹਨੇ ਉਹ ਰੰਗ ਵਿਖਾਉਣੇ ਆ ਉਹ ਰੰਗਾਂ ਚ ਤੁਹਾਨੂੰ ਰੰਗ ਲੱਗਣੇ ਆ ਤੇ ਬਾਕੀ ਸਾਰੇ ਰੰਗ ਤੁਹਾਨੂੰ ਫਿੱਕੇ ਲੱਗਣੇ ਤੁਸੀਂ ਉਹਨੂੰ ਛੱਡ ਸਕਦੇ ਨੀ ਇਸ ਤੋਂ ਵਧੀਆ ਵਾ ਕਿ ਇਹਨੂੰ ਮੂੰਹ ਚ ਨਾ ਪਾਓ ਤੇ ਜਾਂ ਫਿਰ ਬੰਦਾ ਬੜਾ ਸਿਦਕੀ ਹੋਣਾ ਚਾਹੀਦਾ ਸਿਦਕੀ ਬੰਦੇ ਨੂੰ ਲੋੜ ਵੀ ਡੋਡੇ ਦੇਖਣ ਦੀ ਹਾਂਜੀ ਇਹ ਤਾਂ ਹੈ ਤੁਸੀਂ ਕਾਹਤੋਂ ਪੰਗਾ ਲੈ ਲਿਆ ਰੋਜ਼ ਹੀ ਮੇਰੇ ਸਾਹਮਣੇ ਪੀਂਦਾ ਰੋਜ਼ ਹੀ ਮੇਰੇ ਸਾਹਮਣੇ ਮੈਂ ਕਿਹਾ ਇਹ ਤੂੰ ਛੱਡ ਦੇ ਬਲਾ ਛੱਡ ਦੇ ਬਲਾ ਫਿਰ ਉਹ ਮੈਨੂੰ ਗੱਲ ਪਤਾ ਲੱਗ ਗਈ ਇਹਦੀ ਬਾਂਸੇ ਦੀ ਬਾਂਸਾ ਇੱਕ ਲੀਟਰ ਡੋਡੇ ਘੋਲ ਕੇ ਪੀ ਜਾਂਦਾ ਸੀ ਬੋਲੇ ਇੱਕ ਲੀਟਰ ਡੋਡੇ ਕਹਿਣ ਨੂੰ ਬੰਦਾ ਜੇ ਸਮਝਦਾ ਵੀ ਮੱਝ ਨੂੰ ਵੀ ਇਹਨੇ ਫਵਾ ਦਿਆ ਤੇ ਮੱਝ ਵੀ ਚਾਰ ਜਣੇ ਹਿੱਲੇ ਨਾ ਮੈਂ ਜੇ ਸੱਚ ਪੁੱਛਣਾ ਤੇ ਉਹ ਇੱਕ ਲੀਟਰ ਪੀਂਦਾ ਸੀ ਉਹ ਜਿਹੜੀ ਫੱਕ ਹੁੰਦੀ ਸੀ ਮਤਲਬ ਜਿਹੜਾ ਡੋਡਿਆਂ ਦਾ ਕੁੱਟ ਕੇ ਜਿਹੜਾ ਪੂਰਾ ਚੂਰਾ ਉਹਨੂੰ ਫੱਕ ਕਹਿੰਦੇ ਸੀ ਉਹਨੂੰ ਉਹ ਸਿੱਟ ਦਿੰਦਾ ਸੀਗਾ ਝੋਟੇ ਮੋਹਰੇ ਝੋਟੇ ਮੋਹਰੇ ਸਿੜਨ ਦੀ ਝੋਟੇ ਨੇ ਖਾ ਲੈਣੇ ਝੋਟਾ ਦਸਾਂ ਚਾਰ ਪੰਦਰਾਂ ਦਿਨਾਂ ਦੇ ਵਿੱਚ ਆਦੀ ਹੋ ਗਿਆ ਤੇ ਇਹ ਕਿਤੇ ਚਲੇ ਗਿਆ ਸਹੁਰਿਆਂ ਦੇ ਬੰਸਾ ਉਧਰੋਂ ਝੋਟਾ ਜੋੜਨ ਦੀ ਝੋਟਾ ਹਿੱਲੇ ਨਾ ਝੋਟੇ ਨੇ ਸਵਾਹ ਹਿੱਲਣਾ ਉਹਨੂੰ ਚਾਹੀਦੀ ਸੀ ਉਹ ਡੋਡਿਆਂ ਦਾ ਜਿਹੜਾ ਭੂਤ ਹੋ ਗਿਆ ਬਜਿਆ ਹੋਇਆ ਉਹਦੇ ਮੂੰਹ ਵੱਲ ਵੇਖਣ ਕਹਿੰਦੇ ਝੋਟਾ ਬਿਮਾਰ ਹੋ ਗਿਆ ਉਹਨੂੰ ਕਹਿੰਦੇ ਬਿਮਾਰ ਹੋ ਗਿਆ ਉਹਨਾਂ ਡਾਕਟਰਾਂ ਨੂੰ ਦਿਖਾਇਆ ਡਾਕਟਰ ਕਹਿੰਦਾ ਨਾ ਇਹਨੂੰ ਤਾਪ ਆ ਨਾ ਬੁਖਾਰ ਆ ਨਾ ਮੂੰਹ ਖੋਰਾ ਨਾ ਇਹਨੂੰ ਕੋਈ ਹੋਰ ਆ ਲਹਿਦਾ ਲਾ ਰੋਗੀ ਇਹਨੂੰ ਕੋਈ ਨੀ ਇਹਨੂੰ ਹੋਇਆ ਤੇ ਕੱਖ ਨਹੀਂ ਤੇ ਉਹ ਭਾਈ ਸਾਰੇ ਉਹਨਾਂ ਨੇ ਯੂਨੀਵਰਸਿਟੀ ਦੇ ਡਾਕਟਰ ਦਿਖਾਤੇ ਅੱਛਾ ਬੰਸਾ ਆਇਆ ਉਹ ਕਹਿੰਦੇ ਕੀ ਹੋਇਆ ਕਹਿੰਦਾ ਝੋਟਾ ਤਾਂ ਬੁਰਾ ਜਾਂਦਾ ਤੂੰ ਕਿਹਾ ਬਿਮਾਰ ਆ ਉਹਦਾ ਪੱਛੀ ਲੱਗੇ ਚਲੋ ਕੋਈ ਨੀ ਵੇਖ ਲਈਏ ਮਰ ਗਿਆ ਮਰ ਗਿਆ ਕੋਈ ਵੇਖ ਲੈਂਦੇ ਸ਼ਾਇਦ ਜੇ ਬਚੀ ਵਧੀ ਉਹਨੇ ਡੋਡੇ ਪੈਣੇ ਤੇ ਉਹਨੇ ਜਿਹੜਾ ਭੂਤ ਭੂਤ ਚੱਕ ਕੇ ਉਹਦੇ ਮੂਹਰੇ ਮਾਰਿਆ
ਝੋਟੇ ਨੇ ਖਾਂਦੇ ਸਾਰੇ ਵੜਕ ਉੱਠਿਆ, ਕਹਿੰਦਾ ਮਾਂ ਜਿੱਥੇ ਮਰਜ਼ੀ ਜੋੜੀ ਫਿਰ ਅੱਛਾ ਉਹ ਵੀ ਆਦੀ ਹੋ ਗਿਆ। ਤੈਨੂੰ ਕਹਿੰਦਾ ਵੀ ਐਸੀ ਇੰਨੀ ਭੈੜੀ ਬਲਾ ਵਾ ਇਹ ਜਾਨਵਰ ਨੂੰ ਲੱਗ ਜਾਂਦੀ ਆ ਤਾਂ ਫਿਰ ਇਹ ਬੰਦੇ ਕਿ ਇਹਦੇ ਵਿੱਚ ਬਲਾ ਜਿਹੜੀ ਚੀਜ਼ ਤੁਹਾਨੂੰ ਗੁਲਾਮ ਬਣਾਉਂਦੇ ਉਹ ਚੀਜ਼ ਕੋਈ ਮੈਂ ਸਮਝਦਾ ਚੰਗੀ ਨਹੀਂ। ਮਰਜ਼ੀ ਤੁਹਾਡੀ ਕਿਸੇ ਤੋਂ ਰਿਸ਼ਤੇਦਾਰ ਨਹੀਂ ਤੁਸੀਂ ਰਹਿ ਸਕਦੇ, ਰਹਿ ਸਕਦਾ ਕੋਈ ਜਿਹੜਾ ਡੋਡੇ ਪੀਣ ਵਾਲਾ ਉਹ ਤੇ ਜਾਂ ਤਾਂ ਫਿਰ ਚੋਰੀ ਪੀਊਗਾ, ਜ਼ਰੂਰ ਪੀਊਗਾ ਤੇ ਕਿਉਂਕਿ ਨਸ਼ਾ ਕੋਈ ਵੀ ਆ ਉਹ ਤਾਂ ਡੁੱਬ ਕੇ ਮਰਨ ਵਾਲੀ ਗੱਲ ਹੋ ਜਾਂਦੀ ਆ, ਜੰਮਣਾ ਤੋਂ ਤਾਂ ਹੈ ਹੀ ਕੋਈ ਨੀ ਜਿਹੜਾ ਨਸ਼ੇ ਨੂੰ ਜਾ ਲਗਾ। ਤੇ ਤਾਇਆ ਜੀ ਇੱਧਰ ਪ੍ਰੇਮ ਕੁਮਾਰ ਇਟਲੀ ਵਾਲੇ ਭਾਜੀ ਪਹੁੰਚੇ ਨੇ, ਕਹਿੰਦੇ ਸਤਿ ਸ਼੍ਰੀ ਅਕਾਲ ਤਾਇਆ ਜੀ, ਕਹਿੰਦੇ ਬਿੰਦ ਰਖੀਆ ਦਾ ਵਧੀਆ ਗੀਤ ਲਾ ਦਿਓ। ਲੈ ਬਿੰਦ ਰਖੀਏ ਨੇ ਮਾੜਾ ਗਾਇਆ ਕਿਸੇ, ਜੇ ਇੱਕ ਦੋ ਤੋਂ ਗਾਏ ਵੀ ਗਏ ਤੇ ਫਿਰ ਕੀ ਹੋਇਆ। ਕਹਿੰਦੇ ਤਾਇਆ ਜੀ ਨੂੰ ਬੋਲੋ ਕਿ ਕੋਈ ਕਿੱਸਾ ਸੁਣਾ ਦਿਓ। ਮੈਂ ਤੇ ਕਿੱਸਿਆਂ ਦੀਆਂ ਲਾਜ ਝੜੀਆਂ ਦਿੱਤੀਆਂ, ਹਲੇ ਕਿੱਸਾ ਕੋਈ ਬਾਕੀ ਰਹਿ ਗਿਆ। ਉਹ ਪ੍ਰੇਮ ਇਹ ਜਿਹੜੇ ਕਿੱਸੇ ਸੀ ਨਾ ਇਹ ਸਾਰੇ ਕਿੱਸੇ ਮਤਲਬ ਬੀਤੀਆਂ ਹੋਈਆਂ ਦੱਸਦੇ ਆ ਜੀ। ਕਹਿੰਦੇ ਜੀ ਮਾਲੀ ਵਾਲੇ ਭਾਜੀ ਵੀ ਸੁਣਦੇ ਪਏ ਨੇ। ਆ ਮੱਲੀ ਵਾਲੇ, ਉਹ ਬਲਾ ਮੱਲੀਆਂ ਵਾਲੇ ਕਿਆ ਬਾਤਾਂ, ਉਹਨਾਂ ਨੇ ਤੁਹਾਡੀ ਤਿੰਨਾਂ ਦੀ ਬਹੁਤ ਤਾਰੀਫ਼ ਕੀਤੀ ਸੀ। ਆਈ ਐਮ ਸੋ ਹੈਪੀ, ਸਾਡੀ ਤੁਹਾਨੂੰ ਤਾਰੀਫ ਕਰਨੀ ਕਰਨੀ ਆ। ਅਸੀਂ ਉਹਨਾਂ ਨੂੰ ਜਾਣ ਦਿੱਤਾ ਹੀ ਨਹੀਂ ਚਾਹ ਪੀਤੀ ਤੋਂ ਬਗੈਰ। ਆਸ਼ਾ ਇੱਕ ਸਾਨੂੰ ਬਗੋਚਾ ਵੀ ਜਿਹੜੇ ਆ ਉਹ ਬਰਫੀ ਨਹੀਂ ਲੈ ਕੇ ਗਏ, ਸਾਨੂੰ ਉਹਨਾਂ ਦੱਸਿਆ ਨਹੀਂ, ਭਾਵੇਂ ਉਹਨਾਂ ਨੂੰ ਪੁੱਛ ਵੀ ਲਿਓ ਵੀ ਕੀ ਤੁਸੀਂ ਤਾਏ ਹੋਰਾਂ ਨੂੰ ਦੱਸ ਕੇ ਆਏ, ਮੈਂ ਚੱਲ ਜਾਣਾ ਇੰਨੀ ਤਰੀਕ ਨੂੰ, ਦੱਸਿਆ ਹੀ ਨਹੀਂ ਉਹਨਾਂ ਨੇ, ਹੁਣ ਸਾਨੂੰ ਵੀ ਇਸ ਗੱਲ ਦਾ ਅਨਹੈਪੀ ਆ। ਚਲੋ ਇੰਨੀ ਸਾਨੂੰ ਖੁਸ਼ੀ ਆ ਵੀ ਉਹ ਇਹ ਛੁੱਟੀਆਂ ਆਪਣੀਆਂ ਬੇਹਤਰੀਨ ਹੀ ਮਨਾ ਕੇ ਗਏ। ਕਹਿੰਦੇ ਸੁਖਬੀਰ ਦਾ ਨਾਮ ਸੁਣਦੇ ਹੀ ਤਾਂ ਤਾਇਆ ਜੀ ਦੇ ਕੰਨ ਖੜੇ ਹੋ ਜਾਂਦੇ ਨੇ। ਕਹਿੰਦੇ ਸੁਖਬੀਰ ਦਾ ਨਾਮ ਸੁਣਨੇ ਕਾਹਨੂੰ ਆਪਾਂ ਨੂੰ, ਉਹ ਪ੍ਰੇਮ ਇਹਨਾਂ ਨਾਲ ਆ, ਚਾਹੇ ਸੁਖਪ੍ਰੀਤ ਸਿੱਧੂ ਆ ਚਾਹੇ ਸੁਖਪ੍ਰੀਤ ਦੂਸਰਾ, ਇਹਨਾਂ ਨਾਲ ਪ੍ਰੇਮ ਆ। ਜਦੋਂ ਪ੍ਰੇਮ ਹੋਵੇ ਨਾ ਉਹ ਬੰਦੇ ਨੂੰ ਚਾਹ ਹੁੰਦੇ, ਜੇ ਤੂੰ ਆਪ ਪ੍ਰੇਮ ਜੇ ਤੂੰ ਆਉਣਾ ਤਾਂ ਸਾਨੂੰ ਕਿੰਨਾ ਚਾਹ ਚੜਾ ਚੜਦਾ, ਇਹ ਤੂੰ ਨਹੀਂ ਜਾਣ ਸਕਦਾ। ਜਿੱਦਾਂ ਤੈਨੂੰ ਪ੍ਰੇਮ ਹੋਇਆ ਨਾ ਕਿਸੇ ਨਾਲ ਵੀ ਨਹੀਂ ਸਾਡੇ ਨਾਲ ਹੀ, ਤੈਨੂੰ ਵੀ ਇੰਨਾ ਹੀ ਚਾਹ ਚੜਨਾ। ਇਨਸਾਨ ਨੂੰ ਇਨਸਾਨ ਨਾਲ ਪ੍ਰੇਮ ਹੋਣਾ ਚਾਹੀਦਾ, ਤੇ ਮੱਥੇ ਤੇ ਤੂੜੀਆਂ ਦੋ ਹੀ ਪਾਊ ਜਿਹਨੂੰ ਕਿਸੇ ਨਾਲ ਪ੍ਰੇਮ ਨਹੀਂ। ਤੇ ਕਹਿੰਦੇ ਤਾਇਆ ਜੀ ਭੰਗ ਤਾਂ ਉਦੋਂ ਵੀ ਜ਼ਿਆਦਾ ਖਤਰਨਾਕ ਹੈ ਤਾਇਆ ਜੀ। ਭੰਗ ਵੇ ਬੜੇ ਹਰੀ ਯਾਰ, ਤੈਨੂੰ ਭੰਗ ਦੀਆਂ ਵੀ ਸਟੋਰੀਆਂ ਕਿਸੇ ਸੁਣਾਊਂਗਾ। ਅੱਛਾ ਉਹ ਵੀ ਪੀ ਕੇ ਦੇਖੀ ਆ, ਉਹ ਤੈਨੂੰ ਮੈਂ ਦੱਸਦਾ ਫਿਰ ਸਟੋਰੀਆਂ ਬਾਅਦ ਚ ਸੁਣਾਊਂਗਾ। ਹੁਣ ਇੱਕੋ ਗੱਲ ਨਾ ਹੋਰ ਲੈ ਤੁਰੀਏ ਆਪਾਂ, ਨਸ਼ੇ ਛਡਾਉਣੇ ਕਿ ਨਸ਼ੇ ਲਾਉਣੇ ਆ। ਤੇ ਅੱਗੇ ਤਾਇਆ ਜੀ ਜੱਸੀ ਭਾਜੀ ਵੀ ਸੁਣਦੇ ਪਏ ਨੇ, ਗੁਰਜੰਟ ਭਾਜੀ ਵੀ ਸੁਣਦੇ ਪਏ ਨੇ, ਤੇ ਇੱਧਰ ਪਰਮ ਜੋਸਨ ਸਾਹਿਬ ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ। ਸਤਿ ਸ਼੍ਰੀ ਅਕਾਲ ਜੋਸਨ ਸਾਹਿਬ, ਤੇ ਚੰਦਨ ਸੰਧੂ ਸਾਹਿਬ ਵੀ ਸੁਣਦੇ ਪਏ ਨੇ। ਉਹ ਬੱਲੇ ਸੰਧੂ ਸਾਹਿਬ, ਤੇ ਕਹਿੰਦੇ ਜੀ ਪਰਮਜੀਤ ਸਿੰਘ ਧਾਰੀਵਾਲ ਸੁਣਦੇ ਪਏ ਨੇ। ਕਹਿੰਦੇ ਸੰਧਾਲ ਤੋਂ ਚਰੀ ਲਿਆਂਦੀ ਹੋਣੀ ਆ, ਸੰਧਾਲ ਤੋਂ ਤਾਂ ਨਹੀਂ, ਤੂੰ ਹਰ ਜਾ ਬਾਜ਼ਾਲ ਤੋਂ, ਉਹ ਸੰਡਾਲ ਤੋਂ ਨਹੀਂ ਲਿਆਂਦੀ? ਨਹੀਂ ਨਹੀਂ ਨਹੀਂ, ਜਾਣ ਕੇ ਛੇੜਦਾ ਹੁਕਮਰੀ ਸੰਡਾਲੀਏ ਨੂੰ, ਕਹਿੰਦਾ ਵੇਨਾ ਹਨਾ ਉਹਨਾਂ ਦੇ ਪੇਕਿਆਂ ਤੋਂ ਲਿਆਂਦੀ, ਉਹਨਾਂ ਨੇ ਪੇਕਿਆਂ ਤੋਂ ਲਿਆਂਦੀ ਯਾਰ, ਪੇਕਿਆਂ ਤੋਂ ਕਿੱਥੋਂ ਲਿਆਂਦੀ ਐਵੇਂ ਆਪਦੇ ਕੋਲੋਂ ਮਰ ਜਾਂਦਾ? ਪੇਕਿਆਂ ਤੋਂ ਨਹੀਂ ਸੀ ਲਿਆਂਦੀ, ਉਹਦੀ ਜਿਹੜੀ ਸਾਲੀ ਆ ਨਾ ਜਿਹੜੀ ਲੋਲੀ ਦੀ, ਉਹ ਬਾਅਦ ਚ ਉੱਥੇ ਵਿਆਹੀ, ਪਹਿਲਾਂ ਨਹੀਂ ਬਾਅਦ ਚ ਉੱਥੇ ਵਿਆਹੀ, ਵਿਆਹੀ ਪਹਿਲਾਂ ਹੀ ਹੋਣੀ ਆ? ਨਹੀਂ ਨਹੀਂ ਨਹੀਂ, ਬਾਅਦ ਚ ਵਿਆਹੀ, ਮੈਂ ਸੋਚ ਲਿਆ ਵਿਆਹ ਬਾਅਦ ਚ ਵਿਆਹੀ, ਪਹਿਲਾਂ ਚਰੀ ਅਸੀਂ ਲਿਆਂਦੀ ਆ, ਅਸੀਂ ਤੇ ਚਰੀ ਉਦੋਂ ਲਿਆਂਦੀ ਲੋਲੀ ਜਦੋਂ ਵਾਂਢੇ ਖੇਡਦਾ ਹੋਣਾ, ਵਿਆਹ ਦਾ ਉਹ ਨਹੀਂ ਪਤਾ। ਅੱਛਾ ਵਿਆਹ ਬਾਅਦ ਚ ਹੋਇਆ, ਆ ਗਿਆ ਮੈਨੂੰ ਯਾਦ। ਅੱਛਾ ਅੱਗੇ ਕੌਣ ਆਏ ਸੁਰੂਪ ਤੇ? ਅੱਗੇ ਰਵਿੰਦਰ ਭਾਜੀ, ਉਹ ਬੱਲੇ ਵਜ਼ੀਰੇ ਆ ਜਾ ਮੌਫ ਨਿਊਜ਼ੀਲੈਂਡ, ਆ ਜਾਓ ਆ ਜਾਓ। ਲੈ ਹੁਣ ਤੁਹਾਨੂੰ ਗੀਤ ਸੁਣਾਉਣਾ, ਉਹ ਜਿਹੜਾ ਤੁਸੀਂ ਕਦੇ ਸੁਣਿਆ ਨੀ, ਸੁਣਿਆ ਤਾਂ ਹੋਊਗਾ, ਜਿਹੜਾ ਮੈਂ ਕਿਹਾ ਮਿਲ ਗਈ ਨੀ, ਜਿੱਥੇ ਰੱਬ ਰੱਖਦਾ ਤੇ ਰਹਿਣਾ ਹੀ ਪੈਂਦਾ। ਗੀਤ ਬੜਾ ਸੋਹਣਾ, ਛੋਟਾ ਜਿਹਾ ਗੀਤ ਆ, ਇਹ ਸਕਿੰਟ ਰੰਗ ਦਾ ਹੀ ਆ, ਸਕਿੰਟ ਰੰਗ ਦਾ ਹੀ ਆ, ਬਾਅਦ ਚੱਕਣੀ ਥੋੜੀ ਤੇ ਅਗਲੇ ਵੀ ਸੁਣਾਉਣੇ ਆ।
ਸੋ मालक रखता है रहना पैंदा जिथे मालक रखता है रहना पैंदा परदेस होवे ओ बाने छड़दा दुनिया बूहे पेड़ दी ओ रस्ते कड़दा चोरा का तो सोने तेरे दिल नो रहिंदा जिथे मालक रखदा है रहना पैंदा जिथे मालक रखदा
जी गीत सुनिया जी चल मेरा पुत फिल्म दे विचो लिया गया ए खूबसूरत गीत। उम्मीद है कि तुसी इस गीत नु पसंद कीता होगा। तो परदेसियां दे ते गीत आ पसंद तो उन्हां ने करने कि ना मिल गई तो अगे हिर बगिया जेड़ा वो सज्जन दा भी गीत ला सज्जन जेड़ा वो जेड़े सज्जना दे गीत लाने लाने ਕਿਹੜਾ ਲੰਘਾ ਲਾਏਗਾ ਤਾਇਆ ਜੀ ਪਿੰਡਾਂ ਦੇ ਜਾਏ ਕੇ ਬੜਾ ਵਧੀਆ ਉਹਨਾਂ ਦਾ ਗੀਤ ਆ ਲਾ ਫਿਰ ਮਿਲ ਗੀਤ ਆਉਣ ਦੇ ਫਿਰ ਪਿੰਡਾਂ ਦੇ ਜਾਏ ਗੀਤ ਚੱਕ ਫਟੇ ਦੇ
ਇੰਗਲਿਸ਼ ਵਿੱਚ ਕਹਿਣ ਦਸੰਬਰ ਪਾਉਂਦਾ ਹੈ ਚਰਮ ਕੁੜੇ ਨਰਮੇ ਤੇ ਪੁੱਟਾਂ ਵਰਗੇ ਸਾਉ ਤੇ ਨਰਮ ਕੁੜੇ ਅਲੜੇ ਤੇਰੇ ਨੈਣਾ ਤੇਰਾ ਆਉਣਾ ਅਸੀਂ ਮੇਚ ਕੁੜੇ ਆ ਜਾ ਇੱਕ ਵਾਰੀ ਸਾਨੂੰ ਨੇੜੇ ਤੋਂ ਦੇਖ ਕੁੜੇ ਆ ਜਾ ਇੱਕ ਵਾਰੀ ਸਾਨੂੰ ਨੇੜੇ ਤੋਂ ਦੇਖ ਕੁੜੇ ਚੇਤ ਕੁੜੇ ਆ ਜਾ ਇੱਕ ਵਾਰੀ ਸਾਨੂੰ ਨੇੜੇ ਤੋਂ ਦੇਖ ਕੁੜੇ ਆ ਜਾ ਇੱਕ ਵਾਰੀ ਸਾਨੂੰ ਨੇੜੇ ਤੋਂ ਦੇਖ ਕੁੜੇ ਦੱਸ ਕਿੱਦਾਂ ਸਮਝੇਗੀ ਨੀ ਪਿੰਡਾਂ ਦੀਆਂ ਬਾਤਾਂ ਨੂੰ ਨਾਲ ਕਿਆ ਦਾ
ਕੁੜੇ ਗੱਲ ਤੈਨੂੰ ਹੋਰ ਜ਼ਰੂਰੀ ਦੱਸਦੇ ਆ ਪਿੰਡਾਂ ਦੀ ਸਾਡੇ ਇੱਥੇ ਟੌਰ ਹੁੰਦੀ ਹੈ ਅੱਖਾਂ ਵਿੱਚ ਰਿੰਡਾਂ ਦੀ ਗੋਰਾ ਰੰਗ ਹੱਥ ਚੋਂ ਕਿਰਜੂ ਕਿਰਦੀ ਜਿਵੇਂ ਰੇਤ ਕੁੜੇ ਦੱਸਦਾ ਗੱਲ ਸੱਚ ਸੋਣੀਏ ਹਾਸਾ ਨਾ ਜਾਣੀ ਨੀ ਆਓ ਜਿਹੜੇ ਖੜੇ ਸਰਕੜੇ ਸਾਰੇ ਮੇਰੇ ਹਾਣੀ ਨੀ ਪੱਥਰ ਤੇ ਲੀਕਾਂ ਹੁੰਦੇ ਮਿਟਦੇ ਨਾ ਲੇਖ ਕੁੜੇ
ਖੂਬਸੂਰਤ ਆਵਾਜ਼ ਦਾ ਸਫ਼ਰ ਹਰਮਨ ਰੇਡੀਓ ਆਸਟ੍ਰੇਲੀਆ ਮੁੜ ਹਾਜ਼ਰ ਹੋਣੇ ਆ ਇੱਕ ਛੋਟੇ ਜਿਹੇ ਵਕਫੇ ਤੋਂ ਬਾਅਦ ਸੁਣਦੇ ਰਹੋ ਆਵਾਜ਼ ਦੀ ਖੂਬਸੂਰਤ ਪਰਵਾਜ਼ ਹਰਮਨ ਰੇਡੀਓ ਆਸਟ੍ਰੇਲੀਆ ਫੋਰ ਮੋਰ ਇਨਫੋਰਮੇਸ਼ਨ ਸੈਂਡ ਅਸ ਮੈਸੇਜ ਔਨ info@harmanradio.com
ਆਪਣੇ ਕਰੀਅਰ ਨੂੰ ਨਵੀਆਂ ਉਚਾਈਆਂ ਦੇਣ ਦੇ ਲਈ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ ਘੱਟ ਸਮੇਂ ਚ ਸਕਿੱਲਫੁਲ ਐਜੂਕੇਸ਼ਨ ਹਾਸਲ ਕਰੋ ਗ੍ਰਿਫਿਨ ਕਾਲਜ ਇੱਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈਲਦੀ ਤੇ ਹਾਰਮੋਨੀਅਸ ਸਟੱਡੀਇੰਗ ਐਨਵਾਇਰਮੈਂਟ ਲੇਟੈਸਟ ਟੈਕਨੋਲੋਜੀ ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ ਕੁਆਲੀਫਾਈਡ ਟ੍ਰੇਨਰਸ ਸਟੂਡੈਂਟ ਸਪੋਰਟ ਸਰਵਿਸਿਜ਼ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ L1 30 Herschel Street, Brisbane, QLD 4000, Brisbane de Education te Shopping Hub de Bilkul Vich. For more information call 617-3106.
ਖਰੀਦੀ ਚੱਲੀਏ ਫਰਨੀਚਰ ਵੇਖਣ
ਕਿੰਨੀਆਂ ਦੁਕਾਨਾਂ ਤੱਕ ਘੁੰਮੇ ਚੁੱਕੇ ਆ ਮੈਨੂੰ ਮੇਰੀ ਪਸੰਦ ਦਾ ਫਰਨੀਚਰ ਕਿਤੋਂ ਵੀ ਨਹੀਂ ਮਿਲਦਾ ਪਿਆ ਹੁਣ ਨਹੀਂ ਮੈਂ ਜਾਣਾ
ਉਹ ਫਿਕਰ ਨਾ ਕਰ ਮੈਂ ਤੈਨੂੰ ਲੈ ਕੇ ਚੱਲਦਾ ਰਾਇਲ ਇੰਡੀਅਨ ਫਰਨੀਚਰ ਜੋ ਖੂਬਸੂਰਤੀ ਮਜ਼ਬੂਤੀ ਤੇ ਭਰੋਸੇ ਦੀ ਮਿਸਾਲ ਨੇ ਨਾਲੇ ਕਸਟਮ ਮੇਡ ਫਰਨੀਚਰ ਵੀ ਬਣਾ ਕੇ ਦਿੰਦੇ ਨੇ ਜਿੱਥੇ ਤੈਨੂੰ ਮਿਲੇਗਾ ਤੇਰਾ ਡ੍ਰੀਮ ਫਰਨੀਚਰ ਜਿੱਥੇ ਅਵੇਲੇਬਲ ਨੇ ਬਾਕਸ ਬੈਡ ਮਾਰਬਲ ਐਂਡ ਗਲਾਸ ਟੌਪ ਡਾਇਨਿੰਗ ਟੇਬਲ ਚੇਅਰ ਕਾਫੀ ਟੇਬਲ
ਟ੍ਰੈਡੀਸ਼ਨਲ ਐਂਡ ਮਾਡਰਨ ਸੋਫਾਸ ਮੰਦਿਰ ਐਂਡ ਰੋਕਿੰਗ ਚੇਅਰਸ
ਤੇ ਘਰ ਨੂੰ ਡੈਕੋਰ ਕਰਨ ਲਈ ਬਹੁਤ ਸਾਰੀਆਂ ਆਈਟਮਸ ਜੋ ਡਿਲੀਵਰ ਕਰਦੇ ਨੇ ਆਲ ਓਵਰ ਆਸਟ੍ਰੇਲੀਆ
ਚਲੀਏ ਫਿਰ
ਕਿੱਥੇ
ਰਾਇਲ ਇੰਡੀਅਨ ਫਰਨੀਚਰ ਹੋਰ ਕਿੱਥੇ
ਰਾਇਲ ਇੰਡੀਅਨ ਫਰਨੀਚਰ 64 ਜ਼ਿਲਮੀਆ ਰੋਡ ਬੁੰਦਲ
ਫਾਰ ਮੋਰ ਇਨਫੋਰਮੇਸ਼ਨ ਕੰਟੈਕਟ 3172888 ਔਰ ਵਿਜ਼ਿਟ ਅਸ ਐਟ www.royalindianfurniture.com
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ ਸਟੂਡੈਂਟ ਵੀਜ਼ਾ TR PR MRT ਇੰਪਲਾਇਰ ਵੀਜ਼ਾ ਇੰਡੀਆ ਤੋਂ ਸਪਾਊਸ ਵੀਜ਼ਾ ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ ਫੋਨ ਨੰਬਰ 04117263488 ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410
ਰੋਟੀ ਹਜ਼ਮ ਨਹੀਂ ਹੁੰਦੀ ਵਰਤੋ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ ਆਟੇ ਤੋਂ ਇਲਾਵਾ ਤਾਜ਼ਾ ਬੇਸਨ ਲੱਡੂਆਂ ਲਈ ਸਪੈਸ਼ਲ ਬੇਸਨ ਮਲਟੀਗ੍ਰੇਨ ਆਟਾ ਕਾਬਲੀ ਛੋਲੇ ਮਸਰਾਂ ਦੀ ਦਾਲ ਚਨਾ ਦਾਲ ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895564
ਛੱਡਣਾ ਹੁੰਦਾ ਤੁਸੀਂ ਕੁੜੀਆਂ ਉਹਨੂੰ ਦੋਸਤ ਕਹਿੰਦੇ ਆ ਜਿਹਨੂੰ ਛੱਡਣਾ ਹੁੰਦਾ
ਐਮੀ ਵਿਰਕ ਤੇ ਸਰਗੁਣ ਮਹਿਤਾ ਦੀ ਜੋੜੀ ਇੱਕ ਵਾਰ ਫਿਰ ਵੱਡੀ ਸਕਰੀਨ ਤੇ ਕਿਸਮਤ 2 23 ਆਫ ਸਪਟੈਂਬਰ ਤੋਂ ਆਸਟ੍ਰੇਲੀਆ ਵਾਈਡ ਤੁਹਾਡੇ ਨਜ਼ਦੀਕੀ ਥੀਏਟਰ ਵਿੱਚ।
ਮੇਰਾ ਪਿਆਰ ਮਰਦਾ ਮਰਜੇ ਪਰ ਉਹਦਾ ਪਿਆਰ ਨਹੀਂ ਮੰਨਣਾ ਚਾਹੀਦਾ।
ਉਹ ਭਤੀਜ ਘਰੇ ਆਜੋ ਤਾਇਆ ਜੀ ਲੰਘ ਆਓ। ਉਹ ਭਤੀਜ ਤੇਰਾ ਤਾਂ ਘਰ ਹੀ ਬੜਾ ਸਜਾਇਆ ਪਿਆ, ਬੜਾ ਵਧੀਆ ਰੰਗ ਕੀਤਾ ਬਾਈ, ਬਾਹਰ ਟੈਲਾਂ ਵੀ ਚਮਕਾਈਆਂ ਪਈਆਂ, ਨਵਾਂ ਲਿਆ ਕਰੋ। ਨਹੀਂ ਤਾਇਆ ਜੀ, ਮੈਂ ਘਰ ਪੁਰਾਣੇ ਨੂੰ ਰੈਨੋਵੇਟ ਕਰਵਾਇਆ ਆਪਣੇ ਮੈਲਬੋਰਨ ਵਾਲੇ PSD ਰੈਨੋਵੇਸ਼ਨ ਤੋਂ। PSD ਰੈਨੋਵੇਸ਼ਨ? ਜੀ ਹਾਂ, PSD ਰੈਨੋਵੇਸ਼ਨ, ਜਿਨ੍ਹਾਂ ਕੋਲ ਨੇ ਬੈਸਟ ਕਾਰਪੇਂਟਰਸ, ਪੇਂਟਰਸ, ਪਲੰਬਰਸ, ਇਲੈਕਟ੍ਰੀਸ਼ੀਅਨ, ਟਾਇਲਰ, ਨਾਲ ਹੀ ਨਾਲ ਪਲਸਟਰਡ, ਫੈਂਸਿੰਗ, ਕਾਰਪੇਟ ਐਂਡ ਰੂਫਿੰਗ ਵੀ ਕਰਦੇ ਨੇ। ਵਾਹ ਵਾਹ ਵਾਹ। ਜੀ ਹਾਂ, ਘਰ ਚ ਕਿਸੇ ਵੀ ਤਰ੍ਹਾਂ ਦੀ ਰੈਨੋਵੇਸ਼ਨ ਲਈ ਕਾਲ ਕਰੋ ਪਰਵਿੰਦਰ ਸਿੰਘ ਹੋਰਾਂ ਨੂੰ 04253515100 ਤੇ। PSD ਰੈਨੋਵੇਸ਼ਨ, ਮੈਲਬੋਰਨ।
ਲਕਸ਼ ਮਾਈਗ੍ਰੇਸ਼ਨ ਤੋਂ ਮੈਂ ਰੋਹਿਤ ਮੋਹਨ
ਤੇ ਮੈਂ ਰਣਵੀਰ ਸਿੰਘ। ਮਾਈਗ੍ਰੇਸ਼ਨ ਨਾਲ ਜੁੜੇ ਕਿਸੇ ਵੀ ਮੁੱਦੇ ਤੇ ਜੇ ਤੁਸੀਂ ਸਾਡੇ ਨਾਲ ਚਰਚਾ ਕਰਨਾ ਚਾਹੁੰਦੇ ਹੋ ਤੇ ਹੁਣ ਲਕਸ਼ ਮਾਈਗ੍ਰੇਸ਼ਨ ਹਰਮਨ ਰੇਡੀਓ ਦੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਤੇ ਵੀਰਵਾਰ ਸ਼ਾਮੀ 7-8 ਵਜੇ ਦੇ ਵਿਚ ਲਾਈਵ ਹੋਣਗੇ।
ਆ ਗਿਆ ਤੁਹਾਡਾ ਤਾਇਆ ਆਸਟ੍ਰੇਲੀਆ ਦੇ ਬ੍ਰਿਸਬੇਨ ਚੋ। ਉਹ ਆਜੋ ਆਜੋ ਤਾਇਆ ਜੀ, ਵੈਲਕਮ। ਤਾਇਆ ਅੱਜ ਰਾਤ ਤਾਂ ਸਾਡੇ ਕੋਲ ਹੀ ਰਹਿਣਾ ਪਊ ਤੁਹਾਨੂੰ। ਉਹ ਮੈਂ ਆ ਤਾਂ ਗਿਆ, ਮੈਨੂੰ ਤਾਂ ਨੀਂਦ ਇੰਡੀਆ ਵਾਲੇ ਗੱਦੇ ਤੇ ਆਉਂਦੀ ਆ। ਇਥੋਂ ਕਿਥੋਂ ਮਿਲੂ ਇੰਡੀਆ ਵਾਲੇ ਗੱਦੇ? ਲੋ ਤਾਇਆ, ਆਪਾਂ ਲੈ ਆਉਂਦੇ ਇੰਡੀਆ ਵਾਲੇ ਗੱਦੇ ਪੰਜਾਬੀ ਫਰਨੀਚਰ ਤੋਂ। ਪੰਜਾਬੀ ਫਰਨੀਚਰ? ਜੀ ਹਾਂ, ਪੰਜਾਬੀ ਫਰਨੀਚਰ ਇਥੋਂ ਮਿਲਦਾ ਸਾਰਾ ਇੰਡੀਅਨ ਫਰਨੀਚਰ, ਜੋ ਵੀ ਤੁਹਾਨੂੰ ਚਾਹੀਦਾ ਸਭ ਇਥੋਂ ਮਿਲੂ। ਮੰਜੇ, ਧਾਰਮਿਕ ਫੋਟੋਆਂ, ਚਾਦਰਾਂ, ਸਾਈਕਲ, ਚੁੱਲ੍ਹੇ, ਦਾਤੀਆਂ, ਰੰਬੇ, ਕਈ ਸਭ ਕੁਝ ਇਥੋਂ ਮਿਲੂ। ਤਾਇਆ ਜੀ, ਲਾਇਆ ਤਾਂ ਤੂੰ ਮੇਰੀ ਟੈਂਸ਼ਨ ਹੀ ਦੂਰ ਕਰਤੀ। ਨਾਲੇ ਤੇਰੀ ਤਾਈ ਕਹਿੰਦੀ ਸੀ ਵੀ ਪਤਾ ਕਰੀ ਇੰਡੀਅਨ ਬੋਕਸ ਬੈਡ ਦਾ, ਉਹਨੂੰ ਵਾਲਾ ਫਿਕਰ ਲੱਗਾ ਰਹਿੰਦਾ ਲੀੜੇ ਲੱਤੇ ਸਾਂਭਣ ਦਾ। ਲਿਆ ਫਿਰ ਪਤਾ ਲਿਖਾ ਫਿਰ ਪੰਜਾਬੀ ਫਰਨੀਚਰ ਦਾ। ਲਿਖੋ ਫਿਰ 2A 130 ਕਿੰਗਸਟਨ ਰੋਡ, ਅੰਡਰਵੁੱਡ, ਬ੍ਰਿਸਬੇਨ। ਆ ਕਾਲ ਕਰ ਲਿਓ ਤਾਇਆ ਜੀ 04044000536 ਤੇ। ਵੈਬਸਾਈਟ ਹੈ ਜੀ punjabifurniture.com.au। ਨਵੀਂ ਅਪਡੇਸ਼ਨ ਦੇ ਲਈ ਫਾਲੋ ਕਰੋ ਫੇਸਬੁੱਕ ਪੇਜ ਨੂੰ @ ਪੰਜਾਬੀ ਫਰਨੀਚਰ।
ਓ ਸ਼ਰਮਾ ਜੀ, ਅੱਜ ਬੜੇ ਖੁਸ਼ ਲੱਗ ਰਹੇ ਹੋ, ਕੀ ਗੱਲ ਹੈ?
ਹਾਂਜੀ ਕਪੂਰ ਸਾਹਿਬ, ਗੱਲ ਹੀ ਖੁਸ਼ੀ ਦੀ ਏ। ਲਾਸਟ ਵੀਕ ਅਸੀਂ ਇਨਕਮ ਟੈਕਸ ਰਿਟਰਨ ਫਾਈਲ ਕੀਤੀ ਸੀ ਤੇ ਅੱਜ ਮੇਰੇ ਅਕਾਊਂਟ ਦੇ ਵਿੱਚ 4500 ਤੇ ਮੇਰੀ ਵਾਈਫ ਦੇ ਅਕਾਊਂਟ ਦੇ ਵਿੱਚ $6000 ਐਸ ਟੈਕਸ ਰਿਫੰਡ ਟ੍ਰਾਂਸਫਰ ਹੋ ਵੀ ਗਿਆ।
ਅੱਛਾ, ਇੱਕ ਗੱਲ ਤਾਂ ਦੱਸੋ, ਤੁਸੀਂ ਆਪਣੀ ਟੈਕਸ ਰਿਟਰਨ ਫਾਈਲ ਕਿੱਥੋਂ ਕੀਤੀ ਹੈ?
ਮੇਰੀ ਤੇ ਮੇਰੀ ਪੂਰੀ ਫੈਮਿਲੀ ਦੀ ਰਿਟਰਨ ਫਾਈਲ ਕਰਦੇ ਨੇ ਮੈਲਬਨ ਦੇ ਅਕਾਊਂਟੈਂਟ ਸਮਾਰਟ ਗਰੁੱਪ ਵਾਲੇ, ਉਹ ਵੀ ਫੋਨ ਤੇ ਹੀ, ਜਿਹਦੇ ਨਾਲ ਟ੍ਰੈਵਲ ਟਾਈਮ ਸੇਵ ਹੁੰਦਾ ਹੈ।
ਅੱਛਾ, ਅਕਾਊਂਟੈਂਟ ਸਮਾਰਟ ਵਾਲੇ, ਉਹ ਇਹ ਤਾਂ ਪਿਛਲੇ 10 ਸਾਲਾਂ ਤੋਂ ਮੇਰੇ ਰੈਸਟੋਰੈਂਟ ਅਤੇ ਮੇਰੀ ਟ੍ਰਾਂਸਪੋਰਟ ਕੰਪਨੀ ਦਾ ਅਕਾਊਂਟ ਅਤੇ ਟੈਕਸ ਸੰਭਾਲ ਰਹੇ ਨੇ ਤੇ ਨਾਲ ਹੀ ਇਹ ਮੇਰਾ ਸੈਲਫ ਮੈਨੇਜ ਸੁਪਰ ਐਨੂਏਸ਼ਨ ਫੰਡ ਵੀ ਦੇਖਦੇ ਨੇ।
ਕੱਲ ਮੈਂ ਸਰਦਾਰ ਹਰਜੀਤ ਸਿੰਘ ਜੀ ਨੂੰ ਮਿਲਿਆ ਸੀ, ਉਹ ਵੀ ਦੱਸ ਰਹੇ ਸੀ ਕਿ ਉਹਨਾਂ ਦੇ ਫਾਰਮ ਐਂਡ ਬਿਜ਼ਨਸ ਟੈਕਸ ਐਂਡ ਅਕਾਊਂਟਿੰਗ ਦਾ ਸਾਰਾ ਕੰਮ ਅਕਾਊਂਟੈਂਟ ਸਮਾਰਟ ਵਾਲੇ ਹੀ ਦੇਖਦੇ ਨੇ।
ਤੁਸੀਂ ਵੀ ਕਿਸੇ ਤਰ੍ਹਾਂ ਦੀ ਟੈਕਸ, ਅਕਾਊਂਟਿੰਗ, ਸੈਲਫ ਮੈਨੇਜ ਸੁਪਰ ਫੰਡ ਔਰ ਬਿਜ਼ਨਸ ਐਡਵਾਈਸ ਲਈ ਕੰਟੈਕਟ ਕਰੋ ਸਰਦਾਰ ਗੁਰਸ਼ਰਨ ਸਿੰਘ ਕੰਡੋਲਾ ਤੇ ਉਹਨਾਂ ਦੀ ਟੀਮ ਨੂੰ। ਵਧੇਰੀ ਜਾਣਕਾਰੀ ਲਈ ਕਾਲ ਕਰੋ ਅਕਾਊਂਟੈਂਟ ਸਮਾਰਟ 03995 9436 ਜਾਂ ਤੁਸੀਂ ਵਿਜ਼ਿਟ ਕਰ ਸਕਦੇ ਹੋ www.accountantsmart.com.au।
ਰੁਕ ਜਾ ਪੁੱਤ, ਜਿਹੜੇ ਪੰਜਾਬੀ ਚ ਲਿਖਣਾ ਚਾਹੁੰਦੇ ਉਹਨਾਂ ਨੂੰ ਤਾਇਆ ਲਿਖਾਊਗਾ। ਲਓ ਅਕਾਊਂਟੈਂਟ ਸਮਾਰਟ ਦਾ ਨੰਬਰ ਜੇ ਪੰਜਾਬੀ ਚ ਲਿਖਣਾ ਤਾਂ ਲਿਖੋ ਫਿਰ 0399-95-94-36। ਤੇ ਜੇ ਕਿਸੇ ਨੇ ਈਮੇਲ ਕਰਨੀ ਆ, ਈਮੇਲ ਵੀ ਕਰ ਸਕਦਾ info@accountantsmart.com.au ਤੇ।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੀ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਜੀ ਪਿਆਰੋ, ਇੱਕ ਵਾਰੀ ਫਿਰ ਤੋਂ ਬਹੁਤ ਬਹੁਤ ਜੀ ਆਇਆਂ ਨੂੰ ਕਹਿੰਦੇ ਜੀ। ਪ੍ਰੋਗਰਾਮ ਦੇ ਵਿੱਚ ਇਸ ਵੇਲੇ ਹਰਮਨ ਰੇਡੀਓ ਆਸਟ੍ਰੇਲੀਆ ਤੇ ਹਰਮਨ ਸਟੂਡੀਓ ਪ੍ਰੋਗਰਾਮ ਦਾ ਤੁਸੀਂ ਆਨੰਦ ਮਾਣਦੇ ਪਏ ਹੋ ਜੀ। ਤੁਸੀਂ ਵੀ ਜੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣਾ ਚਾਹੁੰਦੇ ਹੋ ਤਾਂ ਰਿਕਵੈਸਟ @harmanradio.com ਸਾਡੀ ਈਮੇਲ ਆਈਡੀ ਹੈ ਜੀ। ਜੀ ਹਾਂ, ਈਮੇਲ ਆਈ ਡੀ ਤੁਸੀਂ ਨੋਟ ਕਰ ਸਕਦੇ ਹੋ, request@harmanradio.com ਜਾਂ ਫਿਰ ਟੈਲੀਗ੍ਰਾਮ ਐਪਲੀਕੇਸ਼ਨ ਗੂਗਲ ਪਲੇ ਤੋਂ ਜਾਂ ਐਪ ਸਟੋਰ ਤੋਂ ਡਾਊਨਲੋਡ ਕਰਕੇ ਉਹਦੇ ਵਿੱਚ ਸਰਚ ਵਿੱਚ ਹਰਮਨ ਰੇਡੀਓ ਲਿਖਣਾ ਜੀ, ਹਰਮਨ ਰੇਡੀਓ ਆਸਟ੍ਰੇਲੀਆ, ਉਹਦੇ ਵਿੱਚ ਸਰਚ ਕਰਕੇ ਤੁਸੀਂ ਜਿਹੜਾ ਸਾਡਾ ਲੋਗੋ 'ਤੇ ਕਲਿੱਕ ਕਰਕੇ ਤਾਂ ਉਸ 'ਤੇ ਤੁਸੀਂ ਸਾਨੂੰ ਸਿੱਧਾ ਜਿਹੜਾ ਉਹ ਮੈਸੇਜ ਭੇਜ ਸਕਦੇ। ਸਿੱਧਾ ਹੀ ਮੈਸੇਜ ਭੇਜਣਾ, ਉਲਟਾ ਕਾਹਨੂੰ ਭੇਜਣਗੇ। ਲਵ ਮਲਕੀਤ ਤਾਂ ਅੱਗੇ ਚੱਲ ਸੋਚਿਆ ਲੈ ਅਗਲੇ ਸਰੋਤਿਆਂ ਨਾਲ ਗੱਲਬਾਤ ਕਰੀਏ ਬੋਲੋ ਜੀ। ਤੇ ਲਓ ਬਤਾਇਆ ਜੀ, ਅਗਲੇ ਜਿਹੜੇ ਸਰੋਤੇ ਆਪਾਂ ਨਾਲ ਗੱਲਬਾਤ ਕਰਨ ਦੇ ਲਈ ਪਹੁੰਚੇ ਨੇ, ਇਧਰ ਗੁਰਜੰਡ ਸਿੱਧੂ ਸਾਹਿਬ ਸੁਣਦੇ ਪਏ ਨੇ, ਕਹਿੰਦੇ ਸਤਿ ਸ੍ਰੀ ਅਕਾਲ ਤਾਇਆ ਜੀ। ਉਹ ਬੱਲੇ ਉਹ ਸਿੱਧੂ, ਉਹ ਸਿੱਧੂ ਆ ਜਾ, ਉਹ ਸਿੱਧੂ ਸ਼ੇਰ ਬਣ ਗਿਆ। ਕਹਿੰਦੇ ਜੀ ਕੇਨਸ ਨਿਊ ਕੁਈਨਸਲੈਂਡ ਤੋਂ ਸਾਨੂੰ ਸੁਣਦੇ ਪਏ ਨੇ, ਕਹਿੰਦੇ ਸਤਿ ਸ੍ਰੀ ਅਕਾਲ ਤਾਇਆ ਜੀ, ਮਨਦੀਪ ਭਾਜੀ ਸਤਿ ਸ੍ਰੀ ਅਕਾਲ ਭਾਜੀ, ਸਤਿ ਸ੍ਰੀ ਅਕਾਲ ਸਿੱਧੂ ਸਾਹਿਬ। ਕਹਿੰਦੇ ਤਾਇਆ ਜੀ ਹਾਲ ਚਾਲ ਕਿਵੇਂ? ਉਹ ਹਾਲ ਚੰਗਾ ਬਸ, ਜਿਹੜਾ ਟਾਈਮ ਸਿੱਧੂ ਸਾਹਿਬ ਨਿਕਲ ਜਾਂਦਾ ਪੁੱਛੋ ਹੀ ਮਾਤਾ, ਬਸ ਜਿਹੜਾ ਟਾਈਮ ਲੰਘ ਜਾਂਦਾ ਉਹ ਚੰਗਾ ਹੀ ਲੰਘ ਜਾਂਦਾ ਜੀ। ਤੇ ਕਹਿੰਦੇ ਗਾਣਾ ਸੁਣਾ ਦਿਓ ਭਾਜੀ, ਕਹਿੰਦੇ ਜੀ ਤੇਜੀ ਪੰਨੂ ਦਾ ਇੰਟੂ ਯੂ। ਤੇਜੀ ਪੰਨੂ ਤੋਂ ਭੰਗੂ ਸੁਣਦਾ, ਭੰਗੂ ਮੈਂ ਆਦਾ ਵੀ ਤੇਜੀ ਪੰਨੂ, ਅੱਜ ਪੰਨੂ ਨੀ ਆਇਆ ਤੇ ਫਿਰ ਭੰਗੂ ਆ ਗਿਆ, ਜੇ ਭੰਗੂ ਆ ਗਿਆ ਤੇ ਪੰਨੂ ਨੀ ਸੀ ਆਵਾਂ। ਸਿੱਧੂ ਸਾਹਿਬ ਕੋਈ ਗੱਲ ਨੀ, ਗਾਣਾ ਹੁਣ ਪਹਿਲਾਂ ਹੀ ਸੁਣਾ ਦਿੰਦੇ। ਲਓ ਤਾਇਆ ਜੀ, ਗੱਲਬਾਤ ਆਪਣੀ ਜਿਹੜੀ ਪਹਿਲਾਂ ਚੱਲ ਰਹੀ ਸੀ ਨਾ, ਤੋਂ ਆਪਣੀ ਵਿੱਚ ਰਹਿ ਗਏ ਵਿੱਕੀ ਭਾਜੀ ਹੋਰਾਂ ਦੇ ਨਾਲ। ਉਹ ਲਾ ਉਹ ਗੱਲ, ਉਹਨੇ ਕਹਿਣਾ ਫਿਰ ਦੀਪੇ ਨੇ ਸ਼ੇਰ ਨਾਲ ਕਹਿਣਾ ਵਿੱਕੀ ਚੰਗਾ ਰਿਹਾ ਗੀਤ ਸੁਣਾਇਆ ਨੇ। ਤੇ ਵਿੱਕੀ ਚਾਲ ਸਾਹਿਬ ਕਹਿੰਦੇ ਸਤਿ ਸ੍ਰੀ ਅਕਾਲ ਤਾਇਆ ਜੀ, ਸਤਿ ਸ੍ਰੀ ਅਕਾਲ ਮਨਦੀਪ ਭਾਜੀ, ਉਹ ਸਤਿ ਸ੍ਰੀ ਅਕਾਲ। ਉਹ ਵਿੱਕੀ ਉਹ ਪੱਛੀ ਲੱਗੇ ਵਿੱਕੀ, ਇਹਨਾਂ ਦੀ ਤਾਫੜੀ ਉਦਾਂ ਲਿਥਣ ਵਾਲੀ ਆ ਨਿਆਣਿਆਂ ਦੀ, ਤੇਰਾ ਸੁਨੇਹਾ ਜਿਹੜਾ ਨਾ ਲੀੜ ਫੇੜ ਬਾਲਾ ਕਰ ਦਿੰਦੇ ਆ। ਉਹ ਫੇਰ ਸਿਵਰ ਸਬਰ ਸਬਰ ਸੁਣ ਤੂੰ ਕਾਲਾ, ਜਾਂ ਤੇਰੇ ਚ ਪਿਆਰ ਮੁਹੱਬਤ ਬਹੁਤ ਆ। ਜਿੰਨੀ ਅਗਲਾ ਕਹਿੰਦਾ ਵੀ ਜੇ ਮੇਰਾ ਸੁਨੇਹਾ ਹੀ ਨਹੀਂ ਪ੍ਰੋਗਰਾਮ ਚ ਲੈਂਦੇ ਤੇ ਮੈਂ ਕਰਾਂ ਹੀ ਜੀ। ਫੇਰ ਵੀ ਸਬਰ ਸੁਣ ਤੂੰ ਕਾਲਾ, ਮੂੰਹ ਸ਼ੇਰ ਵਗਿਆ, ਮੈਂ ਸਮਝਦਾ ਵੀ ਜਿਹਦੇ ਸਬਰ ਸੁਣੋਗਾ ਉਹਨੂੰ ਪਰੇਸ਼ਾਨ, ਉਹਨੂੰ ਨਰਾਜ, ਉਹਨੂੰ ਡਿਪਰੈਸਡ ਕਦੇ ਕੋਈ ਕਰ ਸਕਦਾ ਨਹੀਂ ਜੀ। ਤੇ ਗਾਣਾ ਦਾ ਜੀ ਉਹਨਾਂ ਨੇ ਸਿਮਰਨ ਕੌਰ ਟੱਡਲੀ ਦਾ ਸੁਣਨਾ ਚਾਹਿਆ, ਲਹੂ ਦੀ ਆਵਾਜ਼ ਜਿਹੜਾ ਆਪਾਂ ਕੱਲ ਵੀ ਸੁਣਾਇਆ ਸੀ ਤੁਹਾਨੂੰ, ਉਹ ਜਿਹੜਾ ਕੁੜੀ ਨੇ ਗਾ ਜੀ, ਮੰਮਾ ਕਹਿੰਦਾ ਗਾਣਾ ਅਫਲਾ ਤੂੰ ਗਾ, ਉਹਨੇ ਕਾੜੀ ਝਗੜ ਭੂਮੀਆਂ ਦਿੱਤੀਆਂ ਜੀ। ਇਸੇ ਗੀਤ ਦੀ ਫਰਮਾਇਸ਼ ਜੱਸੀ ਗਰਿਆਲ ਸਾਹਿਬ ਨੇ ਕੀਤੀ ਆ। ਉਹ ਬੱਲਾ 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 ਕਮਾਲ ਕਾ ਛੇੜੀ ਵੀ ਜਾਣੀ, ਗਾਣੇ ਦੀ ਫਰਮਾਇਸ਼ ਆਈ ਬੜੀ ਜਾਂਦੀ ਹੈ ਜੀ। ਤਾਇਆ ਜੀ ਗੀਤ ਹੈ ਹੀ ਬੜਾ ਵਧੀਆ। ਤੇ ਜੱਸੀ ਬਾਜੀ ਕਹਿੰਦੇ ਨੇ ਤਾਇਆ ਜੀ ਸਤਿ ਸ੍ਰੀ ਅਕਾਲ, ਉਹ ਬੱਲੇ ਗਰਿਆਲ ਸਾਹਿਬ ਕੋਈ ਛੱਡੋ ਸ਼ੇਰ, ਕੋਈ ਸ਼ੇਰੋ ਸ਼ਹਿਰੀ ਵੱਲ ਨੂੰ ਗੱਲ ਨੂੰ ਲੋਰੋ। ਕਹਿੰਦੇ ਅੱਜ ਕੱਲ੍ਹ ਲੋਕ ਕਿਸੇ ਨਾਲ ਗੱਲ ਕਰੇ ਬਿਨਾ ਹੀ ਕਿਸੇ ਬਾਰੇ ਆਪਣੇ ਵਿਚਾਰ ਬਣਾ ਲੈਂਦੇ ਨੇ, ਮੈਂ ਵੀ ਉਹਨਾਂ ਵਿੱਚੋਂ ਇੱਕ ਹਾਂ। ਤੁਸੀਂ ਕਿਹਨਾਂ ਬਾਰੇ ਬਣਾ ਲਿਆ ਕਿਤੇ? ਸਾਡੇ ਬਾਰੇ ਤਾਂ ਨਹੀਂ ਬਣਾਈਆਂ ਨੇ। ਕਹਿੰਦੇ ਜੀ ਪਰ ਸੋਚ ਵਿੱਚ ਸੋਧ ਅਣਕਤ ਵਿੱਚ ਖਰੋਧ ਬਹੁਤ ਜ਼ਰੂਰੀ ਹੈ। ਹਾਂ, ਸੋਚ ਵਿੱਚ ਸੋਧ ਅਤੇ ਅਪਣਤ ਵਿੱਚ ਖਰੋਧ ਬਹੁਤ ਜ਼ਰੂਰੀ ਹੈ। ਇਹਨਾਂ ਗੱਲਾਂ ਨੂੰ ਕੁਝ ਸਤਰਾਂ ਵਿੱਚ ਸਿਰਜਿਆ ਜੀ। ਅੱਛਾ, ਵਾਹ ਵਾਹ ਵਾਹ। ਅਤੇ ਗਾਣਾ ਵੀ ਸੁਣਾ ਦਿਓ ਸਿਮਰਨਜੀਤ ਕੌਰ ਟਟਲੀ ਦਾ, ਕਹਿੰਦੇ ਜੀ ਅਤੇ ਉਹਨਾਂ ਨੇ ਜਿਹੜੀਆਂ ਸਤਰਾਂ ਲਿਖੀਆਂ ਨੇ ਉਹ ਤਾਂ ਜੀ ਤੁਸੀਂ ਪੜ੍ਹ ਦਿਓ। ਆਈ ਜੀ, ਬਿਨਾਂ ਗੱਲ ਕਿਸੇ ਬਿਨਾਂ ਗੱਲ ਕੀਤੇ ਬਸ ਸੁਣ ਸੁਣ ਕੇ ਮੈਂ ਉਹਦਾ ਕਿਰਦਾਰ ਕੱਢਦਾ ਰਿਹਾ, ਜੋ ਸੱਚ ਹਕੀਕਤ ਓਲੇ ਸੀ ਮੈਂ ਅਸਲ ਜਾਣ ਕੇ ਪੜ੍ਹਦਾ ਰਿਹਾ, ਕਰਦਾ ਸੀ ਮੇਰੇ ਚਿਹਰੇ ਤੇ ਗਰਦਾ ਸੀ ਮੇਰੇ ਚਿਹਰੇ ਤੇ ਮੈਂ ਸ਼ੀਸ਼ਾ ਹੀ ਸਾਫ ਕਰਦਾ ਰਿਹਾ। ਗਰਦਾ ਹੁੰਦੀਆਂ ਜਿਹੜੀਆਂ ਗਰਦ ਜੰਮੀਆਂ, ਕਹਿੰਦੇ ਜੰਗ ਜੰਗਾਲ ਜਿਹੜਾ ਉਹ ਗੰਦ ਜੰਮਿਆ, ਗਰਦਾ ਤਾਂ ਸੀ ਮੇਰੇ ਚਿਹਰੇ ਤੇ ਮੈਂ ਸ਼ੀਸ਼ਾ ਹੀ ਸਾਫ ਕਰਦਾ ਰਿਹਾ। ਮੈਨੂੰ ਲੱਗਾ ਵੀ ਸ਼ੀਸ਼ੇ ਚ ਗੁਰੂ ਨੁਕਸਾ ਬਹੁਤ ਸੋਹਣੀ ਗੱਲ ਕੀਤੀ ਆ, ਬਾ ਕਮਾਲ, ਅਸੀਂ ਸ਼ੀਸ਼ੇ ਹੀ ਸਾਫ ਕਰਨਾ ਆ, ਬਹੁਤ ਕਮੀਆਂ ਸਾਡੇ ਜਾਂ ਅਸੀਂ ਸੰਸਾਰ ਚ ਹੀ ਕੱਢਦੇ ਰਹਿੰਦੇ ਆਪਣੇ ਗਰਿਆਲ ਸਾਹਿਬ। ਇਮਾਨ ਮੋਦੀ ਅਰਬਾ ਕੀਤਾ ਸਭ ਨਾ ਹੀ ਹੁੰਦੀ ਲਗਭਗ, ਬੰਦੇ ਹਰ ਇੱਕ ਦੇ ਵਿੱਚ ਬਹੁਤ ਸਾਰੀਆਂ ਕਮੀਆਂ, ਇੱਕ ਨਹੀਂ ਦੋ ਨਹੀਂ ਚਾਰ ਨਹੀਂ ਹਜ਼ਾਰਾਂ ਹੀ ਹੋਣਗੀਆਂ, ਪਰ ਉਸ ਕਮੀਆਂ ਦੇ ਬਾਵਜੂਦ ਉਹ ਬੰਦਾ ਹੌਲੀ 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 ਆਪਣੇ ਵਿੱਚ ਨਿਖਾਰ ਲਿਆਉਂਦਾ ਜਾ ਰਿਹਾ। ਇੱਕ ਦਿਨ ਉਹ ਇਨਸਾਨ ਬਣ ਜਾਂਦਾ ਜੋ ਉਹ ਬਣਨਾ ਚਾਹੁੰਦਾ। ਹਰ ਕੋਈ ਬੰਦਾ ਕੁਝ ਨਾ ਕੁਝ ਚੰਗਾ ਹੀ ਬਣਨਾ ਚਾਹੁੰਦਾ, ਮਾੜਾ ਕੋਈ ਬਣਨਾ ਨਹੀਂ ਚਾਹੁੰਦਾ। ਅਪਰਾਧੀ ਕਦੇ ਅਪਰਾਧੀ ਨਹੀਂ ਬਣਨਾ ਚਾਹੁੰਦਾ, ਚੋਰ ਕਦੇ ਚੋਰ ਨਹੀਂ ਬਣਨਾ ਚਾਹੁੰਦਾ, ਪਾਪੀ ਕਦੇ ਪਾਪ ਨਹੀਂ ਕਰਨਾ ਚਾਹੁੰਦਾ। ਜੇ ਹਕੀਕਤ ਚੀਜ਼ਾਂ ਨੇ ਪਰ ਉਹ ਕਰ ਲੈਂਦਾ, ਹੋ ਜਾਂਦਾ, ਉਹ ਚਾਹੁੰਦਾ ਨਹੀਂ ਹੁੰਦਾ, ਪਛਤਾਉਂਦਾ, ਅੰਤ ਨੂੰ ਉਹ ਪਛਤਾਉਂਦਾ ਬਹੁਤ। ਮਹਾਰਾਜ ਤਾਂ ਕਹਿੰਦੇ ਵੀ ਐਸਾ ਕੰਮ ਜਿਹੜਾ ਉਹ ਕਦੇ ਕਰੀਏ ਹੀ ਨਾ ਜਿਸ ਕੰਮ ਤੋਂ ਬਾਅਦ ਸਾਨੂੰ ਪਛਤਾਉਣਾ ਪਵੇ। ਗੁਰੂ ਦੀ ਬਾਣੀ ਕਹਿੰਦੀ ਹੈ ਅੰਤ ਨੂੰ ਜੇ ਇਸ ਕੰਮ ਦੇ ਲਈ ਪਛਤਾਉਣਾ ਪਵੇ, ਉਹ ਕੰਮ ਕਰਨਾ ਹੀ ਕਾਹਨੂੰ ਆ। ਪਰ ਜੇ ਫਿਰ ਹੋ ਗਿਆ ਤਾਂ ਉਸ ਤੋਂ ਬਾਅਦ ਪਛਤਾਵਾ, ਤੇ ਫਿਰ ਉਹ ਚਾਹੁੰਦਾ ਵੀ ਮੈਂ ਇਹ ਕੰਮ ਛੱਡਾਂ। ਹਰ ਬੰਦਾ ਚੰਗਾ ਬਣਨਾ ਚਾਹੁੰਦਾ ਤਾਂ ਉਹ ਬਣ ਸਕਦਾ, ਇਹ ਨਹੀਂ ਕੋਈ ਨਾਮੁਮਕਿਨ ਗੱਲ ਆ। ਕੋਈ ਨਾਮੁਮਕਿਨ ਨੂੰ ਮੁਮਕਿਨ ਬੜੇ ਬੜੇ ਲੋਕਾਂ ਨੇ ਕਰ ਵਿਖਾਇਆ। ਹਿੰਮਤ ਉਹਦੇ ਲਈ ਥੋੜ੍ਹੀ ਜਿਹੀ ਜ਼ਰੂਰ ਚਾਹੀਦੀ ਆ। ਜੇ ਅਸੀਂ ਆਪਣੇ ਆਪ ਦੇ ਬਦਲਾਅ ਲਈ ਹਿੰਮਤ ਨਹੀਂ ਕਰ ਸਕਦੇ ਤਾਂ ਦੁਨੀਆਂ ਨੂੰ ਅਸੀਂ ਬਦਲ ਵੀ ਕੀ ਲੈਣਾ ਜੀ। ਇਹ ਤਾਂ ਜੀ ਗੱਲ ਤੁਹਾਡੀ ਸਹੀ ਹੈ। ਤੇ ਗੁਰਜੰਡ ਸਿੱਧੂ ਤੋਂ ਬਾਅਦ ਭਾਜੀ ਆਪਣੇ ਚੰਦਨ ਸੰਧੂ ਸਾਹਿਬ ਆਏ ਨੇ। ਉਹ ਬਲੇ ਹਿੰਦੂਆਂ ਤੋਂ ਬਾਅਦ ਹੰਦੂ ਵੀ ਆ ਗਿਆ ਬਾਈ, ਕਮਾਲ ਆ ਮਿਲਕੀ ਦਾ। ਬੜੇ ਚਿਰਾਂ ਬਾਅਦ ਆਏ ਆ ਹੰਦੂ ਸਾਹਿਬ ਦੀ ਕਿੰਨੀ ਗੈਰ ਹਾਜ਼ਰੀ ਲੱਗ ਗਈ ਯਾ। ਇਹ ਤਾਂ ਸਾਰਾ ਰਜਿਸਟਰ ਹੀ ਚੰਦਨ ਸਾਹਿਬ ਤੁਹਾਡੇ ਖੁਸ਼ਬੂ ਤੋਂ ਅਧੂਰਾ ਜਿਹਾ। ਜੋ ਤੁਸੀਂ ਆਉਂਦੇ ਹੀ ਨਹੀਂ ਤੇ ਮਲਕੀਤ ਹੋਣੀ ਉਹ ਚਲੋ ਜੀਂਦੇ ਰਹਿਣ। ਮੱਲੀ ਸਾਹਿਬ ਜੀ ਇਹਨਾਂ ਨੇ ਸਿੰਟ ਦੀ ਸੇਵਾ ਕਰਾਈ, ਥੋੜੀ ਵੀ ਖੁਸ਼ਬੂ ਆਈ ਨਹੀਂ ਤੇ ਤੁਹਾਡੇ ਆਉਣੇ ਤੇ ਖੁਸ਼ਬੂ ਆਉਂਦੀ। ਅਸੀਂ ਇਹ 8-10 ਦਿਨ ਕੱਢ ਲਾਇਆ ਤੁਹਾਡੀ ਬਗੈਰ ਹਾਜ਼ਰੀ ਜੀ, ਉਹ ਮੱਲੀ ਸਾਹਿਬ ਦੀ ਬਦੌਲਤਾਂ ਨਹੀਂ ਤੇ ਤੁਸੀਂ ਜਦੋਂ ਆਉਂਦੇ ਸੀ ਖੁਸ਼ਬੂਆਂ ਫੈਲ ਹੀ ਜਾਂਦੀਆਂ ਜੀ। ਕਿਵੇਂ ਤਾਇਆ ਜੀ ਮਨਦੀਪ ਭਾਜੀ, ਕਿਵੇਂ ਸਿਹਤਾਂ? ਆ ਰਾਈਟ, ਸਿਹਤਾਂ ਔਰ ਰਾਈਟ, ਬਿਲਕੁਲ ਵਧੀਆ, ਚੜ੍ਹਦੀ ਕਲਾ ਜੀ। ਕਹਿੰਦੇ ਅਰਦਾਸ ਕਰਦਾ ਜੀ, ਸਭ ਚੜ੍ਹਦੀ ਕਲਾ ਚ ਹੋਣ। ਮਹਾਰਾਜ ਭਾਈ ਤੁਹਾਡੀ ਅਰਦਾਸ ਹੀ ਸੁਣ ਲਵੇ, ਸਾਡੀ ਕੋਈ ਬੇਨਤੀ ਸੁਣਦੇ ਨਹੀਂ। ਗਾਣਾ ਕਹਿੰਦੇ ਸੁਣਾ ਦਿਓ ਜੀ, ਜਦੋਂ ਵੀ ਟਾਈਮ ਲੱਗੂ। ਬੱਬੂ ਮਾਨ ਸਾਹਿਬ ਦਾ ਨਵਾਂ ਇਸ਼ਕਪੁਰਾ। ਇਸ਼ਕਪੁਰਾ, ਇਸ਼ਕਪੁਰਾ ਵੀ ਗੀਤ ਜੀ 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 ਗੀਤ ਤਾਂ ਜੀ ਉਹ ਲਾਵਾਂਗੇ ਜੀ, ਫਿਰ ਹੈਗਾ ਗੀਤ। ਕਹਿੰਦਾ ਸਾਹਿਬ ਤੁਸੀਂ ਇਸ ਗੱਲ ਨੂੰ ਟੈਨਸ਼ਨੀ ਨਾ ਲਓ, ਬਸ ਬੇਤਫਾਕ ਹੋ ਗਿਆ, ਇਤਫਾਕ ਨਾਲ ਬੈਠ ਜਾਓ, ਚੌਂਗੜੀ ਮਾਰ ਕੇ ਬੈਠ ਜਾਓ, ਗਾਣੇ ਚੱਲਣਗੇ ਲਗਾਤਾਰ ਚੱਲਣਗੇ, ਜਦੋਂ ਰੇਲ ਗੱਡੀਆਂ ਚੱਲੀਆਂ ਠਾਸ ਠਾਹ, ਇੱਕ ਡੱਬਾ ਨੰਘਿਆ ਦੋ ਡੱਬੇ, ਗਾਣੇ ਨਾਲ ਵੇਖੋ ਚੁਰਾ ਵੀ ਲਗਾਤਾਰ ਹੀ ਦੇਣੇ, ਬੱਚੀ ਲੱਗਣੀ ਜੇ ਤੇ ਪਹਿਲੀ ਗੱਲ ਚਲਾਉਂਦੇ ਨਹੀਂ ਤੇ ਟੇਰੂ ਹੁਣੀ ਜਦੋਂ ਚਲਾਉਂਦੇ ਆ ਤੇ ਫਿਰ ਪਿੱਛੇ ਹਟਦੇ ਨੇ। ਤੇ ਗੀਤ ਆ ਜੀ, ਬਹੁਤ ਸਾਰੇ ਰਹਿੰਦੇ ਨੇ ਗੀਤ ਸੁਣਾਉਣ ਵਾਲੇ, ਆਪਾਂ ਸੁਣਾਉਣੇ ਨੇ। ਕਰਨਵੀਰ ਭੱਠਲ ਸਾਹਿਬ ਆਏ ਨੇ। ਲਾਭ ਮਿਲ ਗਏ ਤਾਂ ਭੱਠਲ ਸਾਹਿਬ ਆਏ ਆ ਤੇ ਉਹਨਾਂ ਦੀ ਕੋਈ ਸ਼ਰਬਤ ਚਾਹ, ਕੋਈ ਪਾਣੀ, ਕੋਈ ਠੰਡਾ, ਕੋਈ ਤਸਾ, ਇਹ ਆਪਣੇ ਉੱਥੇ ਕਲਕੱਤੇ ਸਾਡੇ ਇਲਾਕੇ ਚ ਰਹਿ ਜੀ, ਇਹ ਕਲਕੱਤੇ ਰਹਿਤ ਕਰਕੇ ਮਤਲਬ ਜਾਣਦੇ ਕੋਲਕਾਤੇ ਦੀਆਂ ਕੋਲ ਬਰੀਆਂ ਦੀਆਂ ਜਿਹੜੀਆਂ ਦਾਸਤਾਂ ਵਾ। ਕਹਿੰਦੇ ਤਾਇਆ ਜੀ ਮਨਦੀਪ ਭਾਜੀ ਸਤਿ ਸ਼੍ਰੀ ਅਕਾਲ। ਤਾਇਆ ਜੀ ਕਹਿੰਦੇ ਅੱਜ ਥੋੜਾ ਜਿਹਾ ਲੇਟ ਹੋ ਗਿਆ ਸੀ ਮੈਂ। ਕੀ ਗੱਲ ਹੋ ਗਈ ਭਾਜੀ? ਕੀ ਲੱਗ ਗਈ? ਉੱਥੇ ਨਹੀਂ ਹੋਇਆ ਹੋਣਾ ਮੈਂ ਨਾ ਭੱਠਲ ਸਾਹਿਬ। ਕਹਿੰਦੇ ਜੀ ਪ੍ਰੋਗਰਾਮ ਤੋਂ ਕਹਿੰਦੇ ਡਾਕਟਰ ਦੇ ਅਪੁਆਇੰਟਮੈਂਟ ਸੀ ਵੈਕਸੀਨ ਦੇ ਲਈ। ਓ ਹੋ ਹੋ ਹੋ, ਵੈਕਸੀਨ ਲਵਾ ਕੇ ਲਵਾਉਣ? ਇੱਥੇ ਤਾਂ ਖੇਰੇ ਜ਼ਰੂਰੀ ਕਰ ਦਿੱਤੀ, ਇੱਥੇ ਵੀ ਖੇਰੇ ਜ਼ਰੂਰੀ ਕਰੀ ਤੁਰੇ ਆਉਂਦੇ ਆ, ਜਿੰਨਾ ਮਰਜ਼ੀ ਜ਼ਰੂਰੀ ਕਰ ਦੇਣ, ਜਿੱਥੇ ਮਰਜ਼ੀ ਭੱਜ ਲਾ ਕੁਲਚਿਆਂ ਵਾਲੀ ਰੇਹੜੀ ਦੇ ਖੜੋਤੀਆਂ, ਜਿੱਥੇ ਮਰਜ਼ੀ ਇਹ ਕਹਿ ਦੇਣ ਅਸੀਂ ਜੋ ਮੈਦਾ ਮੈਦਾ ਲਵਾਉਣੀ ਨਹੀਂ। ਮੌਤ ਤੋਂ ਡਰਦੇ? ਮੌਤ ਤੋਂ ਨਹੀਂ ਡਰਦਾ, ਵੈਕਸੀਨ ਤੋਂ ਡਰਦਾ, ਇਹ ਮੌਤ ਕਾਰਨ ਕੋਈ ਜੱਜਦਾ ਬਣੇ, ਇਹ ਕਾਰਨ ਬਣਨਾ ਜੱਜਦਾ ਬਣੇ। ਤਾਇਆ ਜੀ ਕਹਿੰਦੇ ਕੋਈ ਆਪਣੀ ਤੇ ਤਾਈ ਦੇ ਵਿਆਹ ਦੀ ਸਟੋਰੀ ਸੁਣਾ ਦਿਓ। ਤੁਸੀਂ ਲਵ ਮੈਰਿਜ ਕੀਤੀ ਜਾਂ ਅਰੇਂਜ ਮੈਰਿਜ? ਨਹੀਂ ਨਹੀਂ, ਮੈਂ ਪੁੱਛਿਆ ਰੇਂਜ ਕੀ ਮਤਲਬ? ਅਰੇਂਜ ਤਾਇਆ ਜੀ ਜਿਹੜੀ ਰਿਸ਼ਤਾ ਦੇਖ ਕੇ ਆਉਣਾ। ਓ ਹੋ ਹੋ ਹੋ, ਅਸਲ ਵਿਆਹ ਹੈ ਹੀ ਉਹ ਜੇ ਸੱਚ ਪੁੱਛੇ ਤਿੰਨ ਲੱਖ ਪਿਆਰਾ, ਹੁਣ ਤਾਂ ਪਤਾ ਨੀ ਲਵ ਮੈਰਿਜਾਂ ਦੇ ਵਿੱਚ ਪਤਾ ਨੀ ਕੀ ਦੁਨੀਆਂ ਨੂੰ ਲੱਭਦਾ ਤੇ ਕੀ ਨਹੀਂ।
ਉਹ ਏਦਾਂ ਹੁਣ ਥੋੜਾ ਜਿਹਾ ਟਾਈਮ ਚਾਹੀਦਾ ਜੇ ਹੈ ਤੁਹਾਡੇ ਕੋਲ, ਨਹੀਂ ਟਾਈਮ ਵਾਧੂ ਤਾਂ ਜੀ ਤੁਹਾਡੇ ਕੋਲ ਤੋਂ ਵਾਧੂ ਜਾ, ਮੈਂ ਸੁਣਨ ਵਾਲਿਆਂ ਦੀ ਗੱਲ ਕਰਦਾ, ਤੁਸੀਂ ਤਾਂ ਹੈ ਹੀ ਲਗਭਗ ਮਗਰੋਂ ਵੀ ਵਿਹਲੇ ਰਹਿਣੇ, ਪਹਿਲਾਂ ਵੀ ਤੁਸੀਂ ਵਿਹਲੇ ਸੀ, ਮੈਂ ਉਹਨਾਂ ਦੀ ਗੱਲ ਕਰਦਾ ਜਿਹੜੇ ਉੱਥੇ ਕੰਮ ਤੇ ਲੱਗੇ ਆ, ਤੇ ਥੋੜਾ ਜਿਹਾ ਸਮਾਂ ਚਾਹੀਦਾ ਉਹਦੀ, ਮੈਂ ਆਪ ਚਲੋ ਸੁਣਾ ਦਊਂ, ਵੈਸੇ ਪਹਿਲਾਂ ਇਹ ਤੁਲਣਾ ਕਰਨਾ, ਪਹਿਲੇ ਸਮੇਂ ਚ ਇਹ ਸੀ ਵੀ ਹੁਣ ਕਈ ਬੰਦੇ ਭਾਈ ਵਰਗੇ ਉਹ ਜਿਹੜੇ ਦੂਜੇ ਸ਼ਕਲਾਂ ਵੇਖ ਲਈਆਂ ਤੇ ਫਿਰ ਵਿਆਹ ਹੋਣੀਆਂ ਹੀ ਨੇ ਮੁੱਖ ਵਰਗੇ, ਜਿਹਨਾਂ ਦੀਆਂ ਜੇ ਸ਼ਕਲਾਂ ਕਿਤੇ ਵਿਸਲੀ ਜੇ ਪਹਿਲੇ ਤੋਂ ਕਦੇ ਅਸਲ ਜਦੋਂ ਨਾਈ ਹੁੰਦੇ ਸੀ, ਨਾਈ ਰਿਸ਼ਤਾ ਨਹੀਂ ਆਉਂਦੇ ਸੀ, ਨਾਈ ਪਤੰਦਰ ਜਿਹਨਾਂ ਦੇ ਸਾਡੇ ਪਿੰਡ ਚਾਰ ਪੰਜ ਬੰਦੇ ਦੇ ਔਹਰਿਆਂ ਦੇ ਰਿਸ਼ਤੇ ਹੋਏ ਆ, ਉਹ ਸ਼ਰਾਬ ਸ਼ੁਰੂ ਨਾਈ ਪੀ ਲੈਣਾ ਸੀ, ਇੱਧਰੋਂ ਸ਼ਰਾਬ ਡੋਡਾ ਮੁੱਕਣ ਨਹੀਂ ਦਿੰਦੇ, ਉਹ ਨਾਈ ਨੂੰ ਤੇ ਖਿਦਾਈਆ ਕਰਕੇ ਭੇਜ ਰਹੇ ਸੀ, ਨਾਈ ਨੂੰ ਤਾਂ ਸਭ ਚੀਜ਼ ਚੰਗੀ ਲੱਗਦੀ, ਹੁਣ ਨਾਈ ਜਦੋਂ ਸ਼ਰਾਬ ਵੀ ਪੀ ਲਈ ਉਦੋਂ ਥੋੜਾ ਜਿਹਾ ਡੋਡਾ ਪੀ ਲਿਆ, ਨਾਈ ਨੂੰ ਤੇ ਖਿਦਾਈ ਆ, ਬੰਦਾ ਵੀ ਐਂ ਲੱਗਣਾ ਵੀ ਇਹਦਾ ਇੰਜੀਨੀਅਰ ਹੁੰਦਾ, ਉਧਰ ਨਾਈ ਨੇ ਜਾ ਕੇ ਦੱਸ ਦੇਣਾ ਮੁੰਡੇ ਦੀਆਂ ਸਿਰਤਾਂ ਬੰਨਣੀਆਂ, ਏਦਾਂ ਕਈਆਂ ਦੇ ਰਿਸ਼ਤੇ ਹੋ ਜਾਂਦੇ ਸੀ, ਜਿਹਨਾਂ ਦੇ ਰਿਸ਼ਤੇ ਕਦੇ ਜੇ ਦੇਖੋ ਦੁਖਾਈ ਚ ਪੈ ਜਾਂਦੇ ਤਾਂ ਹੁਣ ਹੀ ਨੀ ਸੀਗੇ, ਸੱਚ ਪੁੱਛੇ ਤੇ ਤੈਨੂੰ ਭੱਠਲ ਸਾਹਿਬ ਆ, ਇਹ ਤਾਂ ਸਮਝ ਲਓ ਵੀ ਲਕੀ ਡਰਾਸ ਨਿਕਲਣ ਵਾਲੀ ਗੱਲ ਹੀ ਆ, ਜੇ ਵਿਆਹ ਸ਼ਾਦੀ ਉਹਨਾਂ ਸਮਿਆਂ ਦੇ ਵਿੱਚ ਉਹ ਮਤਲਬ ਉਹ ਹਿਸਾਬ ਦੇ ਵਿੱਚ ਇਹ ਆ, ਉਹ ਕਿਸੇ ਨੇ ਉਹ ਕੀ ਕਿਹਾ ਸੀਗਾ ਵੀ ਘੁਣ ਚੱਕਣ ਤੋਂ ਬਾਅਦ ਹੀ ਪਤਾ ਲੱਗਦਾ ਸੀ ਵੀ ਪਿਆਰ ਨਾ ਫੂਕ ਮਾਰਨੀ ਉਹਦੇ ਤੇ ਲੰਪ ਦੀ ਉਹ ਦੂਸਰੇ ਚ ਮੋਮਬੱਤੀ ਗੁੱਸੇ ਨਾਲ, ਇਸ ਤਰੀਕੇ ਨਾਲ ਵਿਆਹ ਸ਼ਾਦੀ ਹੁੰਦਾ ਸੀ। ਦੇਖੋ ਦੋ ਅਣਜਾਣ ਲੋਕ ਬੰਦੇ ਤੇ ਔਰਤ, ਔਰਤ ਤੇ ਮਰਦ ਜਿਹੜੀ ਉਹਨਾਂ ਦੀ ਜ਼ਿੰਦਗੀ ਦੀ ਸ਼ੁਰੂਆਤ ਹੁੰਦੀ ਹੈ, ਕਿਉਂਕਿ ਸਾਰੀ ਉਮਰ ਆ ਔਰਤ ਮਰਦ ਤੋਂ ਪਰਦਾ ਰੱਖਦੀ ਹੈ, ਮਰਦ ਤੇ ਪਿੱਛੇ ਲੱਗਣਾ ਪਰਦਾ ਕਿਸੇ ਚੀਜ਼ ਦਾ ਰੱਖਦਾ ਹੀ ਨਹੀਂ, ਤੇ ਉਹ ਫੇਰ ਵੀ ਮਤਲਬ ਇੱਕ ਪਰਦਾ ਦੋਵਾਂ ਦੇ ਦਰਮਿਆਨ, ਸਾਡੇ ਸਮੇਂ ਚ ਬੰਦਾ ਵੀ ਪਰਦਾ ਹੀ ਰੱਖਦਾ ਸੀ ਤਾਂ ਉਹ ਮਤਲਬ ਆਪਣੇ ਕੰਮ ਕਾਰ, ਆਪਣੇ ਜੀਵਨ ਨੂੰ, ਆਪਣੇ ਕਿਰਦਾਰ ਉਸ ਦੇ ਉੱਤੇ ਉਹ ਆਪਣਾ ਪੜ੍ਹਾਈ ਲਿਖਾਈ ਦੇ ਤੇ ਉਹ ਮਤਲਬ ਉਹ ਜ਼ੋਰ ਸੀ ਉਹਦਾ, ਔਰਤ ਇੱਕ ਪਰਦੇ ਅੰਦਰ ਸੀ, ਇਹਨੇ ਵੀ ਐਵੇਂ ਹੀ ਮਤਲਬ ਉਦੋਂ ਇੰਨੇ ਸਕੂਲ ਕਾਲਜ ਨਹੀਂ ਸੀ, ਕੁੜੀਆਂ ਜਾਂਦੀਆਂ ਹੀ ਨਹੀਂ ਸੀ, ਉਹ ਤਾਂ ਪੜ੍ਹਨੀਆਂ ਨਹੀਂ ਸੀ ਤੇ ਬਹੁਤੇ ਬਣਾਉਂਦੇ ਵੀ ਨਹੀਂ ਸੀ, ਇਸ ਲਈ ਔਰਤ ਇੱਕ ਪਰਦੇ ਸੀ, ਬੰਦਾ ਇੱਕ ਪਰਦੇ। ਜਦੋਂ ਇਹ ਸ਼ਾਦੀ ਵਿਆਹ ਹੋਈ ਤਾਂ ਉਹ ਵਾਸਤਾ ਇੱਕ ਦੂਜੇ ਦੇ ਸਾਹਮਣੇ ਆਏ, ਇੱਕ ਦੂਜੇ ਦੇ ਸੰਪਰਕ 'ਚ ਆਏ, ਤੇ ਇਨਸਾਨ ਨੂੰ ਇਨਸਾਨ, ਕਿਉਂਕਿ ਇਨਸਾਨ ਦੀ ਜੇ ਰਚਨਾ ਦੀ ਗੱਲ ਕਰੀਏ, ਬੰਦੇ ਦੇ ਵਿੱਚ ਔਰਤ ਅਧੂਰੀ ਆ, ਮਰਦ ਪੂਰਾ, ਉਹ ਔਰਤ ਦੀ ਜਿਹੜੀ ਕਾਮਨਾ, ਉਹਦੀ ਇੱਛਾ, ਔਰਤ ਦਾ ਪ੍ਰੇਮ ਉਹ ਚਾਹੁੰਦਾ, ਔਰਤ ਵਿੱਚ ਔਰਤ ਪੂਰੀ ਆ, ਮਰਦ ਅਧੂਰਾ, ਇਸ ਲਈ ਉਹ ਮਰਦ ਦੀ ਇੱਛਾ, ਮਰਦ ਦਾ ਪ੍ਰੇਮ ਉਹ ਚਾਹੁੰਦੀ। ਇਹ ਜਦੋਂ ਵਿਆਹ ਪਿਆਰ ਮੁਹੱਬਤ ਤੋਂ ਉਹ ਤੋਂ ਹੁਣ ਲੈਦਾ ਹੋ ਗਏ, ਵਿਆਹ ਸ਼ਾਦੀ ਹੁੰਦਾ ਤੇ ਇਹ ਇੱਕ ਮੇਲ ਹੁੰਦਾ, ਇੱਕ ਮਿਲਣ ਹੁੰਦਾ ਇਨਸਾਨ ਦਾ, ਇਨਸਾਨ ਜਦੋਂ ਕਹਿੰਦੇ ਉਹਦਾ ਅਧੂਰਾ ਰਹਿ ਜਾਂਦਾ। ਸਾਡੇ ਸਮੇਂ ਚ ਤੁਹਾਡੇ ਤੋਂ ਹੁਣ ਪਤਾ ਨੀ ਕੋਈ ਦੱਸਦਾ ਕਿ ਨਹੀਂ, ਸਾਡੇ ਸਮੇਂ ਚ ਕਹਿੰਦੇ ਸੀ ਵੀ ਜੇ ਬੰਦਾ ਵਿਆਹ ਸ਼ਾਦੀ ਨਹੀਂ ਸੀ ਨਾ ਜਿਹੜਾ ਹੁੰਦਾ, ਛੜਾ ਬੰਦਾ ਹੋ ਜਾਂਦਾ ਸੀ ਜਿਹੜਾ ਵਿਆਹ ਸ਼ਾਦੀ ਨਹੀਂ ਸੀ ਹੁੰਦਾ, ਉਹਦੀ ਰੂਹ ਭਟਕਦੀ ਰਹਿੰਦੀ ਆ, ਉਹ ਮਤਲਬ ਉਹਦਾ ਭਾਰ ਧਰਤੀ ਤੇ ਇੱਕ ਰਹਿਣ ਰਹਿੰਦਾ ਕਿ ਉਹਨੇ ਆਪਣੀ ਕੋਈ ਔਲਾਦ ਅੱਗੇ ਨਹੀਂ ਹੋ ਛੱਡੀ, ਕੋਈ ਇੱਕ ਰਹਿਣ ਉਹਦੇ 'ਚ ਰਹਿੰਦਾ। ਤਾਂ ਪਹਿਲੇ ਤਾਂ ਵੱਡ ਵਡੇਰੇ ਵੀ ਕਹਿੰਦੇ ਸੀ ਵੀ ਉਹਦੀ ਆਤਮਾ ਨੂੰ ਸ਼ਾਂਤੀ ਨਹੀਂ ਮਿਲਦੀ ਜੇ ਉਹਦੇ ਵਿਆਹ ਨਹੀਂ ਹੁੰਦਾ, ਉਹਦੇ ਨਿਆਣੇ ਨਹੀਂ ਹੁੰਦੇ, ਪਹਿਲੀਆਂ ਗੱਲਾਂ ਲੈਂਦੀਆਂ ਸੀ, ਉਹ ਸੱਚ ਝੂਠ ਮੈਂ ਨਹੀਂ ਜਾਣਦਾ। ਪਰ ਉਸ ਤੋਂ ਬਾਅਦ ਆ ਇਹ ਮਿਲਣ ਜਿਹੜਾ ਵਾ ਦੋਵਾਂ ਦਾ, ਇਹ ਵਿਆਹ ਸ਼ਾਦੀ ਸੰਪੂਰਨ ਕਰਦੀ ਸੀ। ਜੇ ਤੁਸੀਂ ਕਹੋ ਵੀ ਲਵ ਦੀ ਮੈਰਿਜ, ਤਾਂ ਇਹ ਹਿਸਾਬ ਨਾਲ ਜੇ ਬੰਦਾ ਆਪਣੀ ਮਨਪਸੰਦ ਔਰਤ ਨੂੰ ਚੁਣਦਾ, ਔਰਤ ਮਨਪਸੰਦ ਬੰਦੇ ਨੂੰ ਚੁਣਦੀ, ਇਸ ਹਿਸਾਬ ਨਾਲ ਚੰਗੇ ਚੰਗੇ ਜਿਹੜੇ ਤਗੜੇ ਤਗੜੇ ਵਿਆਹ ਜਾਣੇ ਸੀ ਤੇ ਜਿਹੜੇ ਉਦਾਂ ਦੇ ਰਹਿ ਜਾਣੇ ਸੀ, ਠੀਕ ਨੇ, ਕਿਉਂਕਿ ਹਰ ਔਰਤ ਇੱਕ ਚੰਗੇ ਨੂੰ ਹੀ ਚੁਣੂਗੀ, ਉਹ ਕਹਿੰਦੇ ਸਦਾਈਆਂ ਕਮਲਿਆਂ ਨੂੰ, ਦਾਰੂ ਸਿੱਕੇ ਵਾਲੇ ਨੂੰ, ਜਾਂ ਹੋਰ ਤਰ੍ਹਾਂ ਦੇ ਮੂੰਹ ਵਾਲੇ ਨੂੰ ਚੁਣੂਗੀ, ਉਹ ਤਾਂ ਕੋਈ ਖੂਬਸੂਰਤ ਸੋਹਣਾ ਸਨਖਾ ਉੱਚਾ ਲੰਮਾ ਮਿਹਨਤੀ ਚੰਗੀ ਪੈਲੀ ਲੱਸੀ ਵਾਲਾ ਉਹਨੂੰ ਚੁਣੂਗੀ। ਫਿਰ ਕੁਦਰਤ ਦੇ ਵਿੱਚ ਅਸੰਤੁਲਨ ਪੈਦਾ ਹੋ ਜਾਣਾ ਸੀ, ਕਿਉਂਕਿ ਚੰਗਿਆਂ ਚੰਗਿਆਂ ਨੇ ਪੰਜ ਪੰਜ ਵਿਆਹ ਕਰਾ ਲੈਣੇ ਸੀ ਤੇ ਮਾੜਿਆਂ ਦੇ ਕੇ ਨਹੀਂ ਹੋਣਾ। ਇਸ ਚੀਜ਼ ਨੂੰ ਸਾਡੇ ਜਿਹੜੇ ਪਹਿਲੇ ਵੱਡ ਵਡੇਰੇ ਸੀ ਉਹਨਾਂ ਨੇ ਇਸ ਤਰੀਕੇ ਨਾਲ ਬਿਆਨ ਕੀਤਾ ਕਿ ਨਾਈ ਜਿਹੜਾ ਵਾ ਉਹਨੇ ਮਤਲਬ ਰਿਸ਼ਤਾ ਕੁੜੀ ਦਾ ਲੈ ਕੇ ਆਉਣਾ ਜੋ ਹੋਣਾ। ਔਰਤ ਜਿਹੜੀ ਆ ਉਹ ਸਿਆਣੇ ਬੰਦੇ ਗੱਲ ਸੁਣਾਉਂਦੇ ਹੁੰਦੇ ਸੀ, ਨਾਈਆਂ ਦਾ ਸਿਲਸਿਲਾ ਇਸੇ ਤਰੀਕੇ ਨਾਲ ਹੋਇਆ, ਕੋਈ ਨਾਈ ਸੀ ਉਹਨੂੰ ਪੈਸੇ ਦੱਥੇ ਲੈ ਕੇ ਦਾਰੂ ਸੁਕਾ ਪੀ ਕੇ ਤੇ ਜਿਹੜਾ ਰਿਸ਼ਤਾ ਇੱਕ ਕੁੜੀ ਦਾ ਬੁੱਢੇ ਨਾਲ ਕਰਾਤਾ। ਜਾ ਕੇ ਕਹਿੰਦਾ ਜੀ ਮੁੰਡਾ ਬਹੁਤ ਚੰਗਾ, ਬਹੁਤ ਸੋਹਣਾ, ਬਹੁਤ ਸੁਨੱਖਾ, ਵਧੀਆ ਯੋਗ ਆ ਕੁੜੀ ਦੇ ਉਮਰ ਦਾ ਵਧੀਆ। ਕੁੜੀ ਨੇ ਕਿਹਾ ਵੀ ਠੀਕ ਆ ਬਾਈ, ਨਾਈ ਨੇ ਕਿਹਾ ਤੇ ਕੁੜੀ ਕਹਿੰਦੀ ਠੀਕ ਆ ਜੀ, ਇੱਥੇ ਸਾਡੇ ਮਾਪੇ ਤੁਰਨ ਤੁਰ ਜਾਵੇ। ਦੋਵਾਂ ਜਣਿਆਂ ਦੀ ਜਿਹੜੀ ਆ ਉਹ ਵਿਆਹ ਸ਼ਾਦੀ ਦੇ ਵਿੱਚ ਉਹਨੇ ਜਦੋਂ ਨਾਈ ਨੇ ਕਹਿਤਾ ਮੁੰਡਾ ਸੋਹਣਾ ਸੁਨੱਖਾ ਜਵਾਨ ਵਧੀਆ ਚੰਗਾ ਕੰਮ ਦਾ ਤਾ, ਨਾਈ ਦੇ ਉਹ ਜਿਹੜੇ ਆ ਉਹ ਦਾਰੂ ਸੁੱਕਾ ਵੀ ਪੀਤਾ ਹੈ, ਡੋਡਾ ਡਾਕਾ ਪੀਤਾ ਸੀ, ਹੱਥਾ ਵੀ ਲਿਆ ਸੀ ਕਿਉਂਕਿ ਮੁੰਡੇ ਦਾ ਵਿਆਹ ਹੋ ਜਾਵੇ। ਜਦੋਂ ਵਿਆਹ ਦਾ ਟਾਈਮ ਹੋਇਆ, ਵਿਆਹੁਣ ਆਇਆ ਤਾਂ ਸਿਹਰੇ ਹੁੰਦੇ ਉਹ ਇਸ ਕਰਕੇ ਕਿ ਇਹ ਇੱਕ ਪਰਦਾ ਰੱਖਣਾ ਵੀ ਇਹ ਇੱਕ ਬੰਦੇ ਪਿੰਡ ਸਾਰਿਆਂ ਨੂੰ ਇੱਕ ਹੋਣਾ ਵੀ ਕਿੱਦਾਂ ਦਾ ਮੁੰਡਾ ਹੋ, ਕਿੱਦਾਂ ਦਾ ਹੁੰਦਾ, ਚਿਹਰਾ ਦੇਖੀ ਚਿਹਰਾ ਦੇਖੀ ਚਿਹਰਾ ਦੇਖੀ, ਚਿਹਰਾ ਨਹੀਂ ਸੀ ਦਿਖਾਉਂਦਾ। ਜਦੋਂ ਚਿਹਰਾ ਦੇਖਿਆ ਮੁੰਡੇ ਦਾ ਬਾਅਦ ਦੇ ਵਿੱਚ ਦੇਖਿਆ, ਘਰਦਿਆਂ ਨੇ ਔਰਤ ਤੇ ਵੇਖਦੀ ਨਹੀਂ ਘੁੰਮ ਦਿੱਤੀ ਸੀ, ਜਦੋਂ ਚਿਹਰਾ ਵੇਖਿਆ ਉਹ ਬੰਦਾ ਨਿਕਲਿਆ 60 ਸਾਲਾਂ ਦਾ ਬਜ਼ੁਰਗ ਤੇ ਕੁੜੀ ਸੀਗੀ 19-20 ਸਾਲਾਂ ਦੀ, ਬੰਦਾ ਸੀ 60 ਸਾਲਾਂ ਦਾ। ਉਹ ਜਦੋਂ ਵਿਆਹ ਤਾ ਛੜਾ ਛੰਡ ਸੀ ਤੇ ਵਿਆਹ ਤਾ ਤੇ ਨਾਈ ਨੇ ਉਹ ਬੜਾ ਝੂਠ ਬੋਲਿਆ ਤੇ ਪਿਓ ਕਹਿੰਦਾ ਵੀ ਇਹ ਮੈਂ ਵਿਆਹ ਨਹੀਂ ਹੋਣ ਦੇਣਾ, ਕੁੜੀ ਸਾਡੀ ਦੀ ਜ਼ਿੰਦਗੀ ਤਬਾਹ ਹੋ ਜਾਣੀ ਆ। ਵੀ ਬਰਾਤ ਮੁੜ ਕੁੜੀ ਨੇ ਇਹ ਗੱਲ ਕਹੀ, ਕੁੜੀ ਕਹਿੰਦੀ ਬਾਪੂ ਮੈਂ ਤੇ ਨਹੀਂ ਇਹਨੂੰ ਵੇਖਿਆ। ਉਹ ਆਂਦਾ ਪੁੱਤ ਤੇਰੇ ਨਾਲ ਦੁੱਗਣੀ ਤਿਗਣੀ ਉਮਰ ਦਾ। ਉਹ ਕਹਿੰਦੀ ਇੱਕ ਗੱਲ ਮੈਂ ਦੱਸ ਦਿੰਦੀ ਆ, ਜਿਹੜੀ ਤਾਂ ਆ ਗਈ ਬਰਾਤ ਉਹਦੇ ਨੀ ਹੁਣ ਵਾਪਸ ਜਾਊਗੀ, ਪਰ ਮੈਂ ਇਹਨਾਂ ਜ਼ਰੂਰ ਕਰਨੀ ਆ ਵੀ ਅੱਗੇ ਤੋਂ ਮੈਂ ਜੱਗ ਸਾਰੇ ਨੂੰ ਇਹ ਬੇਨਤੀ ਕਰਨੀ ਆ ਵੀ ਕਦੇ ਕਿਸੇ ਕੁੜੀ ਦਾ ਰਿਸ਼ਤਾ ਨਾਈ ਕੋਲ ਨਹੀਂ ਆਊਗਾ। ਕੁੜੀ ਵਾਲੇ ਆਪ ਦੇਖਣ ਆਉਣਗੇ, ਮੁੰਡੇ ਵਾਲੇ ਆਪ ਕੁੜੀ ਵੇਖਣ ਆ ਜਾਣ, ਕੁੜੀ ਵਾਲੇ ਆਪ ਮੁੰਡੇ ਵੇਖਣ ਆ ਜਾਣ, ਦੋਵੇਂ ਪਰਿਵਾਰ ਰਲ ਕੇ ਫੈਸਲਾ ਕਰਨਗੇ। ਇਹ ਨਾਈਆਂ ਨੂੰ ਵਿੱਚ ਨਹੀਂ ਪਾਉਣਾ ਕਿਉਂਕਿ ਇਹਨਾਂ ਨੂੰ ਲਾਲਚ ਨੇ ਇਹ ਕੰਮ ਕਰਾਇਆ। ਉਹ ਆਂਦੀ ਵੀ ਮੈਂ ਤੇ ਆਪਣੀ ਕੁਰਬਾਨੀ ਦੇਣ ਨੂੰ ਤਿਆਰ ਹਾਂ, ਹੁਣ ਮੇਰੀ ਤੇ ਜ਼ਿੰਦਗੀ ਤਬਾਹ, ਮੈਂ ਕਰਨ ਨੂੰ ਵੀ ਤਿਆਰ ਹਾਂ, ਮੇਰੀ ਇਹ ਕੁਰਬਾਨੀ ਆਉਣ ਵਾਲੀਆਂ ਨਸਲਾਂ ਨੂੰ ਵੀ ਅਕਲ ਦਊਗੀ ਜੇ ਮੈਂ ਅੱਜ ਵਿਆਹ ਤੋਂ ਇਨਕਾਰ ਕਰਤਾ। ਇਹ ਸਿਲਸਿਲਾ ਚੱਲਦਾ ਹੀ ਰਹਿਣਾ ਤੇ ਕਈ ਜ਼ਿੰਦਗੀਆਂ ਤਬਾਹ ਹੁੰਦੀਆਂ ਰਹਿਣੀਆਂ। ਮੈਂ ਤੇ ਚਲੋ ਤੁਸੀਂ ਤਕੜੇ ਕਰਕੇ ਵਾਪਸ ਵੀ ਮੋੜ ਦੋਗੇ, ਕਈ ਤੇ ਵਿਚਾਰੀਆਂ ਮਜਬੂਰਨਾਂ ਨੇ ਵਾਪਸ ਵੀ ਨਹੀਂ ਬਰਾਤ ਮੋੜ ਸਕਦੀਆਂ, ਉਹ ਮੋੜ ਵੀ ਨਹੀਂ ਸਕਦੀਆਂ, ਨਾ ਉਹਨਾਂ ਦੀ ਚੇਨੀ ਹਿੰਮਤੀ ਆ। ਉਸ ਦਿਨ ਜਦੋਂ ਇਹ ਗੱਲ ਹੋਈ ਤੇ ਉਹ ਕੁੜੀ ਵਿਆਹ ਕਰਾ ਕੇ ਗਈ, ਉਸ ਤੋਂ ਬਾਅਦ ਉਹਦੇ ਦੋ ਨਿਆਣੇ ਹੋਏ ਬੜੇ ਤਕੜੇ ਪਹਿਲਵਾਨ, ਜਿਹੜੇ ਬੜੇ ਚੋਟੀ ਦੇ ਪਹਿਲਵਾਨ ਸੀ, ਇਹ ਗੱਪਾਂ ਗਪਾਉਣ ਨੇ, ਉਹਨਾਂ ਦੇ ਨਾਮ ਵੀ ਮੈਂ ਤੈਨੂੰ ਦੱਸ ਦੂ, ਹੁਣ ਮੇਰੇ ਦਿਮਾਗ 'ਚ ਨਹੀਂ ਆਉਂਦਾ, ਬੜੇ ਤਕੜੇ ਉਹ ਪਹਿਲਵਾਨ ਮੰਨੇ ਗਏ। ਉਹਨਾਂ ਪਹਿਲਵਾਨਾਂ ਦੀ ਜਿਹੜੀ ਆ ਉਹ ਜੱਗ ਦੇ ਉੱਤੇ ਬੜੀ ਚੜਾਈ ਰਹੀ, ਜਿਹੜੇ ਕਿ ਉਹ ਬੁੱਢੇ ਦੇ ਉਸ ਜਵਾਨ ਕੁੜੀ ਦੇ ਵਿਆਹ ਤੋਂ ਬਾਅਦ ਪੈਦਾ ਹੋਏ। ਪਰ ਮਤਲਬ ਨਾਮੀ ਗਵਾਮੀ ਰਹਿ ਉਹ ਬਹੁਤ, ਪਰ ਉਸ ਕੁੜੀ ਦੀ ਜਿਹੜੀ ਕੁਰਬਾਨੀ ਨੇ ਆਉਣ ਵਾਲੇ ਸਮੇਂ ਦੇ ਵਿੱਚ, ਬਾਅਦ 'ਚ ਨਾਈਆਂ ਦਾ ਜਿਹੜਾ ਉਹ ਰਿਸ਼ਤਾ ਲਿਆਉਣਾ ਲਿਆਉਣਾ, ਜਦੋਂ ਜੱਗ 'ਚ ਗੱਲ ਫੈਲ ਗਈ ਵੀ ਕੁੜੀ ਨੇ ਬਚਨ ਕਿਹਾ, ਕਿਉਂਕਿ ਜੇ ਇੱਕ ਔਰਤ ਢਿੱਡੋਂ ਦੁਖੀ ਹੋ ਕੇ ਕੋਈ ਵੀ ਫੈਸਲਾ ਦਿੰਦੀ ਆ ਉਹ ਇੱਕ ਰਿਸ਼ੀ ਦੇ ਸ਼ਰਾਬ ਵਰਗਾ ਹੀ ਹੁੰਦਾ। ਐਸਾ ਫਿਰ ਉਹ ਮਤਲਬ ਉਹਨੇ ਵਾਕ ਕੱਢੇ ਤੇ ਉਦੋਂ ਬਾਅਦ ਕਿਸੇ ਨਾਈ ਨੇ ਰਿਸ਼ਤਾ ਨਹੀਂ ਕਿਸੇ ਦਾ ਲਿਆਂਦਾ, ਪਰਿਵਾਰ ਆਪ ਜਾ ਕੇ ਦੇਖਦਾ ਸੀ ਕੁੜੀ ਵਾਲੇ ਮੁੰਡੇ। ਕੁੜੀ ਵਾਲੇ ਮੁੰਡੇ ਵਾਲਿਆਂ ਦੇ ਵਿੱਚ ਵੀ ਇੱਦਾਂ ਹੋ ਗਿਆ ਬਈ ਲਾਲਚ ਪੈ ਗਿਆ ਕਈਆਂ ਨੂੰ, ਕਈਆਂ ਨੂੰ ਹੋਇਆ ਵੀ ਪੈਲੀ ਚੰਗੀ ਘਰ ਚੰਗਾ ਮੁੰਡਾ, ਕਈ ਵਾਰ ਸੁਕੇ ਸ਼ੁਭਾਰੇ ਹੈਗਾ ਵੀ ਮੂੰਹ ਹੋਣਾ ਮਿਲਕੀ ਤਰਕੇ ਦਾ ਕਹਿਣਾ ਚਲੋ ਕੋਈ ਨਾ ਕੁੜੀ ਜੋ ਰੋਟੀ ਦਿਖਾਊਗੀ ਨਾ, ਕਈ ਵਾਰ ਕਹਿਣਾ ਧੀ ਪੋਤੇ ਇਹਨਾਂ ਦੇ ਹੁੰਦੇ ਆ ਰੰਗਾਂ ਰੁੰਗਾਂ ਨੂੰ ਕੀ ਆ, ਕੁੜੀ ਬੜੀ ਲਾਲ ਸੂਈ ਵਿਚਾਰੀ ਰੰਗ ਦੀ ਬੜੀ ਗੋਰੀ ਚਿੱਟੀ, ਤੇ ਮੁੰਡਾ ਕਈ ਵਾਰ ਉਹ ਕੋਠੇ ਤਵੇ ਵਰਗਾ ਵੀ ਹੋਣਾ ਤੇ ਕਹਿਣਾ ਚਲੋ ਕੋਈ ਨੀ ਕਰ ਦਿੰਦਾ। ਏਦਾਂ ਦੇ ਹੁੰਦੇ ਆ। ਯਾਨੀ ਕਿ ਫਿਰ ਤਾਂ ਉਹਦੇ ਵਿੱਚ ਕੋਈ ਦੋਸ਼ ਨਹੀਂ ਨਾ, ਉਹ ਤਾਂ ਪਰਿਵਾਰ ਜੀ ਆਪ ਕੋ ਫੈਸਲਾ ਕਰੇ ਤੇ ਕਰੇ। ਪਰ ਅਸਲ ਜਿਹੜੀ ਗੱਲ ਆ, ਇਥੋਂ ਇਹ ਸ਼ੁਰੂਆਤ ਹੋਈ ਸੀ ਰਿਸ਼ਤਿਆਂ ਦੀ ਪੱਠਲ ਸਾਹਿਬ। ਤਾਂ ਜਿਹੜਾ ਸਾਡਾ ਰਿਸ਼ਤਾ ਹੋਇਆ ਉਹ ਨਾਈਆਂ ਨੇ ਨਹੀਂ ਕੀਤਾ, ਉਹ ਪਰਿਵਾਰ ਨੇ ਕੀਤਾ, ਪਰਿਵਾਰ ਨੇ ਕੀਤਾ ਰਿਸ਼ਤਾ ਕਰਾਇਆ। ਅੱਜ ਮੈਂ ਨਾ ਹੀ ਦੇਖਿਆ ਸੀ ਤਾਂ ਮੈਨੂੰ ਨਹੀਂ ਪਤਾ ਵੀ ਆਪਣੀ ਉਹ ਜਿਹੜੀ ਮਤਲਬ ਕੀ ਕਿੱਧਰ ਨੂੰ ਗੱਲ ਜਾ ਪੈਣੀ ਆ। ਉਹ ਤਾਂ ਫਿਰ ਉਹ ਰੱਬ ਰੱਬ ਬੰਦਾ ਅਰਦਾਸਾਂ ਹੀ ਕਰਦਾ ਵੀ ਬਾਬਾ ਮਾੜੀ ਹੋਵੇ ਕਿਸੇ ਆਂਢੀ ਗੁਆਂਢੀ ਨਾ, ਸਾਡੇ ਨਾਲ ਕੋਈ ਚੰਗੀ ਹੋਵੇ ਚੰਗੀ ਹੋਵੇ। ਪਰ ਤਾਈ ਤੁਹਾਡੀ ਬੜੀ ਸੋਹਣੀ ਰੱਖੀ ਸੀ ਤਾਂ ਬਹੁਤ ਹੀ ਯਾਨੀ ਵੀ ਕਹਿ ਲਓ ਵੀ ਪਿੰਡ ਦੇ ਵਿੱਚੋਂ ਹੀ ਸਭ ਤੋਂ ਸੋਹਣਿਆਂ ਦੇ ਵਿੱਚ ਮੰਨੀ ਜਾਂਦੀ ਸੀ। ਹੁਣ ਕੀ ਹੋ ਗਿਆ, ਹੁਣ ਵੀ ਮੰਨੀ ਜਾਂਦੀ ਆ, ਸਾਰੇ ਹੋਰ ਨੇ ਭੁੱਖੀਆਂ ਗੱਲਾਂ ਪੁੱਛਣੀਆਂ। ਹੁਣ ਵੀ ਕੁਛ ਵੀ ਹੋਇਆ ਹੁਣ ਵੀ ਮਤਲਬ ਸੋਹਣੀ ਆ, ਮਤਲਬ ਮੈਂ ਗੱਲ ਮੈਂ ਜਿਹੜੀ ਤੁਹਾਨੂੰ ਦੱਸਦਾ, ਹੁਣ ਇਹਨੇ ਸਟੋਰੀ ਪੁੱਛੀ ਵਿਆਹ ਦੀ, ਉਹ ਲਹਿਦਾ ਸਟੋਰੀ ਆ, ਉਹ ਬੜੀ ਲੰਮੀ ਚੱਲ ਜਾਣੀ ਆ, ਛੋਟੀ ਕਰਕੇ ਸੁਣਾਈ ਤਾਂ ਤਾਂ ਵੀ ਟਾਈਮ ਆਪਣੇ ਕੋਲ ਬੜਾ ਘੱਟ ਆ ਪੱਠਲ ਸਾਹਿਬ। ਖੈਰ ਇੰਨਾ ਕਿ ਅੱਜ ਆਪਾਂ ਦੱਸ ਦਈਏ ਵੀ ਵਿਆਹ ਜਿਹੜਾ ਉਹ ਮਾਪਿਆਂ ਦੀ ਰਜਾਮੰਦੀ ਨਾਲ ਹੀ ਹੋਇਆ। ਸਟੋਰੀ ਜਿਹੜੀ ਇਹਦੇ ਪਿੱਛੇ ਕਿਸੇ ਦਿਨ ਮੈਨੂੰ ਫੇਰ ਛੇੜਿਓ, ਉਦੋਂ ਸੁਣਾਵਾਂਗੇ। ਤੇ ਲਓ ਪਿਤਾ ਜੀ, ਵਾਕਿਆ ਤੁਹਾਡੀ ਗੱਲ ਆ ਵੀ ਕਿ ਬਹੁਤ ਸਾਰੇ ਸੁਨੇਹੇ ਨਹੀਂ ਤੇ ਰਹਿ ਜਾਣਗੇ, ਬਹੁਤ ਸਾਰੇ ਗੀਤ ਵੀ ਰਹਿ ਜਾਣਗੇ ਜੇ ਤੁਸੀਂ ਸਟੋਰੀ ਵੱਲ ਨੂੰ ਚਲੇ ਗਏ। ਗੁਰਵਿੰਦਰ ਭਾਜੀ ਨਿਊਜ਼ੀਲੈਂਡ ਵਾਲੇ ਵੀ ਤਾਜੀ ਆਏ ਨੇ, ਕਹਿੰਦੇ ਸਤਿ ਸ਼੍ਰੀ ਅਕਾਲ ਤਾਇਆ ਜੀ। ਮੈਂਡੀ ਭਾਜੀ ਟੀਡੂ ਸਾਹਿਬ, ਉਹ ਬਲਿਆ ਨਿਊਜ਼ੀਲੈਂਡ ਗੁਰਵਿੰਦਰ ਸਿਆ, ਉਹ ਆ ਜਾ ਸ਼ੇਰ ਬਗਿਆ। ਕਹਿੰਦੇ ਹੋਰ ਸੁਣਾਓ ਨਵੀਂ ਤਾਜੀ। ਤਾਜੀ ਬਸ ਜਿਹੜਾ ਸਹਿਮ ਲੰਘੀ ਜਾਂਦਾ ਉਹ ਚੰਗਾ ਜਾ। ਗੁਰਵਿੰਦਰ ਸਿਆ ਤੂੰ ਆਪਣਾ ਸੁਣਾ ਪ੍ਰੋਗਰਾਮ। ਕਹਿੰਦੇ ਬਹੁਤ ਵਧੀਆ ਖਾਸਾ ਚੱਲ ਰਿਹਾ ਜੀ, ਉਹ ਤਾਂ ਚੱਲਣਾ ਹੀ ਹੈ ਕਿਉਂਕਿ ਪ੍ਰੋਗਰਾਮ ਤੇ ਸਾਡਾ ਆਪਣਾ। ਲੈ ਜੀ ਤੁਹਾਡਾ ਆਪਣਾ ਪ੍ਰੋਗਰਾਮ ਵਧੀਆ ਕਿਉਂ ਨਾ ਚੱਲੂ, ਤੁਹਾਡਾ ਪ੍ਰੋਗਰਾਮ ਇਸ ਕਰਕੇ ਵਧੀਆ ਚੱਲ ਰਿਹਾ, ਤੁਸੀਂ ਗਾਣਾ ਦੱਸੋ ਕਿਹੜਾ ਕਿਹੜਾ ਗਾਈਏ। ਕਹਿੰਦੇ ਚੰਨਾ ਜੋਰ ਗਰਮ ਬੱਬੂ ਮੈਂ ਲਾਇਆ ਨਜ਼ਾਰੇ ਫੋਮ। ਕ੍ਰਾਂਤੀ ਦੇ ਵਿੱਚੋਂ ਤਾਇਆ ਜੀ ਉਹਨਾਂ ਨੇ ਗੀਤ ਸੁਣਨਾ ਚਾਹਿਆ, ਗੀਤ ਪਤਾ ਲੱਗ ਗਿਆ ਤੇ ਉਹ ਬਾੜੇ ਵੀ ਲਾ ਪਿਆ ਬਾਣ। ਤੇ ਗੀਤ ਉਹਨਾਂ ਨੇ ਕ੍ਰਾਂਤੀ ਫਿਲਮ ਦੇ ਵਿੱਚੋਂ ਤਾਇਆ ਜੀ ਲਿਆ ਗਿਆ ਸੀ, ਕ੍ਰਾਂਤੀ ਫਿਲਮ ਦੇ ਵਿੱਚੋਂ ਤਵੇ ਜਿਹੜੇ ਕੱਢ ਕੇ ਤੇ ਉਹ ਦੇਖ ਲੈਂਦੇ ਆ ਕਿ ਕਿਹੜਾ ਗੀਤ ਦੀ ਉਹਨਾਂ ਨੇ ਫਰਮਾਇਸ਼ ਕੀਤੀ ਆ। ਇਹਨੇ ਦੇਖਣਾ ਕਦੋਂ ਪਰੂ ਵਾਲੇ ਮੇਲੇ ਤੇ, ਤੁਸੀਂ ਹੁਣੇ ਦੇਖ ਕੇ ਦੱਸੋ ਵੀ ਇਹ ਕਿਹੜਾ ਗੀਤ ਆ। ਕਹਿੰਦੇ ਚਨਾ ਜੋਰ ਗਰਮ ਬਾਬੂ ਮੈਂ ਲਾਈ, ਏਦਾਂ ਦਾ ਗੀਤ ਆ ਕੋਈ ਜਿਹੜਾ। ਉਹ ਤਾਇਆ ਜੀ ਛੋਲੇ ਵੇਚਣ ਡਈ ਹੁੰਦੀ ਆ, ਉਹਦੇ ਵਿੱਚੋਂ ਮਤਲਬ ਗਾਣਾ ਬਣਿਆ ਵਾ। ਚਲੋ ਹੋਊ ਬਈ, ਪ੍ਰੋਟੀਨ ਦੀ ਕਮੀ ਵੀ ਕਈ ਵਾਰ ਹੋ ਜਾਂਦੀ। ਇਹ ਗਾਣਾ ਸੁਣ ਕੇ ਪਤਾ ਲੱਗੂਗਾ ਕਿੱਦਾਂ ਦਾ ਜੀ। ਉਹ ਤੂੰ ਸੁਣ ਲਿਓ ਜਦੋਂ ਸੁਣਨਾ ਪਹਿਲਾਂ, ਤੇ ਉਹ ਜਿਹੜਾ ਮੈਂ ਗੀਤ ਕਢਾਇਆ ਸੀ ਤੈਨੂੰ ਮਿਲ ਕੇ ਤਾਂ ਉਹ ਤੂਰ ਸਾਹਿਬ ਚ ਮਿਲ ਲੈਦਾ, ਉਵੇਂ ਬੰਦ ਹੀ ਕਰਕੇ ਹੁਣ ਇਹ ਰੇੜੂਆ। ਤੂਰ ਸਾਹਿਬ ਨੇ ਕਿਹਾ ਸੀ ਗੀਤ ਹਾਂ। ਅੱਛਾ ਉਹ ਵੀ ਲਾਓ ਕਾਕਾ। ਉਹ ਕਹਿੰਦਾ ਵੀ ਗੱਲ ਉਹ ਫਿਰ ਮਗਰੋਂ ਰਹਿ ਜਾਣੀ ਆ। ਉਹ ਕਹਿੰਦਾ ਵੀ ਗੀਤਾਂ ਕਰੋ, ਵਿੱਕੀ ਦਾ ਗੀਤ ਲਾ ਦੋ, ਮਗਰੋਂ ਦੀਪੇ ਨੇ ਛੇੜਦੇ ਫੈਨਾ। ਲਓ ਪਤਾ ਜੀ ਵਿੱਕੀ ਦਾ ਹੀ ਗੀਤ ਆਪਾਂ ਸੁਣਾ ਦਿੰਦੇ ਹਾਂ ਸਿਮਰਨ ਕੌਰ ਦੀ ਆਵਾਜ਼ ਦੇ ਵਿੱਚ। ਹਾਂ ਉਹ ਗੀਤ ਸੁਣਾ ਦੇ ਫਿਰ ਮਗਰੋਂ ਬਾਅਦ ਦੇ ਵਿੱਚ, ਉਹ ਵੀ ਲਾ ਦੀ ਜਿਹੜਾ ਨਿਛੱਤਰ ਛੱਤਿਆ ਜੀ, ਨਿਛੱਤਰ ਛੱਤੇ ਵਾਲਾ ਤਾਂ ਜੀ। ਫਿਰ ਬਾਅਦ ਦੇ ਵਿੱਚ ਗੀਤ ਆਪਾਂ ਸੁਣਾਉਂਦੇ, ਪਹਿਲਾਂ ਇਹ ਗੀਤ ਨੂੰ ਆਪਾਂ ਸੁਣ ਲਈਏ ਪ੍ਰੋਗਰਾਮ ਦੇ ਵਿੱਚ, ਤਾਂ ਫਿਰ ਆਪਾਂ ਪ੍ਰੋਗਰਾਮ ਵਿੱਚ ਸ਼ਾਮਿਲ ਹੋਈਏ। ਆਓ ਫਿਰ ਸੁਣਦੇ ਹਾਂ ਪਿਆਰਾ ਗੀਤ।
ਮੈਂ ਤੁਰ ਪਿਆ ਏ ਸੰਸਾਰ ਬੰਨੇ ਹੱਥ ਮੈਂ ਤੇਰੇ ਮੂਹਰੇ ਆ ਕੇ ਅਕਲਾਂ ਨੂੰ ਹੱਥ ਮਾਰ ਮੇਰਾ ਦਿਲ ਦੁਖਦਾ ਏ ਦੇਖ ਕੇ ਤੇਰੀ ਦੁਨੀਆ ਨੂੰ ਮੈਨੂੰ ਲੱਗੇ ਜਮਾਤੀ ਤੌਰ ਤੇ ਅੱਜ ਕੱਲ ਕੁੜੀਆਂ ਨੇ ਬਿਮਾਰ ਜੋ ਮਸ਼ਹੂਰ ਹੋਣ ਲਈ
मेरा मोबाइल उसने तोड़ा मुझे बहुत मारा लगातार मुझे वो मारती रही
किसी की लाइफ इससे बहुत ज्यादा खराब
है रिस्पेक्ट जैसे मुझे वो चाहिए क्योंकि दुनिया ने ये सब चीज देख ली सर
वो खुद को फेमिनिस्ट भी कहती है कि मुझसे पैसे कमाने के लिए किसी वेबसाइट पर आधे घंटे तक लाइव न्यूड सेशन
आवाज दा सफर हरमन रेडियो ऑस्ट्रेलिया मुड़ हाजिर होने आ एक छोटे जे वक्फे तो बाद सुनते रहो आवाज दी खूबसूरत परवाज हरमन रेडियो ऑस्ट्रेलिया फॉर मोर इन्फॉर्मेशन सेंड अस मैसेज ऑन info@harmanradio.com
किस्मत टू स्टारिंग एनी विल्क
जिथे चलूंगी चलेगा नाल मेरे टिकटा दो लेना
चलना तो नाल ही है तेरे हुण टिकटा तो ले लिया दो
23rd of September तो ऑस्ट्रेलिया वाइड तुहाडे नजदीकी थिएटर विच
अपने करियर नू नवीआं उचाइयां देण दे लई अज ही ज्वाइन करो ग्रिफिन कॉलेज घट समय च स्किलफुल एजुकेशन हासिल करो ग्रिफिन कॉलेज इत्थे स्टूडेंट्स नू दिता जांदा हेल्दी ते हारमोनियस स्टडिंग एनवायरमेंट लेटेस्ट टेक्नोलॉजी ऑनलाइन स्टडी ते अफोर्डेबल फीस क्वालिफाइड ट्रेनर्स स्टूडेंट सपोर्ट सर्विसेज अज ही ज्वाइन करो ग्रिफिन कॉलेज एलवान 30 हर्षल स्ट्रीट ब्रिस्बेन QLD 4000 ब्रिस्बेन दे एजुकेशन ते शॉपिंग हब दे बिल्कुल विच फॉर मोर इन्फॉर्मेशन कॉल 617-3106
5395 3954 5395 3954 5395 3954 5395 3954 5395 3954 5395 3954 5395 3954 5395 3954 5395 3954 5395 3954 5395 3954 5395 3954 5395 3954 5395 3954 5395 3954 5395 3954 5395 3954 5395 3954 5395 3954 5395 3954 5395 3954 5395 3954 5395 3954 5395 3954 5395 3954 5395 3954 5395 3954 5395 3954 5395 3954 5395 3954 5395 3954 5395 3954 5395 3954 5395 3954 5395 3954 5395 3954 5395 3954 5395 3954 5395 3954 5395 3954 5395 3954 5395 3954 5395 3954 5395 3954 5395 3954 5395 3954 5395 3954 5395 3954 5395 3954 5395 3954 5395 3954 5395 3954 5395 3954 5395 3954 5395 3954 5395 3954 5395 3954 5395 3954 5395 3954 5395 3954 5395 3954 5395 3954 5395 3954
लास्ट वीक असी इनकम टैक्स रिटर्न फाइल की थी ते आज मेरे अकाउंट दे विच 4500 ते मेरी वाइफ दे अकाउंट दे विच $6000 एज टैक्स रिफंड ट्रांसफर हो भी गया है।
अच्छा एक गल तां दसो, तुसी अपनी टैक्स रिटर्न फाइल कित्थों कीती है?
मेरी ते मेरी पूरी फैमिली दी रिटर्न फाइल करदे ने मेलबर्न दे अकाउंटेंट स्मार्ट ग्रुप वाले, ओ भी फोन ते ही, जिदे नाल ट्रैवल टाइम सेव हुंदा है।
अच्छा अकाउंटेंट स्मार्ट वाले, ओ ए तां पिछले 10 सालां तों मेरे रेस्टोरेंट अते मेरी ट्रांसपोर्ट कंपनी दा अकाउंट अते टैक्स संभाल रहे ने ते नाल ही ए मेरा सेल्फ मैनेज सुपर एन्यूएशन फंड भी देखदे ने।
कल मैं सरदार हरजीत सिंह जी नूं मिलिया सी, ओ भी दस रहे सी कि उनां दे फार्म एंड बिजनेस टैक्स एंड अकाउंटिंग दा सारा काम अकाउंटेंट स्मार्ट वाले ही देखदे ने।
तुसी भी किसी तरह दी टैक्स अकाउंटिंग सेल्फ मैनेज सुपर फंड और बिजनेस एडवाइस लई कांटेक्ट करो सरदार गुरसरन सिंह कंडोला ते उनां दी टीम नूं। वधेरी जानकारी लई कॉल करो अकाउंटेंट स्मार्ट 03995 9436 या तुसी विजिट कर सकदे हो www.accountantsmart.com.au।
ਰੋਗ ਜਿਹਾ ਪੁੱਤ ਜਿਹੜੇ ਪੰਜਾਬੀ ਚ ਲਿਖਣਾ ਚਾਹੁੰਦੇ ਉਹਨਾਂ ਨੂੰ ਤਾਇਆ ਲਿਖਾਊਗਾ। ਲਓ ਅਕਾਊਂਟੈਂਟ ਸਮਾਰਟ ਦਾ ਨੰਬਰ ਜੇ ਪੰਜਾਬੀ ਚ ਲਿਖਣਾ ਤਾਂ ਲਿਖੋ ਫਿਰ 0399-9594-36। ਤੇ ਜੇ ਕਿਸੇ ਨੇ ਈਮੇਲ ਕਰਨੀ ਆ ਈਮੇਲ ਵੀ ਕਰ ਸਕਦਾ info@accountantsmart.com.au ਤੇ। अपने मेलबर्न वाले PSD रेनोवेशन तो PSD रेनोवेशन जी हाँ PSD रेनोवेशन जिन्हां कोल ने बेस्ट कारपेंटर्स पेंटर्स प्लंबर्स इलेक्ट्रीशियन टाइलर नाल ही नाल प्लस्टर्ड फेंसिंग कारपेट एंड रूफिंग भी करदे ने। वाह भाई वाह। जी हाँ घर च किसी भी तरह की रेनोवेशन लई कॉल करो परविंदर सिंह होरां नूं 04252335100 ते। PSD रेनोवेशन मेलबोर्न। आ गया तुहाडा ताया आस्ट्रेलिया दे ब्रिस्बेन चो। ओ आजो आजो ताया जी वेलकम। ताया अज रात साडे कोल ही रहना पऊ थोनू। ओ मैं आ ता गया, मैं ता नींद इंडिया आले गद्दे ते आउंदी आ। इथो किथो मिलू इंडिया आले गद्दे? लो ताया आपां लै आउने इंडिया आले गद्दे पंजाबी फर्नीचर तो। पंजाबी फर्नीचर? जी हाँ पंजाबी फर्नीचर एथो मिलदा सारा इंडियन फर्नीचर, जो भी तुहानू चाहिदा सब एथो मिलू। मंजे धार्मिक फोटोआं चादरां साइकिल चूल्हे दातियां रंबे कई सब कुछ एथो मिलू। ताया जी लाया ता तू मेरी टेंशन ही दूर करती। नाले तेरी ताई कहिंदी सी भी पता करी इंडियन बॉक्स बेड दा, ओनू वाला फिकर लगा रहिंदा लीड़े लते सामण दा। लिया फिर पता लिखा फिर पंजाबी फर्नीचर दा। लिखो फिर 2A 130 किंगस्टन रोड अंडरवुड ब्रिस्बेन। आ कॉल कर लियो ताया जी 04044000536 ते। वेबसाइट है जी punjabifurniture.com.au। नवी अपडेशन दे लई फॉलो करो फेसबुक पेज नू @punjabifurniture।
अपनी बिजनेस दी तरक्की लई तुसी भी हरमन रेडियो दियां सेवावां हासिल कर सकदे हो। हरमन रेडियो ते अपनी बिजनेस दी ऐड देण लई जां किसी भी पसंदीदा प्रोग्राम नूं स्पॉन्सर करन लई संपर्क करो accounts@harmanradio.com जां harmanradio.com ते एडवर्टाइजमेंट सेक्शन च विजिट करो।
शीशे वांग दिल बिलो तोड़ता मित्र प्यारे दा ओकानु शीशे वांग दिल बिलो तोड़ता मित्र प्यारे दा ओ दुखी किता तू सजना नू दुखी किता तू सजना नू ओ आप केड़ा सुखी हो मेरी जदो जार सजना दी आउट लुक लुक रो मेरी जदो जार सजना दी आउट लुक लुक रो मेरी याद करया करेंगी आई नहीं होके पर्या करेंगी ਕੋਲੋਂ ਜਾ ਸਾਰਾ ਪਿੰਡ ਗਈ ਟੱਪਣੀ ਫਿਰ ਪੁੱਛਣੀ ਔਲਖੀ ਦੇ ਕੋਲੋਂ ਜਾ ਸਾਰਾ ਪਿੰਡ ਗਈ ਟੱਪਣੀ ਪਿੰਡ ਸਾਧਕ ਦੇ ਸਿਵਿਆਂ ਦੇ ਵਿੱਚ ਤਾਂ ਪਿੰਡ ਸਾਧਕ ਦੇ ਸਿਵਿਆਂ ਦੇ ਵਿੱਚ ਤਾਂ ਫਿਰ ਤਾਂ ਸਾਨੂੰ ਰੋਵੇਗੀ ਉਹ ਜਦੋਂ ਯਾਦ ਸੱਜਣਾ ਦੀ ਆਉਚ ਲੁਕ ਲੁਕ ਰੋਵੇਗੀ ਜਦੋਂ ਯਾਦ ਸੱਜਣਾ ਦੀ ਆਉਚ ਲੁਕ ਲੁਕ ਰੋਵੇਗੀ ਯਾਦ ਕਰਿਆ ਕਰੇਗੀ ਹੈ ਨੀ ਹੋ ਕੇ ਭਰਿਆ ਕਰੇਗੀ ਹੈ ਨੀ ਹੁੰਦੂਆਂ ਦੇ ਹਾਰ ਕਰੋਵੇਗੀ ਜਦੋਂ ਯਾਦ ਸੱਜਣਾ ਦੀ ਆਉਚ ਲੁਕ ਲੁਕ ਰੋਵੇਗੀ ਜਦੋਂ ਯਾਦ ਸੱਜਣਾ ਦੀ ਆਉਚ ਲੁਕ ਲੁਕ ਰੋਵੇਗੀ ਜਦੋਂ ਯਾਦ ਸੱਜਣਾ ਦੀ ਆਉਚ ਲੁਕ ਲੁਕ ਰੋਵੇਗੀ
ਨਜ਼ਾਰਾ ਬਣ ਛੱਡਿਆ ਗੀਤ ਇੰਨਾ ਸੋਹਣਾ ਨਾ ਮੈਂ ਸਮਝਦਾ ਵੀ ਤੂਰ ਸਾਹਿਬ ਨੇ ਜਿਹੜਾ ਇਹ ਗੀਤ ਦਾ ਆਨੰਦ ਲਿਆ ਹੋਣਾ ਬੜ ਜ਼ਰੂਰ ਕਹਿੰਦੇ ਤਾਇਆ ਜੀ ਉਹ ਪਤਾ ਨੀ ਰੋਂਦੀ ਆ ਜਾਂ ਨਹੀਂ ਪਰ ਯਾਦ ਬਹੁਤ ਆਉਂਦੀ ਆ ਹਾਏ ਓਏ ਤੇਰੇ ਰੱਖੇ ਜਾਣ ਕਿਤੇ ਪਛੀ ਲੱਗਦਿਆ ਯਾਦ ਨੀ ਤੈਨੂੰ ਭੁੱਲਦੀ ਸਜਣਾ ਨੀ ਯਾਦ ਭੁੱਲ ਕਿਥੋਂ ਦੱਸਦੀ ਤੂੰ ਜ਼ਬਰ ਦਿਲ ਚ ਹੁੰਦੀ ਆ ਦਿਮਾਗ ਚ ਤੇ ਬੰਦੇ ਦੇ ਹੋਰ ਕੂੜਾ ਕਰਕਟ ਬੜਾ ਭਰਿਆ ਦਿਲ ਸਾਫ਼ ਆ ਨਾਲੇ ਕਹਿੰਦੇ ਦਿਲ ਚ ਖੂਨ ਹੁੰਦਾ ਖੂਨ ਦੇ ਵਿੱਚ ਹੀ ਤੇ ਫਿਰ ਰਚ ਮਿਚ ਜਾਂਦੇ ਨਾ ਸਜਣੋ ਤੂੰ ਸਾਹਿਬ ਏਦਾਂ ਹੀ ਆ ਉਹ ਕਈ ਵੀ ਕਹਿੰਦਾ ਉਹ ਰੋਂਦੀ ਤੇ ਉਹ ਵੀ ਹੋਊਗੀ ਰੋਂਦੀ ਕਿਉਂ ਨਾ ਹੋਊ ਕਿਉਂ ਕੰਧ ਰੋਂਦੀ ਹੋ ਉਹ ਬੂਹੇ ਬਾਹੇ ਜਾ ਹੱਥ ਆ ਜਾ ਤੇ ਰੋਂਦੀ ਹੋਊ ਤੂੰ ਸਾਹਿਬ ਦੇਖ ਲਓ ਪੁਰਾਣੇ ਸੱਜਣ ਯਾਦ ਕਰਨੇ ਨੇ ਹਾਂ ਛੱਡ ਕੇ ਯਾਰ ਪੁਰਾਣੇ ਕਹਿੰਦਾ ਭੁੱਲ ਗਏ ਤੈਨੂੰ ਭੁੱਲ ਗਏ ਨੇ ਯਾਰ ਪੁਰਾਣੇ ਲਓ ਬਤਾ ਜੀ ਅੱਗੇ ਗੀਤ ਤੇ ਮੈਨੂੰ ਉਮੀਦ ਹੈ ਕਿ ਸੁਣ ਵਾਲੇ ਸਰੋਤਿਆਂ ਨੇ ਪੂਰਾ ਆਨੰਦ ਲਿਆ ਹੀ ਹੋਏਗਾ ਤੇ ਗੀਤ ਦਾ ਸਵਾਦ ਜਿਹੜਾ ਲਾਡੀ ਪਰਥ ਵਾਲੇ ਭਾਜੀ ਵੀ ਲੈ ਰਹੇ ਸਨ ਤੇ ਉਹਨਾਂ ਨੂੰ ਵੀ ਪਸੰਦ ਆਇਆ ਗੀਤ ਉਹਨਾਂ ਨੇ ਥੰਬਸ ਅਪ ਦਿੱਤਾ ਗੀਤ ਤਾਂ ਤਾਇਆ ਜੀ ਉਹਨਾਂ ਨੇ ਮਤਲਬ ਗੁੱਡ ਕਿਹਾ ਗੁੱਡ ਗੁੱਡ ਕਿਹਾ ਜੀ ਗੁੜ ਕਿਹਾ ਤੇ ਗੁੜ ਲਿਆ ਦਾਂਗੇ ਨਾ ਗੁੱਡ ਕਿਹਾ ਤੇ ਫਿਰ ਉਹ ਵੈਰੀ ਗੁੱਡ ਕਹਿ ਦਿੰਦੇ ਇੱਧਰ ਗੋਰਾ ਭਾਜੀ ਆਪਾਂ ਨੂੰ ਸੁਣਦੇ ਪਏ ਨੇ ਕਹਿੰਦੇ ਨੇ ਕਹਿੰਦੇ ਸਤਿ ਸ੍ਰੀ ਅਕਾਲ ਤਾਇਆ ਜੀ ਸਤਿ ਸ੍ਰੀ ਅਕਾਲ ਉਹ ਗੋਰੇ ਉਹ ਬਲਿਆ ਤੇਰੇ ਗੋਰੇ ਗੋਰਿਆਂ ਦਾ ਨਹੀਂ ਟਾਲਿਆਂ ਟਲਦਾ ਬਈ ਗੋਰੇ ਨੂੰ ਆਣਾ ਸੁਣਾ ਦਿਓ ਬੁੱਤੋ ਕਹਿੰਦੇ ਦੀਪਾ ਬਾਈ ਟੀਟੂ ਬਾਈ ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਿਹਤਾਂ ਕਿੱਦਾਂ ਕੈਮੋ ਕੈਮ ਨੇ ਸਿਹਤਾਂ ਦੀਆਂ ਤਾਂ ਤੂੰ ਪੁੱਛੀ ਨਾ ਮੌਜ ਬਾਰਾਂ ਤੇਗ ਜਾਰਾਂ ਸਿਹਤਾਂ ਬਹੁਤ ਵਧੀਆ ਜੀ ਕਹਿੰਦੇ ਜੀ ਚਾਹ ਟਾਈਮ ਨਾਲ ਮਿਲ ਜਾਂਦੀ ਲੱਗਦਾ ਉਹ ਚਾਹ ਤੇ ਭਾਈ ਹੁਣ ਤੈਨੂੰ ਪਤਾ ਯਾ ਜਿਹੜੀ ਚਾਹ ਨਾ ਉਹਦੇ ਬਗੈਰ ਤੇ ਤੈਨੂੰ ਪਤਾ ਫਿਰ ਗੋਰੇ ਕਾਹਦੇ ਆ ਤੂੰ ਤੇ ਪਛੀ ਲੈ ਕੇ ਟੈਲੀਫੋਨ ਕਰਨੋਂ ਹਟ ਗਿਆ ਐਸਾ ਤੇਰੇ ਤੋਂ ਲੱਗਾ ਵੋ ਖਰੇ ਪਾਬੰਦੀਆਂ ਲਾਤੀਆਂ ਕਿਸੇ ਚੀਜ਼ ਦੀਆਂ ਟੈਲੀਫੋਨ ਲਾ ਕਰ ਗੋਰੇ ਟੈਲੀਫੋਨ ਚ ਨਜ਼ਾਰਾ ਪੂਰਾ ਗੁਫ਼ਤਗੂ ਹੋ ਜਾਂਦੀ ਵਧੀਆ ਹਾਂਜੀ ਇਹ ਤਾਂ ਤਾਇਆ ਜੀ ਗੱਲ ਤੁਹਾਡੀ ਸਹੀ ਆ ਜੇ ਟੈਲੀਫੋਨ ਦੇ ਵਿੱਚ ਤਾਂ ਤਾਇਆ ਜੀ ਫਿਰ ਸਵਾਲ ਜਵਾਬ ਸਾਰੇ ਹੁੰਦੇ ਨੇ ਓਹੀ ਤੇ ਮੈਂ ਰੋਣਾ ਹੋਰ ਕਿਹੜੀ ਗੱਲ ਨੀ ਮੈਂ ਰੋਣਾ ਤੇ ਰਮਨਦੀਪ ਸਿੰਘ ਤਾਇਆ ਜੀ ਆਪਣੇ ਭਾਜੀ ਪਹੁੰਚੇ ਨੇ ਕਹਿੰਦੇ ਤਾਇਆ ਜੀ ਸਤਿ ਸ੍ਰੀ ਅਕਾਲ ਜੀ ਉਹ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਰਮਨਦੀਪ ਸਿੰਘ ਕੀ ਹਾਲ ਚਾਲ ਆ ਤੇ ਮਨਦੀਪ ਭਾਜੀ ਸਤਿ ਸ੍ਰੀ ਅਕਾਲ ਜੀ ਰਮਨ ਭਾਜੀ ਕਿਵੇਂ ਸੇ ਤਾਂ ਠੀਕ ਆ ਬੜੇ ਚਿਰ ਬਾਅਦ ਤਾਇਆ ਜੀ ਰਮਨ ਭਾਜੀ ਵੀ ਸ਼ਾਮਿਲ ਹੋਏ ਨੇ ਕਹਿੰਦੇ ਖਿੱਚੀ ਰੱਖੋ ਕੰਮ ਨੂੰ ਜੀ ਸੁਣ ਰਹੇ ਆ ਉਹ ਬਸ ਕੰਮ ਤੇ ਨਬੇੜੀ ਤੁਰੇ ਹੁੰਦੇ ਆ ਚਲੋ ਤਾਂ ਮੈਨੂੰ ਲੱਗਦਾ ਟੈਲੀਫੋਨ ਗੋਰੇ ਭਾਜੀ ਦਾ ਹੋਣਾ ਹੁਣ ਤੁਸੀਂ ਕਿਹਾ ਸੀ ਲੈ ਗੋਰੇ ਦਾ ਨਾ ਹੋਊ ਏਦਾਂ ਹੋ ਨੀ ਸਕਦਾ ਹੈਲੋ ਹੈਲੋ ਟੈਲੀਫੋਨ ਉਹ ਬੱਲੇ ਤੇਰੇ ਗੋਰਿਆ ਸ਼ੇਰ ਬਗਿਆ ਮੈਂ ਸੋਚਿਆ ਵੀ ਜਿਹੜੇ ਪਿੱਛੇ ਜਿਹੇ ਫੈਸਲੇ ਹੋਏ ਉਹਨਾਂ ਤੇ ਪੂਰੀ ਮੋਹਰ ਤੈਂ ਲਾ ਰੱਖੀ ਆ ਉਹਨਾਂ ਹੁਣਾਂ ਵੀ ਤਾਏ ਨੇ ਜੀ ਕਹਿਤਾ ਨਾ ਵੀ ਫੈਸਲਾ ਏਦਾਂ ਮੈਨੂੰ ਲੱਗਦਾ ਵੀ ਉਹ ਪ੍ਰਕਾਸ਼ ਸਿੰਘ ਬਾਦਲਾਂ ਨੂੰ ਫੈਸਲੇ ਕੈਪਟਨ ਸਾਹਿਬ ਦੇ ਪਸੰਦ ਨਹੀਂ ਆਏ
ਦੇਖੋ ਜੀ ਹੁਣ ਉਦਣ ਬਹੁਤੇ ਬੰਦਿਆਂ ਨੂੰ ਇਤਰਾਜ ਸੀਗਾ ਵੀ ਮੈਂ ਕਿਹਾ ਚਲੋ ਥੋੜੇ ਜਿਹੇ ਜਿਦਾਂ ਕਹਿ ਲੋ ਜਿਹੜਾ ਜਿਹਨਾਂ ਇਤਰਾਜ ਹੈਗਾ ਥੋੜੇ ਜਿਹਾ ਉਹ ਵੀ ਜਿਦਾਂ ਆਪਣਾ ਚਾਹ ਪੂਰਾ ਕੱਲ ਲੈਣਾ ਫਿਰ ਮੈਂ ਤਾਂ ਥੋੜੇ ਜਿਹਾ ਵੀ ਸਾਨੂੰ ਹੋਇਆ ਸੀਗਾ ਗੱਲਬਾਤ ਤੁਹਾਡੀ ਰੋਜ਼ ਸੁਣੀ ਦੀ ਹੈ ਪਰ ਫਿਰ ਕਾਲ ਨੂੰ ਮੈਂ ਕਿਹਾ ਚਲੋ ਕੋਈ ਗੱਲ ਨੀ ਆ ਹੁਣ ਮੈਂ ਅਜੇ ਕੰਮ ਤੋਂ ਆਇਆ ਸੀ ਅੱਗੇ ਕੰਮ ਖੋਲਿਆ ਸ਼ੁਰੂ ਕੀਤਾ ਦੁਬਾਰਾ ਕੋਵਿਡ ਤੋਂ ਬਾਅਦ ਤੇ ਮੈਂ ਕਿਹਾ ਚਲੋ ਤਾਇਆ ਜੀ ਹੁਣੀ ਬੜੇ ਯਾਦ ਕਰਦੇ ਨੇ ਅੱਜ ਜਰੂਰ ਮਤਲਬ ਮਾਝੇ ਹੈਲੋ ਹੈ ਕਰ ਲੈਂਦੇ ਤੁਹਾਡੀ ਆਵਾਜ਼ ਸੁਣ ਕੇ ਨਾਲ ਉਦਾਂ ਵੀ ਚਾਹ ਦੇ ਨਾਲ ਸਮਾਉਣ ਲੱਗ ਪੈਂਦਾ।
ਆਹੋ ਚਾਹ ਦਾ ਤੇ ਫਿਰ ਨਾਂਦੀ ਲਾਦਾ ਤੈਨੂੰ ਪਤਾ ਹੀ ਆ ਵੀ ਚਲੋ ਚੰਗਾ ਫੇਰ ਵੀ ਜਿਹੜਾ ਟਾਈਮ ਕੱਢ ਲੈਣਾ ਤੇ ਗੱਲ ਇਹ ਵੀ ਠੀਕ ਆ ਵੀ ਇੱਕ ਵਾਰ ਪਤਾ ਵੀ ਲੱਗ ਜਾ ਵੀ ਹੁਣ ਗੋਰਾ ਲਾਉਂਦਾ ਨੀ ਉਹ ਟੈਲੀਫੋਨ ਜਿਹੜਾ ਗੋਰਾ ਦਾ ਨਾਮ ਕੀਤਾ ਤੁਸੀਂ ਨਹੀਂ ਬਾਈ ਸਹੀ ਗੱਲ
ਉਹ ਟੀਟੂ ਵਰਗਾ ਤਾਰ ਕੱਢ ਕੇ ਸਾਡੇ ਹੁੰਦਾ ਪਰੇ ਹੁਣ ਹਾਲ ਚਾਲ ਅਸੀਂ ਇਹਦਾ ਪੁੱਛਣਾ ਹੁੰਦਾ ਵੀ ਤਾਂ ਇਹ ਟੀਟੂ ਕਿੱਦਾਂ ਪਰੇ ਤਾਰੇ ਪਤੰਦਰ ਕੱਢ ਕੇ ਸਾਡੇ ਹੁੰਦਾ
ਨਹੀਂ ਆਪਾਂ ਧੋਣ ਲਾ ਕੇ ਛੱਡਣ ਨੇ ਗੱਲ ਕਰੀ ਆ ਪਤਾ ਫੇਰ ਵੇਖੀ ਸਾਰੀ ਦੁਨੀਆ ਨੇ ਲੈਂਦੇ ਫਿਰਨਾ ਪਹਿਲਾਂ ਨੀ ਇਹਨੂੰ ਸਲਾਹ ਦੇਣੀ ਵੀ ਤੂੰ ਥੋੜੇ ਥੋੜੇ ਕਰਕੇ ਮੋੜ ਦੇ ਜਦੋਂ ਇਹਦੀ ਝਾਂਬੀ ਲੱਤ ਕੇ ਫੇਕਣਾ ਤੂੰ ਮਾੜਾ ਹੋਇਆ ਤੇਰੇ ਨਾਲ ਕਿਸੇ ਦੇ ਕੱਢਣਾ ਹੀ ਆ ਇਹ ਤਵਿਆਂ ਦੇ ਲਾਪੀ ਨਾ ਕੱਢਣ ਟੈਲੀਫੋਨ ਦੇ ਲਾਪੀ ਨਾ ਕੱਢਣ
ਇਹ ਸਾਡੇ ਨਾਲ ਜਿਆਦਤੀ ਕਰਕੇ ਸਾਡੇ ਤੇ ਗੁੱਸਾ ਕੱਢ ਲੈਂਦਾ ਉਧਰ ਹੁਣ ਅਸੀਂ ਤਾਂ
ਗਲੀਆਂ ਨਾਲੀਆਂ ਇੱਟਾਂ ਰੋੜੇ ਜੋ ਵੀ ਸਾਰੇ NRI ਭਰਾਵਾਂ ਦੇ ਸਹਿਯੋਗ ਦੇ ਨਾਲ ਹੀ ਹੁੰਦੇ ਆ ਤੇ ਤੂੰ ਹੋਰ ਆਪਦਾ ਕੰਮ ਨਿਬੇੜੀ NRI ਭਰਾਵਾਂ ਦੇ ਸਹਿਯੋਗ ਦੇ ਨਾਲ ਤੇ ਖੇਡ ਮੇਲੇ ਨੀ ਹੁੰਦੇ ਹੋਰ ਵੀ ਹੋਣਾ ਤੂੰ ਇਹਨੂੰ ਪਤਾ ਨੀ ਇਸ ਗੱਲ ਆ ਵੀ ਜਿਹੜੀ NRI ਭਰਾਵਾਂ ਦੇ ਸਹਿਯੋਗ ਨਾਲ ਹੀ ਇਹਦੇ ਪੈਸੇ ਲੱਗਦਾ ਮੁੜਨੇ
ਤੁਹਾਡੀ ਸੰਗਤ ਕਰਦਾ ਫਿਰ ਕਿਉਂ ਮਤਲਬ ਅਸਰ ਨੀ ਹੋ ਰਿਹਾ ਸੀ
ਮੇਰੀ ਸੰਗਤ ਨਹੀਂ ਨਾ ਕਰਦਾ ਕੋਰੋਨਾ ਦਾ ਕਰਕੇ ਇੱਕ ਮੀਟਰ ਦੀ ਦੂਰੀ ਬਣਾ ਕੇ ਰੱਖਦਾ ਤੇ ਜਿਹੜਾ ਮੇਰਾ ਔਰਾ ਨਾ ਔਰਾ ਆਭਾ ਮੰਡਲ ਆ ਅੱਧਾ ਕੁ ਮੀਟਰ ਤੱਕ ਹੀ ਆ ਇਹ ਫਿਰ ਇੱਕ ਮੀਟਰ ਦੀ ਦੂਰੀ ਰੱਖਦਾ ਅੱਧੇ ਮੀਟਰ ਦੇ ਸੰਪਰਕ ਚ ਆ ਗਿਆ ਫਿਰ ਪਵਾਂ ਇਹਨੂੰ ਘੋਫਾ ਮਨ ਮੇਰ ਪੈ ਗਿਆ ਜੇ ਹੁਣ ਇੰਨੀ ਮੈਂ ਇਹਨਾਂ ਵੀ ਹੁਣ ਤੇਜਸਵੀ ਇੰਨੀ ਵੀ 15-15 ਕਿਲੋਮੀਟਰ ਤੱਕ ਮੇਰੀ ਗੱਲ ਚੱਲੇ ਮੀਟਰ ਦੀ ਦੂਰੀ ਤੇ ਹੁਣ ਤੂੰ ਦੱਸ ਹੁਣ ਜੇ ਵਾਈਫਾਈ ਰਡਾਰ ਤੋਂ ਬਾਹਰ ਹੀ ਚਲੇ ਗਿਆ ਦੱਸੋ ਕਿਥੋਂ ਤੁਸੀਂ ਨੈਟ ਚਲਾ ਲਓ
ਮੈਨੂੰ
ਲੱਗਦਾ ਇਹਨੂੰ ਫੇਰ ਦੱਸ ਇਹਨੂੰ ਪਹਿਲਾਂ ਮੈਂ ਤੈਨੂੰ ਦੱਸ ਲਾ ਦੂਰੀ ਸਾਡੀ ਕੁਰਸੀ ਤੋਂ ਕੁਰਸੀ ਦੀ ਹੁੰਦੀ ਆ ਮੀਟਰ ਦੀ ਦੂਰੀ ਹੁੰਦੀ ਉਹ ਵੀ ਮੀਟਰ ਦੀ ਦੂਰੀ ਹੁੰਦੀ ਅੱਛਾ ਇਹ ਸਾਰਿਆਂ ਦੀ ਏਦਾਂ ਹੀ ਸਾਰਿਆਂ ਦੀ
ਜਦੋਂ ਪੰਚਾਇਤ ਫੈਸਲਾ ਲੈਂਦੀ ਆ ਵੀ ਹੁਣ ਇੱਕ ਦੂਜੇ ਕੰਨ ਚ ਗੁਟਰਗੂ ਕਰਕੇ ਹੀ ਤੁਸੀਂ ਫੈਸਲਾ ਲੈਂਦੇ ਹੋ
ਫੈਸਲਾ ਲੈਣਾ ਤੇ ਦੁਨੀਆਂ ਦੇ ਸਾਹਮਣੇ ਲੈਣਾ ਕੰਨਾਂ ਚ ਗੱਲਾਂ ਹੋ ਗਈਆਂ ਫੇਰ ਤਾਂ ਘੁਸਰ ਮੁਸਰ ਦੇ ਵਿੱਚ ਲੱਗ ਜਾਣਾ ਪਤਾ ਵੀ ਇਹਨਾਂ ਪੈਸੇ ਫੜੇ ਆ ਫੈਸਲਾ ਲੈਣਾ ਸਾਹਮਣੇ ਪੈਸੇ ਫੜੇ ਆ ਉਹਨੇ ਫਿਰ ਜਦੋਂ ਕੰਨ ਚ ਕੋਈ ਗੱਲ ਕਹਿੰਦੀ ਅਗਲੇ ਨੇ ਕਹਿਣਾ ਇਹਨਾਂ ਨੇ ਪੈਸੇ ਲਾਏ ਆ ਕੰਨ ਚ ਗੱਲ ਕਹੀ ਆ ਵੀ ਇਹਨਾਂ ਨੇ ਆਪਾਂ ਨੂੰ ਇੰਨੇ ਦਿੱਤੇ ਤੇ ਆਪਾਂ ਆਹ ਫੈਸਲਾ ਲੈਣਾ ਅਗਲਾ ਕਹਿੰਦਾ ਤੁਸੀਂ ਗੱਲ ਕਰਨੀ ਤੇ ਜ਼ੋਰ ਨਾ ਕਹੋ ਹੁਣ ਤਾਂ ਹੋਰ ਜਬ ਪੈ ਗਿਆ ਲਿਆ ਸੁਖਪ੍ਰੀਤ ਕਹਿੰਦੀ ਮੈਂ ਕਿਤੇ ਸਪੀਕਰ ਲਾਉਣੇ ਆ ਜਿਹੜੇ ਫੈਸਲੇ ਹੋਣਗੇ ਮੈਂ ਸਾਰੇ ਪਿੰਡ ਨੂੰ ਸੁਣੇ ਪਾਉ ਪੰਚਾਇਤ ਚ ਨਹੀਂ ਵੀ ਆਏ ਉਹਨਾਂ ਨੂੰ ਵੀ ਸੁਣੇ ਵੀ ਆਹ ਕੰਮ ਹੋਣ ਡਿਆ ਜੀ ਉਹ ਜਿਹੜਾ ਫੈਸਲੇ ਦਾ ਅਗਲੀ ਤਰੀਕ ਕਿਹੜੀ ਆ ਕਿਹਦੀ ਕਿੰਨੇ ਕੀ ਹੋਇਆ ਸਾਰੇ ਪਿੰਡ ਚ ਪਤਾ ਲੱਗੇ ਵੀ ਇਹ ਨਾਈਆਂ ਦੀ ਬੱਕਰੀ ਖੁੱਲ ਗਈ ਆ ਜਿਹਨੇ ਚਰਾਈ ਆ ਉਹ ਕੀ ਫੈਸਲੇ ਦੇ ਉੱਤੇ ਕੀ ਉਹਨੂੰ ਡਾਂਡ ਦਿੱਤਾ ਗਿਆ ਵਾ ਮਤਲਬ ਹਰ ਗੱਲ ਦੇ ਵਿੱਚ ਪਾਰਦਰਸ਼ਤਾ ਹੋਊਗੀ ਬਸ ਇਹ ਆ ਵੀ ਇੱਕ ਪਿਆਰ ਮੁਹੱਬਤ ਵਾਲੇ ਫੈਸਲੇ ਜਿਹੜੇ ਆ ਉਹ ਮੈਕ ਤੋਂ ਬਗੈਰ ਹੋਣਗੇ ਕਿਉਂਕਿ ਉਹਦੇ ਵਿੱਚ ਭਾਈ ਪਰਦੇ ਵੀ ਚਾਹੀਦੇ ਹੈ ਜੀ। ਉਹ ਕੱਲ ਨੂੰ ਕਿਸੇ ਨੇ ਲੈਟਰ ਫੜਿਆ ਜਾਵੇ ਤੇ ਰਹਿ ਕੇ ਬੰਦੇ ਦਾ ਲਿਖ ਕੇ ਕਿਸੇ ਨੂੰ ਭੇਜਿਆ ਤੇ ਉਹ ਅਸੀਂ ਹੁਣ ਮੈਕ ਸਪੀਕਰ ਤੇ ਥੋੜਾ ਪੜ੍ਹ ਦੇਣਾ ਸਾਰੀ ਦੁਨੀਆਂ ਨੂੰ ਵੀ ਹਾਂ ਭਾਈ ਆਹ ਕੁਛ ਲਿਖਿਆ ਉਹਨੂੰ ਤੇ ਜਾ ਕੇ ਨੋਟ ਕਰ ਲੈਣਗੇ ਜਿਹੜੇ ਅੱਗੇ ਲਿਖਣ ਨੂੰ ਫਿਰਦੇ ਵੀ ਆਹ ਗੱਲਾਂ ਅਸੀਂ ਸੋਚੀਆਂ ਵੀ ਨੀ ਏਦਾਂ ਵੀ ਲਿਖੀ ਜਾ ਸਕਦੀ। ਇਸ ਕਰਕੇ ਉਹ ਇੱਕ ਫੈਸਲਾ ਜਿਹੜਾ ਉਹ ਸ਼ਾਂਤਮਈ ਉਹ ਬਾਕੀ ਸਾਰੇ ਲੜਾਈ ਫੈਸਲੇ ਜਿਹੜੇ ਮੈਕਾਂ ਨੂੰ ਚੱਲਣ ਸਪੈਸ਼ਲ
ਸ਼ਰੀਕ ਕਰਦੇ ਹੋ ਮਤਲਬ
ਨਹੀਂ ਨਹੀਂ ਏਦਾਂ ਨੀ ਸ਼ਾਮਲ ਤਾਂ ਕਰਦੇ ਆ ਮੈਂ ਕਿਹਾ ਦੁਨੀਆ ਨੂੰ ਸ਼ਾਮਲ ਨੀ ਕਰਨਾ ਉਹਦੇ ਕੀ ਗੱਲ ਸਮਝੇ ਜੀ ਜੇ ਅਸੀਂ ਤਾਂ ਸ਼ਾਮਲ ਹੋਵਾਂਗੇ ਤੇ ਫੈਸਲੇ ਹੋਊਗੇ ਪਿਆਰ ਮੁਹੱਬਤ ਵਾਲੇ ਤੇ ਫੈਸਲੇ ਜ਼ਿਆਦਾ ਆਉਂਦੇ ਆ
ਸਹੀ ਗੱਲ
ਜਦੋਂ ਸੱਚ ਪੁੱਛੇ ਤੇ ਭਾਜੀ ਕਹਿੰਦਾ ਅੱਛਾ ਭਾਜੀ ਨੇ ਮੈਨੂੰ ਕੱਲ ਕਹੀ ਗੱਲ ਕਹਿੰਦਾ ਤਾਇਆ ਭਾਊ ਤਾਇਆ ਮੂੰਹ ਲਾਉਣਾ ਭਾਊ ਬਈ ਸਾਡੇ ਨਾ ਤਾਂ ਉਹਨੇ ਸਾਡੇ ਕਹਿੰਦਾ ਕੱਪੜੇ ਧੋਣ ਪੋਚਾ ਲਾਉਣ ਇੱਕ ਮਾਈ ਆਉਂਦੀ ਹੈ ਮਤਲਬ ਭਾਜੀ ਦੀ ਉਮਰ ਦੀ ਕਹਿੰਦਾ ਵੀ ਉਹਨੇ ਨਾ ਮੈਨੂੰ ਕਹਿੰਦਾ ਸਾਡੇ ਉਹ ਘਰ ਦੇ ਵਿੱਚ ਮੋਬਾਇਲ ਰੱਖੇ ਮਹਿੰਗੇ ਮਹਿੰਗੇ ਉਹਨਾਂ ਦੇ ਚਾਰਜ ਸਾਡੇ ਲੱਗੇ ਹੁੰਦੇ ਮੋਬਾਇਲ ਤੇ ਸਾਡੇ ਕੋਲ ਆਪਦਾ ਆਪਦਾ ਕੋਲ ਹੁੰਦਾ ਕਹਿੰਦਾ ਚਾਰਜ ਸਾਡੇ ਲੱਗੇ ਹੁੰਦੇ ਇੱਕ ਚਾਰਜਰ ਗਾਇਬ ਆ ਤੇ ਕਹਿੰਦਾ ਮੈਂ ਇਹਨੂੰ ਪੰਚਾਇਤ ਚ ਨਹੀਂ ਜਾਣਾ ਫੈਸਲਾ ਵੀ ਅਸੀਂ ਉਹਦੇ ਤੇ ਇਸ ਚੀਜ਼ ਦਾ ਕੇਸ ਕਰਨਾ ਵੀ ਉਹ ਇੱਕ ਚਾਰਜਰ ਚੱਕ ਲਈ ਮੈਂ ਉਹਨੂੰ ਕਿਹਾ ਵੀ ਪੰਚਾਇਤ ਤੇਰੇ ਭਾ ਦਾ ਕੋਈ ਦੂਰਦਰਸ਼ਨ ਦਾ ਟੈਲੀਵਿਜ਼ਨ ਸਟੇਸ਼ਨ ਆ ਵੀ ਜਿਹੜਾ ਸ਼ੁੱਕਰਵਾਰ ਨੂੰ ਚਿੱਤਰਹਾਰ ਆਉਂਦਾ ਵੀ ਤੂੰ ਚਲਾ ਲਵੇਂ ਡੰਡੋ ਚਾਰਜਰ ਨਾਲ ਤੁਸੀਂ ਮੋਬਾਈਲ ਚਾਰਜ ਕਰਦੇ ਆ ਤਾਂ ਫੈਸਲਾ ਪੰਚਾਇਤ ਦੀ ਕੀਮਤੀ ਵਾਸਤੇ ਖਰਾਬ ਕਰੋਗੇ ਤੇ ਮੈਂ ਕਿਹਾ ਜਿਹਨੇ ਜਿਹਨੇ ਕਿਹਾ ਤੇਰਾ ਚਾਰਜਰ ਜਿਹਾ ਆਉਂਦਾ ਮੈਨੂੰ ਤੂੰ ਪੈਸੇ ਦੱਸ ਮੈਂ ਕੋਲੋਂ ਦੇ ਦੇਣਾ ਹੋਰ ਸਰਕਾਰ ਤੋਂ ਵੀ ਨੀ ਲੈ ਕੇ ਦਿੰਦਾ ਆਪਦੇ ਕੋਲੋਂ ਦੇ ਦੇਣਾ ਤੂੰ ਗੱਲ ਨਿਬੇੜ ਤੇ ਹੋਰ ਨਵੀਆਂ ਗੱਲਾਂ ਮਤਲਬ ਕੰਮ ਖੇਡਦਾ ਏਦਾਂ ਦੇ ਫੈਸਲੇ ਆ ਜਾਂਦੇ ਇੱਕ ਨੇ ਫੈਸਲਾ ਕੀਤਾ ਉਹ ਕਹਿੰਦਾ ਵੀ ਗੁਆਂਢਣਾ ਉਹਨੇ ਏਦਾਂ ਮੈਨੂੰ ਨਾ ਹੈਲੋ ਕੀਤੀ ਏਦਾਂ ਉਤੋਂ ਕੋਠੇ ਤੋਂ ਹੈਲੋ ਕਿਤੇ ਏਦਾਂ ਸਿਰ ਮਾਰਤਾ ਹੋਊਗਾ ਸਿਰ ਤੋਂ ਅਗਲੀ ਨੂੰ ਚੈੱਕ ਆਈ ਉਹ ਦੂਰ ਬੈਠੇ ਨੂੰ ਕੀ ਪਤਾ ਲੱਗਦਾ ਉਹ ਚੈੱਕ ਮਾਰੀ ਕਿ ਹੈਲੋ ਕੀਤੀ ਉਹਨੇ ਹੈਲੋ ਮੈਂ ਕਿਹਾ ਵੀ ਸਾਨੂੰ 60 ਸਾਲ ਹੋ ਗਿਆ ਸਾਨੂੰ ਤੇ ਕਿਸੇ ਨੇ ਹੈਲੋ ਨੀ ਕੀਤੀ ਤੈਨੂੰ ਲੱਗਦਾ ਹੈਲੋ ਕਰ ਗਿਆ ਕੋਈ ਤੇ ਤੂੰ ਦੱਸ ਇਹ ਵੀ ਕਹਿੰਦਾ ਪੰਚਾਇਤ ਚ ਲਿਆਣਾ ਵੀ ਉਹਨੇ ਹੈਲੋ ਕੀਤੀ ਮੈਂ ਕਿਹਾ ਲੈ ਹੁਣ ਇਹਦੇ ਵਿੱਚ ਹੈਲੋ ਵਾਲੀ ਕਿਹੜੀ ਗੱਲ ਤੂੰ ਸ਼ੁਕਰ ਮਨਾ ਕੇ ਤੇਰੇ ਮੂੰਹ ਨੂੰ ਕਿਸੇ ਨੇ ਹੈਲੋ ਕੀਤੀ ਤੇ ਤੂੰ ਇਹਨੂੰ ਪੰਚਾਇਤ ਚ ਲਿਆਣਾ ਏਦਾਂ ਦੇ ਫੈਸਲੇ ਵੀ ਆਉਂਦੇ ਵੇਖ ਲਾ ਹੁਣ ਦੱਸੋ ਵੀ ਕੀ ਕਰਾਂਗੇ ਇੱਕ ਸ਼ਨੀਵਾਰ ਹੁੰਦਾ ਸਾਡੇ ਕੋਲ ਸਿਰਫ ਪੰਚਾਇਤ ਲਈ ਫੈਸਲਿਆਂ ਲਈ ਮੈਨੂੰ ਲੱਗਦਾ ਸ਼ਨੀਵਾਰ ਹਫ਼ਤੇ ਚ 3-4 ਹੋਣੇ ਚਾਹੀਦੇ
ਹਰ ਇੱਕ ਨੂੰ ਛੱਡ ਕੇ ਸ਼ਨੀਵਾਰ ਹੋਣਾ ਚਾਹੀਦਾ
ਮੈਂ ਕਹਿੰਦਾ ਜੇ ਪਾਣੀ ਨਾ ਟੂਟੀਆਂ ਨੂੰ ਦਿੱਤਾ ਆਵੇ ਤਾਂ ਦੁਨੀਆਂ ਤਾਂ ਵੀ ਪੰਚਾਇਤ ਸੱਦੀ ਫਿਰੇ ਏਦਾਂ ਦੇ ਦੁਨੀਆਂ ਦੇ ਲੋਕ ਏਦਾਂ ਹੁਣ ਮੈਂ ਕੀ ਦੱਸਾਂ
ਤਾਇਆ ਜੀ ਤਾਇਆ ਜੀ ਗੱਲ ਪਤਾ ਕੀ ਉਹਦੇ ਵਿੱਚ ਤੁਹਾਨੂੰ ਵੀ ਫਾਇਦਾ ਹੋਣਾ ਤੁਹਾਨੂੰ ਤੇ ਹੋਰ ਜ਼ਿਆਦਾ ਸਰਪੰਚੀ ਨਾਲ ਨੇੜਤਾ ਵੱਧ ਜਾਣੀ ਆ
ਉਹ ਤੂੰ ਜਿਹੜੀ ਗੱਲ ਨੂੰ ਅਸੀਂ ਤੋਰਦੇ ਤੇਰਾ ਇੱਕ ਹੀ ਰਿਕਾਰਡ ਬੋਲੀ ਜਾਂਦਾ ਇੱਕ ਪਾਸੇ ਨੂੰ ਤੇਰਾ ਧਿਆਨ ਸਰਪੰਚ ਨੀ ਤੇ ਸੀਸੀਟੀਵੀ ਕੈਮਰਾ ਮੱਥੇ ਤੇ ਨਾ ਲਵਾ ਕੇ ਤੈਨੂੰ ਦੇ ਦੀ ਉਹਦਾ ਇੱਕ ਸੈਸ ਪੁਆਇੰਟ ਤੇ ਤੂੰ ਦੇਖੀ ਜਾ ਵੀ ਕਿੱਥੇ ਸਰਪੰਚ ਜਾਂਦੀ ਕਿੱਧਰ ਆਉਂਦੀ ਕਿੱਥੋਂ ਨਹੀਂ ਹਾਂ ਅਸੀਂ ਐ ਕਰਨੇ ਆ ਵੀ ਪਿੰਡ ਦੀ ਪੰਚਾਇਤ ਨੂੰ ਕਹਿੰਦੇ 100-100 ਰੁਪਇਆ ਪਿੰਡ ਤੋਂ ਘਰ ਚੋਂ ਇਕੱਠਾ ਕਰਕੇ ਤੇ ਕੈਮਰੇ ਲਵਾ ਕੇ ਵਾਈਫਾਈ ਲਵਾ ਕੇ ਤੇ ਇਹਨੂੰ ਦਈਏ ਗੋਰੇ ਨੂੰ ਉੱਥੋਂ ਦਾ ਐਡਰੈਸ ਇਹ ਉੱਥੇ ਵੇਖਿਆ ਕਹਿੰਦੇ ਵੀ ਕਿੰਨੀ ਦੂਰੀ ਤੇ ਬੈਠੇ ਆ ਕਿੰਨਾ ਯਾਰ ਮੀਟਿੰਗ ਹੋਈ ਆ ਕਿਹੜੀ ਉੱਥੇ ਗੁਫ਼ਤਗੂ ਹੋਈ ਆ ਕਿਹੜਾ ਫੈਸਲਾ ਹੋਇਆ ਤੂੰ ਭਰਾਵਾ ਐ ਹੀ ਅਗਲੀ ਵਾਰ ਨੂੰ ਇਹ ਮਤਾ ਪਾ ਕੇ ਤੇ ਤੇਰਾ ਕੰਮ ਕਰਵਾ ਦਿੰਦੇ ਆ ਤੇਰੀਆਂ ਗੱਲਾਂ ਸੁਣਨ ਨਾਲੋਂ ਚੰਗਾ ਵੀ ਤੈਨੂੰ ਸਾਹਮਣੇ ਵੱਡਾ ਟੈਲੀਵਿਜ਼ਨ ਲੈ ਲਾ 43 ਇੰਚ ਵਾਲਾ ਉਹਦੇ ਤੇ ਸਾਰਾ ਪ੍ਰੋਗਰਾਮ ਵੇਖ ਲਿਆ ਕਰ ਮੈਂ ਫੇਰ ਸਾਨੂੰ ਹਫ਼ਤਾ ਸਾਡਾ ਸੌਖਾ ਨਿਕਲਣਾ ਇਹਨੇ ਤਾਂ ਤੇਰੇ ਖਿਆਲ ਪਤਾ ਨੀ ਕਿੱਧਰ ਕਿੱਧਰ ਨੂੰ ਤੁਰ ਜਾਂਦੇ ਆ ਤੁਸੀਂ ਕੋਈ ਕੰਨ ਚ ਗੱਲ ਕਹਿਣ ਲੱਗਣੀ ਇਹਨਾਂ ਨੇ ਕਹਿਣਾ ਕੋਈ ਗਲਤ ਗੱਲ ਹੋ ਗਈ ਉਹ ਅਸੀਂ ਇਸੇ ਕਰਕੇ ਭਰਾਵਾ ਜੀ ਤੈਨੂੰ ਲੱਗਦਾ ਕੱਲਾ ਗੋਰਾ ਹੀ ਆ ਤੇ ਬਾਕੀ ਸਾਰੇ ਹੀ ਉੱਥੇ ਰੱਬ ਦਾ ਨਾਮ ਜਪ ਕੇ ਬਹਿੰਦੇ ਆ ਸਾਰੇ ਇਦਾਂ ਸੋਚਣ ਲੱਗ ਗਏ ਕਰਕੇ ਅਸੀਂ ਉਹ ਕਹਾਣੀ ਚ ਤਾਂ ਕੋਈ ਗੱਲ ਕਹਿਣੀ ਹੀ ਨੀ ਫੋਟੋਗ੍ਰਾਫਰ ਕਹਾਣੀ ਚ ਗੱਲ ਕਹੀ ਨੂੰ ਸਾਰੇ ਜੋੜ ਕੇ ਹੋਰ ਲਾਗੇ ਕਰ ਦਿੰਦੇ ਮੂੰਹ ਤੇ ਉਹ ਗਲਤ ਫੋਟੋ ਤਸਵੀਰ ਭੇਜ ਦਿੰਦੇ ਅਗਲੇ ਨੇ ਕਹਿਣਾ ਕਹਾਣੀ ਚ ਤਾਂ ਗੱਲ ਕਹੀ ਨੀ ਕੋਈ ਗੱਲ ਹੋਰ
ਅੱਛਾ
ਹਾਂ ਹੁਣ ਤੈਨੂੰ ਕੀ ਦੱਸੀਏ ਹੁਣ ਢੈਡੀ ਚੱਕੇ ਝਗਾ ਚੱਕਿਆ ਢਿੱਡ ਨੰਗਾ ਹੋਣ ਵਾਲੀ ਗੱਲ ਹੁਣ ਤੈਨੂੰ ਮੈਂ ਸਿੱਧੀ ਗੱਲ ਕੀ ਕਹਿ ਦੂੰਗਾ ਯਾਰ ਤੈਨੂੰ ਕਹਿ ਵੀ ਛੱਡ ਪਰਾਂ ਖਾਮੀ ਗਿਆ ਤੂੰ ਗੱਲ ਨਾ ਫੋਟੋਆਂ ਨੂੰ ਗਲਤ ਬਣਾ ਦਿੰਦੇ ਆ ਬੰਦਾ ਕੰਨ ਇਦਾਂ ਉਧਰ ਨੂੰ ਮੂੰਹ ਗੱਲ ਲਾਦਾ ਨਾ ਕੰਨ ਜਿਦਾਂ ਵੀ ਆਹ ਗੱਲ ਸੁਣੀ ਇਹਨਾਂ ਨੇ ਇਹਨਾਂ ਤੋਂ ਹੈ ਸਾਫਟਵੇਅਰ ਜਾਂ ਮਤਲਬ ਹੁਣ ਕੀ ਗੱਲ ਤੈਨੂੰ ਮੈਂ ਸਮਝ ਗਿਆ ਤਾ ਜੀ ਇਹ ਉਹ ਫੋਟੋ ਨੂੰ ਜੋੜ ਦਿੰਦੇ ਨੇ ਗਲਤ ਤਰੀਕੇ ਨਾਲ ਹਾਂ ਬਸ ਤੁਸੀਂ ਸਮਝ ਗਿਆ ਬਸ ਜੇ ਤੂੰ ਸਮਝ ਗਿਆ ਰਿਹਾ ਕੋਈ ਵੀ
ਤੁਹਾਡੀ ਮੰਨਦਾ ਮੈਂ ਪਰ ਉਹਦੇ ਵਿੱਚ ਇਹ ਵੀ ਹੋ ਜਾਂਦਾ ਹੁਣ ਮਿਰਰ ਗਏ ਵੀ ਸੋਚਦਾ ਕਹਿਣਾ ਵੀ ਪਤਾ ਨੀ ਇਹਨਾਂ ਨੇ ਤਾਇਆ ਜੀ ਨੇ ਪਹਿਲੇ ਸੁਖਬੀਰ ਨੂੰ ਮਤਲਬ ਦੂਏ ਤੋਂ ਪਹਿਲੇ ਕਹਿ ਦਿੱਤਾ ਫੈਸਲੇ ਤੋਂ ਪਹਿਲੇ ਮੇਰੇ ਕੰਨ ਚ ਰਹੋ ਕੁਝ ਬੋਲੇ ਲੋਕੀ ਤੇ ਚੱਕ ਕਰਦੇ ਆ
ਟਾਈਮ ਹੋ ਗਿਆ ਵੀ ਤੇਰਾ ਸੁਣਿਆ ਪ੍ਰੋਗਰਾਮ ਦਾ ਵੀ ਹੋ ਗਿਆ ਬੜੇ ਸਹੀ ਟਾਈਮ ਤੇ ਤੂੰ ਟੈਲੀਫੋਨ ਕੀਤਾ ਪ੍ਰੋਗਰਾਮ ਦਾ ਵੀ ਹੋ ਗਿਆ ਸੁਣਿਆ ਤੇਰੇ ਵੀ 12 ਮਿੰਟ ਹੋ ਗਿਆ ਨੀ ਮਿਲ ਗਈ ਹੁਣ ਅਸੀਂ ਹੋਰ ਅੱਗੇ ਗੱਲ ਨੂੰ ਪ੍ਰੋਸੀਡ ਨਹੀਂ ਕਰ ਸਕਦੇ ਮਾਫ਼ੀ ਚਾਹੁੰਦੇ ਤੁਹਾਡੀਆਂ ਕੀਮਤੀ ਗੱਲਾਂ ਕਿਸੇ ਦਿਨ ਫੇਰ ਛੇੜ ਲਾਂਗੇ
ਦੋ ਮਸਲੇ ਰਹਿ ਗਏ ਇੱਕ ਤਾਂ ਆਪਾਂ ਇਹ ਸਰਪੰਚੀ ਵਾਲਾ ਮਸਲਾ ਕਰਾਂਗੇ ਇੱਕ ਤੁਹਾਡਾ ਜਿਹੜਾ ਵਿਆਹ ਦੀ ਕਹਾਣੀ ਤੁਸੀਂ ਕਹਿੰਦੇ ਮੈਨੂੰ ਹੋ ਗਿਆ ਦਿਨ ਛੇੜ ਲਿਓ ਉਹ ਵੀ ਮੈਂ ਸੁਣੀ ਅੱਜ
ਅੱਛਾ ਅੱਛਾ ਕੋਈ ਗੱਲ ਨੀ ਕਿਸੇ ਦਿਨ ਫਿੱਕੇ ਤੇ ਕਰਾ ਦੇਣੀ ਛੇੜਨਾ ਤੇ ਹੁਣ ਬਿੰਦ ਰਖੀ ਦਾ ਗਾਣਾ ਛਿਣਾ ਕੇ ਜਾਣਾ ਇੱਧਰ ਪ੍ਰੇਮ ਕਹਿੰਦਾ ਸੁਣਨਾ ਜਰੂਰੀ ਆ ਫੈਸਲੇ ਤੋਂ ਮੈਨੂੰ ਚੇਤਾ ਆ ਗਾਣਾ ਸੱਚ ਪੁੱਛਿਆ ਕਿਹੜਾ ਕਹਿੰਦਾ ਨਾ ਮੈਨੂੰ ਸਾਨੂੰ ਟੇਢੀ ਟੇਢੀ ਤੱਕ ਦੀ ਤੂੰ ਇਹ ਗਲੀ ਸਰਕਾਰੀ ਇਥੋਂ ਰੋਕ ਨੀ ਸਕਦੀ ਤੂੰ ਏਦਾਂ ਗਾਣੇ ਵਾਂਗੂ ਇੱਕ ਬੰਦਾ ਕਹਿੰਦਾ ਸੀ ਦਲਵੀਰ ਕੌਰ ਕੇ ਘਰ ਮੂਹਰੋਂ ਲੰਘਣ ਲੱਗਦਾ ਉਹ ਕਹਿੰਦੀ ਵੀ ਇਹ ਇੱਥੋਂ ਵੀ ਅੱਗੇ ਵਾਰ ਲੰਘਿਆ ਨਾ ਤੇਰੀਆਂ ਲੱਤਾਂ ਤੋੜ ਕੇ ਤੇ ਪਿੰਡ ਦੇ ਦਰਵਾਜ਼ੇ ਦੇ ਮੂਹਰੇ ਟੰਗ ਦੇਣੀਆਂ ਲੋਕਾਂ ਨੇ ਕਹਿਣਾ ਸਿਹਰੇ ਲਾਏ ਆ ਤੇ ਉਹ ਕਹਿੰਦਾ ਵੀ ਤੂੰ ਸਾਨੂੰ ਰੋਕ ਨੀ ਸਕਦੀ ਮੈਨੂੰ ਗਾਣਾ ਇੱਥੋਂ ਜਿੱਤਿਆ ਇਹਦਾ ਫੈਸਲਾ ਅਗਲੇ ਸ਼ਨੀਚਰਵਾਰ ਨੂੰ ਹੋਣਾ ਇਹ ਜਿਹੜੇ ਫੈਸਲੇ ਤਾਂ ਤੈਨੂੰ ਫਿਰ ਦੱਸਾਂਗੇ ਵੀ ਜਿਹੜਾ ਕੀ ਫੈਸਲਾ ਹੋਇਆ ਤੇ ਗੀਤ ਸੁਣਾ ਦਈਏ ਹਾਂ ਗੀਤ ਸੁਣ ਮੈਂ ਆਨੰਦ ਲੈ ਵੀ ਸ਼ੇਰ ਪਗਿਆ ਹਾਂ ਤੇ ਸ੍ਰੀ ਅਕਾਲ ਲਾ ਬਈ ਸੁਣਿਓ ਇੰਨੀ ਹਾਜ਼ਰੀ ਸਾਡੇ ਘਰ ਪ੍ਰੇਮ ਦਾ ਗਾਣਾ ਲੱਗੇ ਆ ਗਾਣਾ ਵੀ ਪ੍ਰੇਮ ਵਾਲਾ ਹੀ ਆਵਲਾ ਪ੍ਰੇਮ
ਜੀ
ਤੇ ਕੱਲ ਨੂੰ ਮਿਲਦੇ ਪਹਿਲੇ ਦੋਸਤੋ ਇੰਨੀ ਹਾਜ਼ਰੀ ਪ੍ਰਵਾਨ ਕਰਿਓ ਜਿਹੜੇ ਰਹਿੰਦੇ ਗੀਤ ਆ ਕੱਲ ਨੂੰ ਜ਼ਰੂਰ ਸੁਣਾਵਾਂਗੇ ਆਪਣਾ ਖਿਆਲ ਰੱਖਿਓ ਰੱਬ ਰੱਖਾ ਜੀ ਰੱਬ ਰੱਖਾ ਮੋਗਾ ਪ੍ਰੋਗਰਾਮ ਲਿਖੀ
मन मेरे गुर की सिख सुनिज हर का नाम सदा सुख दाता सहजे हरस बीज। गुरु प्यारियो हरमन रेडियो आस्ट्रेलिया दी मार्फत आप जी रोजाना सवेरे 7 बजे गुरबाणी दे सहज पाठ सरवण करदे हो। बहुत सारे गुरमुख पोथी साहिब जा स्मार्ट डिवाइस दी गुरबाणी ऐप राही साडे नाल सहज पाठ विच शमूलियत भी करदे ने। तुसी भी गुरबाणी दे प्रवाह विच शामिल होवो। हां जे किसी कारण उस समय शामिल नहीं हो सकदे ता हरमन रेडियो दी अपनी ऐप तो पॉडकास्ट अते साउंड क्लाउड दे राही किसी वेले भी सहज पाठ सरवण कर सकते हो। तुसी सिर्फ 4 अंग रोजाना दे पाठ करन नाल करीब 1 साल विच गुरु दे पूर्ण दर्शन कर लवोगे। वाहिगुरु जी का खालसा वाहिगुरु जी की फतेह।
सगुन
मेहता दी जोड़ी एक बार फिर वड्डी स्क्रीन ते किस्मत 23rd of September तो ऑस्ट्रेलिया वाइड तुहाडे नजदीकी थिएटर विच।
मेरा प्यार मरता मरचे पर उदा प्यार नहीं मरना चाहिए।
लक्ष्य माइग्रेशन तो मैं रोहित मोहन
ते मैं रणवीर सिंह। माइग्रेशन नाल जुड़े किसी भी मुद्दे ते जे तुसी साडे नाल चर्चा करना चाहुंदे हो ते हुण लक्ष्य माइग्रेशन्स हरमन रेडियो दे प्रोग्राम माइग्रेशन मैटर्स ते वीरवार शामी 7 to 8 बजे दे विच लाइव होंगे।
ब्रिस्बेन तो जसपाल संधु हरमन रेडियो दी दिलों सपोर्ट करदे ने जिन्हां दे कोल माइग्रेशन आदि मास्टर डिग्री दे नाल नाल इस खेत्र विच लम्मा चौड़ा तजर्बा भी है। हर प्रकार दी वीजा प्रॉब्लम स्टूडेंट वीजा TR PR MRT एम्प्लायर वीजा इंडिया तो स्पाउस वीजा स्टूडेंट वीजा ते वख-वख कालजां विच दाखले लई संपर्क करो जसपाल संधु नूं। फोन नंबर 04117263 48। वधेरे जानकारी लई लॉग इन करो www.jaspalsandhu.com। माइग्रेशन एजेंट रजिस्ट्रेशन नंबर 08514100।
खरीदी चलिए फर्नीचर वेखण
किनिया दुकाना तक घूमे चुके हैं। मेनू मेरी पसंद का फर्नीचर कितो भी नहीं मिलता पिया। हुण नहीं मैं जाना।
ओ फिकर ना कर मैं तेनू लेके चलदा रॉयल इंडियन फर्नीचर जो खूबसूरती मजबूती ते भरोसे दी मिसाल ने नाले कस्टम मेड फर्नीचर भी बना के देंदे ने जिथे तेनू मिलेगा तेरा ड्रीम फर्नीचर जिथे अवेलेबल ने बॉक्स बेड मार्बल एंड ग्लास टॉप डाइनिंग टेबल चेयर कॉफी टेबल
ट्रेडिशनल एंड मॉडर्न सोफास मंदिर एंड रॉकिंग चेयर्स
ते घर नू डेकोर करने लई बहुत सारी आइटम्स जो डिलीवर करदे ने ऑल ओवर आस्ट्रेलिया।
चलिए फिर
किथे
रॉयल इंडियन फर्नीचर होर किथे
रॉयल इंडियन फर्नीचर 64 जिलमिया रोड बुंदल।
फॉर मोर इन्फॉर्मेशन कॉन्टेक्ट 3172888 और विजिट अस एट www.royalindianfurniture.com।
आ गया तुहाडा ताया आस्ट्रेलिया दे ब्रिस्बेन चो। ओ आजो आजो ताया जी वेलकम।
ताया आज रात साडे कोल ही रहना पऊ थोनू।
ओ मैं आ ता गया मैं ता नींद इंडिया आले गद्दे ते आउंदी आ। इथों किथों मिलू इंडिया आले गद्दे?
लो ताया आपां लै आउने इंडिया आले गद्दे पंजाबी फर्नीचर तो।
पंजाबी फर्नीचर?
जी हाँ पंजाबी फर्नीचर इथों मिलदा सारा इंडियन फर्नीचर जो भी तुहानू चाहिदा सब इथों मिलू।
मंजे धार्मिक फोटवां चादरां साइकिल चूल्हे दातियां रंबे कई सब कुछ इथों मिलू। ताया जी लाया था तू मेरी टेंशन दूर करती। नाले तेरी ताई कहिंदी सी भी पता करी इंडियन बॉक्स बेड दा ओनू वाला फिकर लगा रहिंदा लीड़े लते सामण दा। लिया फिर पता लिखा फिर पंजाबी फर्नीचर दा।